ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ।
ਲਓ ਜੀ, ਹਰਮਨ ਰੇਡੀਓ ਤੇ ਉਹਦੇ ਸਭ ਸਰੋਤਿਆਂ ਦੀ ਸੁਖ ਮੰਗਦੀ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਸਭ ਤੋਂ ਪਹਿਲਾਂ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁਡ ਮਾਰਨਿੰਗ, ਆਦਾਬ, ਨਮਸਤੇ ਤੇ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਤੁਹਾਡਾ। ਤਰੀਕ ਹੋ ਗਈ ਹੈ ਜੀ ਅੱਜ 24 ਅਕਤੂਬਰ ਸਾਲ 2018 ਤੇ ਦਿਨ ਬੁੱਧਵਾਰ। ਸੋ ਬੁੱਧਵਾਰ ਦਾ ਦਿਨ ਜੀ ਬੜਾ ਖਾਸ ਹੁੰਦਾ ਮੇਰੇ ਲਈ ਕਿਉਂਕਿ ਜਿਹੜੀ ਬੁੱਧਵਾਰ ਦੀ ਸਵੇਰ ਹੁੰਦੀ ਹੈ ਉਹ ਹੁੰਦੀ ਤੁਹਾਡੇ ਸਾਰਿਆਂ ਦੇ ਨਾਮ ਤੇ ਲਹਿਰਾਂ ਜਿਹੜੀਆਂ ਅਸੀਂ ਇੰਜੋਏ ਕਰਦੇ ਹਾਂ ਇਕੱਠੇ ਬੈਠ ਕੇ ਔਰ ਲਹਿਰਾਂ ਲਾਉਂਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਪਰ ਇਹ ਲਹਿਰਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੀ ਤਿੰਨ ਜਣਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਹੋ ਗਏ ਤੁਸੀਂ ਤੇ ਇੱਕ ਹੋ ਗਈ ਮੈਂ ਤੇ ਤੀਸਰੇ ਸਰਬਜੀਤ ਭਾਜੀ। ਬਿਲਕੁਲ ਠੀਕ ਸਮਝੇ ਜੀ ਤੁਸੀਂ। ਸੋ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਨੇ ਜੀ ਤਕਨੀਕੀ ਦੇਖ ਰੇਖ ਦੇ ਲਈ। ਸੋ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ। ਸੋ ਸਮਾਂ ਇਸ ਵੇਲੇ 7:32 ਹੋ ਗਿਆ ਜੀ ਐਡੀਲੇਡ ਦੀਆਂ ਘੜੀਆਂ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਟਾਈਮ ਹੋ ਗਿਆ ਜੀ 8:02। ਸੋ ਬੜੀ ਪਿਆਰੀ ਜਿਹੀ ਸਵੇਰ ਚੜੀ ਹੈ ਐਡੀਲੇਡ ਦੇ ਵਿੱਚ ਚੜੀ ਹੈ। ਚਾਂਦੀ ਵਰਗੀ ਧੁੱਪ ਜਿਹੜੀ ਸਵੇਰੇ ਸਵੇਰੇ ਚਮਕਦੀ ਪਈ ਹੈ। ਸੋ ਲੱਗ ਰਿਹਾ ਭਾਈ ਦਿਨ ਅੱਜ ਵਧੀਆ ਚੰਗਾ ਥੋੜਾ ਗਰਮੀ ਵਾਲਾ ਹੀ ਹੋਊਗਾ। ਤੁਸੀਂ ਸੁਣਾਓ ਕਿਹੋ ਜਿਹੇ ਮੌਸਮ ਨੂੰ ਕਿਹੋ ਜਿਹੀ ਰੁੱਤ ਨੂੰ ਕਿਹੋ ਜਿਹੇ ਸਮੇਂ ਨੂੰ ਮਾਣ ਰਹੇ ਹੋ ਕਿਉਂਕਿ ਸਮਾਂ ਜੀ ਧਰਤੀ ਬੇਸ਼ੱਕ ਇੱਕ ਹੈ ਪਰ ਰੁੱਤਾਂ ਅਲੱਗ ਅਲੱਗ, ਸਮੇਂ ਅਲੱਗ ਅਲੱਗ, ਇਨਸਾਨ ਅਲੱਗ ਅਲੱਗ ਤੇ ਨਾਲ ਸਾਡੀਆਂ ਸੋਚਾਂ ਜਿਹੜੀਆਂ ਉਹ ਵੀ ਅਲੱਗ ਅਲੱਗ। ਸੋ ਕਿਸ ਸੋਚ ਨਾਲ ਦਿਨ ਦੀ ਸ਼ੁਰੂਆਤ ਕੀਤੀ ਉਹ ਵੀ ਦੱਸਣਾ। ਸੋ ਇੱਕ ਸੋਚ ਹੁਣ ਫੇਰ ਸੋਚਦੇ ਹਾਂ ਉਸ ਸੱਚੇ ਪਿਤਾ ਪਰਮਾਤਮਾ ਬਾਰੇ, ਉਹਦਾ ਸ਼ੁਕਰਾਨੇ ਬਾਰੇ ਔਰ ਉਸ ਸੋਚ ਨੂੰ, ਉਸ ਸ਼ੁਕਰਾਨੇ ਨੂੰ ਦਿਲ ਵਿੱਚ ਲਿਆ ਕੇ ਚਲੋ ਜੀ ਕਰਦੇ ਹਾਂ ਗੁਰਫਤਿਹ ਸਾਂਝੀ। ਨਾਲ ਲਿਆਉਣੀ ਹੈ ਜੀ ਵੱਡੀ ਵਾਲੀ ਸਮਾਈਲ ਚਿਹਰਿਆਂ ਤੇ, ਉਹ ਨੀ ਲਿਆਉਣੀ ਭੁੱਲਣੀ। ਸੋ ਉਸ ਸ਼ੁਕਰਾਨੇ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹੋਏ ਗੁਰਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਦੋਂ ਤੁਸੀਂ ਇਸ ਜਜ਼ਬੇ ਨਾਲ, ਇਸ ਚਿਹਰੇ ਤੇ ਲਿਆਂਦੀ ਮੁਸਕਰਾਹਟ ਦੇ ਨਾਲ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਹੋ, ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹੋ ਤੇ ਬਿਲਕੁਲ ਇੱਕ ਵਧੀਆ ਜਿਹੀ ਫੀਲਿੰਗ ਤੁਸੀਂ ਆਪਣੇ ਆਪ ਦੇ ਵਿੱਚ ਮਹਿਸੂਸ ਕਰਦੇ ਹੋਣੇ ਉਹ ਚੀਜ਼ ਹੈ ਨਾ। ਔਰ ਇੱਕ ਨਜ਼ਰੀਆ ਜਦੋਂ ਬਦਲ ਕੇ ਇਸ ਦੁਨੀਆਂ ਨੂੰ ਦੇਖਦੇ ਹਾਂ, ਇੱਕ ਨਜ਼ਰੀਆ ਬਦਲ ਕੇ ਅੱਜ ਦੇ ਦਿਨ ਨੂੰ ਦੇਖਦੇ ਹਾਂ ਤੇ ਇਹ ਦਿਨ ਜਿਹੜਾ, ਇਹ ਜ਼ਿੰਦਗੀ ਜਿਹੜੀ ਆ ਬੜੀ ਪਿਆਰੀ ਜਿਹੀ ਹੋ ਜਾਂਦੀ ਹੈ ਨਾ। ਸੋ ਅੱਜ ਦਾ ਦਿਨ ਸਾਡੇ ਲਈ ਇੱਕ ਆਮ ਜਿਹਾ ਦਿਨ ਹੁੰਦਾ ਹੈ। ਰੋਜ਼ ਰਾਤ ਹੁੰਦੀ ਹੈ ਜੀ, ਰਾਤ ਢਲਦੀ ਹੈ, ਸਵੇਰ ਹੋ ਜਾਂਦੀ ਹੈ, ਅਸੀਂ ਉਹੀ ਕੰਮਾਂ ਕਾਰਾਂ ਤੇ ਬਸ ਤੁਰ ਪੈਂਦੇ ਹਾਂ। ਪਰ ਇੱਕ ਗੱਲ ਹੁੰਦੀ ਹੈ ਜੀ, ਉਹੀ ਕਿ ਨਜ਼ਰੀਆ ਔਰ ਸੋਚ ਦੀ ਹਰ ਇੱਕ ਦਿਨ ਨੂੰ ਇੱਕ ਕੋਰੇ ਕਾਗਜ਼ ਵਾਂਗ ਸਮਝਣਾ ਚਾਹੀਦਾ ਮੈਨੂੰ ਲੱਗਦਾ, ਜਿਹਦੇ ਉੱਤੇ ਤੁਸੀਂ ਫਿਰ ਤੋਂ ਸ਼ੁਰੂਆਤ ਕਰ ਸਕਦੇ ਹੋ। ਅੱਜ ਦੇ ਦਿਨ 'ਚ ਤੁਸੀਂ ਕੀ ਕਰਨਾ ਹੈ, ਕੀ ਸੋਚਾ ਹੈ, ਕੁਝ ਨਵਾਂ ਲਿਖਣਾ ਹੈ, ਉਸ ਕਾਗਜ਼ ਦੇ ਉੱਤੇ ਤੁਸੀਂ ਲਿਖ ਸਕਦੇ ਹੋ ਜੀ। ਸੋ ਲਹਿਰਾਂ ਪ੍ਰੋਗਰਾਮ ਦੀ ਗੱਲ ਕਰਾਂ ਤੇ ਹੁਣ ਲਹਿਰਾਂ ਪ੍ਰੋਗਰਾਮ ਦਾ 2 ਘੰਟੇ ਸਾਡੇ ਕੋਲ ਆ, ਇਹਦੇ ਉੱਤੇ ਅਸੀਂ ਕੀ ਲਿਖਣਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਜੀ। ਪ੍ਰੋਗਰਾਮ ਦੇ ਵਿੱਚ ਬਿਲਕੁਲ ਗੱਲਾਂ ਬਾਤਾਂ ਹੋਣੀਆਂ, ਕੁਝ ਵਿਚਾਰ ਹੋਣੇ ਆ, ਕੁਝ ਵਿਚਾਰ ਤੁਸੀਂ ਸਾਂਝੇ ਕਰਨੇ ਆ, ਕੁਝ ਗੱਲਾਂ ਮੈਂ ਸਾਂਝੀਆਂ ਕਰਨੀਆਂ। ਬਰਾੜ ਸਾਹਿਬ ਨੇ ਆਉਣਾ ਤੇ ਦੇਖਦੇ ਹਾਂ ਉਹਨਾਂ ਦੇ ਨਾਲ ਕਿੰਨੇ ਵਿਚਾਰ ਸਾਂਝੇ ਕਰਦੇ ਆ ਤੇ ਕਿੰਨੀਆਂ ਕੁ ਖਬਰਾਂ ਅੱਜ ਸਾਂਝੀਆਂ ਕਰ ਪਾਉਂਦੇ ਆ। ਉਸ ਤੋਂ ਇਲਾਵਾ ਗੀਤ ਸੰਗੀਤ ਸੀ, ਕੁਝ ਤੁਹਾਡੀ ਪਸੰਦ ਦਾ, ਕੁਝ ਮੇਰੀ ਤੇ ਕੁਝ ਸਰਬਜੀਤ ਭਾਜੀ ਦੀ ਪਸੰਦ ਦਾ ਅਸੀਂ ਸੁਣਨਾ ਤੇ ਸੁਣਾਉਣਾ। ਉਸ ਤੋਂ ਇਲਾਵਾ ਬਿਲਕੁਲ ਜੀ ਤੁਹਾਡੇ ਸਾਰਿਆਂ ਦੇ ਮੈਸੇਜ, ਸਭ ਤੋਂ ਜ਼ਰੂਰੀ ਪਾਰਟ ਜਿਹੜਾ ਲਹਿਰਾਂ ਦਾ ਆ, ਸੋ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਆ। ਸੋ ਤੁਹਾਡੇ ਮੈਸੇਜਸ ਮੇਰੇ ਤੱਕ ਆਉਣੇ ਸ਼ੁਰੂ ਹੋ ਗਏ ਆ ਜੀ, ਬਹੁਤ ਬਹੁਤ ਸ਼ੁਕਰੀਆ ਇਸ ਪਿਆਰ ਦੇ ਲਈ। ਔਰ ਇਹ ਪਿਆਰ ਜੀ ਇਸੇ ਤਰ੍ਹਾਂ ਬਣਾਈ ਰੱਖਣਾ ਤੁਸੀਂ, ਤੇ ਇਹ ਪਿਆਰ ਭੇਜਣ ਦੇ ਲਈ ਮੈਂ ਤੁਹਾਨੂੰ ਪਤਾ ਦੱਸ ਦਿੰਦੀ ਹਾਂ ਜੀ, request@harmanradio.com ਈਮੇਲ ਦਾ ਪਤਾ ਤੇ @harmanradio ਜਿਹੜਾ ਟੈਲੀਗ੍ਰਾਮ ਦਾ ਪਤਾ ਹੈ ਜੀ। ਇਹਦੇ ਉੱਤੇ ਤੁਸੀਂ ਮੈਸੇਜਸ, ਫੋਟੋ ਮੈਸੇਜਸ, ਵੋਇਸ ਮੈਸੇਜਸ ਜਿਹੜੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਰੇ ਹਿੱਸੇ ਦੇ ਵਿੱਚ ਜਦੋਂ ਅਸੀਂ ਆਪਣੀ ਯਾਦਾਂ ਦੀ ਪੱਡ ਖੋਲਣੀ ਹੈ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ 02-85-98-28-11 ਤੇ। ਸੋ ਯਾਦਾਂ, ਯਾਦਾਂ ਜੀ ਬੁੱਧਵਾਰ ਦੀ ਸਵੇਰ ਦਾ ਇੱਕ ਬੜਾ ਹੀ ਅਹਿਮ ਤੇ ਟੁੱਟ ਜਿਹਾ ਹਿੱਸਾ ਬਣ ਗਈਆਂ ਨੇ, ਹਨਾ। ਮੈਨੂੰ ਵੀ ਤਾਂਘ ਜਿਹੀ ਰਹਿੰਦੀ ਹੈ ਬੁੱਧਵਾਰ ਦੀ ਕਿ ਬੁੱਧਵਾਰ ਆਵੇ ਤੇ ਬਸ ਤੁਹਾਡੇ ਸਾਰਿਆਂ ਨਾਲ ਬੈਠ ਕੇ ਮੈਂ ਫਿਰ ਇੱਕ ਵਾਰ ਆਪਣੇ ਬਚਪਨ, ਆਪਣੇ ਪਿੰਡ ਦੀਆਂ ਗਲੀਆਂ ਦੇ ਵਿੱਚ ਫਿਰ ਤੋਂ ਗੇੜਾ ਲਾ ਕੇ ਆਵਾਂ। ਸੋ ਆ ਗਿਆ ਜੀ ਬੁੱਧਵਾਰ ਤੇ ਅੱਜ ਬੁੱਧਵਾਰ ਨੂੰ ਅਸੀਂ ਕਿਹੜੀਆਂ ਯਾਦਾਂ ਤਾਜ਼ਾ ਕਰਨੀਆਂ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਪਿਛਲੇ ਹਫਤੇ ਅਸੀਂ ਗੱਲ ਕੀਤੀ ਸੀ ਜੀ ਆਪਣੀਆਂ ਖੇਡਾਂ ਦੀ, ਹਨਾ। ਪਿਛਲੇ 3 ਹਫਤਿਆਂ ਤੋਂ ਅਸੀਂ ਆਪਣੀਆਂ ਜਿਹੜੀਆਂ ਖੇਡਾਂ ਖੇਡੀ ਦੀਆਂ ਸੀ ਉਹਨਾਂ ਬਾਰੇ ਗੱਲ ਕੀਤੀ ਸੀ। ਜੇ ਮੇਰੇ ਤੋਂ ਕੋਈ ਖੇਡ ਰਹਿ ਗਈ ਹੋਵੇ ਜਾਂ ਉਹ ਖੇਡ ਜੋ ਤੁਸੀਂ ਖੇਡੀ ਹੋਵੇ ਮੈਂ ਨਾ ਖੇਡੀ ਹੋਵੇ ਤੇ ਪ੍ਰੋਗਰਾਮ ਦੇ ਵਿੱਚ ਉਹਦਾ ਜ਼ਿਕਰ ਨਾ ਹੋਇਆ ਹੋਵੇ ਤੇ ਤੁਸੀਂ ਮੈਨੂੰ ਜ਼ਰੂਰ ਉਹ ਖੇਡ ਲਿਖ ਕੇ ਭੇਜਣੀ ਹੈ। ਤੇ ਇਸ ਤੋਂ ਇਲਾਵਾ ਅੱਜ ਅਸੀਂ ਗੱਲ ਕਰਨੀ ਹੈ ਜੀ ਜਿਹੜੇ ਮਨ ਪਰਚਾਵੇ ਦੇ ਸਾਧਨ ਹੁੰਦੇ ਸੀ, ਸਾਡੇ ਮਨੋਰੰਜਨ ਦੇ ਸਾਧਨ ਕੀ ਹੁੰਦੇ ਸੀ ਉਹ ਵੀ ਮੈਂ ਤੁਹਾਨੂੰ ਯਾਦ ਕਰਾਵਾਂਗੀ ਵੀ ਅਸੀਂ ਆਪਣਾ ਮਨੋਰੰਜਨ ਕਿੱਦਾਂ ਕਰਦੇ ਹੁੰਦੇ ਸੀ। ਸਿਰਫ ਇੱਕ ਟੀਵੀ ਤੇ ਫੋਨ ਹੀ ਨਹੀਂ ਹੁੰਦਾ ਸੀ, ਫੋਨ ਤੇ ਚਲੋ ਹੁੰਦਾ ਹੀ ਨਹੀਂ ਸੀ ਤੇ ਖੈਰ ਇੱਕ ਟੀਵੀ ਨਹੀਂ ਹੁੰਦਾ ਸੀ, ਉਸ ਤੋਂ ਇਲਾਵਾ ਸਾਨੂੰ ਪਤਾ ਹੁੰਦਾ ਸੀ ਵੀ ਜੇ ਬੋਰ ਹੁੰਦੇ ਆ ਤੇ ਅਸੀਂ ਆਪਣਾ ਟਾਈਮ ਕਿੱਦਾਂ ਉਹਨੂੰ ਅਸੀਂ ਆਪਣੇ ਆਪ ਨੂੰ ਇੰਟਰਟੇਨ ਕਰਨਾ। ਸੋ ਮਨੋਰੰਜਨ ਦੇ ਸਾਧਨ ਜਿਹੜੇ ਹੁੰਦੇ ਸੀ ਉਹਨਾਂ ਬਾਰੇ ਗੱਲਬਾਤ ਕਰਾਂਗੇ ਜੀ। ਤੇ ਤੁਹਾਡੇ ਮੈਸੇਜਸ ਜਿਹੜੇ ਆ ਉਹ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਆ ਜੀ, ਪਰ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ, ਸੁਣਦੇ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ ਜੀ।
ਬਖਸ਼ੀ ਮਾਲਿਕਾ ਤੂੰ ਬਖਸ਼ੀ ਮੇਰਿਆਂ ਗੁਨਾਹਾਂ ਨੂੰ,
ਬਖਸ਼ੀ ਮਾਲਿਕਾ ਤੂੰ ਬਖਸ਼ੀ ਮੇਰਿਆਂ ਗੁਨਾਹਾਂ ਨੂੰ,
ਤੇਰੇ ਲੇਖੇ ਲਾਉਂਦਾ ਰਾਵਾਂ ਆਉਂਦੇ ਜਾਂਦੇ ਸਾਹਾਂ ਨੂੰ,
ਬਖਸ਼ੀ ਮਾਲਿਕਾ ਤੂੰ ਬਖਸ਼ੀ ਮੇਰਿਆਂ ਗੁਨਾਹਾਂ ਨੂੰ,
ਬਖਸ਼ੀ ਮਾਲਿਕਾ ਤੂੰ ਬਖਸ਼ੀ ਮੇਰਿਆਂ ਗੁਨਾਹਾਂ ਨੂੰ। ਤਾਰਾ ਰੱਬਾ ਪੂਰੀ ਦੇ ਨਸੀਬ ਦਾ,
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ
ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ
ਜੀ ਬਖਸ਼ੀ ਦਾਤਿਆਂ ਤੂੰ ਮੇਰੇ ਕੀਤੇ ਹੋਏ ਗੁਨਾਹਾਂ ਨੂੰ ਗੀਤ ਸੁਣ ਰਹੇ ਸੀਗੇ ਜੀ ਔਰ ਪ੍ਰੋਗਰਾਮ ਦੇ ਵਿੱਚ ਵਕਤ ਹੋ ਗਿਆ ਜਦੋਂ ਅਸੀਂ ਸਾਂਝ ਪਾਉਂਦੇ ਹਾਂ ਮਿੰਟੂ ਬਰਾੜਪਾ ਜੀ ਦੇ ਨਾਲ ਔਰ ਕਰਦੇ ਹਾਂ ਕੁਝ ਖਬਰਾਂ ਤੇ ਵਿਸ਼ਲੇਸ਼ਣ ਸੋ ਭਾਜੀ ਸਾਡੇ ਨਾਲ ਹੈ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਮਿੰਟੂ ਭਾਜੀ
ਸਤਿ ਸ੍ਰੀ ਅਕਾਲ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਅੱਜ ਐਡਲੇਡ ਦੇ ਵਿੱਚ ਤਾਂ ਬੜਾ ਟਿਕਿਆ ਟਿਕਿਆ ਜਿਹਾ ਦਿਨ ਚੜਿਆ ਸੁਭਾ ਤੇ ਉਮੀਦ ਦਾ ਵੀ ਚੰਗਾ ਦਿਨ ਲੱਗਣਾ
ਜੀ ਪਰ ਇੱਥੇ ਦਿਨਾਂ ਦਾ ਪਤਾ ਨੀ ਲੱਗਦਾ ਇੱਕ ਦਿਨ ਗਰਮੀ ਹੋ ਜਾਂਦੀ ਹੈ ਇੱਕ ਦਿਨ ਠੰਡ ਹੋ ਜਾਂਦੀ ਹੈ ਇੱਕ ਦਿਨ ਗਰਮੀ ਹੋ ਜਾਂਦੀ ਹੈ ਸੋ ਪਤਾ ਹੀ ਨੀ ਲੱਗਦਾ ਕੱਪੜਿਆਂ ਦਾ ਤੌਣ ਦਾ ਹੀ ਨਹੀਂ ਹਿਸਾਬ ਪਤਾ ਲੱਗਦਾ ਵੀ ਕੀ ਪਾਓ ਹੈ ਨਾ ਪਰ ਚਲੋ ਜੀ ਵਧੀਆ ਮੌਸਮ ਹੈ ਵੈਸੇ ਤੇ
ਬਿਲਕੁਲ ਜੀ ਮੈਂ ਦੇਖਿਆ ਸੀ ਵੀ ਜਿਹੜਾ ਮੌਸਮ ਦੇ ਵਿੱਚ ਕੱਲ ਪਰਸੋਂ ਬੜਾ ਇੱਕ ਕਿਸੇ ਨੇ ਅਧੂਨ ਇੱਕ ਮੈਸੇਜ ਵੀ ਸ਼ੇਅਰ ਕਰ ਰੱਖਿਆ ਸੀ ਜਿਹਦੇ ਚ ਦਿਖਾਇਆ ਹੋਇਆ ਸੀ ਵੀ ਜਿਵੇਂ ਕਹਿੰਦੇ ਸਮਰ ਡਾਊਨਲੋਡ ਕਰ ਰਿਹਾ ਤੇ ਫਿਰ ਐਰਰ ਆ ਗਿਆ ਥੋੜੀ ਜੀ ਡਾਊਨਲੋਡ ਹੋਣ ਤੋਂ ਬਾਅਦ ਤੇ ਉਹ ਆਉਂਦੀ ਆਉਂਦੀ ਸਮਰ ਫਿਰ ਇੱਕਦਮ ਠੰਡ ਆ ਗਈ ਆ ਤੇ ਇਹ ਕੁਦਰਤ ਦਾ ਜੋ ਆਪਣਾ ਇੱਕ ਜਿਹੜਾ ਘਟਨਾਕ੍ਰਮ ਆ ਜੀ ਉਹਨੂੰ ਅਸੀਂ ਕੁਛ ਨੀ ਸਮਝ ਸਕਦੇ ਉਹਨੂੰ ਤੇ ਸੋ ਜਿਵੇਂ ਹੈ ਉਸੇ ਰਜਾ ਤੇ ਰਾਜੀ ਰਹੀਏ ਇਹੀ ਵਧੀਆ
ਬਿਲਕੁਲ ਬਿਲਕੁਲ ਜਿਹੋ ਜਿਹਾ ਦਿਨ ਵੀ ਚੜਦਾ ਉਹਨੂੰ ਖਿੜੇ ਮੱਥੇ ਲਈਏ ਔਰ ਉਸੇ ਤਰ੍ਹਾਂ ਉਹਨੂੰ ਵਧੀਆ ਇੰਜੋਏ ਕਰੀਏ ਜੀ ਸੋ ਬਰਾੜ ਸਾਹਿਬ ਦੋ ਤਿੰਨ ਮੈਸੇਜ ਆਏ ਹੋਏ ਆ ਮੈਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਸਰੋਤਿਆਂ ਨੂੰ ਸ਼ਾਮਿਲ ਕਰਨਾ ਫੇਰ ਅਸੀਂ ਖਬਰਾਂ ਵੱਲ ਹੁੰਦੇ ਆ ਸੋ ਦਵਿੰਦਰ ਹੁਣਾਂ ਦਾ ਕੈਲੀਫੋਰਨੀਆ ਤੋਂ ਮੈਸੇਜ ਆਇਆ ਜੀ ਗੁੱਡ ਮਾਰਨਿੰਗ ਕਰ ਰਹੇ ਨੇ ਸਾਰਿਆਂ ਨੂੰ ਤੇ ਨਾਲ ਹੀ ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਕਿੰਦੀ ਦਿਓਲ ਦਾ ਨਖਰੋ ਸੋ ਜ਼ਰੂਰ ਸੀ ਤੁਹਾਡੀ ਫਰਮਾਇਸ਼ ਮੈਂ ਸਰਬਜੀਤ ਭਾਜੀ ਨੂੰ ਦੱਸ ਦਿੱਤੀ ਹੈ ਔਰ ਜ਼ਰੂਰ ਪ੍ਰੋਗਰਾਮ ਦੇ ਵਿੱਚ ਗੀਤ ਚਲਾਵਾਂਗੇ ਜੀ ਤੇ ਉਸ ਤੋਂ ਬਾਅਦ ਸੁਖਵਿੰਦਰ ਸੌਂਧ ਹੁਣਾਂ ਨੇ ਹਮੇਸ਼ਾ ਆਪਣੇ ਅੰਦਾਜ਼ ਦੇ ਵਿੱਚ ਉਹੀ ਜੀ ਸਵੀਟ ਐਂਡ ਸ਼ਾਰਟ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਭਾਜੀ ਔਰ ਦਲਜੀਤ ਢਿੱਲੋਂ ਭਾਜੀ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਇਹਨਾਂ ਨੇ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕੀਤੀ ਹੈ ਕਹਿੰਦੇ ਭੈਣ ਭਰਾ ਦਾ ਰਿਸ਼ਤਾ ਕਿੰਨਾ ਵਧੀਆ ਹੁੰਦਾ ਤੇ ਕਿੰਨਾ ਪਿਆਰਾ ਹੁੰਦਾ ਕੀ ਕਹੋਗੇ ਭਾਜੀ ਇਸ ਰਿਸ਼ਤੇ ਬਾਰੇ ਮੈਂ ਫੇਰ ਇਹਨਾਂ ਦਾ ਜਿਹੜਾ ਪੂਰਾ ਉਹ ਅੱਗੇ ਪੂਰਾ ਕਰਦੀ ਆ ਜਿਹੜਾ ਮੈਸੇਜ ਇਹਨਾਂ ਨੇ ਭੇਜਿਆ
ਦੇਖੋ ਜੀ ਰਿਸ਼ਤਾ ਜਿਹੜਾ ਖੂਨ ਦਾ ਰਿਸ਼ਤਾ ਹੁੰਦਾ ਉਹ ਖੂਨ ਦਾ ਰਿਸ਼ਤਾ ਹੀ ਰਹਿੰਦਾ ਤੇ ਉਹ ਸਦਾ ਹੀ ਉਹਨੇ ਉਹਦੇ ਚ ਕਿਤੇ ਨਾ ਕਿਤੇ ਇੱਕ ਜਿਹੜੀ ਨਾ ਦਿਸਣ ਵਾਲਾ ਕਨੈਕਸ਼ਨ ਇੱਕ ਤਾਂ ਜ਼ਰੂਰੀ ਹੁੰਦਾ ਵੀ ਕੋਈ ਕਨੈਕਸ਼ਨ ਦਿਖਦਾ ਹੋਵੇ ਭਾਵੇਂ ਉਹ ਕਨੈਕਸ਼ਨ ਦਿਖਾਈ ਨੀ ਦਿੰਦਾ ਨੰਗੀ ਅੱਖ ਨਾਲ ਪਰ ਉਹ ਕਨੈਕਸ਼ਨ ਜ਼ਰੂਰ ਬਣਿਆ ਰਹਿੰਦਾ ਸੋ ਭੈਣ ਭਰਾ ਦਾ ਰਿਸ਼ਤਾ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਹਿਮ ਰਿਸ਼ਤਾ ਤੇ ਉਸ ਰਿਸ਼ਤੇ ਦੇ ਵਿੱਚ ਮੈਂ ਤਾਂ ਇੱਕੋ ਗੱਲ ਜਿਹੜੀ ਸਭ ਤੋਂ ਵੱਡੀ ਚੀਜ਼ ਮੈਂ ਇਹ ਕਹਿਣਾ ਵੀ ਉਹ ਚ ਸਤਿਕਾਰ ਜ਼ਰੂਰ ਰਹਿਣਾ ਚਾਹੀਦਾ ਤੇ ਸਤਿਕਾਰ ਇੱਕ ਦੂਜੇ ਦੀ ਜਿਹੜੀ ਇਮੇਜ ਪ੍ਰਤੀ ਸਾਨੂੰ ਉਹੋ ਜਿਹਾ ਹੀ ਫੈਸਲੇ ਲੈਣੇ ਚਾਹੀਦੇ ਆ ਵੀ ਇਹ ਨਾ ਹੋਵੇ ਵੀ ਭਰਾ ਭੈਣ ਦੀ ਕਦਰ ਕਰਦਾ ਤੇ ਭੈਣ ਨੀ ਕਦਰ ਕਰਦੀ ਜੇ ਭੈਣ ਕਰਦੀ ਤੇ ਭਰਾ ਨੀ ਕਰਦਾ ਇਹ ਨਹੀਂ ਹੋਣਾ ਚਾਹੀਦਾ ਰਿਸ਼ਤਿਆਂ ਦੇ ਵਿੱਚ ਜਿਹੜੀ ਬਰਾਬਰ ਦੀ ਕਦਰਤਾ ਹੋਣੀ ਚਾਹੀਦੀ ਹੈ ਇਹ ਇੱਕ ਜ਼ਰੂਰੀ ਆ ਤੇ ਬਾਕੀ ਇਹ ਤੰਦਾਂ ਹੁੰਦੀਆਂ ਜੀ ਇਹ ਬਹੁਤ ਬਰੀਕ ਹੁੰਦੀਆਂ ਤੇ ਇਹਨਾਂ ਨੂੰ ਸਾਂਭ ਕੇ ਵੀ ਬਹੁਤ ਰੱਖਣਾ ਪੈਂਦਾ ਇਹ ਨਹੀਂ ਹੁੰਦਾ ਵੀ ਤੁਸੀਂ ਇਹਦੇ ਬਾਰੇ ਅਣਗੋਲੀਆਂ ਕਰੋ ਤੇ ਇਹ ਟੁੱਟਣ ਤੇ ਵੀ ਇਹਨਾਂ ਤੇ ਟਾਈਮ ਨੀ ਲੱਗਦਾ ਭਾਵੇਂ ਜੁੜ ਜਾਣ ਫਿਰ ਉਹ ਜੁੜੀਆਂ ਉਹ ਗੱਲਾਂ ਨੀ ਬਣਦੀਆਂ ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਸਾਨੂੰ ਆਪੋ ਆਪਣੇ ਥਾਂ ਤੇ ਕੋਈ ਵੀ ਚਾਹੇ ਭੈਣ ਭਰਾ ਛੱਡੋ ਕੋਈ ਵੀ ਰਿਸ਼ਤਾ ਉਹਦੀ ਕਦਰ ਰੱਖਣੀ ਚਾਹੀਦੀ ਹੈ
ਬਿਲਕੁਲ ਬਰਾੜ ਸਾਹਿਬ ਤੇ ਦਲਜੀਤ ਭਾਜੀ ਨੇ ਕਿਹਾ ਕਿ ਕਹਿੰਦੇ ਭੈਣ ਭਰਾ ਦਾ ਰਿਸ਼ਤਾ ਕਿੰਨਾ ਵਧੀਆ ਹੁੰਦਾ ਹੈ ਪਿਆਰ ਵੀ ਤੇ ਝਗੜਾ ਵੀ ਕਹਿੰਦੇ ਤੇ ਫਿਰ ਉਹਨਾਂ ਦੇ ਵਿੱਚ ਕੇਵਲ ਪਿਆਰ ਹੀ ਰਹਿ ਜਾਂਦਾ ਹੈ ਕਿਉਂਕਿ ਫਿਰ ਝਗੜੇ ਲਈ ਭੈਣ ਨੂੰ ਇੱਕ ਪਤੀ ਮਿਲ ਜਾਂਦਾ ਹੈ ਤੇ ਭਰਾ ਨੂੰ ਇੱਕ ਪਤਨੀ
ਬਹੁਤ ਵਧੀਆ ਸਮੀਖਿਆ ਕੀਤੀ ਆ
ਬਿਲਕੁਲ ਸਹੀ ਗੱਲ ਆ, ਹੈਨਾ? ਪਹਿਲਾਂ ਤੇ ਪਿਆਰ ਵੀ ਹੁੰਦਾ, ਝਗੜੇ ਵੀ ਹੁੰਦੇ, ਫਿਰ ਝਗੜੇ ਨਹੀਂ ਰਹਿ ਜਾਂਦੇ, ਸਿਰਫ ਪਿਆਰ ਹੀ ਰਹਿ ਜਾਂਦਾ। ਬਹੁਤ ਖੂਬ ਭਾਜੀ, ਬਹੁਤ ਬਹੁਤ ਧੰਨਵਾਦ ਤੇ ਸਵਾਗਤ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਇੱਕ ਵਾਰ ਫੇਰ ਤੋਂ ਸੁਣਾਓ ਜੀ, ਹੁਣ ਜਿਹੜੀਆਂ ਖਬਰਾਂ ਆਪਣੇ ਪੰਜਾਬ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੋ ਸਭ ਤੋਂ ਪਹਿਲੀ ਖਬਰ ਭਾਜੀ ਕਿ ਦੀਵਾਲੀ ਦੇ ਮੌਕੇ ਤੇ ਹੁਣ ਸਿਰਫ 8 ਤੋਂ 10 ਵਜੇ ਤੱਕ ਹੀ ਪਟਾਕੇ ਚੱਲਣਗੇ। ਕੀ ਲੱਗਦਾ, ਚੱਲ ਸਕਣਗੇ ਸਿਰਫ 2 ਘੰਟਿਆਂ ਚ ਪਟਾਕੇ ਖਤਮ ਕਰ ਲੈਣਗੇ ਪੰਜਾਬੀ?
ਸੁਪਰੀਮ ਕੋਰਟ ਦਾ ਜਿਹੜਾ ਸਖ਼ਤ ਹਦਾਇਤ ਆਈ ਹੈ ਤੇ ਉਮੀਦ ਹੈ ਵੀ ਇਹ ਹਦਾਇਤ ਦੀ ਪਾਲਣਾ ਕਰਨੀ ਪੈਣੀ ਹੈ, ਕਿਉਂਕਿ ਪੁਲਿਸ ਨੂੰ ਸਪੈਸ਼ਲ ਕਿਹਾ ਗਿਆ ਵੀ ਇਸ ਹਦਾਇਤ ਦੇ ਉੱਤੇ ਤੁਸੀਂ ਪਹਿਰਾ ਦੇਣਾ। ਸੋ ਸੁਪਰੀਮ ਕੋਰਟ ਨੇ ਬੜੀ ਸੋਚ ਸਮਝ ਕੇ ਤੇ ਬਹੁਤ ਸਾਰੇ ਪਹਿਲੂਆਂ ਦੇ ਉੱਤੇ ਇਸ ਚੀਜ਼ ਦੀ ਹਦਾਇਤ ਦਿੱਤੀ ਆ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ 2 ਘੰਟੇ ਹੀ ਜਿਹੜਾ 8 ਤੋਂ 10 ਤੁਸੀਂ ਜਿਹੜੇ ਪਟਾਕੇ ਚਲਾ ਸਕੋਗੇ। ਫਿਰ ਪਟਾਕਿਆਂ ਦੇ ਵਿੱਚ ਵੀ ਉਹਨਾਂ ਨੇ ਕੈਟਾਗਰੀਜ ਤੈਅ ਕੀਤੀਆਂ। ਸਭ ਤੋਂ ਵੱਡੀ ਜਿਹੜੀ ਗੱਲ ਪ੍ਰਭਾਵਿਤ ਕਰਨ ਵਾਲੀ ਕੀਤੀ ਆ, ਉਹਨਾਂ ਨੇ ਕਿਹਾ ਵੀ ਗਾਈਡਲਾਈਨ ਤੋਂ ਪਹਿਲਾਂ ਬਣੇ ਜਿਹੜੇ ਪਟਾਕੇ ਆ, ਮੀਨਸ ਗਾਈਡਲਾਈਨ ਤਾਂ ਕੱਲ ਇਸ਼ੂ ਹੋਈ ਆ, ਉਦੋਂ ਪਹਿਲਾਂ ਜਿਹੜੇ ਬਣੇ ਪਟਾਕੇ ਆ ਉਹ ਨੀ ਚੱਲ ਪਾਉਣਗੇ, ਉਹ ਵਿਕ ਵੀ ਨੀ ਪਾਉਣਗੇ। ਤੇ ਲਾਇਸੈਂਸ ਲਏ ਬਿਨਾ ਕੋਈ ਵੀ ਬੰਦਾ ਵੇਚ ਨੀ ਸਕੂਗਾ, ਆਨਲਾਈਨ ਨੀ ਵੇਚ ਸਕੂਗਾ ਕੋਈ ਵੀ ਪਟਾਕੇ। ਸੋ ਇਹ ਗੱਲਾਂ ਪੜ੍ਹਨ ਨੂੰ ਸੁਣਨ ਨੂੰ ਬੜੀਆਂ ਆਮ ਜਿਹੀਆਂ ਲੱਗਦੀਆਂ, ਪਰ ਹੁਣ ਤੁਸੀਂ ਦੱਸੋ ਵੀ ਦੀਵਾਲੀ ਦੇ ਰਹਿੰਦੇ 10-15 ਦਿਨਾਂ ਦੇ ਵਿੱਚ ਤੇ ਐਡੀ ਤੇਜ਼ੀ ਨਾਲ ਉਹ ਬੰਦੇ ਆਪਣਾ ਕਿਵੇਂ ਉਹ ਇੰਨਾ ਪਟਾਕਾ ਦੁਬਾਰੇ ਬਣੂਗਾ ਜਾਂ ਉਹਨਾਂ ਉਸੇ ਪਟਾਕਿਆਂ ਦੇ ਉੱਤੇ ਮਾਰ ਕੇ ਲੱਗਣਗੇ? ਤੇ ਇਹਦੇ ਇਹਦਾ ਇਹਦੇ ਨਤੀਜੇ ਵਜੋਂ ਮੈਨੂੰ ਇੰਨਾ ਕੁ ਜ਼ਰੂਰ ਪਤਾ ਵੀ ਐਤਕੀ ਬਹੁਤ ਸਾਰੇ ਬਾਬੂ ਆ ਜਿਹੜੇ ਉਹ ਅਮੀਰ ਹੋ ਜਾਣਗੇ ਇਸ ਘਟਨਾਕ੍ਰਮ ਦੇ
ਵਿੱਚ,
ਤੇ ਉਹ ਲਾਇਸੈਂਸ ਚੈੱਕ ਕਰਨ ਜਾਣਗੇ ਪੁਰਾਣੇ ਪਟਾਕੇ ਨਾ ਵਿਕਣ, ਤੇ ਉੱਥੋਂ ਫਿਰ ਉਹਨਾਂ ਦੇ ਬੱਚਿਆਂ ਲਈ ਲਿਫਾਫਿਆਂ ਦੇ ਝੋਲੇ ਭਰ ਭਰ ਕੇ ਉਹਨਾਂ ਨੂੰ ਪਟਾਕੇ ਮਿਲਣਗੇ ਤੇ ਉਹਨਾਂ ਨੂੰ ਸੁਗਾਤਾਂ ਮਿਲਣਗੀਆਂ। ਇਹ ਜ਼ਰੂਰ ਕੰਮ ਹੋਊਗਾ, ਕਿਉਂਕਿ ਇਹ ਜੇ ਫੈਸਲੇ ਮੌਕੇ ਤੇ ਨਹੀਂ ਲਏ ਜਾ ਸਕਦੇ ਹੁੰਦੇ, ਜੇ ਹੁਣ ਕਿਸੇ ਵੀ 1 ਸਾਲ ਦੇ ਪਟਾਕਿਆਂ ਲਈ ਸਾਲ ਭਰ ਹੀ ਇੰਡਸਟਰੀ ਚੱਲਦੀ ਆ ਤੇ ਫਿਰ ਉਹ ਬਣਦੇ ਆ। ਭਾਵੇਂ ਅਸੀਂ ਇਹਦੇ ਚ ਬਿਲਕੁਲ ਵੀ ਸਹਿਮਤ ਨਹੀਂ ਵੀ ਇਹ ਇੰਡਸਟਰੀ ਹੋਣੀ ਨੀ ਚਾਹੀਦੀ, ਜਿਹੜੀ ਬਰੂਦ ਮੱਚਣ ਤੇ ਪੋਲੂਸ਼ਨ ਫੈਲਾਉਣਾ, ਪਟਾਕਿਆ ਸਾਊਂਡ ਪੋਲੂਸ਼ਨ ਫੈਲਾਉਣਾ, ਉਹ ਇੰਡਸਟਰੀ ਦਾ ਕੰਮ ਕਿੱਥੇ? ਪਹਿਲੀ ਗੱਲ ਤਾਂ ਸਾਡੀ ਸਾਡੀ ਦੁਨੀਆਦਾਰੀ ਦੇ ਵਿੱਚ ਇਹ ਹੋਣੀ ਨੀ ਚਾਹੀਦੀ। ਪਰ ਹੁਣ ਜੇ ਦੂਜੇ ਵੈਂਗਲ ਤੋਂ ਦੇਖੀਏ ਤਾਂ ਜੇ ਉਸ ਨਾਲ ਇੰਨੇ ਪਰਿਵਾਰ ਇੰਨੀ ਦੁਨੀਆ ਜੁੜੀ ਆ ਉਸ ਇੰਡਸਟਰੀ ਨਾਲ, ਉਹ ਇੰਡਸਟਰੀ ਹੁਣ 20 ਦਿਨਾਂ ਦੇ ਵਿੱਚ ਕਿੱਥੋਂ ਨਵੇਂ ਪਟਾਕੇ ਬਣਾ ਕੇ ਦੇ ਦੂਗੀ ਤੁਹਾਨੂੰ? ਤੇ ਇਹ ਇਸ ਕਰਕੇ ਨਾ ਬਹੁਤ ਸਾਰੀ ਜਿਹੜੀ ਅਹਿਮ ਗੱਲਾਂ ਇਹਦੇ ਵਿੱਚ ਨਿਕਲ ਕੇ ਆ ਰਹੀਆਂ। ਤੇ ਇਹ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ 20-30% ਵੀ ਲਾਗੂ ਹੋ ਜੇ ਤਾਂ ਚੱਲ ਕੁਛ ਨਾ ਕੁਛ ਘਟੇ, 100% ਤਾਂ ਲਾਗੂ ਨਹੀਂ ਹੁੰਦਾ। ਤੇ ਇਸ ਕਰਕੇ 20-30% ਜਿੰਨਾ ਕੁ ਲਾਗੂ ਹੋਊਗਾ ਉਨੇ ਕਹਿੰਦੇ ਹੀ ਆਪਾਂ ਨੂੰ ਜਿਹੜਾ ਸ਼ੁਕਰ ਮਨਾ ਲੈਣਾ ਚਾਹੀਦਾ ਵੀ ਕੁਛ ਤਾਂ ਜਾਗਰਤੀ ਆਈ ਹੈ, ਐਤਕੀ 20 ਹੋਵੇ ਅਗਲੇ ਸਾਲ 40 ਹੋਜੂਗਾ, ਚੱਲ 2-4 ਸਾਲਾਂ ਦੇ ਵਿੱਚ ਲੋਕਾਂ ਨੂੰ ਮੱਤ ਆ ਜੂਗੀ ਵੀ ਨਾਲੇ ਕੰਨ ਪਾੜਦੇ ਆ ਨਾਲੇ ਸਾਹ ਦੀ ਬਿਮਾਰੀਆਂ ਸਹੇੜਦੇ ਆ, ਤੇ ਕੀ ਲੋੜ ਪਈ ਆ ਪਟਾਕੇ ਲਾਉਣ ਦੀ? ਹੋਰ ਬਥੇਰੇ ਤਰੀਕੇ ਹੈਗੇ ਖੁਸ਼ੀਆਂ ਮਨਾਉਣ ਦੇ, ਜ਼ਰੂਰੀ ਨੀ ਹੈ ਵੀ ਪਟਾਕਿਆਂ ਨਾਲ ਹੀ ਖੁਸ਼ੀਆਂ ਮਨਾਈਆਂ ਜਾ ਸਕਦੀਆਂ। ਮੈਨੂੰ ਲੱਗਦਾ ਐਟ ਦੇ ਮੂਮੈਂਟ ਜਿਹੜੀ ਸਟੇਜ ਆ ਨਾ ਥੋੜੀ ਥੋੜੀ ਕਰਕੇ ਛੱਡੀ ਜਾ ਸਕਦੀ ਆ, ਸਾਡੇ ਲੋਕਾਂ ਨੂੰ ਰੌਲਾ ਪਾਉਣਾ ਉੱਚੀ ਆਵਾਜ਼ ਦੇ ਵਿੱਚ ਕੁਛ ਗੱਲ ਕਰਨੀ ਚੰਗੀ ਲੱਗਦੀ ਆ, ਫਿਰ ਇਸ ਸਟੇਜ ਦੇ ਉੱਤੇ ਨਾ ਪਟਾਕੇ ਚਲਾਉਣ ਦੀ ਥਾਂ ਤੇ ਬਰੂਦ ਮਚਾਉਣ ਦੀ ਥਾਂ ਤੇ ਅੱਗ ਲਾਉਣ ਦੀ ਥਾਂ ਤੇ ਇਕੱਲੇ ਮਿਊਜ਼ਿਕ ਚਲਾ ਲੈਣ ਜੀ, ਮਿਊਜ਼ਿਕ ਦਾ ਨਾਲ ਨੱਚ ਲੈਣ ਗਾ ਲੈਣ ਜਾਂ ਮਿਊਜ਼ਿਕ ਤੇ ਪਟਾਕੇ ਚਲਾ ਲੈਣ, ਸੋ ਇੱਕ ਕਿਸਮ ਦਾ ਪੋਲੂਸ਼ਨ ਰਹਿ ਜੂ ਇਕੱਲਾ ਸਾਊਂਡ ਪੋਲੂਸ਼ਨ, ਫਿਰ ਗਾਹ ਨੂੰ ਸਾਊਂਡ ਪੋਲੂਸ਼ਨ ਨਾਲ ਨਜਿੱਠਾਂਗੇ।
ਬਿਲਕੁਲ ਬਿਲਕੁਲ ਸਹੀ ਗੱਲ ਆ। ਸੋ ਭਾਜੀ ਦੇਖੋ ਆਉਣ ਵਾਲਾ ਟਾਈਮ ਹੀ ਦੱਸੂਗਾ, ਹੁਣ ਤੇ ਦੀਵਾਲੀ ਚ ਵੀ ਚਲੋ ਜ਼ਿਆਦਾ ਦਿਨ ਨਹੀਂ ਰਹਿ ਗਏ ਕਿ ਕਿਸ ਤਰ੍ਹਾਂ ਦੀ ਦੀਵਾਲੀ ਜਿਹੜੀ ਆ ਉਹ ਹੁੰਦੀ ਆ ਪੰਜਾਬ ਦੇ ਵਿੱਚ। ਤੇ ਅਗਲੀ ਖਬਰ ਭਾਜੀ ਇਹ ਜੋ ਪਿੱਛੇ ਜੇ ਹੁਣ ਦੁਸਹਿਰੇ ਦੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਜੋ ਦੁਰਘਟਨਾ ਵਾਪਰੀ ਆ ਉਹਦੇ ਰਿਗਾਰਡਿੰਗ ਹੈ ਜੀ ਕਿ ਸਿੱਧੂ ਜੋੜੇ ਨੇ ਤੇ ਕੇਸ ਦਰਜ ਕਰਨ ਦੀ ਉੱਠ ਰਹੀ ਮੰਗ ਤੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਚੁੱਪੀ ਤੋੜੀ। ਉਹਨਾਂ ਨੇ ਕਿਹਾ ਕਿ ਕਾਸ਼ੀ ਚ ਪੁਲ ਗਿਆ ਤੇ PM ਤੇ ਦਰਜ ਹੁੰਦਾ ਕੇਸ, ਔਰ ਉਹਨਾਂ ਨੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਨਾਲ ਵੀ ਸੰਤਾਵਨਾ ਜ਼ਾਹਿਰ ਕੀਤੀ ਹੈ ਤੇ ਉਹਨਾਂ ਨੂੰ ਜੋ ਵੀ ਚੈੱਕ ਵਗੈਰਾ ਵੀ ਭੇਂਟ ਕੀਤੇ ਆ।
ਬਿਲਕੁਲ ਜੀ, ਦੇਖੋ ਜਿਹੜੀ ਕਦੋਂ ਵੀ ਕੋਈ ਘਟਨਾਕ੍ਰਮ ਜੋ ਵਾਪਰ ਜਾਂਦਾ ਨਾ ਤੇ ਉਦੋਂ ਏਦਾਂ ਦੀਆਂ ਮੁਸੀਬਤਾਂ ਖੜੀਆਂ ਹੋ ਜਾਂਦੀਆਂ, ਪਰ ਮੈਨੂੰ ਲੱਗਦਾ ਵੀ ਇਹ ਸਾਰੀਆਂ ਸਿਆਸੀ ਗੱਲਾਂ ਤੇ ਮੁੱਦੇ ਤੋਂ ਭੜਕ ਕੇ ਪਾਸੇ ਜਾਣ ਦੀਆਂ ਗੱਲਾਂ, ਅਸਲ ਚ ਤਾਂ ਜਿਹੜਾ ਮਸਲਾ ਇਹ ਆ ਵੀ ਆਮ ਜਨਤਾ ਨੂੰ ਅਵੇਅਰ ਕਰਨਾ ਪੈਣਾ, ਆਮ ਜਨਤਾ ਨੂੰ ਅਵੇਅਰ ਹੋਣਾ ਪੈਣਾ ਤੇ ਉਹਨਾਂ ਨੂੰ ਚੰਗੇ ਮਾੜੇ ਦੀ ਸਮਝ ਹੋਣੀ ਚਾਹੀਦੀ ਆ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸੜਕ ਕਿਵੇਂ ਕ੍ਰੋਸ ਕਰੀਦੀ ਆ, ਰੇਲ ਟਰੈਕ ਕਿਵੇਂ ਕ੍ਰੋਸ ਕਰੀਦਾ, ਕਿਉਂ ਨੀ ਕਰੀਦਾ। ਜਦੋਂ ਅਸੀਂ ਵੀਡੀਓ ਦੇਖਦੇ ਹਾਂ, ਕੱਲ ਇੱਕ ਵੀਡੀਓ ਅਪਲੋਡ ਹੋ ਰਹੀ ਸੀ, ਉਸ ਵੀਡੀਓ ਦੇ ਵਿੱਚ ਫਾਟਕ ਵਾਲਾ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਇੱਕ ਫਾਟਕ ਡਾ ਕੇ, ਪਰ ਉਹਦੇ ਰੋਕਦੇ ਰੋਕਦੇ 3 ਟੱਪ ਗਏ। ਜਦੋਂ ਉਹਨੇ ਇੱਕ ਨੂੰ ਮਾੜਾ ਜਿਹਾ ਸਖ਼ਤ ਕਰਿਆ ਤਾਂ ਮੂਹਰਲਾ ਕਹਿ ਰਿਹਾ ਆਪਦੇ, ਪਹਿਲਾਂ ਉਹ ਪਿਓ ਨੂੰ ਤਾਂ ਰੋਕ ਲਾ, ਮੈਨੂੰ ਰੋਕੀ ਜਾਂਦਾ, ਮੈਨੂੰ ਬੜੀ ਹੈਰਾਨੀ ਆਈ ਵੀ ਦੱਸੋ ਉਹ ਉਹ ਬੰਦੇ ਨੂੰ ਤੁਹਾਡੇ ਤਾਈ ਕੀ ਆ, ਮਰੋ ਆਓ ਕੇ ਫਟਕੇ ਠਾ ਕੇ ਥੱਲੇ ਗੱਡੀ ਠਾ ਕੇ ਮਰੋ, ਤੁਹਾਡਾ ਤੁਹਾਡਾ ਜਦੋਂ ਤੁਸੀਂ ਸੁਣਨੇ ਨੀ ਚਾਹੁੰਦੇ ਉਲਟਾ ਗਾਲਾਂ ਦਿੰਦੇ ਉਸ ਨੂੰ, ਤੁਹਾਨੂੰ ਲੱਗਦਾ ਵੀ ਤਨਖਾਹ ਲੈਣ ਦਾ ਮਾਰਾ ਫਾਟਕ ਬੰਦ ਕਰਦਾ। ਸੋ ਇਹ ਚੀਜ਼ਾਂ ਸਾਨੂੰ ਸਮਝ ਨਹੀਂ ਆਉਂਦੀਆਂ ਜਿੰਨਾ ਚਿਕ ਸਾਡੇ ਚ ਜਾਗਰਤੀ ਅਵੇਅਰਨੈਸ ਨਹੀਂ ਆਉਂਦੀ। ਸਿਆਸੀ ਗੱਲਾਂ ਦੇ ਉੱਤੇ ਲੱਗੇ ਪਏ ਆ, ਕੋਈ ਉਹਦੇ ਤੇ ਚਿੱਕੜ ਦੀ ਬਾਲਟੀ ਸੁੱਟ ਦਿੰਦਾ, ਕੋਈ ਉਹਦੇ ਤੇ ਸੁੱਟ ਦਿੰਦਾ ਅਖਬਾਰ, ਉਹ ਛਾਪੀ ਜਾਂਦੇ ਆ। ਪਰ ਅਸਲ ਗੱਲ ਤਾਂ ਇਹ ਆ ਨਾ ਵੀ ਅਸਲ ਗੱਲ ਤਾਂ ਫੇਰ ਵੀ ਉੱਥੇ ਰਹਿ ਗਈ, ਉੱਥੇ ਕਹੀ ਉੱਥੇ ਕੁਹਾੜੀ। ਕੋਈ ਕੀ ਗਾਂ ਨੂੰ ਫੈਸਲਾ ਕਰਿਆ ਵੀ ਰੇਲਵੇ ਟਰੈਕ ਦੇ ਉੱਤੇ ਕਿਤੇ ਸਖ਼ਤੀ ਨਾਲ ਇਹ ਗੱਲ ਹੋਵੇ ਵੀ ਰੇਲਵੇ ਟਰੈਕ ਆ ਜਿਹੜਾ ਜਿੱਥੋਂ ਕ੍ਰੋਸ ਕਰਨ ਲਈ ਕ੍ਰੋਸਿੰਗ ਬਣੀ ਆ, ਉਹਦੇ ਤੋਂ ਬਿਨਾਂ ਜੇ ਕੋਈ ਕ੍ਰੋਸ ਕਰਦਾ ਉਹ ਹੁਣ ਜੇ ਤਾਂ ਅੱਗੇ 550 ਰੁਪਇਆ ਫਾਈਨ ਸੀ, ਹੁਣ 1000 ਰੁਪਇਆ ਫਾਈਨ ਆ, ਸਾਲ ਭਰ ਦੀ ਸਜ਼ਾ। ਇਸ ਚੀਜ਼ ਦਾ ਹੁਣ ਲੋਕਾਂ ਦਾ ਧਿਆਨ ਸੀ ਇਸ ਖ਼ਬਰ ਵਾਲੇ ਪਾਸੇ ਤੇ ਇਸ ਚੀਜ਼ ਦਾ ਸਖ਼ਤ ਫੈਸਲਾ ਇੱਕ ਹੋਰ ਲਾਗੂ ਕਰਕੇ ਲੋਕਾਂ ਚ ਛੱਡਿਆ ਜਾਂਦਾ, ਵਟਸਐਪ ਤੇ ਭੇਜਿਆ ਜਾਂਦਾ, ਫੇਸਬੁੱਕਾਂ ਤੇ ਖਿਲਾਰਿਆ ਜਾਂਦਾ ਵੀ ਆਹ ਸਜ਼ਾ ਆ ਗਈ। ਤਾਂ ਫਿਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਡਰ ਲੋਕਾਂ ਦੇ ਅੰਦਰ ਆਉਂਦਾ ਤੇ ਹੋ ਸਕਦਾ ਗਾਂਹ ਨੂੰ ਕੋਈ ਹਾਦਸਾ ਬਚ ਜਾਂਦਾ।
ਬਿਲਕੁਲ ਬਰਾੜ ਸਾਹਿਬ, ਸੋ ਇੱਕ ਜਿਹੜਾ ਡਰ ਆ ਉਹ ਤੁਹਾਡੇ ਅੰਦਰ ਹੀ ਹੋਣਾ ਚਾਹੀਦਾ। ਮੈਨੂੰ ਲੱਗਦਾ ਫਾਟਕ ਵਗੈਰਾ ਜਿੰਨੇ ਮਰਜ਼ੀ ਲਾ ਲੋ, ਫਾਟਕਾਂ ਦੇ ਥੱਲਿਓ ਵੀ ਲੋਕ ਆਰਾਮ ਨਾਲ ਜਾਂਦੇ ਹੁੰਦੇ ਸੀਗੇ। ਔਰ ਅਸੀਂ ਯਾਦ ਕਰੀਏ ਬਚਪਨ ਦੇ ਵਿੱਚ ਸਕੂਟਰ ਰਾਹੀਂ ਥੱਲਿਓ ਦੀ ਮੋੜ ਕੇ ਲੈ ਕੇ ਜਾਂਦੇ ਰਹੇ ਜੀ। ਸੋ ਇਹ ਹੀ ਇੱਕ ਮੈਨੂੰ ਲੱਗਦਾ ਐਜੂਕੇਸ਼ਨ ਦਾ ਹਿੱਸਾ ਬਣਨਾ ਚਾਹੀਦਾ ਉੱਥੇ। ਇਹ ਜਿਹੜੇ ਸਾਰੇ ਕਾਨੂੰਨ ਆ ਉਹ ਬੱਚੇ ਬਚਪਨ ਤੋਂ ਜਿਹੜਾ ਜ਼ਰੂਰ ਸਿਖਾਏ ਜਾਣੇ ਚਾਹੀਦੇ ਆ, ਤਾਂ ਕਿ ਹੁਣ ਵੀ ਕਿਤੇ ਕਾਰ ਦੇ ਵਿੱਚ ਅਸੀਂ ਮਾੜਾ ਜਿਹਾ ਫੋਨ ਨੂੰ ਹੱਥ ਲਾ ਲਵਾਂ ਡਰਾਈਵ ਕਰਦੀ ਤੇ ਮੇਰੇ ਬੱਚੇ ਮੈਨੂੰ ਪਹਿਲਾਂ ਪੈ ਜਾਂਦੇ ਆ ਵੀ ਮੰਮਾ ਫੋਨ ਨੂੰ ਟੱਚ ਨਹੀਂ ਕਰਨਾ ਤੁਸੀਂ ਡਰਾਈਵ ਕਰਦੇ ਹੋਏ, ਕਿਉਂਕਿ ਬੱਚਿਆਂ ਨੂੰ ਉਹ ਸਾਰੀ ਚੀਜ਼ ਦੀ ਨੌਲੇਜ ਆ, ਉਹਨਾਂ ਨੂੰ ਸਕੂਲਾਂ ਚ ਇਹ ਚੀਜ਼ ਸਿਖਾਈ ਜਾਂਦੀ ਆ, ਪੜ੍ਹਾਈ ਜਾਂਦੀ ਆ। ਸੋ ਮੈਨੂੰ ਲੱਗਦਾ ਇਹ ਚੀਜ਼ ਵੀ ਜ਼ਰੂਰ ਐਜੂਕੇਸ਼ਨ ਦਾ ਹਿੱਸਾ ਬਣਨਾ ਚਾਹੀਦਾ ਆਪਣੇ ਪੰਜਾਬ ਇੰਡੀਆ ਦੇ ਵਿੱਚ। ਤੇ ਉਸ ਤੋਂ ਬਾਅਦ ਦੀ ਖ਼ਬਰ ਬਰਾੜ ਸਾਹਿਬ ਇਹ ਕਿ ਹੁਣ ਢੀਂਡਸਾ ਮਗਰੋਂ ਅਕਾਲੀ ਦਲ ਨੂੰ ਵੀ ਦੂਜਾ ਝਟਕਾ ਲੱਗਾ ਜੀ। ਬ੍ਰਹਮਪੁਰਾ ਵੱਲੋਂ ਜਿਹੜੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਉਹਦੇ ਤੋਂ ਬਾਅਦ।
ਬਿਲਕੁਲ ਜੀ, ਕਾਫੀ ਵੱਡੀ ਗੱਲ ਆ ਜੇ ਸਮਝੀ ਜਾਵੇ ਤਾਂ। 60 ਸਾਲ ਇੱਕ ਪਾਰਟੀ ਨਾਲ ਗੁਜ਼ਾਰਨ ਵਾਲਾ ਬੰਦਾ ਜੇ ਅਸਤੀਫ਼ਾ ਦਿੰਦਾ ਤਾਂ ਉਹ ਕੋਈ ਮਾੜੀ ਮੋਟੀ ਗੱਲ ਨੀ ਹੁੰਦੀ। ਆਪਣੇ ਆਪ ਨੂੰ ਕਿਸੇ ਇੱਕ ਰਿਸ਼ਤੇ ਨੂੰ ਆਪਣੇ ਆਪਣੇ 9 ਮਾਸ ਦਾ ਬਣ ਚੁੱਕੇ ਰਿਸ਼ਤੇ ਨੂੰ 9 ਪੱਟਣ ਦੇ ਬਰਾਬਰ ਹੀ ਹੈ 60 ਸਾਲ ਦੇ ਰਿਸ਼ਤੇ ਨੂੰ ਖਤਮ ਕਰਨਾ। ਪਰ ਉਹਨਾਂ ਨੇ ਹਜੇ ਵੀ ਆਪਣੀ ਵਫ਼ਾਦਾਰੀ ਦਿਖਾਉਂਦੇ ਹੋਏ ਇਹ ਕਿਹਾ ਵੀ ਮੈਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਇੱਕ ਵਰਕਰ ਦੇ ਤੌਰ ਤੇ ਹਜੇ ਵੀ ਪਾਰਟੀ ਲਈ ਉਪਲਬਧ ਹਾਂ। ਤੇ ਪਰ ਮੈਨੂੰ ਇਹ ਲੱਗਿਆ ਨੀ, ਮੈਨੂੰ ਮੇਰੇ ਹਿਸਾਬ ਨਾਲ ਉਹਨਾਂ ਨੂੰ ਇਹ ਵੀ ਨੀ ਕਹਿਣਾ ਚਾਹੀਦਾ ਸੀ। ਉਹਨਾਂ ਨੂੰ ਇੱਥੇ ਇਹੀ ਕਹਿਣਾ ਚਾਹੀਦਾ ਸੀ ਵੀ ਨਹੀਂ ਮੈਂ ਹੁਣ ਬਸ ਆਪਦੀ ਜਿਹੜੀ ਨਾਰਮਲ ਲਾਈਫ ਚ ਜਾਣਾ, ਜਾਂ ਮੈਂ ਜੇ ਤੁਸੀਂ ਸਿਆਸਤ ਕਰਨੀ ਆ ਤਾਂ ਮੈਂ ਆਪਣੀ ਪਾਰਟੀ ਜਾਂ ਵੱਖਰੀ ਪਾਰਟੀ ਚ ਜਾਣਾ, ਜਾਂ ਇਹ ਕਹਿੰਦੇ ਵੀ ਮੈਨੂੰ ਕੋਈ ਚੰਗੀ ਨੀ ਲੱਗ ਰਹੀ ਕੋਈ ਪਾਰਟੀ ਤੇ ਮੈਂ ਹੁਣ ਆਪਦਾ ਘਰੇ ਬੈਠੂੰਗਾ ਕਿਉਂਕਿ ਮੈਨੂੰ ਲੱਗਿਆ ਵੀ ਮੈਂ ਗਲਤ ਸਟੈਪ ਸੀ ਮੇਰਾ। ਉਹਨਾਂ ਨੇ ਮੰਨੀਆਂ ਗੱਲਾਂ, ਇਹ ਗੱਲਾਂ ਕਹੀਆਂ ਵੀ ਸਾਡਾ ਗਲਤ ਸਟੈਪ ਸੀ ਸਾਰਾ ਕੁਛ ਹੋਇਆ, ਪਰ ਅਸਲ ਦੇ ਵਿੱਚ ਜਿਹੜੀ ਉਹਨਾਂ ਨੇ ਲੇਟ ਕਰਤਾ ਅਸਤੀਫ਼ਾ ਦੇਣ ਤੇ, ਜੇ ਇਹੀ ਮੌਕੇ ਤੇ ਦਿੱਤਾ ਜਾਂਦਾ ਤਾਂ ਥੋੜਾ ਜਿਹਾ ਜ਼ਿਆਦਾ ਵਧੀਆ ਸੀ। ਪਰ ਹੁਣ ਤੁਹਾਡੇ ਸਾਹਮਣੇ ਇਸ ਤੋਂ ਬਾਅਦ ਅਗਲਾ ਸਟੈਪ ਜਨਾਲਾ ਸਾਹਿਬ ਵੀ ਅਸਤੀਫ਼ਾ ਦੇਣਗੇ, ਉਹਨਾਂ ਨੇ ਵੀ ਕੱਲ ਇਸ ਚੀਜ਼ ਦੇ ਹਿੰਟ ਦਿੱਤੇ ਆ। ਪਰ ਦੂਜੇ ਪਾਸੇ ਸੁਖਵੀਰ ਬਾਦਲ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਤੇ ਉਹਨੂੰ ਜਿਹੜੀ ਆਮ ਦੁਨੀਆ ਕਹਿ ਰਹੀ ਹੈ ਵੀ ਬੇਸ਼ਰਮੀ ਦੀ ਹੱਦ ਵਾਲੀ ਗੱਲ ਆ, ਉਹਨਾਂ ਨੇ ਕਿਹਾ ਜੀ ਬ੍ਰਹਮਪੁਰਾ ਸਾਹਿਬ ਨੇ ਕਹਿੰਦੇ ਨੌਜਵਾਨ ਪੀੜ੍ਹੀ ਲਈ ਰਸਤਾ ਦਿੱਤਾ ਤੇ ਉਹਨਾਂ ਨੂੰ ਅੱਗੇ ਆਉਣ ਲਈ ਜਿਹੜੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ। ਉਹਨਾਂ ਨੇ ਇਸ ਚੀਜ਼ ਨੂੰ ਸਿਆਸੀ ਜਿਹੜਾ ਦਾਅ ਹੈ ਖੇਡਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਮੀਡੀਆ ਜਾਂ ਆਮ ਲੋਕਾਂ ਤੇ ਇਹ ਕਿਹਾ ਵੀ ਉਹ ਗਲਤ ਪ੍ਰਚਾਰ ਰਹੇ ਆ। ਪਰ ਜਦੋਂ ਹੁਣ ਇੱਕ ਬੰਦਾ ਖੁਦ ਕੈਮਰੇ ਦੇ ਸਾਹਮਣੇ ਆ ਕੇ ਕਹਿ ਰਿਹਾ ਵੀ ਨਹੀਂ ਮੈਂ ਤਾਂ ਇਹ ਬਰਗਾੜੀ ਕਾਂਡ ਤੇ ਜਿਹੜੀ ਨੂੰ ਮਾਫ਼ੀ ਦੇਣ ਵਾਲੀ ਗੱਲ ਆ ਉਹਦੇ ਲਈ ਦਿੱਤਾ। ਸੋ ਇਹ ਸਿਆਸੀ ਦਾ ਪੇਚਾ ਜੀ, ਸਿਆਸੀ ਲੋਕ ਆ ਜਿਹੜੇ ਉਹ ਉਮਰ ਦੇ ਇਸ ਦਰਾਜ ਦੇ ਵਿੱਚ ਵੀ ਜੇ ਆ ਕੇ ਨਹੀਂ ਸਮਝਦੇ ਤੇ ਅਕਾਲੀ ਦਲ ਚ ਤਾਂ ਇਹੋ ਜਿਹੇ ਬਹੁਤ ਸਾਰੇ ਬੰਦੇ ਆ ਜਿਹਨਾਂ ਨੂੰ ਸਮੂਹਿਕ ਤੌਰ ਦੇ ਉੱਤੇ ਇਹ ਚੀਜ਼ ਦਾ ਇਸ ਪਰਿਵਾਰ ਤੋਂ ਜਿਹੜਾ ਗਲਬਾ ਲਾਉਣਾ ਚਾਹੀਦਾ। ਪਰ ਰੌਲਾ ਤਾਂ ਇੱਕੇ ਦਾ ਆ ਜਾਂਦਾ ਨਾ ਜੀ, ਇੱਕੇ ਨਾਂ ਦੀ ਕੋਈ ਚੀਜ਼ ਨੀ ਹੈ।
ਬਿਲਕੁਲ ਬਰਾੜ ਸਾਹਿਬ। ਅੱਛਾ ਇੱਕ ਜਿਹੜੀ ਖਬਰ ਮੈਂ ਪੜ੍ਹ ਰਹੀ ਸੀ ਔਰ ਬੜਾ ਵਧੀਆ ਲੱਗਾ ਔਰ ਮੇਰਾ ਮਨ ਹੈ ਕਿ ਤੁਹਾਡੇ ਨਾਲ ਇਹ ਵੀ ਸਾਂਝੀ ਕਰਾਂ ਕਿ ਜਿਹੜੇ ਨਵੇਂ ਜਥੇਦਾਰ ਹੈ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਉਹ PhD ਕਰ ਰਹੇ ਆ। ਸੋ ਔਰ PhD ਵੀ ਇਹ ਕਰ ਰਹੇ ਆ ਪਰਮਾਤਮਾ ਦੇ ਨਾਵਾਂ ਦੇ ਉੱਤੇ। ਸੋ ਬਹੁਤ ਵਧੀਆ ਲੱਗਾ ਜੀ ਇਹਨਾਂ ਨੇ ਐਨਾਲਾਇਸਿਸ ਆਫ ਗੋਡ ਨੇਮਸ ਦੇ ਜਿਹੜਾ ਸਬਜੈਕਟ ਆ ਉਹਦੇ ਉੱਤੇ PhD ਕਰ ਰਹੇ ਆ। ਸੋ ਇਹਨਾਂ ਬਾਰੇ ਵੀ ਥੋੜੀ ਗੱਲਬਾਤ ਕਰਦੇ ਆ।
ਬਿਲਕੁਲ ਜੀ, ਕੱਲ ਵੈਸੇ ਤਾਂ ਮੈਂ ਇਹਨਾਂ ਦੇ ਸਾਰੀ ਜਿਹੜੀ ਲਾ ਕੇ ਸਾਰੀ ਪ੍ਰੋਗਰਾਮ ਦੇ ਵਿੱਚ ਸਮੀਖਿਆ ਕੀਤੀ ਸੀ, ਪਰ ਫਿਰ ਵੀ ਥੋੜੀ ਜਿਹੀ ਮੈਂ ਗੱਲ ਅੱਜ ਹੋਰ ਕਰ ਦਿੰਦਾ। ਵੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਉਹ ਪ੍ਰਚਾਰਕ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਫਿਰ 17 ਸਾਲ ਉਹਨਾਂ ਨੇ ਮੁਕਤਸਰ ਸਾਹਿਬ ਦੇ ਵਿੱਚ ਜਿਹੜੀ ਹੈੱਡ ਗ੍ਰੰਥੀ ਦੀ ਭੂਮਿਕਾ ਨਿਭਾਈ ਆ, ਤੇ ਉਹ ਇੱਕ ਐਜੂਕੇਸ਼ਨਲ ਬੰਦੇ ਆ ਜੀ, ਤੇ ਉਹਨਾਂ ਨੇ ਜਿਹੜੀ ਮਾਸਟਰਸ ਕੀਤੀ ਆ ਪਟਿਆਲਾ ਯੂਨੀਵਰਸਿਟੀ ਤੋਂ, ਤੇ ਧਰਮ ਵਿਭਾਗ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਦੋ ਡਿਪਲੋਮੇ ਵੀ ਕੀਤੇ ਆ, ਤੇ ਹੁਣ ਉਹ PhD ਜਿਹੜੇ ਰੱਬ ਦੇ ਨਾਵਾਂ ਦੇ ਉੱਤੇ PhD ਕਰ ਰਹੇ ਆ। ਤੇ ਇਹਨਾਂ ਚ ਸਭ ਤੋਂ ਵੱਡੀ ਜਿਹੜੀ ਵਿਸ਼ੇਸ਼ਤਾ ਇਹਨਾਂ ਦੀ ਇਹ ਆ ਵੀ ਇਹਨਾਂ ਨੇ ਇੱਕ ਕੁਰਾਨ ਸ਼ਰੀਫ ਦਾ ਪੰਜਾਬੀ ਚ ਉਤਾਰਾ ਕੀਤਾ ਸੀ ਪਿੱਛੇ ਜੇ, ਤੇ ਜਿਹਨੂੰ ਕਾਫੀ ਵੱਡਾ ਹੁੰਗਾਰਾ ਭਰਿਆ ਸੀ, ਤੇ ਲੋਕਾਂ ਨੇ ਹੁਣ ਤੱਕ ਉਹ 25,000 ਦੀ ਗਿਣਤੀ ਚ ਕਿਤਾਬ ਕੁਰਾਨ ਸ਼ਰੀਫ ਪੰਜਾਬੀ ਉਤਾਰੇ ਵਾਲੀ ਵਿਕ ਵੀ ਚੁੱਕੀ ਹੈ। ਸੋ ਇਹ ਇਹਨਾਂ ਦੀਆਂ ਪ੍ਰਾਪਤੀਆਂ ਤੇ, ਪਰ ਏਜ ਦੇ ਮਾਮਲੇ ਚ ਕਹੀਏ ਤਾਂ 45 ਸਾਲਾਂ ਦੀ ਇਹਨਾਂ ਦੀ ਹਲੇ ਉਮਰ ਆ, ਤੇ ਹਾਲਾਂਕਿ ਬਹੁਤ ਵੱਡਾ ਅਹੁਦਾ ਤੇ ਰੁਤਬਾ ਜਿਹੜਾ ਉਹਨਾਂ ਨੂੰ ਜਿਹੜਾ ਸੌਂਪਿਆ ਗਿਆ
ਜੀ।
ਤੇ ਇਹ ਇਹ ਚੀਜ਼ਾਂ ਕਈ ਵਾਰੀ ਤਾਂ ਇਹ ਹੁੰਦਾ ਵੀ ਜਿਹੜੀ ਉਹਨਾਂ ਦੀ ਪੜ੍ਹਾਈ ਲਿਖਾਈ, ਉਹਨਾਂ ਦੀ ਸਿਆਣਪ ਤੇ ਉਹਨਾਂ ਦੀ ਜਿਹੜੀ ਏਜ ਜਿਹੜੀ ਕੰਮ ਕਰਨ ਦੀ ਸਮਰੱਥਾ ਵੱਧ ਹੋਣ ਕਾਰਨ, ਤੇ ਉਹਨਾਂ ਤੋਂ ਆਸ ਹੈ ਸਾਨੂੰ ਵੀ ਸਾਡੇ ਕੌਮ ਨੂੰ ਨਵੀਂ ਸਿਹਤ ਤੇ ਨਵਾਂ ਚੀਜ਼ਾਂ ਮਿਲਣਗੀਆਂ, ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਦੇਖ ਸਕਦੇ ਹਾਂ। ਪਰ ਦੂਜੇ ਪਾਸੇ ਆ ਵੀ ਦੂਜੇ ਪਾਸੇ ਜਿਹੜੀ ਵਿਰੋਧਤਾ ਦੇ ਸੁਰ ਉਹ ਨਿਕਲਣੇ ਸ਼ੁਰੂ ਹੋ ਗਏ ਆ ਅਕਸਰ। ਫੇਰ ਮੈਂ ਤਾਂ ਪਹਿਲਾਂ ਵੀ ਦੱਸਿਆ ਵੀ ਇਹ ਕਮਾਨ ਵੀ ਜਿਹੜਾ ਇਹ ਤੀਰ ਵੀ ਹੈ ਜਿਹੜਾ ਬਾਦਲਾਂ ਦੀ ਕਮਾਨ ਚੋਂ ਨਿਕਲਿਆ, ਫਿਰ ਕੋਈ ਤਾਂ ਉਹਨਾਂ ਨੇ ਸੋਚ ਸਮਝ ਕੇ ਕੱਢਿਆ ਹੋਣਾ। ਹੁਣ ਜੇ ਕੋਈ ਬਾਦਲਾਂ ਦੇ ਖਿਲਾਫ਼ ਬੋਲਣ ਵਾਲਾ ਤਾਂ ਉਹ ਜਥੇਦਾਰ ਨਹੀਂ ਲਾਉਂਦੇ ਸੀ, ਪਰ ਕੱਲ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਬਰਗਾੜੀ ਕਾਂਡ ਦੀ ਜਿਹੜੀ ਮੋਰਚਾ ਲੱਗ ਰਿਹਾ ਮੈਂ ਉਹਦੀ ਹਿਮਾਇਤ ਕਰਦਾ, ਤੇ ਜਿਹੜੀ ਸਿੱਖ ਜਿਹੜੇ ਸੌਦੇ ਸਾਧ ਨੂੰ ਦਿੱਤੀ ਸੀਗੀ ਮਾਫ਼ੀ ਉਹਦਾ ਮੈਂ ਵਿਰੋਧ ਕਰਦਾ। ਇਹ ਦੋਨੇ ਉਹਨਾਂ ਨੇ ਬਰੀਫਲੀ ਇਹ ਗੱਲਾਂ ਕਹੀਆਂ, ਪਰ ਉਹਨਾਂ ਦੇ ਦੂਜੇ ਪਾਸੇ ਜਿਹੜਾ ਦੂਜਾ ਪੱਖ ਹੁਣ ਕਹਿੰਦੇ ਨੀ ਹੁੰਦੇ ਉਦੇ, ਜਿਵੇਂ ਮੈਂ ਕੁਮਾਰ ਵਿਸ਼ਵਾਸ ਨਾਲ ਇੰਟਰਵਿਊ ਕੀਤੀ ਸੀ, ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੇ ਕਿਸੇ ਬੰਦੇ ਨੇ ਆਪਦੀਆਂ ਗੁਆਚੀਆਂ ਚੀਜ਼ਾਂ ਲੱਭਣੀਆਂ ਹੋਣ ਤਾਂ ਉਹ ਸਿਆਸਤ ਚ ਆ ਜੇ, ਤੇ ਲੋਕ ਭਾਲ ਭਾਲ ਕੇ ਮੂਹਰੇ ਲਿਆਉਂਦੇ ਆ ਕਿ ਫਲਾਣੇ ਟਾਈਮ ਇਹਨੇ ਫਲਾਣੇ ਟਾਈਮ ਫਲਾਣੇ ਦੇ ਸਾਈਕਲ ਦੀ ਹਵਾ ਕੱਢੀ ਸੀ ਉਹ ਵੀ ਲਿਆ ਕੇ ਦੱਸ ਦਿੱਤੀ।
ਬਿਲਕੁਲ,
ਤੇ ਉਹ ਚੀਜ਼ ਹੁਣ ਹਰਪ੍ਰੀਤ ਸਿੰਘ ਦੇ ਮੂਹਰੇ ਵੀ ਆਉਣੀਆਂ ਸ਼ੁਰੂ ਹੋ ਗਈਆਂ। ਅੱਜ ਹੀ ਉਹਨਾਂ ਤੇ 3 ਗੱਲਾਂ ਲਿਖੀਆਂ ਗਈਆਂ, ਕਹਿੰਦੇ ਇਹੋ ਜਿਹੇ ਜਥੇਦਾਰ ਤੋਂ ਕੀ ਕੰਮ ਕਰਾ ਲਓਗੇ, ਕੀ ਉਹ ਫੈਸਲੇ ਲੈ ਲੂ ਜਿਹੜਾ ਬੰਦਾ ਭੂੰਦੜ ਦੀ ਦਾੜੀ ਨੀ ਖਲਵਾ ਸਕਿਆ। ਸੋ ਬੜੀ ਹੈਰਾਨੀਜਨਕ ਗੱਲ ਆ, ਤੇ ਹੈਰਾਨੀਜਨਕ ਜਿਹੜਾ ਦੋਸ਼ ਆ ਉਹ ਪਿੱਛੇ ਜੇ ਜਦੋਂ ਭੂੰਦੜ ਨੂੰ ਭੂੰਦੜ ਸਾਹਿਬ ਨੂੰ ਮਿਲਿਆ ਸੀਗਾ, ਸਜ਼ਾ ਮਿਲੀ ਸੀ, ਤੇ ਸਜ਼ਾ ਦੇ ਵਿੱਚ ਜਦੋਂ ਪੇਸ਼ ਹੋਏ ਸੀ ਅਕਾਲ ਤਖ਼ਤ ਸਾਹਿਬ ਤੇ, ਤਾਂ ਉਦੋਂ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਨੂੰ ਸਜ਼ਾ ਦੇ ਵਿੱਚ ਕਿਹਾ ਗਿਆ ਸੀ ਕੁਛ ਦਿਨ ਸੇਵਾ ਕਰਨ ਲਈ ਲਾਈ ਗਈ ਸੀ। ਪਰ ਉੱਥੇ ਇੱਕ ਪ੍ਰੋਟੋਕੋਲ ਮੁਤਾਬਕ ਇਹ ਹੁੰਦਾ ਵੀ ਦਾੜੀ ਮੁੰਨੀ ਤੇ ਤੁੰਨੀ ਇੱਕ ਬਰਾਬਰ ਕਿਹਾ ਗਿਆ ਸਿੱਖ ਕੌਮ ਦੇ ਵਿੱਚ, ਇਹ ਰਹਿਤ ਮਰਿਆਦਾ ਚ ਕਿਹਾ ਗਿਆ, ਕੋਈ ਇਹ ਸਾਡੇ ਧਰਮ ਨੇ ਨੀ ਕਿਹਾ, ਗ੍ਰੰਥਾਂ ਨੇ ਨੀ ਕਿਹਾ, ਸਾਡੇ ਗੁਰੂਆਂ ਨੇ ਨੀ ਕਿਹਾ, ਇਹ ਸਿਰਫ ਬਾਅਦ ਚ ਬਣੀ ਹੋਈ ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਮੁੰਨੀ ਤੇ ਤੁੰਨੀ ਇੱਕ ਬਰਾਬਰ ਆ। ਸੋ ਉਸ ਟਾਈਮ ਭੂੰਦੜ ਸਾਹਿਬ ਨੂੰ ਜਿਹੜੀ ਰਿਕੁਐਸਟ ਕੀਤੀ ਗਈ ਸੀ ਵੀ ਉਹ ਦਾੜੀ ਖੋਲ ਕੇ ਜਿਹੜੇ ਇੱਥੇ ਆਉਣ ਤੇ ਉਹ ਜਿਹੜੀ ਆਦੀ ਸੇਵਾ ਕਰਨ, ਪਰ ਕਹਿੰਦੇ ਉਹਨਾਂ ਨੇ ਨਹੀਂ ਖੋਲੀ ਸੀ, ਤੇ ਉਹ ਅਕੇਲ ਜਾ ਜਥੇਦਾਰ ਕੀ ਕਰ ਲੂ ਜਿਹੜਾ ਇੱਕ ਏਦਾਂ ਦੀ ਦਾੜੀ ਨੀ ਖਿਲਾ ਸਕਿਆ। ਦੂਜਾ ਉਹਨਾਂ ਦੇ ਉੱਤੇ ਜਿਹੜਾ ਬਲੇਮ ਲੱਗ ਰਿਹਾ ਜੀ, ਕਿਸੇ ਬੰਦੇ ਨੇ ਲਾ ਰਿਹਾ, ਕਹਿੰਦੇ ਜੀ ਉਹ ਕਹਿੰਦੇ ਮੇਰੇ ਬੇਟੇ ਦੀ ਜਾਂਬੀਆ ਦੇ ਵਿੱਚ ਪੱਗ ਲਾਉਣ ਦੀ ਕੋਸ਼ਿਸ਼ ਕੀਤੀ, ਫੋਟੋ ਉੱਥੇ ਕਿਸੇ ਨੇ ਕਿਹਾ ਵੀ ਜੇ ਤੂੰ ਫੋਟੋ ਖਿਚਾਉਣੀ ID ਲਈ ਤਾਂ ਤੈਨੂੰ ਪੱਗ ਲਾ ਕੇ ਖਿਚਾਉਣੀ ਪਊ, ਤੇ ਉਸ ਟਾਈਮ ਕਹਿੰਦੇ ਮੈਂ ਇਹਨਾਂ ਤੱਕ ਅਪਰੋਚ ਕੀਤੀ ਪਰ ਇਹਨਾਂ ਨੇ ਕੁਛ ਨੀ ਕੀਤਾ। ਸੋ ਇਹ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਜਿਹੜੇ ਬਲੇਮ ਆ ਉਹਨਾਂ ਦੇ ਉੱਤੇ ਲੱਗ ਰਹੇ ਆ, ਇਹ ਬਲੇਮ ਤੋਂ ਇਹ ਸਾਬਤ ਹੁੰਦਾ ਵੀ ਉਹ ਜਿਹੜੀ ਸਿਆਸੀ ਜਿਹੜੀ ਪਾਰੀ ਉਹਨਾਂ ਦੀ ਸ਼ੁਰੂ ਹੋ ਗਈ ਆ। ਵੈਸੇ ਜੇ ਕਿਹਾ ਜਾਵੇ ਜਿਹੜਾ ਉਹਨਾਂ ਦਾ ਅਹੁਦਾ ਜਾਂ ਜਿਹੜਾ ਰੁਤਬਾ ਉਹ ਸਿਆਸੀ ਨਹੀਂ ਹੋਣਾ ਚਾਹੀਦਾ, ਤੇ ਸਿਆਸੀ ਹੈ ਵੀ ਨਹੀਂ, ਉਹ ਇੱਕ ਧਾਰਮਿਕ ਅਹੁਦਾ ਤੇ ਧਾਰਮਿਕ ਰੁਤਬਾ, ਤੇ ਪਰ ਜਿਹੜੇ ਲੋਕ ਉਹਨਾਂ ਨੂੰ ਇਸ ਨੂੰ ਸਿਆਸੀ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗ ਚੁੱਕੇ ਆ ਤੂੰ ਪਹਿਲਾਂ ਹੀ, ਤਾਂ ਉਹ ਚੀਜ਼ਾਂ ਇਹ ਸਾਬਤ ਕਰਦੀਆਂ ਵੀ ਆਉਣ ਵਾਲੇ ਦਿਨਾਂ ਚ ਹਰਪ੍ਰੀਤ ਸਿੰਘ ਵੀ ਜਿਹੜੀ ਬਹੁਤ ਸਾਰੀਆਂ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਚੁਣੌਤੀਆਂ ਦੇ ਵਿੱਚ ਦੀ ਲੰਘਣਾ ਪੈਣਾ, ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਸਿਆਸੀ ਦਾ ਪੇ ਛੱਡ ਕੇ ਤੇ ਆਪਦੀ ਜਿਹੜੀ ਉਹਨਾਂ ਦੀ ਬੈਕਗਰਾਉਂਡ ਅਕੈਡਮਿਕ ਉਸ ਬੈਕਗਰਾਉਂਡ ਦੇ ਤਹਿਤ ਸਿੱਖ ਕੌਮ ਦੇ ਲਈ ਵੱਡੇ ਤੋਂ ਵੱਡੇ ਕਾਰਜ ਕਰਨੇ ਚਾਹੀਦੇ ਆ। ਜਿਹੜਾ ਬੰਦਾ ਇੱਕ ਹੋਰ ਬਗਾਨੇ ਧਰਮ ਦੀ ਇੱਕ ਗ੍ਰੰਥ ਦਾ ਉਤਾਰਾ ਪੰਜਾਬੀ ਚ ਕਰ ਸਕਦਾ, ਤੇ ਉਹ ਬੰਦੇ ਦੀ ਜਿਹੜੀ ਸੋਝੀ ਤਾਂ ਦੱਸਦੀ ਆ ਵੀ ਵਿਸ਼ਾਲ ਸੋਝੀ ਹੋਣੀ ਆ, ਵਿਸ਼ਾਲ ਸੋਚ ਦੇ ਮਾਲਕ ਆ, ਤਾਂ ਸੋ ਉਹ ਵਿਸ਼ਾਲਤਾ ਲੈ ਕੇ ਉਹਨਾਂ ਨੂੰ ਕੌਮ ਦੇ ਵਿੱਚ ਜਿਹੜੀ ਇਕਜੁੱਟਤਾ ਜੇ ਉਹ ਲਿਆਉਣ ਤਾਂ ਜ਼ਿਆਦਾ ਵਧੀਆ, ਕਿਉਂਕਿ ਪ੍ਰੋਬਲਮ ਹੀ ਇੱਥੇ ਆਈ ਪਈ ਆ ਵੀ ਅਸੀਂ 2% ਹੁੰਦੇ ਹੋਏ ਦੁਨੀਆਂ ਨੂੰ ਪ੍ਰਭਾਵਿਤ ਕਰਦੇ ਹਾਂ ਪਰ ਅਸੀਂ ਇਕੱਠੇ ਨਹੀਂ ਹੋ ਪਾ ਰਹੇ, ਇਹੀ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਸਾਨੂੰ ਇਕੱਠੇ ਹੋਣਾ ਆਉਂਦਾ ਹੀ ਨਹੀਂ। ਅਸੀਂ ਇੱਕ ਦੂਜੇ ਨਾਲ ਲੜ ਸਕਦੇ ਹਾਂ, ਭਿੜ ਸਕਦੇ ਹਾਂ, ਮੰਦਾ ਚੰਗਾ ਬੋਲ ਸਕਦੇ ਹਾਂ, ਪਰ ਇਕੱਠੇ ਹੋਣ ਦੀ ਸਾਨੂੰ ਬਹੁਤ ਘੱਟ ਜਾਚ ਆ, ਸਾਨੂੰ ਜਥੇਬੰਦਕ ਢਾਂਚਿਆਂ ਦੇ ਵਿੱਚ ਅਸੀਂ ਉਲਝ ਕੇ ਰਹਿ ਗਏ ਹਾਂ, ਨਾ ਕਿ ਇੱਕ ਪੰਥ ਦੇ ਢਾਂਚੇ ਚ। ਪੰਥ ਇੱਕ ਪੰਥ ਆ, ਪੰਥ ਦੀ ਜਿਹੜੀ ਸਾਡੇ ਸੀ ਸਾਰੇ ਪੰਥ ਦੇ ਵਿੱਚ ਹੋਣੇ ਚਾਹੀਦੇ ਆ, ਨਾ ਕਿ ਅਸੀਂ ਜਥੇਬੰਦੀਆਂ ਚ। ਪਰ ਸਾਡੇ ਲਈ ਪੰਥ ਨਾਲੋਂ ਜਥੇਬੰਦੀਆਂ ਸਾਡੇ ਲਈ ਵੱਡੀਆਂ ਹੋਣਗੀਆਂ। ਕੋਈ ਆਪੋ ਆਪਣੀਆਂ ਜਥੇਬੰਦੀਆਂ ਰੱਖ ਕੇ ਤੇ ਅਸੀਂ ਆਪੋ ਆਪਦੇ ਜਿਹੜੇ ਰਾਗ ਲੱਭਣੇ ਸ਼ੁਰੂ ਕਰਤੇ ਆ, ਇਹ ਚੀਜ਼ਾਂ ਇੱਕ ਚੁਣੌਤੀ ਹੋਣਗੀਆਂ ਜਥੇਦਾਰ ਲਈ। ਪਰ ਅੱਜ ਬਲਜੀਤ ਸਿੰਘ ਦਾਦੂ ਨੇ ਵੀ ਕਿਹਾ, ਉਹ ਕਹਿੰਦਾ ਜੀ ਅਸੀਂ ਮੰਨਣ ਨੂੰ ਤਿਆਰ ਨੀ ਆ ਜਥੇਦਾਰ ਇਹਨਾਂ ਨੂੰ, ਕਿਉਂਕਿ ਉਹ ਕਹਿੰਦੇ ਆ ਵੀ ਭਾਈ ਹਵਾਰਾ ਆਲਰੇਡੀ ਜਥੇਦਾਰ ਹੈਗੇ ਅਕਾਲ ਤਖ਼ਤ ਸਾਹਿਬ ਦੇ। ਸੋ ਕਾਫੀ ਚੁਣੌਤੀਆਂ ਭਰਪੂਰ ਸਮਾਂ ਤੇ ਟਾਈਮ ਆ ਜੀ। ਸਿੱਖ ਕੌਮ ਬੜੀ ਚੜ੍ਹਦੀ ਕਲਾ ਵਾਲੀ ਕੌਮ ਆ, ਤੇ ਬਾਬੇ ਨਾਨਕ ਨੇ ਇੱਕ ਦਾ ਸੁਨੇਹਾ ਦਿੱਤਾ, ਪਰ ਬੜੀ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਸਾਡੇ ਆਗੂ ਉਸ ਇੱਕ ਦੀ ਗੱਲ ਨੂੰ ਮੰਨਣ ਲਈ ਤਿਆਰ ਨੀ ਹੈ, ਇੱਕ ਹੋਣ ਲਈ ਤਿਆਰ ਨੀ ਹੈ।
ਬਿਲਕੁਲ ਵਾਰ ਸਾਹਿਬ, ਸਾਡੇ ਨਾਲ ਹਰਜਿੰਦਰ ਘੁੰਮਣ ਅੰਕਲ ਵੀ ਕਾਫੀ ਦੇਰ ਤੋਂ ਜੁੜੇ ਹੋਏ ਆ, ਸੋ ਉਹਨਾਂ ਨੇ ਵੀ ਮੈਸੇਜ ਕੀਤੇ ਆ ਜੀ। ਕਹਿੰਦੇ ਕਿ ਭਾਰਤ ਵਿੱਚ ਕਾਨੂੰਨ ਜ਼ਿਆਦਾ ਜਿੰਨੇ ਮਰਜ਼ੀ ਬਣਾ ਲਓ, ਪਰ ਉਹਨਾਂ ਨੂੰ ਸਾਰੇ ਤੋੜਨ ਵਾਲੇ ਲੋਕ ਹੀ ਜਿਹੜੇ ਹੈਗੇ ਆ ਇੱਥੇ। ਔਰ ਬਾਕੀ ਇਹਨਾਂ ਨੇ ਕਿਹਾ ਕਿ ਸਾਨੂੰ ਜ਼ਿੰਦਗੀ ਜਿਉਣ ਲਈ ਇਮਾਨਦਾਰੀ ਤੇ ਪਰਮਾਤਮਾ ਤੇ ਕੁਦਰਤ ਦਾ ਡਰ ਰੱਖਣਾ ਚਾਹੀਦਾ ਹੈ। ਬਿਲਕੁਲ ਠੀਕ ਹੈ ਘੁੰਮਣ ਜੀ ਤੁਸੀਂ, ਤੇ ਸਵਾਗਤ ਹੈ ਪ੍ਰੋਗਰਾਮ ਦੇ ਬਹੁਤ ਵਿੱਚ ਤੁਹਾਡਾ। ਤੇ ਦਵਿੰਦਰ ਕੰਬੋਜ ਹੋਣਾ ਨੇ ਕੈਲੀਫੋਰਨੀਆ ਤੋਂ ਮੈਸੇਜ ਕੀਤਾ ਸਾਨੂੰ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਐਂਡ ਸਿਸਟਰ। ਕਹਿੰਦੇ ਆਈ ਆਲਵੇਜ਼ ਲਿਸਨ ਦਿਸ ਪ੍ਰੋਗਰਾਮ ਸਿੰਸ ਮੋਰ ਦੈਨ 6 ਇਅਰਸ, ਕੀਪ ਇਟ ਅਪ, ਥੈਂਕਸ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਪੁਰਾਣੇ ਲਿਸਨਰ ਹੋ ਤੁਸੀਂ ਤੇ ਫੇਰ ਸਾਡੇ, ਔਰ ਸ਼ੁਕਰੀਆ ਤੁਹਾਡਾ ਕਿ ਅੱਜ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਵੀ ਪਾਈ ਔਰ ਮੈਸੇਜ ਕੀਤਾ, ਇਸੇ ਤਰ੍ਹਾਂ ਹੀ ਸਾਂਝ ਬਣਾਈ ਰੱਖਣੀ ਜੀ। ਸੋ ਉਸ ਤੋਂ ਇਲਾਵਾ ਰਣਜੀਤ ਸੇਖੋਂ ਹੁਣਾਂ ਨੇ ਵੀ ਸਾਂਝ ਬਣਾ ਲਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਤੇ ਦਲਜੀਤ ਢਿੱਲੋਂ ਬਾਰੇ ਹੁਣਾਂ ਨੇ ਧਿਆਨ ਦਵਾਇਆ, ਕਹਿੰਦੇ ਕਿ ਭੁੰਦੜ ਦਮਦਮਾ ਸਾਹਿਬ ਪੇਸ਼ ਹੋਏ ਸੀ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਬਰਾੜ ਸਾਹਿਬ ਇੱਕ ਖਬਰ ਜਿਹੜੀ ਬੜੀ ਹੈਰਾਨ ਕਰ ਦੇਣ ਵਾਲੀ ਕਿ ਅਸੀਂ ਜਿੱਦਾਂ ਇੱਥੇ ਦੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ, ਤੇ ਖਾਸ ਕਰਕੇ ਸਾਊਥ ਆਸਟ੍ਰੇਲੀਆ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਰੇਸਿਜ਼ਮ ਜਿਹੜਾ ਬੜਾ ਘੱਟ ਦੇਖਣ ਨੂੰ ਮਿਲਦਾ ਹੈ ਨਾ, ਪਰ ਫਿਰ ਵੀ ਕਦੀ ਕੋਈ ਨਾ ਕੋਈ ਖਬਰ ਇਹੋ ਜਿਹੀ ਆ ਜਾਂਦੀ ਹੈ ਜਿਹਨੂੰ ਸੁਣ ਕੇ ਮਨ ਦੁਖੀ ਵੀ ਹੋ ਜਾਂਦਾ ਹੈ ਨਾ। ਆਸਟ੍ਰੇਲੀਆ ਦੇ ਵਿੱਚ ਇੱਕ ਸਿੱਖ ਕੌਂਸਲ, ਜਿਹੜੀਆਂ ਕੌਂਸਲ ਦੀਆਂ ਚੋਣਾਂ ਹੋ ਰਹੀਆਂ, ਉਹਦੇ ਉਮੀਦਵਾਰ ਦੇ ਉੱਤੇ ਇੱਕ ਨਸਲੀ ਟਿੱਪਣੀ ਕੀਤੀ ਹੈ ਜੀ ਕਿਸੇ ਟਰੱਕ ਡਰਾਈਵਰ ਨੇ, ਔਰ ਉਹਦਾ ਜਿਹੜਾ ਵੀਡੀਓ ਵਗੈਰਾ ਵੀ ਫਲੋਟ ਕੀਤਾ, ਜਿਸ ਦੇ ਕਾਰਨ ਜਿੱਥੇ ਜਿਹੜੇ ਉਮੀਦਵਾਰ ਸਨੀ ਸਿੰਘ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ। ਇਸ ਤੋਂ ਇਲਾਵਾ ਬਾਕੀ ਜਿਹੜਾ ਪੰਜਾਬੀ ਸਿੱਖ ਭਾਈਚਾਰਾ ਉਹਨਾਂ ਨੂੰ ਵੀ ਕਾਫੀ ਅਫਸੋਸ ਹੈ ਇਸ ਘਟਨਾ ਤੇ, ਕੀ ਕਹੋਗੇ?
ਬਿਲਕੁਲ ਜੀ, ਕੱਲ ਮੇਰੀ ਗੱਲ ਹੋਈ ਸੀ ਸਨੀ ਸਿੰਘ ਹੋਰਾਂ ਨਾਲ, ਕਾਫੀ ਲੰਮੀ ਚੌੜੀ ਅਸੀਂ ਵਿਸ਼ੇ ਦਿੱਤੇ, ਤੇ ਕੱਲ ਅਸੀਂ ਰੇਡੀਓ ਦੇ ਉੱਤੇ ਮੁੱਦਾ ਉਠਾਇਆ ਸੀ, ਪਰਸੋਂ ਰਾਤੀ ਮੈਂ ਬਹੁਤ ਸਾਰੇ ਪੋਲੀਟੀਸ਼ਨਾਂ ਕੋਲੇ ਮੁੱਦਾ ਉਠਾਇਆ ਸੀ, ਤਾਂ ਉਸ ਚੀਜ਼ ਦਾ ਜਿਹੜੇ ਨਤੀਜੇ ਆਏ ਆ ਜੀ, ਤੇ ਖੁਦ ਮੇਅਰ ਨੇ ਅੱਗੇ ਆ ਕੇ ਕੇਸ ਦਰਜ ਕਰਾਇਆ, ਸਾਡੇ ਮਾਈਨਿੰਗ ਤੇ ਐਨਰਜੀ ਮਿਨਿਸਟਰ ਨੇ ਆ ਕੇ ਬਿਆਨ ਦਿੱਤਾ ਈਵਨ ਪਾਰਲੀਮੈਂਟ ਦੇ ਵਿੱਚ, ਤੇ ਤਕਰੀਬਨ ਮੇਨ ਮੇਨ ਸਾਰੇ ਚੈਨਲਾਂ ਨੇ, ਸਾਰੇ ਕਿਸੇ ਨੇ ਸਨੀ ਸਿੰਘ ਦੀ ਹਿਮਾਇਤ ਕੀਤੀ ਆ। ਸੋ ਇਹ ਨੌਜਵਾਨ ਕਾਫੀ ਉੱਦਮੀ ਨੌਜਵਾਨ ਆ ਜੀ, ਪਿਛਲੇ 10 ਸਾਲ ਤੋਂ ਪੋਡਕਾਸਟਾ ਚ ਰਹਿ ਰਹੇ ਆ, ਤੇ ਮੈਨੂੰ ਵੀ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ, ਤੇ ਕੁਦਰਤੀ ਕੱਲ ਜਦੋਂ ਗੱਲਬਾਤ ਚੱਲੀ ਤਾਂ ਸਾਡੀ ਫੇਰ ਉਹੀ ਯਾਦਾਂ ਤਾਜ਼ਾ ਹੋਈਆਂ, ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਸੁਖਪ੍ਰੀਤ ਆਪਾਂ ਬਾਕੀ ਗੱਲਾਂ ਇਹਨਾਂ ਤੋਂ ਹੀ ਜਾਣੀਏ, ਤੇ ਜੇ ਮੈਂ ਇਹਨਾਂ ਨੂੰ ਸੰਪਰਕ ਚ ਲੈ ਕੇ ਇਹਨਾਂ ਨੂੰ ਫੋਨ ਤੇ ਨਾਲ ਲੈਣ ਦੀ ਕੋਸ਼ਿਸ਼ ਕਰ ਲੈਂਦੇ ਹਾਂ ਆਪਾਂ, ਤੇ ਆਪਾਂ ਕਿਹੜਾ ਇੱਕ ਵਾਰੀ ਬ੍ਰੇਕ ਲੈ ਲਈਏ ਨਾਲ, ਤੇ ਬ੍ਰੇਕ ਦੇ ਨਾਲ ਪੁਰਾਣ ਇਹਨਾਂ ਨੂੰ ਜੋੜ ਲੈਂਦੇ ਹਾਂ ਆਪਾਂ
ਜੀ। ਬਿਲਕੁਲ ਬਰਾੜ ਸਾਹਿਬ, ਸੋ ਸਰਬਜੀਤ ਭਾਜੀ ਕੋਈ ਗੀਤ ਵਧੀਆ ਜਿਹਾ ਜਾ ਤੁਸੀਂ ਚਲਾ ਦੋ ਪ੍ਰੋਗਰਾਮ ਦੇ ਵਿੱਚ, ਉਸ ਤੋਂ ਬਾਅਦ ਅਸੀਂ ਹਾਜ਼ਰ ਹੁੰਦੇ ਹਾਂ ਸਨੀ ਸਿੰਘ ਹੁਣਾਂ ਦੇ ਨਾਲ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ, ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਉਡਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਹੋਲਾਵਾਂ ਇਸ਼ਕ ਦੇ ਅੰਬਰੀ ਉਡਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਆ ਮੇਰੇ ਪੈਰ ਨਾ ਜ਼ਮੀਨੇ ਉੱਤੇ ਲੱਗਦੇ ਪੈਰ ਨਾ ਜ਼ਮੀਨੇ ਉੱਤੇ ਲੱਗਦੇ ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ ਆ ਰਾਤੀ ਮਿੱਠੇ ਮਿੱਠੇ ਸੁਪਨੇ ਵੀ ਠੱਗਦੇ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਉਹ ਕਿਸ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਇਹ ਜਿਹੜਾ ਸੈਗਮੈਂਟ ਹੁੰਦਾ ਜੀ ਸਾਡਾ ਨਿਊਜ਼ ਦਾ ਹੁੰਦਾ ਹੈ ਕੁਝ ਖਬਰਾਂ ਦਾ ਹੁੰਦਾ ਹੈ ਕੁਝ ਖਬਰਾਂ ਪੰਜਾਬ ਦੀਆਂ ਤੇ ਕੁਝ ਖਬਰਾਂ ਆਸਟ੍ਰੇਲੀਆ ਦੀਆਂ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਦੇ ਹਾਂ ਅਸੀਂ ਸੋ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਸਾਡੇ ਨਾਲ ਨੇ ਤੇ ਨਾਲ ਹੀ ਹੁਣ ਸਾਡੀ ਸਾਂਝ ਪਾਈ ਹੈ ਜੀ ਸਨੀ ਸਿੰਘ ਹੁਣਾਂ ਨੇ ਜੋ ਇੱਥੇ ਸਾਊਥ ਆਸਟ੍ਰੇਲੀਆ ਦੇ ਵਿੱਚ ਹੋ ਰਹੀਆਂ ਕੌਂਸਲਰਸ ਦੀਆਂ ਜਿਹੜੀਆਂ ਚੋਣਾਂ ਆ ਉਹਨਾਂ ਦੇ ਵਿੱਚ ਉਮੀਦਵਾਰ ਦੇ ਤਹਿਤ ਖੜੇ ਹੋਏ ਨੇ ਔਰ ਜਿਨ੍ਹਾਂ ਨੂੰ ਪਿੱਛੇ ਜਿਹੇ ਇੱਕ ਜਿਹੜੀ ਨਸਲੀ ਟਿੱਪਣੀ ਆ ਉਹਦੇ ਸ਼ਿਕਾਰ ਹੋਣਾ ਪਿਆ ਸੋ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਬਰਾੜ ਸਾਹਿਬ ਤੁਸੀਂ ਕੰਟੀਨਿਊ ਕਰੋ ਮੈਂ ਕਹਿੰਦੀ ਹਾਂ ਔਰ ਸਵਾਗਤ ਹੈ ਸਨੀ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ
ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਨੀ ਜੀ ਪਹਿਲਾਂ ਤਾਂ ਥੋੜਾ ਜਿਹਾ ਆਪਾਂ ਜਿਹੜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਿਛੋਕੜ ਦਾ ਗੱਲ ਕਰੀਏ ਤੁਸੀਂ ਪੰਜਾਬ ਤੋਂ ਕਿਹੜੇ ਜ਼ਿਲ੍ਹੇ ਨੂੰ ਸੰਬੰਧ ਰੱਖਦੇ ਹੋ
ਮੈਂ ਲੁਧਿਆਣੇ ਤੋਂ ਵੀ ਜੀ ਖਾਸ ਲੁਧਿਆਣੇ ਸ਼ਹਿਰ ਤੋਂ
ਅੱਛਾ ਖਾਸ ਲੁਧਿਆਣੇ ਸ਼ਹਿਰ ਤੋਂ ਤੇ ਕਿੰਨਾ ਚਿਰ ਹੋ ਗਿਆ ਆਸਟ੍ਰੇਲੀਆ ਆਇਆ
ਸਾਨੂੰ ਵੀ ਜੀ ਮੈਨੂੰ ਤਾਂ ਮੇਰੀ ਵਾਈਫ ਨੂੰ 10 ਸਾਲ ਹੋ ਗਏ ਇੱਥੇ ਤਕਰੀਬਨ 9.5 ਪੌਣੇ 10 ਸਾਲ ਹੋ ਗਏ
ਤੇ 10 ਸਾਲ ਤੋਂ ਤੁਸੀਂ ਸਾਊਥ ਆਸਟ੍ਰੇਲੀਆ ਚ ਟਿਕੇ ਹੋਏ ਹੋ
ਹਾਂਜੀ ਹਾਂਜੀ ਮੈਂ ਸ਼ੁਰੂ ਤੋਂ ਸਾਊਥ ਆਸਟ੍ਰੇਲੀਆ ਚ ਹੀ ਹਾਂ ਐਕਚੁਅਲੀ ਆਏ ਅਸੀਂ ਐਡੀਲੇਡ ਸੀਗੇ ਤੇ ਉਸ ਤੋਂ ਬਾਅਦ ਫਿਰ ਉੱਥੇ ਜੌਬ ਦੀ ਥੋੜੀ ਤੰਗੀ ਕਰਕੇ ਸਾਨੂੰ ਪੋਰਟ ਅਗਸਟਾ ਆਉਣਾ ਪਿਆ ਉਸ ਤੋਂ ਬਾਅਦ ਟਾਊਨ ਸਾਨੂੰ ਚੰਗਾ ਲੱਗਿਆ ਇੱਥੇ ਰਹੇ ਤੇ
ਜੀ ਸੋ ਤੁਸੀਂ ਕਾਫੀ ਲੰਮੇ ਟਾਈਮ ਤੋਂ ਪੋਰਟ ਅਗਸਟਾ ਦੇ ਵਿੱਚ ਹੀ ਹੋ
ਹਾਂਜੀ ਹਾਂਜੀ 10 ਸਾਲ ਤੋਂ ਸ਼ੁਰੂ ਤੋਂ ਜਦੋਂ ਦੇ ਆਸਟ੍ਰੇਲੀਆ ਆਏ ਹਾਂ ਇੱਥੇ ਜੀ
ਅੱਛਾ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਕਿਉਂਕਿ ਇਸ ਟਾਈਮ ਵਰਲਡ ਵਾਈਡ ਸਰੋਤੇ ਸੁਣ ਰਹੇ ਆ ਥੋੜਾ ਜਿਹਾ ਪੋਡਕਾਸਟਾਂ ਬਾਰੇ ਵੀ ਦੱਸਿਓ ਕਿੱਡਾ ਕੁ ਟਾਊਨ ਆ ਕਿੰਨੀ ਕੁ ਆਬਾਦੀ ਆ ਕਿ ਕਿਹੋ ਜਿਹੇ ਲੋਕ ਰਹਿੰਦੇ ਆ
ਪੋਡਕਾਸਟਾ ਐਕਚੁਅਲੀ ਇੱਕ ਮਿਕਸਚਰ ਟਾਊਨ ਆ ਆਬਾਦੀ ਦਾ ਜਿੱਥੇ ਆਪਣੇ ਐਬੋਰੀਜਨਲ ਪੀਪਲ ਵੀ ਰਹਿੰਦੇ ਆ ਤੇ ਜਿਹੜੇ ਮੇਨ ਆਪਾਂ ਕਹਿ ਦਈਏ ਗੋਰੇ ਆਸਟ੍ਰੇਲੀਅਨ ਉਹ ਵੀ ਰਹਿੰਦੇ ਆ ਤੇ ਆਪਣੀ ਇੰਡੀਅਨ ਕਮਿਊਨਿਟੀ ਵੀ ਆ ਤੇ ਤਕਰੀਬਨ 15,000 ਦੀ ਆਬਾਦੀ ਹੈ ਜੀ ਸਾਡੇ ਸ਼ਹਿਰ ਦੀ
ਜੰਕਸ਼ਨ ਆ ਬਠਿੰਡੇ ਜੰਕਸ਼ਨ ਵਾਲੀ ਕਹਾਣੀ ਹੈ ਜੀ 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 ਸੋ ਸੋ ਸਨੀ ਜੀ ਤੁਸੀਂ ਇਹ ਦੱਸਿਓ ਵੀ ਇੱਥੇ ਜਿਹੜਾ ਸਿਆਸਤ ਦੇ ਵਿੱਚ ਪਹਿਲਾਂ ਵੀ ਕਿਸੇ ਆਪਣੇ ਭਾਰਤੀ ਨੇ ਕਿਸੇ ਨੇ ਪੰਜਾਬੀ ਨੇ ਜ਼ੋਰ ਅਜ਼ਮਾਈ ਕੀਤੀ ਵੋਟ ਗਸਤੇ ਤੋਂ
ਨਹੀਂ ਵੀ ਜੀ ਪਹਿਲਾਂ ਕਿਸੇ ਨੇ ਨਹੀਂ ਟਰਾਈ ਕੀਤਾ ਤੇ ਆਪਾਂ ਹੋਪਫੁਲੀ ਪਹਿਲਾਂ ਹੀ ਹੋਵਾਂਗੇ ਤੇ ਮੇਰੇ ਆਉਣ ਤੋਂ ਪਹਿਲਾਂ ਕਿਸੇ ਨੇ ਲੌਂਗ ਟਾਈਮ ਅਗੋ ਕੀਤਾ ਹੋਵੇ ਤਾਂ ਮੈਨੂੰ ਇੰਨੀ ਹਿਸਟਰੀ ਪਤਾ ਨਹੀਂ ਪਰ ਜਦੋਂ ਦਾ ਮੈਂ ਇੱਥੇ ਉਦੋਂ ਦਾ ਨਹੀਂ ਮੈਂ ਦੇਖਿਆ ਪਿਛਲੇ ਤਕਰੀਬਨ ਉਸ ਤੋਂ ਪਹਿਲਾਂ ਵੀ ਨਹੀਂ ਸੁਣਿਆ 20 ਸਾਲ ਤੋਂ ਤਾਂ ਕਿਸੇ ਨੇ ਨਹੀਂ ਕੀਤਾ
ਜੀ ਜੀ ਸੋ ਸੋ ਕਿਹੋ ਜਿਹਾ ਰੁਝਾਨ ਮਿਲ ਰਿਹਾ
ਰੁਝਾਨ ਬਹੁਤ ਚੰਗਾ ਵੀ ਜੀ ਐਕਚੁਅਲੀ ਮੈਨੂੰ ਇੱਥੇ ਦੀ ਕਮਿਊਨਿਟੀ ਨੇ ਹੀ ਇਨਕਰੇਜ ਕੀਤਾ ਆਪਣੀ ਪੰਜਾਬੀ ਕਮਿਊਨਿਟੀ ਨੇ ਚਲੋ ਓਬਵੀਅਸਲੀ ਕਰਨਾ ਹੀ ਸੀ ਪਰ ਇੱਥੇ ਦੀ ਜਿਹੜੀ ਆਸਟ੍ਰੇਲੀਅਨ ਕਮਿਊਨਿਟੀ ਆ ਉਹਨਾਂ ਨੇ ਕਾਫੀ ਇਨਕਰੇਜ ਕੀਤਾ ਪਹਿਲਾਂ ਵੀ ਨਹੀਂ ਤੈਨੂੰ ਆਉਣਾ ਚਾਹੀਦਾ ਐਜ਼ ਅ ਉਮੀਦਵਾਰ, ਤੇ ਤਾਂ ਇਹ ਤਾਂ ਹੀ ਇੰਟਰਸਟ ਬਣਿਆ ਇਧਰਲੇ ਪਾਸੇ, ਤੇ ਕਾਫੀ ਵਧੀਆ ਰਿਸਪੋਂਸ ਮਿਲ ਰਿਹਾ ਲੋਕਲ ਕਮਿਊਨਿਟੀ ਦਾ ਜੀ, ਪੋਜ਼ਿਟਿਵ
ਜੀ ਜੀ। ਤੇ ਇਹ ਹੁਣ ਜਿਹੜਾ ਤਾਜ਼ਾ ਘਟਨਾਕ੍ਰਮ ਵਾਪਰਿਆ ਇਹ ਕਦੋਂ ਹੋਇਆ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਬਾਰੇ?
ਇਹ ਵੀ ਜੀ ਮੈਨੂੰ ਮੰਡੇ ਆਫਟਰਨੂਨ ਇੱਕ ਆਪਣੇ ਕਿਸੇ ਵੀਰ ਦਾ ਫੋਨ ਆਇਆ ਮੈਲਬਨ ਤੋਂ, ਤੇ ਮੈਂ ਜਾਣਦਾ ਨੀ ਉਹਨਾਂ ਨੂੰ ਭਾਜੀ ਨੂੰ, ਤੇ ਜੇ ਸੁਣ ਰਹੇ ਆ ਤਾਂ ਥੈਂਕ ਯੂ ਉਹਨਾਂ ਦਾ। ਉਹਨਾਂ ਨੇ ਮੈਨੂੰ ਵਟਸਐਪ ਤੇ ਵੀਡੀਓ ਭੇਜੀ ਇਹ, ਤੇ ਮੈਨੂੰ ਕਾਲ ਕੀਤੀ ਵੀ ਜਿੱਦਾਂ ਤਾਂ ਭਾਜੀ ਤੁਹਾਡਾ ਨਾਮ ਕੋਈ ਬੰਦਾ ਟਰੱਕ ਤੇ ਯੂਜ਼ ਕਰ ਰਿਹਾ, ਤੇ ਉਹ ਵੀਡੀਓ ਆ ਜਿਹੜੀ ਮੈਲਬਨ ਦੇ ਕਿਸੇ ਪੇਜ ਤੇ ਵਾਇਰਲ ਹੋਈ ਹੈ ਬਹੁਤ ਜ਼ਿਆਦਾ, ਤੇ ਉਹਨਾਂ ਨੂੰ ਮੈਨੂੰ ਲਿੰਕ ਨਹੀਂ ਭੇਜ ਸਕੇ, ਉਹਨਾਂ ਨੇ ਇਕੱਲੀ ਵੀਡੀਓ ਭੇਜੀ ਮੈਨੂੰ ਵਟਸਐਪ ਤੇ, ਤੇ ਵੀਡੀਓ ਦੇਖ ਕੇ ਮੈਂ ਥੋੜਾ ਅਪਸੈਟ ਹੋਇਆ। ਮੈਨੂੰ ਪਤਾ ਲੱਗਿਆ ਤਕਰੀਬਨ 1 ਵਜੇ ਮੰਡੇ ਆਫਟਰਨੂਨ ਜੀ,
ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਇਹ ਬੰਦੇ ਦਾ ਕਿਵੇਂ ਪਤਾ ਲੱਗਿਆ ਇਹ ਬੰਦਾ ਕੌਣ ਕਿੱਥੋਂ ਆ?
ਹਾਂਜੀ ਇਹ ਐਕਚੁਲੀ ਇਹ ਤਾਂ ਟਰੱਕ ਸੀਗਾ ਜਿਹੜਾ ਉਹ ਸਾਡੇ ਇਥੋਂ ਸ਼ਹਿਰ ਪੈਂਦਾ ਦੂਰ 40 ਕਿਲੋਮੀਟਰ ਕੋਣ ਨਾਮ ਦਾ, ਤੇ ਉਥੋਂ ਦਾ ਇਹ ਬੰਦਾ, ਉਹਦੇ ਟਰੱਕ ਦੇ ਉੱਤੇ ਲਿਖਿਆ ਹੋਇਆ ਸੀ ਇਹਨੇ ਇਹਦਾ ਨਾਮ, ਤੇ ਉਸ ਤੋਂ ਬਾਅਦ ਐਕਚੁਲੀ ਉਦੋਂ ਜਦੋਂ ਮੈਨੂੰ ਵੀਡੀਓ ਆਈ ਆ ਉਦੋਂ ਮੇਰੇ ਗੈਂਗ ਚ ਸੀਗਾ ਵੀ ਆਪਾਂ ਸਿਰਫ ਵਟਸਐਪ ਤੇ ਵੀਡੀਓ ਚੱਲ ਰਹੀ ਹੈ ਜਾਂ ਥੋੜੇ ਬਹੁਤੇ ਬੰਦਿਆਂ ਕੋਲੇ ਆ ਵੀਡੀਓ, ਮੈਂ ਇਹਨਾਂ ਬੋਦਰ ਨੀ ਕੀਤਾ। ਬਟ ਸ਼ਾਮ ਨੂੰ ਮੈਨੂੰ 7:30 ਦੇ ਕਰੀਬ ਇੱਕ ਹੋਰ ਆਪਣੇ ਕਿਸੇ ਪੰਜਾਬੀ ਦਾ ਫੋਨ ਆਇਆ, ਟਰੱਕ ਡਰਾਈਵਰ ਦਾ ਵੀਰ ਦਾ, ਉਹਦਾ ਤਰਨ ਨਾਮ ਸੀ ਇਹਦਾ, ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਫੇਸਬੁੱਕ ਤੇ ਬਹੁਤ ਵਾਇਰਲ ਹੋਈ ਹੈ ਵੀਡੀਓ, ਤੁਸੀਂ ਆਹ ਪੇਜ ਖੋਲ ਕੇ ਦੇਖੋ, ਕਿਉਂਕਿ ਟਰੱਕ ਵਾਲੇ ਪੇਜਾਂ ਨਾਲ ਮੇਰਾ ਇੰਨਾ ਹੈ ਨੀ ਕੋਈ ਰਾਬਤਾ, ਤੇ ਉਹ ਜਦੋਂ ਪੇਜ ਖੋਲਿਆ ਤੇ ਉਦੋਂ ਮੈਂ ਕਾਫੀ ਸ਼ੌਕ ਹੋਇਆ ਵੀ ਉਹ ਵੀਡੀਓ ਤੇ ਤਾਂ ਤਕਰੀਬਨ ਉਸ ਟਾਈਮ 40,000 ਵਿਊ ਹੋਇਆ ਹੋਇਆ ਸੀ ਇੱਕ ਪੇਜ ਤੇ, ਤੇ ਦੂਜੇ ਪੇਜ ਤੇ ਉਹਦਾ 50,000 ਤੋਂ ਉੱਤੇ ਵਿਊ ਸੀਗਾ, ਤੇ ਤਕਰੀਬਨ 2,000 ਤੋਂ ਉੱਪਰ ਉਹਦੇ ਸ਼ੇਅਰ ਹੋਏ ਹੋਏ ਸੀ, ਤੇ ਉਦੋਂ ਕਾਫੀ ਮਤਲਬ ਝਟਕਾ ਲੱਗਿਆ, ਤੇ ਫਿਰ ਕੰਟੈਕਟ ਕੀਤਾ ਇਧਰ ਉਧਰ।
ਫਿਰ ਕਿਵੇਂ ਪਤਾ ਲੱਗਿਆ ਇਸ ਬੰਦੇ ਦਾ ਵੀ ਇਹ ਬੰਦਾ ਇੱਥੋਂ ਦਾ ਰਹਿਣ ਵਾਲਾ? ਤੇ
ਹਾਂਜੀ ਇਹਦੇ ਬਸ ਪਹਿਲਾਂ ਟਰੱਕ ਤੋਂ ਹੀ ਪਤਾ ਲੱਗਿਆ, ਇਹਦੇ ਟਰੱਕ ਦਾ ਨਾਮ ਲਿਖਿਆ ਸੀ ਫੇਸਬੁੱਕ ਵਗੈਰਾ ਤੇ ਸਰਚ ਕਰਕੇ, ਉਸ ਤੋਂ ਬਾਅਦ ਜਦੋਂ ਸਾਡੀ ਲੋਕਲ ਕਮਿਊਨਿਟੀ ਦੇ ਵਿੱਚ ਗੱਲ ਪਹੁੰਚ ਗਈ, ਸਾਡਾ ਲੋਕਲ ਮੇਅਰ ਸੈਮ ਜੌਨਸਨ ਦਾ ਮੈਨੂੰ ਕਾਲ ਆਈ, ਤੇ ਉਹਨਾਂ ਨੇ ਆਪਣੇ ਫੇਸਬੁੱਕ ਤੇ ਪੇਜ ਤੇ ਪਾਇਆ, ਵੀਡੀਓ ਨੀ ਪਾਈ ਉਹਨਾਂ ਨੇ ਸਿਰਫ ਲਿਖ ਕੇ ਪਾਇਆ, ਫਿਰ ਲੋਕਾਂ ਨੇ ਸਰਚ ਕੀਤਾ ਜਦੋਂ, ਤੇ ਕਾਫੀ ਬੰਦੇ ਸਾਡੇ ਲੋਕਲ ਉਧਰ ਨੂੰ ਜਾਣਦੇ ਸੀਗੇ, ਤੇ ਉਹਨਾਂ ਨੇ ਫਿਰ ਉਹਦਾ ਨਾਂ ਪਾਇਆ ਵੀ ਆਹ ਬੰਦਾ ਆ, ਤੇ ਆਹ ਇਹਦਾ ਕੰਟਰੈਕਟ ਆ, ਕਿਉਂਕਿ ਵੀਡੀਓ ਚ ਉਹਨੇ ਕੋਈ ਹਾਈਡ ਨੀ ਕੀਤਾ ਹੋਇਆ, ਮੇਬੀ ਉਹਨੇ ਪਹਿਲੀ ਵਾਰੀ ਵੀਡੀਓ ਬਣਾਈ ਆ ਕੋਈ ਏਦਾਂ, ਜਾਂ ਕੋਈ ਖੱਪ ਖਾਨੇ ਨੂੰ ਬਣਾਈ, ਉਹਨੇ ਆਪਦਾ ਫੇਸ ਵੀ ਦਿਖਾਇਆ ਕਲੀਅਰਲੀ, ਆਪਦੇ ਟਰੱਕ ਦਾ ਨਾਂ ਵੀ ਦਿਖਾਇਆ ਹੋਇਆ।
ਉਸਨੇ ਉਦੋਂ ਬਾਅਦ ਜਿਹੜੀ ਲੋਕਲ ਕਮਿਊਨਿਟੀ ਨੇ ਤੁਹਾਡਾ ਸਾਥ ਦੇਣਾ ਸ਼ੁਰੂ ਕੀਤਾ, ਤੇ ਫਿਰ ਪੁਲਿਸ ਕੋਲੇ ਕੰਪਲੇਂਟ ਤੇ ਕੀ ਹੋਇਆ ਅਗਲਾ ਸਟੈਪ?
ਅਗਲਾ ਸਟੈਪ ਵੀ ਜੀ ਪਹਿਲਾਂ ਤਾਂ ਲੋਕਲ ਕਮਿਊਨਿਟੀ ਨੇ ਉਸੇ ਦਿਨ ਰਾਤ ਨੂੰ, ਸੋਮਵਾਰ ਰਾਤ ਨੂੰ, ਉਹਦੇ ਜਿਹੜੇ ਬੰਦੇ ਉਹਨੂੰ ਜਾਣਦੇ ਸੀਗੇ ਜਾਂ ਜਿਹਨਾਂ ਨੂੰ ਪਤਾ ਸੀਗਾ ਵੀ ਉਹ ਕਿੱਥੇ ਜੋਬ ਕਰਦਾ, ਉਹਦਾ ਆਪਦਾ ਟਰੱਕ ਆ, ਉਹ ਓਨਰ ਟਰੱਕ ਆ, ਟਰੱਕ ਡਰਾਈਵਰ ਆ, ਤੇ ਉਹਨਾਂ ਨੇ ਉਹਦੇ ਓਨਰ ਨੂੰ ਜਾਂ ਜਿੱਥੇ ਉਹਦਾ ਕੰਟਰੈਕਟ ਸੀਗਾ ਤੇਲ ਕੰਪਨੀਆਂ ਨਾਲ, ਉਹਨਾਂ ਨੂੰ ਈਮੇਲਾਂ ਭੇਜਣੀਆਂ ਸ਼ੁਰੂ ਕੀਤੀਆਂ ਸਾਡੀ ਲੋਕਲ ਕਮਿਊਨਿਟੀ ਨੇ, ਵੀ ਇਹਦਾ ਇੱਕ ਬੰਦੇ ਦਾ ਬਿਹੇਵੀਅਰ ਨਹੀਂ ਸਹੀ ਸੀ, ਤੁਹਾਡਾ ਟਰੱਕ ਚਲਾ ਰਿਹਾ ਸੀ ਉਹ, ਤੇ ਉਸ ਤੋਂ ਬਾਅਦ ਸਾਡੇ ਮੇਅਰ ਸੈਮ ਜੌਨਸਨ ਨੇ ਪੁਲਿਸ ਰਿਪੋਰਟ ਕੀਤੀ ਆਪਦੇ ਬਿਹਾਫ ਤੇ, ਸਾਡੀ ਕਮਿਊਨਿਟੀ ਦਾ ਬੰਦੇ ਨੂੰ ਇੱਦਾਂ ਹਰਾਸ ਕੀਤਾ, ਤੇ ਉਹਨਾਂ ਨੇ ਇਲੈਕਟ੍ਰੋ ਕਮਿਸ਼ਨ ਨੂੰ ਵੀ, ਹਜੇ ਪਰਸਨਲੀ ਮੈਂ ਕੋਈ ਕੰਪਲੇਂਟ ਨਹੀਂ ਕੀਤੀ ਉਹਦੀ ਕੁਛ ਨੀ, ਤੇ ਨੈਕਸਟ ਡੇ ਜਿਹੜਾ ਕੱਲ ਸਵੇਰ ਕਹਿ ਲਈਏ ਜਿਹਨੂੰ ਆਪਾਂ, ਕੱਲ ਸਵੇਰੇ ਜ਼ਿਆਦਾ ਗੱਲ ਮੀਡੀਆ ਚ ਚਲੀ ਗਈ, ਤੇ ਫਿਰ ਸਾਰੇ ਚੈਨਲ ਵਗੈਰਾ ਤੇ ਆ ਗਈ, ਮੈਂ ਸਵੇਰੇ ਆਫਿਸ ਗਿਆ ਤੇ ਉੱਥੇ ਨਿਊਜ਼ ਵਾਲੇ ਸੀਗੇ, ਤੇ ਉਹਨੂੰ ਫਿਰ ਉਸ ਤੋਂ ਬਾਅਦ ਮੈਨੂੰ ਤਕਰੀਬਨ 9 ਜਾਂ 10 ਵਜੇ ਮੈਨੂੰ ਈਮੇਲ ਆਈ ਇੱਕ ਵੀ ਜਿਹੜੇ ਉਹਦੇ ਸਾਰੇ ਕੰਟਰੈਕਟ ਨੇ ਤੇਲ ਕੰਪਨੀਆਂ ਨਾਲ, ਉਹ ਸਾਰੇ ਰੱਦ ਕਰਤੇ ਆ ਉਹਨਾਂ ਨੇ
ਜੀ,
ਤੇ ਜਿਹੜੀਆਂ ਤੇਲ ਕੰਪਨੀਆਂ ਸੀ ਉਹਨਾਂ ਨੇ ਅਪੋਲੋਜਾਈਜ਼ ਕੀਤਾ, ਤੇ ਉਹਨਾਂ ਨੇ ਕੋਈ ਐਕਸ਼ਨ ਲੈ ਕੇ ਉਹਦੇ ਸਾਰੇ ਰੱਦ ਕਰਤੇ, ਤੇ ਉਹਨਾਂ ਨੇ ਕਿਹਾ ਵੀ ਅਸੀਂ 100% ਤੇਰੇ ਨਾਲ ਮੋਢਾ ਜੋੜ ਕੇ ਖੜੇ ਆ
ਜੀ। ਸੋ ਬੜੀ ਵਧੀਆ ਗੱਲ ਆ ਜੀ, ਸਾਨੂੰ ਇਸ ਬਹੁ ਸਭਿਆਚਾਰ ਮੁਲਕ ਦੇ ਵਿੱਚ ਜਿੱਥੇ ਨਸਲੀ ਗੱਲਾਂ ਦੀ ਸੁਣਨ ਨੂੰ ਮਿਲਦੀਆਂ, ਤਾਂ ਉੱਥੇ ਨਸਲੀ ਗੱਲਾਂ 1% ਵੀ ਨਹੀਂ ਆ, ਤੇ 99% ਲੋਕ ਤੁਹਾਡੇ ਨਾਲ ਖੜੇ, ਤੇ ਰਿਐਕਟ ਵੀ ਬੜੀ ਤੇਜ਼ੀ ਨਾਲ ਕਰਿਆ, ਪਾਰਲੀਮੈਂਟ ਚ ਵੀ ਗੱਲ ਚੱਲੀ।
ਹਾਂਜੀ ਵੀਰ ਜੀ, ਆਪਣੇ ਜਿਹੜੇ ਲੋਕਲ ਮਿਨਿਸਟਰ ਨੇ ਵੈਨ ਡੈਨ MP ਨੇ ਇੱਥੇ, ਤੇ NRC ਮਿਨਿਸਟਰ ਵੀ ਨੇ ਉਹ, ਤੇ ਉਹਨਾਂ ਨੇ ਆਪਣੀ ਮੀਡੀਆ ਸਟੇਟਮੈਂਟ ਰਿਲੀਜ਼ ਕੀਤੀ ਮੇਰੇ ਨਾਮ ਦੇ ਨਾਲ, ਤੇ ਲਿਖਿਆ ਉਹਨਾਂ ਨੇ ਵੀ ਕਿੱਦਾਂ ਮੈਂ ਕੀ ਕੁਛ ਅਚੀਵ ਕੀਤਾ ਆ, ਤੇ ਇਹ ਨਹੀਂ ਹੋਣਾ ਚਾਹੀਦਾ ਸੀ, ਤੇ ਇਮੀਡੀਏਟਲੀ ਰਿਮੂਵ ਕੀਤਾ ਜਾਵੇ ਫੇਸਬੁੱਕ ਤੋਂ। ਉਸ ਤੋਂ ਬਾਅਦ ਉਹ ਜਿਹੜੇ ਪੇਜ ਸੀਗੇ ਟਰੱਕੀਜ਼ ਵਾਲੇ ਕੋਈ ਉਹਨਾਂ ਨੇ ਕਾਫੀ ਰਿਮੂਵ ਕਰਤੀ ਸਾਰੇ ਪੇਜਾਂ ਤੋਂ, ਬਟ ਫਿਰ ਵੀ ਵੀਡੀਓ ਬਾਰੇ ਵਟਸਐਪ ਵਗੈਰਾ ਤੇ ਚੱਲੀ ਜਾਂਦੀ ਹੈ ਮਾੜੀ ਮੋਟੀ, ਤੇ ਬਾਕੀ ਕਮਿਊਨਿਟੀ ਦਾ ਰਿਸਪੌਂਸ ਆ ਜਿਹੜਾ ਉਹ 100% ਰਿਹਾ। ਉਹ ਈਵਨ ਮੈਂ ਆਪ ਹੈਰਾਨ ਸੀਗਾ ਉਸ ਤੋਂ ਵੀ ਜਿਹੜੇ ਲੋਕਾਂ ਨੂੰ ਮੈਂ ਕਦੇ ਮਿਲਿਆ ਨੀ ਆਪਣੀ ਕਮਿਊਨਿਟੀ ਚ ਜਾਂ ਮੈਂ ਜਾਣਦਾ ਨੀ, ਉਹਨਾਂ ਦੀਆਂ ਕਾਲਸ ਆ ਰਹੀਆਂ ਨੇ, ਲੋਕ ਜਿਹੜੇ ਗੂਰੇ ਲੋਕ ਨੇ ਇੱਥੇ ਦੇ ਉਹ ਫੁੱਲ ਦੇ ਕੇ ਜਾ ਰਹੇ ਘਰੇ ਮੇਰੀ ਮਿਸਿਸ ਨੂੰ ਤੇ ਸੋਰੀ ਫੀਲ ਕਰਕੇ ਜਾ ਰਹੇ ਆ, ਤੇ ਏਦਾਂ ਬਹੁਤ ਚੰਗਾ
ਚੰਗਾ ਜੀ ਜੀ। ਸੋ ਪਰ ਇਹ ਤਾਂ ਹੁਣ ਸਾਰੀਆਂ ਗੱਲਾਂ ਦੇਖੋ ਆਪਾਂ ਨੂੰ ਭਾਈਚਾਰਕ ਦਾ ਸਾਂਝ ਦਾ ਪਤਾ ਲੱਗ ਗਿਆ, ਸਾਡਾ ਹੌਸਲਾ ਵੀ ਇਹਦੇ ਨਾਲ ਵਧੂਆ, ਤੇ ਉਮੀਦ ਆ ਜਿਹੜੀ ਇਲੈਕਸ਼ਨਾਂ ਦੇ ਵਿੱਚ ਵੀ ਜਿਹੜਾ ਆਪਾਂ ਨੂੰ ਜਿਹੜੀ ਹੁਣ ਰਿਕੋਗਨਾਈਜ਼ ਵੱਧ ਹੋਊਗਾ ਸਾਰਾ ਕੁਛ। ਪਰ ਕੀ ਉਸ ਗੋਰੇ ਨੇ, ਮੈਨੂੰ ਹਜੇ ਇੱਕ ਤਾਂ ਉਹਨਾਂ ਦਾ ਨਾਂ ਨੀ ਪਤਾ, ਨਾਂ ਦੱਸਿਓ, ਤੇ ਉਹਨੇ ਕੋਈ ਇਸ ਚੀਜ਼ ਦੀ ਅਪੋਲੋਜੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤੁਹਾਨੂੰ ਸੰਪਰਕ?
ਨਹੀਂ ਐਕਚੁਲੀ ਉਹਨੇ ਗ੍ਰਾਂਟ ਨੇ ਮੈਨੂੰ ਪਰਸਨਲੀ ਨਹੀਂ ਕੋਈ ਅਪੋਲੋਜੀ ਕੀਤੀ, ਮੈਂ ਈਵਨ ਚੈਨਲ 7 ਨੂੰ ਵੀ ਕੱਲ ਕਿਹਾ ਵੀ ਮੈਂ ਉਹਨੂੰ ਮਾਫ਼ ਕਰਦਾ, ਮੇਰਾ ਪਰਸਨਲੀ ਉਹਦੇ ਨਾਲ ਕੋਈ ਲੈਣਾ ਦੇਣਾ ਨੀ ਕਿਉਂਕਿ ਉਹ ਮੈਂ ਤਾਂ ਮੈਨੂੰ ਜਾਣਦਾ ਨੀ, ਤੇ ਪਰਸਨਲੀ ਉਹਨੇ ਮੈਨੂੰ ਅਪਰੋਚ ਨਹੀਂ ਕੀਤੀ। ਬਟ ਅੱਜ ਸਵੇਰੇ ਮੈਂ ਜਦੋਂ ਉੱਠਿਆ ਮੈਨੂੰ ਕਿਸੇ ਟਰੱਕ ਡਰਾਈਵਰ ਦਾ ਮੈਸੇਜ ਆਇਆ, ਕਿਸੇ ਆਸਟ੍ਰੇਲੀਅਨ ਟਰੱਕ ਡਰਾਈਵਰ ਦਾ, ਕਿ ਤੈਨੂੰ ਫੇਸਬੁੱਕ ਤੇ ਜਾ ਕੇ ਵੀਡੀਓ ਬਣਾਉਣੀ ਚਾਹੀਦੀ ਆ, ਤੇ ਜਿਹੜਾ ਆਪਣਾ ਟਰੱਕ ਡਰਾਈਵਰਾਂ ਦਾ ਕੰਟਰੈਕਟ ਨਾ ਲੂਜ਼ ਹੋਵੇ। ਤੇ ਮੈਂ ਚਲੋ ਹਜੇ ਉਹਨੂੰ ਮੈਸੇਜ ਦਾ ਜਵਾਬ ਨਹੀਂ ਦਿੱਤਾ।
ਸੋ ਬਿਲਕੁਲ ਜੀ, ਮੇਰੀ ਵੀ ਇਹ ਸੋਚ ਆ ਵੀ ਅਸੀਂ ਨਫ਼ਰਤ ਆ ਜਿੰਨੀ ਮਰਜ਼ੀ ਵਧਾ ਲਈਏ, ਨਫ਼ਰਤ ਨੂੰ ਜਿੱਥੋਂ ਤੱਕ ਮਰਜ਼ੀ ਲੈ ਜਾਈਏ, ਪਰ ਅਸੀਂ ਇੱਕ ਨਫ਼ਰਤੀ ਬੰਦੇ ਨੂੰ ਜੇ ਦਿਆਲਤਾ ਦਿਖਾ ਕੇ ਤੇ ਉਹਦੇ ਤੇ ਉਹਨੂੰ ਫੁੱਲ ਦੇ ਕੇ ਇੱਕ ਚਪੇੜ ਮਾਰਨ ਵਾਲਾ ਕੰਮ ਕਰੀਏ ਤਾਂ ਜ਼ਿਆਦਾ ਬਿਹਤਰ ਆ। ਮੇਰੀ ਵੀ ਨਿੱਜੀ ਰਾਏ ਇਹੀ ਹੋਊਗੀ ਤੁਹਾਨੂੰ ਵੀ ਤੁਸੀਂ ਉਹਨਾਂ ਨੂੰ ਜੇ ਉਹ ਨੀ ਅਪਰੋਚ ਕਰ ਰਿਹਾ, ਉਹਦੀ ਅਪਰੋਚ ਕਰਕੇ ਉਹਨੂੰ ਉਲਟਾ ਜਿਹੜੀ ਦਿਖਾ ਕੇ ਦਿਖਾਓ ਉਹਨੂੰ, ਆਪਣੀ ਜਿਹੜੀ ਕੌਮ ਦੀ ਤੇ ਸਾਡੀ ਜਿਹੜੀ ਬਾਬੇ ਨਾਨਕ ਦੀ ਜਿਹੜੀ ਸਾਨੂੰ ਫਲਸਫਾ ਦਿੱਤਾ ਉਹ ਦਿਖਾਓ, ਤੇ ਈਵਨ ਉਹਦੀਆਂ ਕੰਪਨੀਆਂ ਨੂੰ ਵੀ ਇਹ ਲਿਖੋ ਵੀ ਅਸੀਂ ਉਹਨੂੰ ਉਸ ਬੰਦੇ ਨੂੰ ਇਹ ਮਾਫ਼ ਕਰਨ ਨੂੰ ਤਿਆਰ ਹਾਂ, ਤੇ ਤੁਸੀਂ ਉਹਦਾ ਕੰਟਰੈਕਟ ਲੂਜ਼ ਨਾ ਕਰੋ ਕਿਉਂਕਿ ਸਾਨੂੰ ਉਹਦੇ ਬੱਚਿਆਂ ਦਾ ਫਿਕਰ ਆ, ਸਾਨੂੰ ਉਹਦੇ ਪਰਿਵਾਰ ਦਾ ਫਿਕਰ ਆ। ਸੋ ਇਸ ਢੰਗ ਨਾਲ ਆਪਾਂ ਇਸ ਮਸਲੇ ਨੂੰ ਵੀ ਨਜਿੱਠ ਕੇ ਆਪਣੇ ਆਪ ਨੂੰ, ਆਪਣੇ ਆਪ ਦੀ ਤੇ ਆਪਣੀ ਕੌਮ ਦੀ ਜਿਹੜਾ ਵਡੱਪਣ ਆ ਜੋ ਸੱਚੀ ਮੁੱਚੀ ਹੈ ਸਾਡੀ ਕੌਮ ਦੇ ਵਿੱਚ, ਜੇ ਅਸੀਂ ਵੱਡੇ ਵੱਡੇ ਮਸਲੇ ਮਾਫ਼ ਕਰ ਦਿੰਦੇ ਹਾਂ ਤੇ ਉਹ ਸਾਨੂੰ ਅਪਣਾਉਣਾ ਚਾਹੀਦਾ ਇੱਥੇ। ਕਿਉਂਕਿ ਮੇਰਾ ਇਹ ਮੰਨਣਾ ਵੀ ਜੇ ਨਫ਼ਰਤ ਨੂੰ ਨਫ਼ਰਤ ਨਾਲ ਕੱਟਾਂਗੇ ਤਾਂ ਹੋ ਸਕਦਾ ਕੱਲ ਨੂੰ ਕੋਈ ਮਨਮੀਤ ਅਲੀ ਸ਼ੇਰ ਵਾਲਾ ਹਾਦਸਾ ਹੋਰ ਵਾਪਰੇ, ਕੋਈ ਹੋਰ ਬੰਦਾ ਮਨ ਦੇ ਵਿੱਚ ਜ਼ਹਿਰ ਲੈ ਕੇ ਹੋਰ ਜ਼ਹਿਰ ਲੈ ਕੇ ਤੁਰਿਆ ਫਿਰੇ, ਕਿਉਂ ਨਾ ਆਪਾਂ ਇਸ ਜ਼ਹਿਰ ਨੂੰ ਉਹਨੂੰ ਉਹਦੀ ਇਨੋਸੈਂਸ ਕਰਕੇ ਉਹਨੂੰ ਜ਼ਹਿਰ ਨੂੰ ਮਾਰ ਦਿੱਤਾ ਜਾਵੇ, ਇੱਕ ਪਿਆਰ ਨਾਲ ਨਫ਼ਰਤ ਨਾਲ ਦੀ ਥਾਂ ਤੇ ਪਿਆਰ ਨਾਲ ਉਹਨੂੰ ਖਤਮ ਕਰ ਦਿੱਤਾ ਜਾਵੇ। ਸੋ ਉਮੀਦ ਹੈ ਸਰ ਸਿੰਘ ਤੁਸੀਂ ਬੜੇ ਸੁਲਝੇ ਹੋਏ ਮੰਨੇ ਹੋ, ਮੈਂ ਤਕਰੀਬਨ ਪਿਛਲੇ 5-7 ਸਾਲ ਤੋਂ ਤੁਹਾਨੂੰ ਜਿਹੜਾ ਇਸ ਨਿੱਜੀ ਤੌਰ ਤੇ ਵੀ ਜਾਣਦਾ, ਤੇ ਉਮੀਦ ਆ ਤੁਹਾਡੇ ਤੋਂ ਇਹੀ ਸਾਡੀ ਕੌਮ ਨੂੰ ਤੇ ਸਾਰੇ ਸਾਰਿਆਂ ਨੂੰ ਆਸ ਆ, ਤੇ ਅਸੀਂ ਨਾਲ ਤੁਹਾਡੇ ਜਿਹੜੇ ਭਵਿੱਖ ਲਈ ਦੁਆ ਵੀ ਕਰਦੇ ਹਾਂ ਵੀ ਤੁਹਾਡਾ ਜਿਹੜਾ ਇਲੈਕਸ਼ਨਾਂ ਦਾ ਭਵਿੱਖ ਆ, ਤੁਸੀਂ ਇਹਦੇ ਚ ਕੌਂਸਲ ਦੇ ਵਿੱਚ ਆ ਰਹੇ ਹੋ, ਤੇ ਤੁਹਾਡੇ ਇਸ ਭਵਿੱਖ ਲਈ ਵੀ ਅਸੀਂ ਰੇਡੀਓ ਤੇ ਜ਼ਰੀਏ ਸਾਰੇ ਸਰੋਤੇ ਤੁਹਾਨੂੰ ਦੁਆ ਦਿੰਦੇ ਹਾਂ। ਪਰ ਹੋਰ ਤੁਸੀਂ ਕੋਈ ਖਾਸ ਗੱਲ ਜਿਹੜੀ ਸ਼ੇਅਰ ਕਰਨੀ ਚਾਹੁੰਦੇ ਹੋ ਸਾਡੇ ਤੋਂ ਰਹਿ ਗਈ ਹੋਵੇ?
ਹਾਂਜੀ ਵੀਰ ਜੀ, ਮੇਰੇ ਮਨ ਚ ਜਿਹੜੀ ਗੱਲ ਸੀ ਉਹ ਤੁਸੀਂ ਕਹਿਤੀ ਪਹਿਲਾਂ, ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿਉਂਕਿ ਕੱਲ ਰਾਤ ਦਾ ਦੇਖੋ ਫੇਸਬੁੱਕ ਤੇ ਮੈਂ ਦੇਖ ਰਿਹਾ ਵੀ ਆਹ ਚੱਲ ਰਿਹਾ, ਚੈਨਲ 9 ਨੇ ਉਹ ਪਾਤਾ। ਪਰਸਨਲੀ ਤੁਸੀਂ ਜੇ ਮੇਰਾ ਫੇਸਬੁੱਕ ਪੇਜ ਖੋਲ ਕੇ ਦੇਖੋ ਜਾਂ ਮੇਰੀ ਪਰਸਨਲ ਫੇਸਬੁੱਕ ਖੋਲ ਕੇ ਦੇਖੋ, ਮੈਂ ਹਜੇ ਤੱਕ ਕੁਛ ਨੀ ਸ਼ੇਅਰ ਕੀਤਾ ਤੇ ਨਾ ਹੀ ਮੈਂ ਫੇਸਬੁੱਕ ਤੇ ਇਹ ਚੀਜ਼ ਪਾਈ ਆ। ਤੇ ਜਿਹੜੇ ਆਪਣੀ ਜਨਰੇਸ਼ਨ ਹੈ, ਖਾਸ ਕਰ ਯੰਗਰ ਜਨਰੇਸ਼ਨ ਤੇ ਸਾਰੇ ਬੰਦਿਆਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਇਹਨੂੰ ਨਾ ਆਪਾਂ ਅੱਗੇ ਸ਼ੇਅਰ ਕਰੀਏ ਤੇ ਨਾ ਹੀ ਕਿਸੇ ਨਾਲ ਆਪਾਂ ਕਿਸੇ ਆਰਗੂਮੈਂਟ ਚ ਪਈਏ ਵੀ ਯਾਰ ਏਦਾਂ ਹੋਇਆ ਏਦਾਂ ਹੋਇਆ, ਕਿਉਂਕਿ ਇਹ ਪਰਸਨਲ ਮੇਰੇ ਤੇ ਹਮਲਾ ਨੀ ਸੀ, ਠੀਕ ਹੈ ਜੀ। ਤੇ ਇਹਨੂੰ ਆਪਾਂ ਘੱਟੋ ਘੱਟ ਸ਼ੇਅਰ ਕਰੀਏ। ਆਪਾਂ ਦੇਖੋ ਅੱਗੇ ਜਾ ਰਹੀ ਹੈ ਇਸ ਮੁਲਕ ਨੇ ਆਪਾਂ ਨੂੰ ਬਹੁਤ ਕੁਛ ਦਿੱਤਾ ਆਸਟ੍ਰੇਲੀਆ ਨੇ, ਆਪਾਂ ਅੱਗੇ ਵੀਡੀਓ ਜਾ ਰਹੀ ਹੈ, ਜਿਹੜੇ ਬੰਦੇ ਮੈਨੂੰ ਨੀ ਜਾਣਦੇ ਜਾਂ ਜਿਹੜੇ ਬੰਦੇ ਮੰਨ ਲਓ ਰੇਡੀਓ ਨੀ ਸੁਣਦੇ ਤੁਹਾਡਾ, ਉਹਨਾਂ ਨੂੰ ਨਹੀਂ ਪਤਾ ਵੀ ਮੈਨੂੰ ਲੋਕਲ ਕਮਿਊਨਿਟੀ ਤੋਂ ਕਿੰਨੀ ਸਪੋਰਟ ਮਿਲ ਰਹੀ ਆ, ਉਹ ਇੱਕ ਵੀਡੀਓ ਦੇਖ ਕੇ ਇੱਕ ਆਪਣੇ ਆਸਟ੍ਰੇਲੀਆ ਦੀ ਇਮੇਜ ਖਰਾਬ ਹੋ ਰਹੀ ਆ ਵੀ ਆਸਟ੍ਰੇਲੀਆ ਚ ਨਸਲੀ ਹਮਲਾ ਹੋਇਆ। ਤੁਹਾਨੂੰ ਪਤਾ ਠੀਕ ਹੈ ਤਾਂ ਆਪਾਂ ਮੀਡੀਆ ਕਈ ਵਾਰੀ ਪੇਸ਼ ਕਰਦਾ ਰਿਪੋਰਟ ਨੂੰ, ਤੇ ਮੈਂ ਇਹੀ ਕਹਿਣਾ ਵੀ ਸਾਰਿਆਂ ਨੂੰ ਜਿਹੜਾ ਵੀ ਬੰਦਾ ਸੁਣ ਰਿਹਾ ਉਹ ਫੇਸਬੁੱਕ ਤੇ ਅੱਗੇ ਇਹੀ ਸ਼ੇਅਰ ਕਰੇ ਕਿ ਮੈਂ ਉਸ ਬੰਦੇ ਨੂੰ ਬਿਲਕੁਲ ਮਾਫ਼ ਕਰਤਾ, ਮੈਨੂੰ ਤੇ ਮੇਰੇ ਪਰਿਵਾਰ ਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ, ਠੀਕ ਹੈ। ਉਹ ਬੰਦਾ ਈਵਨ ਮੈਨੂੰ ਜਾਣਦਾ ਵੀ ਨਹੀਂ, ਤੇ ਇਹਨੂੰ ਘੱਟ ਤੋਂ ਘੱਟ ਆਪਾਂ ਸ਼ੇਅਰ ਕਰੀਏ ਤੇ ਟਰਾਈ ਕਰੀਏ ਵੀ ਕਿਸੇ ਨਾਲ ਕਿਸੇ ਵੀ ਆਰਗੂਮੈਂਟ ਚ ਨਾ ਪਈਏ, ਫੇਸਬੁੱਕ ਤੇ ਕਿਸੇ ਨੂੰ ਰਿਪਲਾਈ ਕਰਨ ਦੀ ਕੋਸ਼ਿਸ਼ ਨਾ ਕਰੀਏ, ਤੇ ਇਹਨੂੰ ਜਿੰਨਾ ਹੋ ਸਕਦਾ ਆਪਾਂ ਇਗਨੋਰ ਕਰੀਏ ਤੇ ਆਪਾਂ ਅਵਾਇਡ ਕਰੀਏ ਤੇ ਆਪਾਂ ਇਹਨੂੰ ਸੁਲਝਾਈਏ ਮਸਲੇ ਨੂੰ।
ਜੀ ਜੀ ਜੀ, ਬਹੁਤ ਬਹੁਤ ਵਧੀਆ ਤੁਸੀਂ ਇਹ ਸੋਚ ਰੱਖੀ ਆ, ਤੇ ਉਮੀਦ ਕਰਦੇ ਆ ਵੀ ਤੁਸੀਂ ਆਉਣ ਵਾਲੇ ਦਿਨਾਂ 'ਚ ਜਿਵੇਂ ਤੁਹਾਨੂੰ ਅੱਜ ਰਿਕੁਐਸਟ ਵੀ ਹੋਈ ਹੈ ਤੇ ਅਸੀਂ ਵੀ ਰਿਕੁਐਸਟ ਕਰਦੇ ਹਾਂ, ਤੁਸੀਂ ਆਪ ਖੁਦ ਚਾਹੇ ਹੁਣ ਤੱਕ ਕੁਛ ਨੀ ਪਾਇਆ ਫੇਸਬੁੱਕ ਤੇ, ਪਰ ਹੁਣ ਜ਼ਰੂਰ ਇੱਕ ਫੇਸਬੁੱਕ ਤੇ ਤੁਸੀਂ ਇਹ ਪੋਸਟ ਪਾਓ ਵੀ ਇਸ ਚੀਜ਼ ਦੀ ਸਾਨੂੰ ਕੋਈ ਪ੍ਰੋਬਲਮ ਨੀ, ਅਸੀਂ ਆਪਣੀ ਸਾਡੀ ਜਿਹੜੀ ਸਾਡੇ ਗੁਰੂਆਂ ਬੰਨਿਓ ਦਿੱਤੀ ਸਾਡੀ ਸਿੱਖਿਆ ਮੁਤਾਬਕ ਅਸੀਂ ਨੀ ਚਾਹੁੰਦੇ ਕਿਸੇ ਦੀ ਰੋਜੀ ਰੋਟੀ ਦੇ ਵਿੱਚ ਕੋਈ ਲੱਤ ਵੱਜੇ, ਕਿਸੇ ਦੇ ਕੋਈ ਵੀ ਪ੍ਰੋਬਲਮ ਆਵੇ, ਤੇ ਸਾਨੂੰ ਕੋਈ ਇਹ ਵੀ ਇੱਛਾ ਨੀ ਹੈ ਵੀ ਭਾਈ ਵੀ ਉਹ ਆ ਕੇ ਕੋਈ ਪੈਰੀਆਂ ਹੱਥੀ ਲਾਵੇ ਸਾਡੇ। ਹਾਂ, ਉਹਨੇ ਜੇ ਗਲਤੀ ਕੀਤੀ ਆ ਤਾਂ ਉਹ ਜੇ ਫੀਲ ਕਰਦਾ ਤੇ ਅੱਗੇ ਤੋਂ ਨਾ ਕਰੇ ਤਾਂ ਸਾਨੂੰ ਵਧੀਆ ਗੱਲ ਹੋਊਗੀ। ਤੇ ਇਹ ਜਾਂ ਇੱਕ ਜ਼ਰੂਰ ਕਲਿੱਪ ਬਣਾ ਕੇ ਜਾਂ ਲਿਖ ਕੇ ਜ਼ਰੂਰ ਪਾਇਓ, ਇਹ ਅਸੀਂ ਵੀ ਆਪਣੇ ਵੱਲੋਂ ਰਿਕੁਐਸਟ ਕਰਦੇ ਹਾਂ, ਕਿਉਂਕਿ ਜਿਹੜੇ ਲੋਕ ਆ ਉਹ ਸਰਚਾਂ ਮਾਰਦੇ ਆ, ਉਹ ਸਰਚ ਸਭ ਤੋਂ ਪਹਿਲੀ ਸਰਚ ਤੁਹਾਡੇ ਤੇ ਆਉਣੀ ਆ, ਤਾਂ ਉਹ ਸਰਚ ਦੇ ਉੱਤੇ ਤੁਹਾਡੇ ਬੰਨਿਓ ਲਿਖੀ ਗੱਲ ਨਾਲ ਫਿਰ ਹਰ ਚੀਜ਼ ਦੇ ਉੱਤੇ ਟੱਕਣ ਲੱਗ ਸਕਦਾ। ਸੋ ਬਹੁਤ ਮਿਹਰਬਾਨੀ ਸਨੀ ਭਾਈ, ਤੁਸੀਂ ਸਾਡੇ ਨਾਲ ਜੁੜੇ, ਤੇ ਆਸ ਦੁਆ ਕਰਦੇ ਹਾਂ ਜੀ ਤੁਸੀਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵਧੀਆ ਪਰਫਾਰਮੈਂਸ ਕਰੋ, ਤੇ ਆਉਣ ਵਾਲੇ ਦਿਨਾਂ ਚ ਸਾਡੇ ਭਾਈਚਾਰੇ ਦਾ ਜਿਹੜਾ ਕੱਦ ਕਾਠ ਆ ਉਹ ਹੋਰ ਉੱਚਾ ਕਰੋ।
ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਦੱਸਿਆ ਕਿ ਜਿੱਥੇ ਉਹਨਾਂ ਦੇ ਨਸਲੀ ਟਿੱਪਣੀ ਹੋਈ ਹਨਾ, ਉਸ ਤੋਂ ਇਲਾਵਾ ਆਸਟ੍ਰੇਲੀਅਨ ਭਾਈਚਾਰੇ ਵੱਲੋਂ ਜਿਹੜੀ ਸਪੋਰਟ ਵੀ ਉਹਨਾਂ ਨੂੰ ਕਾਫੀ ਮਿਲੀ ਆ, ਸੋ ਇਹ ਬਹੁਤ ਵਧੀਆ ਗੱਲ ਆ
ਜੀ। ਬਿਲਕੁਲ, ਮੈਂ ਨਾ ਇੱਥੇ ਸਾਰੇ ਸਾਡੇ ਸਰੋਤਿਆਂ ਨੂੰ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ। ਵੈਸੇ ਤਾਂ ਮੈਂ ਰਾਤੀ ਅਮਨਦੀਪ ਹੋਰਾਂ ਨਾਲ ਗੱਲ ਕਰ ਰਿਹਾ ਸੀ ਵੀ ਆਪਾਂ ਕੋਸ਼ਿਸ਼ ਕਰੀਏ ਸੰਡੇ ਦਾ ਇੱਕ ਸ਼ੋਅ ਪੂਰਾ ਇਸ ਚੀਜ਼ ਦੇ ਉੱਤੇ ਰੱਖੀਏ। ਇੱਕ ਨਾ ਸਾਡੀ ਕੌਮ ਦੇ ਵਿੱਚ, ਖਾਸ ਕਰਕੇ ਸਾਡੇ ਦੇ ਵਿੱਚ ਨਾ ਪੰਜਾਬੀਆਂ ਚ ਸਿੱਖਾਂ ਚ ਇੱਕ ਇਹ ਸਿਸਟਮ ਬਣ ਗਿਆ ਵੀ ਅਸੀਂ ਆਰਗੂ ਬਹੁਤ ਕਰਦੇ ਹਾਂ, ਅਸੀਂ ਬਹਿਸ ਦੇ ਬਹੁਤ ਹਾਂ। ਦੇਖੋ, ਸਾਨੂੰ ਬਾਬੇ ਨਾਨਕ ਨੇ ਗੋਸ਼ਟੀ ਕਰਨ ਦੀ ਗੱਲ ਕਹੀ ਸੀ ਵੀ ਗੋਸ਼ਟੀ ਕਰਨੀ ਆ, ਵਿਚਾਰਾਂ ਕਰਨੀਆਂ, ਚਿੰਤਨ ਕਰਨਾ, ਬੈਸਣ ਦੀ ਨੀ ਗੱਲ ਕਰੀ ਸੀ, ਬੈਸਣ ਲਈ ਨੀ ਆਖਿਆ ਸੀ। ਸੋ ਅਸੀਂ ਨਾ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਆਰਗੂ ਕਰਦੇ ਹਾਂ, ਆਪਦੇ ਵਰਕਮੇਟ ਨਾਲ ਆਰਗੂ ਕਰਦੇ ਹਾਂ, ਫੇਸਬੁੱਕ ਤੇ, ਸੋਸ਼ਲ ਮੀਡੀਆ, ਹੋਰ ਸਾਰੇ ਪਲੇਟਫਾਰਮ ਤੇ ਅਸੀਂ ਬੜਾ ਬਹਿਸਦੇ ਹਾਂ ਸਾਰੇ। ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਇੱਕ ਦੂਜੇ ਨਾਲ ਜਿਹੜੀਆਂ ਟਿੱਪਣੀਆਂ ਕਰਦੇ ਹਾਂ, ਜਾਂ ਜੇ ਕਿਤੇ ਕੋਈ ਕੋਈ ਗਲਤ ਬੰਦਾ ਮਿਲ ਗਿਆ ਹੋ ਗਿਆ। ਮੈਂ ਕੱਲ ਵੀ ਜਿਵੇਂ ਗੱਲ ਸੁਣਾਈ ਸੀ ਵੀ ਮੈਨੂੰ ਵੀ ਪਰਸੋਂ ਇੱਕ ਲੇਡੀ ਨੇ ਬਹੁਤ ਆਪਦੇ ਆਣੇ, ਉਹਨੇ ਮੈਨੂੰ ਬਹੁਤ ਜਿੰਨਾ ਵੀ ਕਹਿ ਸਕਦਾ ਉਕਸਾਇਆ ਸੀ ਵੀ ਮੈਂ ਗੁੱਸੇ ਹੋਵਾਂ, ਪਰ ਮੈਂ ਉਹਦੇ ਨਾਲ ਐਂਡ ਉਹਨੂੰ ਇਹ ਕਹਿ ਕੇ ਆਇਆ ਸੀ ਵੀ ਨਹੀਂ ਵੀ ਮੈਂ ਇਸ ਚੀਜ਼ ਤੋਂ ਖੁਸ਼ ਹਾਂ ਵੀ ਮੇਰਾ ਕਸਟਮਰ ਖੁਸ਼ ਆ, ਮੈਨੂੰ ਕੋਈ ਮਤਲਬ ਨੀ ਜੇ ਮੇਰਾ ਭਾਵੇਂ ਮੈਂ ਪੈਸੇ ਨਹੀਂ ਕਮਾਏ, ਕੋਈ ਪ੍ਰੋਬਲਮ ਨੀ। ਸੋ ਏਦਾਂ ਏਦਾਂ ਕਰਕੇ ਅਸੀਂ ਨਾ ਪਿਆਰ ਨਾਲ ਇੱਕ ਤਾਂ ਨਫ਼ਰਤ ਬਣ ਸਕਦਾ, ਦੂਜਾ ਜਿਹੜਾ ਫਾਲਤੂ ਦਾ ਜਿਹੜਾ ਆਰਗੂਮੈਂਟ ਹੁੰਦਾ ਨਾ ਇਹਦੇ ਚੋਂ ਕੁਛ ਨੀ ਨਿਕਲ ਕੇ ਆਉਂਦਾ, ਇਹਦੇ ਵਿੱਚੋਂ ਸਿਰਫ ਤੇ ਸਿਰਫ ਤੁਹਾਨੂੰ ਸਟ੍ਰੈਸ ਮਿਲਦੀ ਆ, ਮੂਹਰਲੇ ਨੂੰ ਸਟ੍ਰੈਸ ਮਿਲਦੀ ਆ, ਤੇ ਤੁਹਾਡੇ ਆਪਸ ਵਿੱਚ ਜ਼ਹਿਰ ਜਿਹੜਾ ਘੁਲਦਾ ਇੱਕ ਦੂਜੇ ਦੇ ਵਿੱਚ। ਸੋ ਬੈਸਟ ਆਈਡੀਆ ਇਹ ਆ ਜੇ ਤਾਂ ਸਾਡੇ ਚ ਇੰਨਾ ਕੁ ਪੇਸ਼ੈਂਸ ਹੈਗਾ ਵੀ ਅਸੀਂ ਕਿਸੇ ਮੁੱਦੇ ਤੇ ਗੋਸ਼ਟੀ ਕਰ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ ਕਿਸੇ ਮੁੱਦੇ ਤੇ, ਤਾਂ ਤਾਂ ਅਸੀਂ ਕਰੀਏ। ਜੇ ਸਾਨੂੰ ਐਂ ਲੱਗਦਾ ਵੀ ਸਾਡੀ ਗੱਲ ਟੋਕਤੀ ਤਾਂ ਅਸੀਂ ਅਗਲੇ ਨਾਲ ਮੂਹਰੋਂ ਫਿਰ ਦੋ ਹੱਥ ਕਰਨੇ ਆ, ਤਾਂ ਸਾਨੂੰ ਇਹ ਜਿਹੀਆਂ ਗੋਸ਼ਟੀਆਂ ਕਰਨ ਦੀ ਵੀ ਲੋੜ ਨਹੀਂ, ਕਿਉਂ ਉਹ ਗੋਸ਼ਟੀ ਨਹੀਂ ਹੁੰਦੀ, ਉਹ ਹੁੰਦੀ ਹੈ ਇੱਕ ਬਹਿਸ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਪੈਣਾ। ਸੋ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਜਿਹੜਾ ਇਸ ਮੁਲਕ ਦੇ ਵਿੱਚ ਆ ਗਏ ਹਾਂ ਤੇ ਅਸੀਂ ਆਪਦੀ ਇਮੇਜ ਚੰਗੀ ਬਣਾਈਏ, ਜਿਹੜੀ ਸਾਡੀ ਕਲਰ ਪ੍ਰਤੀ, ਸਾਡੀ ਦਿੱਖ ਪ੍ਰਤੀ, ਸਾਡੇ ਪਹਿਰਾਵੇ ਪ੍ਰਤੀ, ਸਾਡੇ ਖਾਣ ਪਾਣ ਪ੍ਰਤੀ ਜਿਹੜੀਆਂ ਮਾੜੀਆਂ ਚੀਜ਼ਾਂ ਫੈਲੀਆਂ ਹੋਈਆਂ ਨਾ, ਉਹ ਮਾੜੀਆਂ ਚੀਜ਼ਾਂ ਨੂੰ ਅਸੀਂ ਦੂਰ ਕਰੀਏ। ਬੜਾ ਕਾਮਨ ਜਿਹਾ ਕੁਐਸਚਨ ਇੱਕ ਆਉਂਦਾ ਸਾਡੇ ਕੋਲੇ ਜਦੋਂ ਅਸੀਂ ਕਿਤੇ ਵੀ ਗੱਲਬਾਤ ਕਰ ਰਹੇ ਹੁੰਦੇ ਹਾਂ, ਕਿਸੇ ਨੂੰ ਇੰਟਰੋ ਦੇ ਰਹੇ ਹੁੰਦੇ ਹਾਂ। ਕੱਲ ਵੀ ਮੈਂ ਕਿਸੇ ਕੋਈ ਮੈਨੂੰ ਪੁੱਛਿਆ ਵੀ ਤੂੰ ਆਸਟ੍ਰੇਲੀਆ ਕਿਉਂ ਆਇਆ, ਕਿਸੇ ਕੋਲ ਜੋੜਾ ਮੇਰੇ ਨਾਲ ਮੇਰਾ ਬਹੁਤ ਗੱਲ ਕਰ ਰਿਹਾ ਸੀ, ਕਿਹੜਾ ਤੈਨੂੰ ਵਧੀਆ ਲੱਗਦਾ ਕੰਟਰੀ, ਕਿਉਂ ਕੀ ਕਾਰਨ ਸੀ ਤੇਰੇ ਇੱਥੋਂ ਉੱਥੋਂ ਛੱਡ ਕੇ ਆਉਣ ਦੇ। ਉੱਥੇ ਨਾ ਅਸੀਂ ਬਹੁਤ ਕਈ ਵਾਰੀ ਬਿਨਾਂ ਸੋਚੇ ਸਮਝੇ ਗਲਤ ਆਂਸਰ ਦੇ ਦਿੰਦੇ ਹਾਂ, ਤੇ ਉਹ ਆਂਸਰ ਅਸਲ ਚ ਇੱਥੇ ਆਸਟ੍ਰੇਲੀਆ ਦੇ ਵਿੱਚ ਨਾ, ਕੱਲ ਵੀ ਮੇਰੀ ਗੱਲ ਚੱਲ ਰਹੀ ਸੀ ਬਾਈ ਜਾਦਵਿੰਦਰ ਹੋਰਾਂ ਨਾਲ, ਜਿਹੜੇ ਕਿ ਆਪਣੀ ਹਰਮਨਪ੍ਰੀਤ ਦੇ ਕੋਚ ਨੇ ਜਿਹੜੀ ਕ੍ਰਿਕਟ ਟੀਮ ਦੇ, ਤੇ ਉਹ ਅੱਜ ਕੱਲ ਅਸੀਂ ਚਲੋ ਇਕੱਠੇ ਕੰਮ ਕਰਦੇ ਹਾਂ ਦੋਨੋਂ, ਤਾਂ ਉਹਨਾਂ ਨਾਲ ਮੇਰੀ ਗੱਲ ਚੱਲ ਰਹੀ ਸੀ। ਉਹ ਆਖਦੇ ਬਾਈ ਜੀ ਆਪਣੇ ਇੰਡੀਆ ਦੇ ਵਿੱਚ ਇੱਕ ਬੰਦਾ ਕੋਈ ਬਿਆਨ ਦਿੰਦਾ, ਲੀਡਰ ਆ ਕੋਈ ਬਿਆਨ ਦਿੰਦਾ ਗਾ, ਤਾਂ ਉਹ ਬਿਆਨ ਅਖਬਾਰਾਂ ਚ ਛਪਦਾ ਤੇ ਉਸ ਨੂੰ ਇਹ ਗੱਲ ਕਹੀ ਜਾਂਦੀ ਵੀ ਉਸ ਬੰਦੇ ਨੇ ਜਵਾਨ ਦਿੱਤੀ ਆ ਜਾਂ ਉਸ ਬੰਦੇ ਨੇ ਇਸ ਗੱਲ ਤੇ ਸਟੈਂਡ ਲਿਆ। ਠੀਕ ਆ, ਆਸਟ੍ਰੇਲੀਆ ਦੇ ਵਿੱਚ ਇੱਕ ਉਲਟਾ, ਆਸਟ੍ਰੇਲੀਆ ਦੇ ਵਿੱਚ ਹਰ ਚੀਜ਼ ਉਲਟੀ ਪੁਲਟੀ। ਆਸਟ੍ਰੇਲੀਆ ਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਸਟੇਟਮੈਂਟ ਦਿੰਦਾ, ਕੋਈ ਵੀ ਗੱਲ ਕਰਦਾ, ਤਾਂ ਉਸ ਨੂੰ ਬਿਆਨ ਹੀ ਮੰਨਿਆ ਜਾਂਦਾ। ਮੰਨ ਲਓ ਤੁਸੀਂ ਕੋਈ ਚੀਜ਼ ਕਿਸੇ ਦੇ ਘਰੇ ਜਾਂਦੇ ਹੋ, ਕਿਸੇ ਨੂੰ ਡੋਰ ਨੋਕ ਕਰਕੇ ਕੁਛ ਵੇਚਣ ਜਾਂਦੇ ਹੋ, ਜਿਹੜੀ ਤੁਸੀਂ ਉਸ ਚੀਜ਼ ਬਾਰੇ ਦੱਸਤੀ, ਉਹ ਮੂਹਰਲਾ ਬੰਦਾ ਉਸੇ ਤੇ ਪੱਕਾ ਹੋ ਜਾਂਦਾ। ਮੂਹਰਲਾ ਬੰਦਾ ਕਹਿੰਦਾ ਵੀ ਉਸ ਬੰਦੇ ਨੇ ਜਵਾਨ ਦਿੱਤੀ ਆ, ਵੀ ਇਸ ਚੀਜ਼ ਨੂੰ ਉਹਨੂੰ ਜਿਵੇਂ ਉਹ ਮੈਂ ਤਾਂ ਮਜ਼ਾਕ ਚ ਟੰਗ ਦੇਣੀ ਕਹਿਣਾ ਸੀ ਨਾ ਵੀ ਟੰਗ ਦੇ ਦਿੱਤੀ ਉਹਨੇ ਮੈਂ ਤੇ ਉਹ ਚੁਟਕਲਾ ਵੀ ਸੁਣਾਇਆ ਸੀ ਇੱਕ ਦਿਨ ਪਰ ਉਹ ਹੁੰਦੀ ਆ ਵੀ ਜਿਹੜੇ ਵਰਡ ਦਿੱਤੇ ਆ ਆਪਣੇ ਵਰਡ ਦਿੱਤੇ ਆ ਠੀਕ ਆ ਵੀ ਜੇ ਤੁਸੀਂ ਜੋ ਵੀ ਵਰਡ ਬੋਲਦੇ ਹੋ ਉਹ ਐਮ ਆ ਇੱਥੇ ਖਾਸ ਆ ਮਾਇਨੇ ਰੱਖਦੇ ਆ ਸੋ ਕਦੇ ਵੀ ਨਾ ਕਈ ਵਾਰੀ ਮੇਰੇ ਵਰਗਾ ਇੱਕ ਮਿੰਟ ਚ ਕਹਿੰਦਾ ਅੱਛਾ ਇੰਡੀਆ ਇੰਡੀਆ ਤੇ ਆਸਟ੍ਰੇਲੀਆ ਜੋ ਤੂੰ ਕਿਹਨੂੰ ਪੇਪਰ ਦਾ ਉਹਦੀ ਗੱਲ ਲੋਟ ਬੈਟਰ ਮਾਈਟ 100 ਟਾਈਮ ਬੈਟਰ ਦੈਨ ਇੰਡੀਆ ਆਸਟ੍ਰੇਲੀਆ ਫਿਰ ਮੇਰੇ ਵਰਗਾ ਬੜਾ ਪੁਹ ਪੁਹ ਗਿਆ ਟੂ ਮਚ ਕਰਾਊਡ ਟੂ ਮਚ ਬਣਨਾ ਧਮਕਾ ਐ ਕਰਕੇ ਏਦਾਂ ਦੇ ਅਸੀਂ ਬਿਆਨਬਾਜ਼ੀਆਂ ਕਰਦੇ ਹਾਂ ਕਈ ਵਾਰੀ ਅਸੀਂ ਫਿਰ ਉਹਨੂੰ ਵੱਡਾ ਕਰਕੇ ਇੱਥੇ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਕਰੋ ਰਿਸਪੋਂਸੀਬਿਲਿਟੀ ਵਾਲਾ ਜਵਾਬ ਦਿਓ ਤੁਸੀਂ ਉਹਨੂੰ ਇੰਨਾ ਕੁ ਬੈਲੈਂਸ ਵਾਲਾ ਜਵਾਬ ਦਿਓ ਜਿਹਦੇ ਵਿੱਚ ਕੋਈ ਬੰਦਾ ਇਹ ਨਾ ਤੈਅ ਕਰ ਸਕੇ ਵੀ ਕੱਲ ਨੂੰ ਇਹ ਕਵੇ ਵੀ ਤੁਸੀਂ ਉੱਥੇ ਦੁਖੀ ਹੋਏ ਸਾਲਿਓ ਇੱਥੇ ਆਏ ਸੀ ਤਾਂ ਹੁਣ ਇਹੋ ਜਿਹੀ ਭਾਸ਼ਾ ਹੀ ਬੋਲਦੇ ਆ ਸੋਰੀ ਮੈਂ ਮਾਫ਼ੀ ਚਾਹੁੰਦਾ ਰੇਡੀਓ ਦੀ ਲੈਂਗੁਏਜ ਨੀ ਪਰ ਇਹ ਸ਼ਬਦ ਬੋਲਦੇ ਆ ਵੀ ਭਾਈ ਤੁਸੀਂ ਇੰਨੇ ਦੁਖੀ ਹੋਏ ਇੱਥੇ ਆਏ ਸੀ ਤੇ ਹੁਣ ਨਖਰੇ ਕਰਦੇ ਹੋ ਦੂਜੀ ਇਹ ਆ ਵੀ ਇੱਕ ਨਾ ਸਾਡੇ ਜਿਹੜਾ ਜੈਲਸ ਫੈਕਟਰ ਆ ਉਹ ਕੱਲਾ ਪੰਜਾਬੀਆਂ ਚ ਜਾਂ ਇੰਡੀਅਨ ਚ ਜਾਂ ਆਪਣੇ ਚ ਨਹੀਂ ਹੈ ਜੈਲਸ ਫੈਕਟਰ ਦੁਨੀਆਂ ਦੇ ਹਰ ਹਿਊਮਨ ਬੀਂਗ ਦੇ ਵਿੱਚ ਹੈ ਅਸੀਂ ਜਦੋਂ ਕੋਈ ਵੀ ਕੰਮ ਕਰਦੇ ਹਾਂ ਅਸੀਂ ਮਿਹਨਤਾਂ ਨਾਲ ਕਮਾਉਂਦੇ ਹਾਂ ਮਿਹਨਤਾਂ ਨਾਲ ਉਹ ਕਰਦੇ ਹਾਂ ਫਿਰ ਸ਼ੋਅ ਆਫ ਕਰਦੇ ਹਾਂ ਸ਼ੋਅ ਆਫ ਕਰਨ ਤੋਂ ਬਾਅਦ ਆਲੇ ਦੁਆਲੇ ਚ ਜੈਲਸ ਫੈਕਟਰ ਆਉਂਦਾ ਆਲਾ ਦੁਆਲਾ ਉਸ ਜੈਲਸ ਫੈਕਟਰ ਤੋਂ ਜਿਹੜਾ ਦੁਖੀ ਹੋ ਕੇ ਜਾਂ ਫਿਰ ਉਹ ਕਿਸੇ ਨਾ ਕਿਸੇ ਰੂਪ ਚ ਤੁਹਾਡੇ ਨਾਲ ਅੰਦਰੋਂ ਖਾਰ ਖਾਣ ਲੱਗ ਜਾਂਦਾ ਖਿੱਚਦਾ ਤੁਸੀਂ ਕੀ ਲੈਣਾ ਕਿਸੇ ਕੋਲੇ ਵੱਡਾ ਹੋ ਕੇ ਕੀ ਲੈਣਾ ਕਿਸੇ ਨੂੰ ਦਿਖਾਵਾ ਕਰਕੇ ਜੇ ਤੁਸੀਂ ਵੱਡੇ ਹੋ ਗਏ ਹੋ ਵੱਡੇ ਹੈਗੇ ਆ ਤਾਂ ਦਿਖਾਵਾ ਨਹੀਂ ਕਰਦੇ ਹੁੰਦੇ ਮੈਂ ਇਹੋ ਜਿਹੇ ਵੱਡੇ ਲੋਕਾਂ ਨੂੰ ਜਾਣਦਾ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੇ ਨੌਜਵਾਨਾਂ ਨੂੰ ਜਾਣਦਾ ਜਿਹਨਾਂ ਨੇ ਮਿਲੀਅਨ ਮਿਲੀਅਨ ਬਣਾ ਲਏ ਰੁਪਈਏ ਤੇ ਪਰ ਉਹਨਾਂ ਦਾ ਨਾਂ ਤੁਸੀਂ ਕਿਤੇ ਫੇਸਬੁੱਕ ਤੇ ਸੁਣਿਆ ਹੋਣਾ ਨਾ ਕਿਤੇ ਅਖਬਾਰ ਪੜਿਆ ਹੋਣਾ ਬੜੀ ਆਰਾਮ ਨਾਲ ਆਪਦਾ ਬਿਜ਼ਨਸ ਕਰੀ ਜਾਂਦੇ ਆਪਦੀ ਜ਼ਿੰਦਗੀ ਜਿਉਂ ਰਹੇ ਆ ਤੇ ਜਿੱਥੇ ਲੋੜ ਪੈਂਦੀ ਆ ਉੱਥੇ ਉਹ ਚੈਰਿਟੀ ਕਰਨ ਤੋਂ ਪਿੱਛੇ ਨਹੀਂ ਹਟਦੇ ਮੈਂ ਕੱਲ ਪਰਸੋਂ ਇੱਕ ਇਹੋ ਜਿਹੇ ਨੌਜਵਾਨ ਨਾਲ ਗੱਲ ਕਰ ਰਿਹਾ ਸੀ ਮਿਲੀਅਨਾਂ ਦੇ ਵਿੱਚ ਉਹ ਬੰਦੇ ਨੇ ਰੁਪਈਏ ਕਮਾਏ ਆ ਤੇ ਪਰ ਬੜੀ ਹਲੀਮੀ ਨਾਲ ਮੈਨੂੰ ਮੈਂ ਹੈਰਾਨ ਰਿਹਾ ਵੀ ਤੁਸੀਂ ਕਦੇ ਨਿਊਜ਼ ਚ ਨੀ ਆਏ ਕਦੇ ਕਿਸੇ ਗੱਲ ਕਹਿੰਦੇ ਨਹੀਂ ਭਾਈ ਮੈਂ ਆਉਣਾ ਵੀ ਨਹੀਂ ਚਾਹੁੰਦਾ ਤੇ ਈਵਨ ਮੈਥੋਂ ਇੱਥੋਂ ਤੱਕ ਕਿਹਾ ਵੀ ਮੈਂ ਕੋਈ ਬਜਟ ਪ੍ਰੋਜੈਕਟ ਬਾਰੇ ਪੁੱਛਿਆ ਸਿੱਖ ਗੇਮਾਂ ਦੇ ਮੈਂ ਕਿਹਾ ਵੀ 50,000 ਡਾਲਰ ਦਾ ਪ੍ਰੋਜੈਕਟ ਆ ਉਹਦਾ ਸਾਲਾਨਾ ਉਹ ਕਹਿੰਦੇ ਵੀ ਮੈਂ ਇਸ ਤੋਂ ਵੀ ਜੇ ਵੱਡਾ ਪ੍ਰੋਜੈਕਟ ਮੇਰੇ ਰੂਮੇ ਲਾਉਣੇ ਹੋ ਤਾਂ ਮੈਂ ਵੀ ਮੋਰ ਦੈਨ ਹੈਪੀ ਹਾਂ ਉਸ ਚ ਵੀ ਹਿੱਸਾ ਪਾ ਕੇ ਪਰ ਹਰ ਸਾਲ ਪਰ ਕਹਿੰਦੇ ਵੀ ਮੈਨੂੰ ਬੜੀ ਲਾਈਮ ਲਾਈਟ ਜਾਣ ਨੀ ਚਾਹੀਦੀ ਸੋ ਇਹ ਹੋਣੀ ਚਾਹੀਦੀ ਆ ਸਾਡੇ ਚਾਹਲੀ ਏਦਾਂ ਦੀ ਸਾਡੀ ਸੋਚ ਹੋਣੀ ਚਾਹੀਦੀ ਆ ਪਰ ਅਸੀਂ ਕੀ ਕਰਦੇ ਹਾਂ ਅਸੀਂ ਥੋੜਾ ਜਿਹਾ ਛੇਤੀ ਪੈਰ ਛੱਡ ਕੇ ਵੱਡੀਆਂ ਕਾਰਾਂ ਵੱਡੀਆਂ ਚੀਜ਼ਾਂ ਤੇ ਫਿਰ ਉਹਨੂੰ ਸ਼ੋ ਆਫ ਕਰਦੇ ਹਾਂ ਉਹਦੇ ਨਾਲ ਨਾ ਜੈਲਸ ਫੈਕਟਰ ਆਉਂਦਾ ਇਸ ਕਰਕੇ ਉਸ ਨਾਲ ਫਿਰ ਕਈ ਵਾਰੀ ਜ਼ਿਆਦਾ ਅਸੀਂ ਨਫ਼ਰਤ ਦਾ ਸ਼ਿਕਾਰ ਹੁੰਦੇ ਹਾਂ ਸੋ ਇਸ ਚੀਜ਼ ਦੇ ਉੱਤੇ ਸੰਡੇ ਨੂੰ ਅਸੀਂ ਕਾਫ਼ੀ ਵੱਡੇ ਪੱਧਰ ਦੇ ਉੱਤੇ ਮੈਂ ਅਮਨ ਗੱਲ ਕਰਾਂਗਾ ਜ਼ਰੂਰ ਚਿੰਤਨ ਕਰਾਂਗੇ ਇਸ ਚੀਜ਼ ਦੇ ਉੱਤੇ ਤੇ ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਚੀਜ਼ ਨੂੰ ਹੋਰ ਮਿਨੀਮਾਈਜ਼ ਕਰ ਲਈਏ ਕਿਉਂਕਿ ਆਪਣੀ ਪੀੜ੍ਹੀ ਆ ਜਿਹੜੀ ਇਹ ਚੱਲ ਰਹੀ ਆ ਜਿਹੜੀ ਅਗਲੀ ਪੀੜ੍ਹੀ ਇੱਥੋਂ ਦੀ ਜਨਰੇਸ਼ਨ ਇੱਥੋਂ ਦੀ ਬੋਰਨ ਹੋ ਜਾਣੀ ਆ ਉਹਨਾਂ ਲਈ ਇਹ ਚੀਜ਼ਾਂ ਜ਼ਿਆਦਾ ਫਰਕ ਨਹੀਂ ਰਹਿਣੀਆਂ ਇਹ ਸਾਡੇ ਲਈ ਇਹ ਚੀਜ਼ਾਂ ਇੱਕ ਮਸਲਾ
ਬਿਲਕੁਲ ਬਿਲਕੁਲ ਭਾਜੀ ਸਹੀ ਗੱਲਾਂ ਕੀਤੀਆਂ ਤੁਸੀਂ ਬਹੁਤ ਇੱਕ ਆਪਣੇ ਆਪ ਦੇ ਵਿੱਚ ਰਹਿਣਾ ਜਿਹੜਾ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਖਲਾਰਾ ਜ਼ਿਆਦਾ ਪਾ ਲੈਂਦੇ ਹਾਂ ਔਰ ਛੋਟੀ ਜਿਹੀ ਆਪਣੀ ਕੀਤੀ ਨੂੰ ਦਿਖਾਵੇ ਚ ਜ਼ਿਆਦਾ ਰੱਖਦੇ ਹਾਂ ਤੇ ਸਾਡੇ ਨਾਲ ਗੁਰਦੀਪ ਸਿੰਘ ਹੁਣਾਂ ਨੇ ਸਾਂਝ ਪੈਸਲ ਬੁਲਾ ਰਹੇ ਨੇ ਕਹਿੰਦੇ 2-3 ਦਿਨ ਪਹਿਲਾਂ ਇੱਕ ਸਟੂਡੈਂਟ ਕੁੜੀ ਨੂੰ ਵੋਡਾਫੋਨ ਦਾ ਬਿੱਲ ਘਰ ਆਇਆ 8 ਮੰਥ ਦਾ $1100 ਤੇ ਬੈਂਕ ਦਾ ਫੋਨ ਆ ਰਿਹਾ 3 ਦਿਨ ਤੋਂ ਵੀ ਤੁਸੀਂ ਆਪਣੇ ਲੋਨ ਦੀ ਕਿਸ਼ਤ ਦਵੋ ਕੁੜੀ ਸਟੂਡੈਂਟ ਆ ਉਹਨੂੰ ਪਰਸਨਲ ਲੋਨ ਤਾਂ ਮਿਲ ਹੀ ਨਹੀਂ ਸਕਦਾ ਤੇ ਨਾ ਉਹਨੇ ਲਿਆ ਹੈ ਕੱਲ ਕੁੜੀ ਨੇ ਬੈਂਕ ਤੇ ਵੋਡਾਫੋਨ ਨਾਲ ਮੀਟਿੰਗ ਕੀਤੀ ਵੀ ਮੈਂ ਨਾ ਤਾਂ ਪਲਾਨ ਲਿਆ ਤੇ ਨਾ ਲੋਨ ਲਿਆ ਦੂਜੀ ਗੱਲ ਵੀ ਤੁਸੀਂ 8 ਮਹੀਨੇ ਮੈਨੂੰ ਕੋਈ ਫੋਨ ਮੈਸੇਜ ਜਾਂ ਕਾਲ ਨਹੀਂ ਕੀਤੀ ਅੱਜ ਤੁਸੀਂ 8 ਮਹੀਨੇ ਬਾਅਦ ਮੈਨੂੰ ਕਾਲ ਕਰ ਰਹੇ ਹੋ ਤੇ ਲੈਟਰ ਭੇਜ ਰਹੇ ਹੋ ਘਰ ਉਹਨਾਂ ਨੇ ਮੇਰੀ ਉਹਨਾਂ ਨੇ ਕੋਈ ਖਾਸ ਰਿਸਪੋਂਸ ਨਹੀਂ ਦਿੱਤਾ ਇਹਦਾ ਕਹਿ ਤਾਂ ਇਹ ਤਾਂ ਤੁਹਾਡੇ ਨਾਮ ਤੇ ਹੀ ਬੋਲ ਰਿਹਾ ਅੱਜ ਅਸੀਂ ਆਪਣੇ ਅਸੀਂ ਕਿਸੇ ਵਕੀਲ ਨੂੰ ਮਿਲਣਾ ਇਸ ਬਾਰੇ ਇਹਦਾ ਏਦਾਂ ਦੇ ਫਰੋਡ ਤੋਂ ਬਚੋ ਇਸ ਕੁੜੀ ਦੇ ਨਾਮ ਤੇ ਕਿਸੇ ਨੇ ਲੋਨ ਤੇ ਪਲਾਨ ਲੈ ਲਿਆ
ਪਹਿਲੀ ਗੱਲ ਤੁਸੀਂ ਵਕੀਲ ਨੂੰ ਕਿਉਂ ਮਿਲਣਾ ਇਸ ਪਲਾਨ ਪਿੱਛੇ ਤੁਹਾਨੂੰ ਵਕੀਲ ਕੋਲੇ ਜਾਣ ਦੀ ਲੋੜ ਨਹੀਂ ਅਬਸਮੈਂਟ ਜਿਹੜੀ ਇੱਕ ਇਹਨਾਂ ਦੇ ਉੱਤੇ ਜਿਹੜੀ ਟੈਲੀਫੋਨ ਟੈਲੀਕਮਿਊਨੀਕੇਸ਼ਨ ਆ ਨਾ ਇਹਨਾਂ ਦੇ ਉੱਤੇ ਜਿਹੜੇ ਅਬਸਮੈਂਟ ਵਾਲਿਆਂ ਦਾ ਜਿਹੜੀ ਇੱਕ ਕਲੋਜ਼ਲੀ ਨਿਗਾਹ ਹੁੰਦੀ ਹੈ ਤੇ ਉਹ ਗਾਰਡ ਦੀ ਹਰ ਸਮੱਸਿਆ ਸੁਣਨ ਲਈ ਤਿਆਰ ਆ ਤੇ ਉਹ 5 ਮਿੰਟਾਂ ਦੇ ਉਹਦੇ ਚ ਐਕਸ਼ਨ ਹੁੰਦਾ ਗੂਗਲ ਜਾਓ ਤੁਸੀਂ ਅਬਸਮੈਂਟ ਦਾ ਨੰਬਰ ਲਓ ਉਹਨਾਂ ਨੂੰ ਫੋਨ ਕਰੋ ਉਹਨਾਂ ਨੂੰ ਅੱਬਲਵੇਂ ਮੈਂ ਤਾਂ ਇਕੱਲਾ ਫੋਨ ਤਾਂ ਕਰਾਂ ਪਰ ਨਾਲ ਨੂੰ ਰਿਟਰਨ ਦੇ ਵਿੱਚ ਸਾਰੀ ਈਮੇਲ ਕਰੋ ਤਾਂ ਕਿ ਤੁਹਾਡਾ ਰਿਕਾਰਡ ਬਣੇ ਉਹ ਤੁਹਾਨੂੰ ਕੁਛ ਕਰਨ ਦੀ ਲੋੜ ਨੀ, ਵਿਦ ਇਨ 24 ਆਵਰ ਤੁਹਾਡੇ ਨਾਲ ਕੰਪਨੀ ਕਾਲ ਕਰੂਗੀ ਤੇ ਕੰਪਨੀ ਐਂ ਕਹੂਗੀ ਵੀ ਇਹਨੂੰ ਨਜਿੱਠੋ ਜਿਵੇਂ ਮਰਜ਼ੀ ਨਜਿੱਠੋ, ਤੇ ਤੁਸੀਂ ਜੇ ਉਹਨੂੰ ਸਬੂਤ ਦਿਓਗੇ ਨਾ ਵੀ ਮੇਰਾ ਕੋਈ ਵੀ ਇਹਦੇ ਚ ਲੇਖਾ ਦੇਖਾ ਨੀ ਹੈ, ਮੇਰੇ ਸਾਈਨ ਦਿਖਾਓ, ਜੇ ਕਿਸੇ ਨੇ ਕੰਟਰੈਕਟ ਤੁਹਾਡੇ ਨਾਂ ਤੇ ਲਿਆ ਮੰਨ ਲਓ ਕਿਸੇ ਨੇ ਚੀਟ ਕਰ ਲਿਆ ਤਾਂ ਉਹ ਸਾਈਨ ਤਾਂ ਦਿਖਾਊਗੀ ਨਾ ਕਿਤੋਂ, ਜੇ ਸਾਈਨ ਹੀ ਨੀ ਹੈਗੇ ਕਿਤੇ ਤਾਂ ਉਹ ਕਿਵੇਂ ਕਰੂਗਾ। ਸੋ ਬੈਸਟ ਆਈਡੀਆ ਇਹ ਆ ਵੀ ਇਨਵੈਸਟਮੈਂਟ ਦੇ ਥਰੂ ਜਾ ਕੇ ਇਹਨੂੰ ਇਸ ਨੂੰ ਇਸ ਮਸਲੇ ਨੂੰ ਨਜਿੱਠਿਆ ਜਾਵੇ। ਵਕੀਲ ਕੋਲੇ ਜਾਣ ਦੀ ਲੋੜ ਨੀ ਕਿਉਂਕਿ 1100 ਦਾ ਬਿੱਲ ਆ ਤੇ ਵਕੀਲ ਉਦੋਂ ਵੱਧ ਪੈਸੇ ਮੰਗ ਲੈਣਾ ਤੇ ਇਸ ਕਰਕੇ ਤੁਸੀਂ ਉਸ ਨੂੰ ਨਹੀਂ ਅਫੋਰਡ ਕਰ ਸਕਣੇ। ਸੋ ਜੇ ਕਿਸੇ ਨੂੰ ਵੀ ਕੋਈ ਹੋਰ ਹੈਲਪ ਦੀ ਲੋੜ ਹੈ ਸਾਨੂੰ ਕਾਲ ਕਰ ਲੈ, ਕੋਈ ਨੀ ਅਸੀਂ ਜ਼ਰੂਰ ਇਸ ਚ ਮਦਦ ਕਰਾਂਗੇ।
ਜੀ ਬਿਲਕੁਲ, ਇਸ ਤਰ੍ਹਾਂ ਪਰ ਗੁਰਵਿੰਦਰ ਸਿੰਘ ਨੱਠ ਹੋਣਾ ਨੇ ਵੀ ਸਾਂਝ ਪਾਈ ਹੈ ਜੀ ਤੇ ਇਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ, ਕਹਿੰਦੇ ਨੋ ਮੈਟਰ ਹਾਊ ਬਿਗ ਅ ਹੈਮਰ ਯੂ ਯੂਜ਼, ਯੂ ਕਾਂਟ ਪਾਉਂਡ ਕਾਮਨ ਸੈਂਸ ਇਨ ਟੂ ਸਟੂਪਿਡ ਪੀਪਲ। ਬਿਲਕੁਲ ਠੀਕ ਜੀ। ਤੇ ਇਸ ਤੋਂ ਇਲਾਵਾ ਹਰਜਿੰਦਰ ਘੁੰਮਣ ਹੋਣਾ ਨੇ ਵੀ ਜਿਹੜਾ ਮੈਸੇਜ ਕੀਤਾ, ਇਹਨਾਂ ਨੇ ਲਿਖਿਆ ਕਿ ਕਿਸੇ ਨੇ ਸੇਵ ਕੀਤੀ ਦਾੜੀ ਤਾਂ ਮਜ਼ਹਬ ਨੂੰ ਖਤਰਾ, ਕਿਸੇ ਨੇ ਵਧੀ ਦਾੜੀ ਦਾ ਮਜ਼ਹਬ ਨੂੰ ਖਤਰਾ ਹੈ, ਕਿਸੇ ਖੁੱਲੀ ਛੱਡੀ ਦਾੜੀ ਦਾ ਮਜ਼ਹਬ ਨੂੰ ਖਤਰਾ ਹੈ, ਤੇ ਕਿਤੇ ਖੁੱਲੀ ਛੱਡੀ ਦਾੜੀ ਜਾਂ ਮਜ਼ਹਬ ਨੂੰ ਕਿਸੇ ਨੇ ਬੱਦੀ ਸਾੜੀ ਦਾ ਮਜ਼ਹਬ ਨੂੰ ਖਤਰਾ ਹੈ। ਕਹਿੰਦੇ ਮਜ਼ਹਬ ਨਾ ਹੋ ਗਿਆ, ਮੋਮਬੱਤੀ ਹੋ ਗਈ ਵਾਂਗੂ ਪਿਘਲ ਗਿਆ, ਜਦੋਂ ਲੱਗੀ ਧੂਪ ਤੱਤੀ ਭਾਈਆ ਈਸ਼ਰ ਸਿੰਘ, ਈਸ਼ਰ ਨੇ ਲਿਖਿਆ ਹੈ। ਸੋ ਬਿਲਕੁਲ ਜੀ, ਇਹ ਸਾਰੇ ਮਸਲੇ ਧਰਮਾਂ ਦੇ, ਇਹਦੇ ਵਿੱਚ ਪਰਮਾਤਮਾ ਦੀ ਤਾਂ ਮੈਨੂੰ ਲੱਗਦਾ ਕੋਈ ਗੱਲ ਨੀ ਹੈਗੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਮੈਸੇਜ ਦੇ ਲਈ। ਸੋ ਬਰਾੜ ਸਾਹਿਬ ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ, ਹੋਰ ਕੋਈ ਗੱਲਬਾਤ ਜੇ ਤੁਸੀਂ ਸਾਡੇ ਸਰੋਤਿਆਂ ਨਾਲ ਕਰਨੀ ਚਾਹੁੰਦੇ ਹੋ ਤੇ।
ਬਿਲਕੁਲ ਜੀ, ਅਸਲ ਚ ਅਸੀਂ ਬੰਦਿਆਂ ਨੇ ਚੀਜ਼ਾਂ ਬਣਾਤੀਆਂ ਵੀ ਅਸੀਂ ਇੱਕ ਦੂਜੇ ਤੋਂ ਖਤਰਿਆਂ ਦੀਆਂ ਗੱਲਾਂ ਕਰਨ ਲੱਗਦੇ ਹਾਂ ਤੇ, ਪਰ ਮੈਨੂੰ ਲੱਗਦਾ ਜਿਹਨੇ ਨਾ ਸਾਡੇ ਬੜੇ ਸਤਿਕਾਰਤ ਕਹਾਣੀਕਾਰ ਬਰਿਆਮ ਸਿੰਘ ਸੰਧੂ, ਕਾਫੀ ਵੱਡਾ ਨਾਂ ਤੇ ਭਾਵੇਂ ਉਹਨਾਂ ਨੂੰ ਕਾਮਰੇਡੀ ਬੈਕਗਰਾਉਂਡ ਦੇ ਵੀ ਕਿਹਾ ਜਾਂਦਾ ਤੇ ਉਹ ਸਾਰੀ ਉਮਰ ਉਹਨਾਂ ਨੇ ਉਸਨੂੰ ਫੋਲੋ ਵੀ ਕੀਤਾ, ਪਰ ਉਹਨਾਂ ਦੀ ਇੱਕ ਕਹਾਣੀ ਨਾ ਚੌਥੀ ਕੂਟ, ਬਹੁਤ ਉਹਨਾਂ ਦੀ ਬੁੱਕ ਵੀ ਹੈ ਚੌਥੀ ਕੂਟ, ਅਤੇ ਚੌਥੀ ਕੂਟ ਕਾਫੀ ਮਸ਼ਹੂਰ ਕਹਾਣੀ ਸੀ, ਸ਼ਾਇਦ ਫਿਲਮ ਵੀ ਬਣੀ ਹੈ ਪਿੱਛੇ ਜਿਹੇ ਕਹਾਣੀ ਦੇ ਉੱਤੇ। ਉਹ ਕਹਾਣੀ ਦੇ ਨੂੰ ਜੇ ਤੁਸੀਂ ਪੜੋਗੇ ਨਾ ਤੁਹਾਨੂੰ ਆਹੀ ਗੱਲ ਮਹਿਸੂਸ ਹੋਊਗੀ ਵੀ ਜਦੋਂ ਮਾੜਾ ਦੌਰ ਸੀ ਨਾ ਉਦੋਂ ਕੀ ਸੀ, ਤੇ ਉਸ ਕਹਾਣੀ ਚ ਉਹਨਾਂ ਨੇ ਇਹੀ ਚੀਜ਼ ਦਿਖਾਈ ਆ ਵੀ ਇੱਕ ਬੰਦਾ ਉਹਦੀ ਦਾੜੀ ਵਾਲੀ ਦਿੱਖ ਤੋਂ ਡਰੀ ਜਾਂਦਾ ਵੀ ਭਾਈ ਮੈਂ ਇਹ ਕਿਤੇ ਖਾੜਕੂ ਨਾ ਹੋਵੇ ਜਾਂ ਅੱਤਵਾਦੀ ਨਾ ਹੋਵੇ ਜਿਹੜਾ ਕਿਤੇ ਮੈਨੂੰ ਮਾਰ ਦੇ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਆ, ਤੇ ਦੂਜਾ ਬੰਦਾ ਇਸ ਗੱਲ ਤੋਂ ਡਰੀ, ਇਸ ਗੱਲ ਦਾ ਸਹਾਰਾ ਟੱਕੀ ਜਾਂਦਾ ਵੀ ਜੇ ਮੈਂ ਮੋਨਿਆਂ ਨਾਲ ਘੋਨੇ ਮੋਨਿਆਂ ਨਾਲ ਰਲ ਕੇ ਲੰਘ ਜਾਊਂਗਾ ਤਾਂ ਮੈਂ ਬਚ ਰਹੂੰਗਾ, ਕਿਤੇ ਪੁਲਿਸ ਮੈਨੂੰ ਅੱਤਵਾਦੀ ਸਮਝ ਕੇ ਨਾ ਮਾਰ ਦੇ। ਸੋ ਇਹ ਨਾ ਸਾਡੇ ਅੰਦਰਲੀਆਂ ਜਿਹੜੀਆਂ ਦਿੱਖਾਂ ਤੇ ਅੰਦਰਲੀਆਂ ਜਿਹੜੀਆਂ ਸੋਚਾਂ ਉਹ ਆ, ਨਾ ਕਿ ਬਾਹਰਲੀਆਂ। ਸੋ ਇਸ ਕਰਕੇ ਜਿਹੜੀ ਇਹਨਾਂ ਛੋਟੇ ਮਸਲਿਆਂ ਨੂੰ ਅਸੀਂ ਮਸਲੇ ਨਾ ਬਣਾ ਕੇ ਨਾ ਜੇ ਵਿਸ਼ਾਲਤਾ ਨਾਲ ਬਾਬੇ ਨਾਨਕ ਦੇ ਫਲਸਫੇ ਬਾਰੇ ਸੋਚੀਏ ਤਾਂ ਮੈਨੂੰ ਲੱਗਦਾ ਇਹ ਚੀਜ਼ਾਂ, ਇਹ ਤਾਂ ਕੋਈ ਮਸਲੇ ਹੈ ਨੀ, ਮਸਲੇ ਤਾਂ ਹੋਰ ਬਹੁਤ ਹੈਗੇ ਜ਼ਿੰਦਗੀ ਕਰਨ ਵਾਲੇ। ਸੋ ਬੇਨਤੀ ਅਰਦਾਸ ਆ ਜੀ ਸਭ ਮੂਹਰੇ ਵੀ ਕਦੇ ਵੀ ਆ ਫਾਲਤੂ ਦੀਆਂ ਇਹਨਾਂ ਗੱਲਾਂ ਬਹਿਸਾਂ ਚ ਨਾ ਉਲਝਿਆ ਕਰੋ, ਤੇ ਅਸੀਂ ਕੋਸ਼ਿਸ਼ ਕਰਿਆ ਕਰੀਏ ਵੀ ਚੰਗਾ ਸਮਾਜ ਸਿਰਜਣ ਲਈ ਚੰਗਾ ਚੰਗਾ ਬੋਲੀਏ, ਚੰਗਾ ਚੰਗਾ ਵਿਚਰੀਏ ਤੇ ਚੰਗਾ ਚੰਗਾ ਲੋਕਾਂ ਤੱਕ ਸੁਨੇਹਾ ਪਹੁੰਚੇ ਸਾਡੇ ਮਾਮਲੇ ਚ ਵੀ ਹਾਂ ਭਾਈ ਇਹ ਲੋਕ ਵੀ ਜਿਹੜੇ ਚੰਗੇ ਹੁੰਦੇ ਆ, ਲੋਕ ਕਹਿਣ ਤੇ ਮਜਬੂਰ ਹੋ ਜਾਣ। ਬਹੁਤ ਮਿਹਰਬਾਨੀ ਜੀ, ਤੇ ਮਿਲਦੇ ਹਾਂ ਜੀ ਫਿਰ ਫ੍ਰਾਈਡੇ ਦੇ ਪ੍ਰੋਗਰਾਮ ਚ।
ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਖਬਰਾਂ ਦੇ ਨਾਲ ਨਾਲ ਗੱਲ ਕੀਤੀ ਸੀ ਅਸੀਂ ਸਨੀ ਸਿੰਘ ਹੁਣਾਂ ਨਾਲ ਜੋ ਕੌਂਸਲਰ ਦੀਆਂ ਇਲੈਕਸ਼ਨ ਲੜ ਰਹੇ ਨੇ ਇੱਥੇ ਸਾਊਥ ਆਸਟ੍ਰੇਲੀਆ ਤੋਂ। ਸੋ ਇਸ ਤੋਂ ਇਲਾਵਾ ਜੀ ਮੈਨੂੰ ਲੱਗਦਾ ਸੀ ਪ੍ਰੋਗਰਾਮ ਦੇ ਅੱਧ ਵਟੇ ਆ ਪਹੁੰਚੇ, ਅੱਧਾ ਕੁ ਸਮਾਂ ਇੱਕ ਘੰਟਾ ਨਿਕਲ ਗਿਆ ਤੇ ਘੰਟਾ ਕੁ ਸਾਡੇ ਕੋਲ ਹੋਰ ਹੈ। ਸੋ ਉਸ ਘੰਟੇ ਦੇ ਵਿੱਚ ਬਿਲਕੁਲ ਜੀ ਅਸੀਂ ਬੁੱਧਵਾਰ ਦਾ ਦਿਨ ਹੋਵੇ ਤੇ ਯਾਦਾਂ ਦੀ ਗੱਲ ਨਾ ਕਰੀਏ। ਸੋ ਬਿਲਕੁਲ ਜੀ ਤਿਆਰ ਰਹੋ, ਆਪਣੇ ਪਿੰਡ ਆਪਣੇ ਆਪਣੇ ਉਹਨਾਂ ਗਲੀਆਂ ਮੁਹੱਲਿਆਂ ਦੇ ਵਿੱਚ ਉਹਨਾਂ ਚੁਬਾਰਿਆਂ ਦੇ ਵਿੱਚ ਖੜੇ ਹੋਣ ਦੇ ਲਈ ਫਿਰ ਤੋਂ ਤਿਆਰ ਹੋ ਜਾਓ। ਅੱਜ ਅਸੀਂ ਫਿਰ ਆਪਣੇ ਉਹਨਾਂ ਘਰਾਂ ਦੇ ਬਨੇਰਿਆਂ ਤੇ ਖੜੇ ਹੋ ਕੇ ਯਾਦਾਂ ਸਾਂਝੀਆਂ ਕਰਨੀਆਂ, ਤੇ ਅੱਜ ਅਸੀਂ ਯਾਦ ਕਰਨੇ ਜੀ ਆਪਣੇ ਮਨੋਰੰਜਨ ਦੇ ਸਾਧਨ। ਸੋਚੋ ਅੱਜ ਘਰ ਦੇ ਵਿੱਚ ਬਿਜਲੀ ਚਲੀ ਜਾਵੇ ਤੇ ਤੁਸੀਂ ਕਿੱਦਾਂ ਦਾ ਮਹਿਸੂਸ ਕਰੋਗੇ, ਤੁਹਾਨੂੰ ਤੇ ਫਿਕਰ ਹੀ ਪੈ ਜਾਊਗਾ ਵੀ ਹੁਣ ਕਰੀਏ ਕੀ, ਹੈ ਨਾ। ਜਾਂ ਇਸ ਤੋਂ ਇਲਾਵਾ ਹੁਣ ਤੇ ਫੋਨ ਹੋ ਗਿਆ ਜਾਂ ਇੰਟਰਨੈਟ ਬੰਦ ਹੋ ਜਾਵੇ ਤਾਂ ਓਹੋ ਏਦਾਂ ਲੱਗਦਾ ਭਾਈ ਜ਼ਿੰਦਗੀ ਜਿਹੜੀ ਆ ਉਹ ਰੁਕ ਗਈ ਆ, ਖੜੀ ਹੋ ਗਈ ਆ, ਹੈ ਨਾ, ਭਾਈ ਕੁਛ ਕਰਨ ਨੂੰ ਹੀ ਨਹੀਂ ਹੈਗਾ। ਪਰ ਅੱਜ ਮੈਂ ਤੁਹਾਨੂੰ ਯਾਦ ਕਰਾਵਾਂਗੀ ਕਿ ਜਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ, ਜਦੋਂ ਬਿਜਲੀ ਵੀ ਅਕਸਰ ਜਾਇਆ ਕਰਦੀ ਸੀ ਤੇ ਜਦੋਂ ਸਾਡੇ ਹੱਥ ਚ ਫੋਨ ਨਹੀਂ ਹੁੰਦਾ ਸੀ ਤੇ ਇੰਟਰਨੈਟ ਦਾ ਪਤਾ ਵੀ ਨਹੀਂ ਹੁੰਦਾ ਸੀ ਵੀ ਕਿਸ ਬਲਾ ਦਾ ਨਾਮ ਹੈ, ਹੈ ਨਾ। ਸੋ ਉਸ ਦੌਰ ਦੇ ਵਿੱਚ ਕਿੱਦਾਂ ਮਨੋਰੰਜਨ ਕਰੀਦਾ ਹੁੰਦਾ ਸੀ ਤੇ ਕਿੰਨਾ ਮਨੋਰੰਜਨ ਕਰੀਦਾ ਹੁੰਦਾ ਸੀਗਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਜੀ ਅੱਜ ਅਸੀਂ ਲਹਿਰਾਂ ਦੇ ਵਿੱਚ। ਸੋ ਖੋਲਦੀਆਂ ਮੈਂ ਯਾਦਾਂ ਦੀ ਪਟਾਰੀ ਜਲਦੀ ਹੀ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਜੀ ਇੱਕ ਬ੍ਰੇਕ।
ਉਹ ਚਾਚਾ ਕੀ ਗੱਲ ਬੜਾ ਉਦਾਸ ਬੈਠਾ।
ਉਹ ਕੀ ਦੱਸਾਂ, ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ।
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿੱਥੇ ਅਸਲੀ ਵਾਲ ਬਿਨਾਂ ਕਾਟਿਆ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ ਕੇ ਅਰੋੜਾ ਨੂੰ, ਕ੍ਰਿਸ਼ਨਾ ਨਗਰ ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ
9988091800
ਸੀਡੀ ਬੈਟਰੀਸ ਨਾਲ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਸ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229631, 0411 229631, ਜਾਂ ਵਿਜ਼ਿਟ ਕਰੋ www.healthdrops.com.au।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਸਫ਼ਰ ਆਪਣੇ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASS Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, ਆਪਣਿਆਂ ਦੇ ਅਹਿਸਾਸ। ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923020।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, 1 & Only MD Spices, 862A Pittwater Road, DOI, New South Wales. ਸੰਪਰਕ ਕਰੋ 8959-43-51 ਤੇ। MD Spices,
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਤੇ ਮੈਂ ਸੁਖਪ੍ਰੀਤ ਐਡੀਟ ਸਟੂਡੀਓ ਤੋਂ। ਜੀ ਹਾਂ, ਲਹਿਰਾਂ ਦਾ ਵੇਲਾ ਹੋ ਗਿਆ ਜੀ ਹੁਣ ਯਾਦਾਂ ਦਾ। ਸੋ ਬਿਲਕੁਲ ਜੀ, ਵਕਤ ਜਿਹੜਾ ਹੈ ਬੜੀ ਤੇਜ਼ੀ ਨਾਲ ਬਦਲ ਜਾਂਦਾ ਹੈ ਨਾ, ਔਰ ਵਕਤ ਦੇ ਨਾਲ ਅਸੀਂ ਕਦੋਂ ਬੱਚੇ ਤੋਂ ਜਵਾਨ, ਜਵਾਨ ਤੋਂ ਬਜ਼ੁਰਗ ਹੋ ਜਾਂਦੇ ਹਾਂ ਪਤਾ ਹੀ ਨਹੀਂ ਲੱਗਦਾ ਹੈ ਨਾ। ਔਰ ਪਰ ਇੱਕ ਚੀਜ਼ ਹੁੰਦੀ ਹੈ ਕਿ ਅੰਦਰ ਖਾਤੇ ਜੋ ਜਿਹਨੂੰ ਤੁਸੀਂ ਆਪਣੀ ਸੋਚ ਕਹਿ ਸਕਦੇ ਹੋ, ਜਿਸ ਨੂੰ ਤੁਸੀਂ ਆਪਣੀ ਆਤਮਾ ਕਹਿ ਸਕਦੇ ਹੋ, ਕਦੀ ਮਹਿਸੂਸ ਕਰੋ ਵੀ ਉਹਦੇ ਉੱਤੇ ਇਸ ਉਮਰ ਦਾ, ਇਸ ਵਕਤ ਦਾ ਕਦੀ ਵੀ ਫਰਕ ਨਹੀਂ ਪੈਂਦਾ। ਉਹ ਚੁੱਪ ਚਾਪ ਏਦਾਂ ਲੱਗਦਾ ਹੁੰਦਾ ਜਿੱਦਾਂ ਇੱਕ 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 ਕੋਈ ਅਬਜ਼ਰਵਰ ਬੈਠਾ ਅਬਜ਼ਰਵ ਕਰ ਰਿਹਾ ਸਾਰਾ ਕੁਛ, ਔਰ ਉਸ ਨੂੰ ਮਹਿਸੂਸ ਕਰ ਰਿਹਾ ਹੈ ਨਾ। ਵਕਤ ਦੇ ਵਿੱਚ ਸੋਚੋ ਜਦੋਂ ਬਚਪਨ ਸੀ ਉਦੋਂ ਵੀ ਉਸਨੇ ਉਸ ਚੀਜ਼ ਨੂੰ ਅਬਜ਼ਰਵ ਕੀਤਾ ਸੀ, ਔਰ ਹੁਣ ਉਸ ਚੀਜ਼ ਨੂੰ ਅਬਜ਼ਰਵ ਕਰਕੇ ਸਾਨੂੰ ਅਬਜ਼ਰਵ ਕਰ ਰਿਹਾ ਕਿ ਅਸੀਂ ਕੀ ਕਰ ਰਹੇ ਹਾਂ, ਪਰ ਨਾਲ ਹੀ ਸਾਨੂੰ ਰਿਮਾਇੰਡ ਕਰਵਾਉਂਦਾ ਰਹਿੰਦਾ ਉਹ ਅਬਜ਼ਰਵਰ ਕਿ ਬਚਪਨ ਦੇ ਵਿੱਚ ਤੁਸੀਂ ਕੀ ਕੀਤਾ ਹੋਇਆ ਆ, ਕਿਹੜੀਆਂ ਕਿਹੜੀਆਂ ਚੰਗੀਆਂ ਗੱਲਾਂ ਕੀਤੀਆਂ, ਕਿਹੜੀਆਂ ਭੁੱਲਾਂ ਕੀਤੀਆਂ ਹੋਈਆਂ। ਸੋ ਇਹ ਸਰੀਰ ਹੈ, ਇਹ ਬੋਡੀ ਹੈ ਜੀ, ਜਿਹੜੀ ਵਕਤ ਦੇ ਨਾਲ ਨਾਲ ਹੰਢਾ ਰਹੇ ਆ ਔਰ ਬੁੱਢੀ ਹੁੰਦੀ ਜਾ ਰਹੀ ਹੈ, ਪਰ ਅੰਦਰ ਬੈਠਿਆ ਜਿਹੜਾ ਸਾਡਾ ਅਸਲ ਇਨਸਾਨ ਹੈ ਉਹਦੇ ਉੱਤੇ ਇਸ ਉਮਰ ਦਾ, ਇਸ ਵਕਤ ਦਾ ਕੋਈ ਵੀ ਅਸਰ ਨਹੀਂ ਹੁੰਦਾ ਹੈ ਨਾ। ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਮੇਰੇ ਨਾਨੀ ਜੀ ਮੈਨੂੰ ਕਹਿੰਦੇ ਹੁੰਦੇ ਸੀ ਹਮੇਸ਼ਾ ਸੌਣ ਤੋਂ ਪਹਿਲਾਂ, ਉਹਨਾਂ ਨੇ ਮੈਨੂੰ ਕਹਿਣਾ ਕਿ ਸਾਡੇ ਨਾ ਮੋਢਿਆਂ ਦੇ ਉੱਤੇ ਇੱਕ, ਦੋਨੇ ਮੋਢਿਆਂ ਦੇ ਉੱਤੇ ਕੋਈ ਨਾ ਕੋਈ ਲਿਖਣ ਵਾਲਾ ਹੁੰਦਾ ਹੈ ਜੋ ਰੋਜ਼ ਰਾਤ ਨੂੰ ਸਾਡੇ ਹਿਸਾਬ ਕਰਦਾ ਹੈ। ਇੱਕ ਪਾਸੇ ਇੱਕ ਮੋਢੇ ਤੇ ਸਾਡੇ ਉਹ ਹੁੰਦਾ ਜੋ ਸਾਡੀਆਂ ਚੰਗੀਆਂ ਗੱਲਾਂ ਜਿਹੜੀਆਂ ਕੀਤੀਆਂ ਹੁੰਦੀਆਂ ਉਹਨਾਂ ਦਾ ਹਿਸਾਬ ਰੱਖਦਾ ਹੈ, ਔਰ ਦੂਸਰੇ ਮੋਢੇ ਤੇ ਜਿਹੜਾ ਹੁੰਦਾ ਉਹ ਤੁਹਾਡੀਆਂ ਜਿਹੜੀਆਂ ਮਾੜੇ ਕੰਮ ਤੁਸੀਂ ਕੀਤੇ ਹੁੰਦੇ ਆ ਹਨਾ, ਉਹਨਾਂ ਦਾ ਹਿਸਾਬ ਰੱਖਦਾ ਆ। ਸੋ ਇਹ ਡਰ ਜਿਹੜਾ ਦਿਲ ਚ ਉਹਨਾਂ ਨੇ ਪਾਇਆ ਹੁੰਦਾ ਸੀਗਾ ਤੇ ਹਮੇਸ਼ਾ ਹੀ ਏਦਾਂ ਲੱਗਦਾ ਹੁੰਦਾ ਸੀ ਵੀ ਮੇਰੇ ਨਾਲ ਦੋ ਜਣੇ ਚੱਲਦੇ ਪਏ ਆ, ਮੇਰੇ ਦੋਨੇ ਮੋਢਿਆਂ ਤੇ ਕੋਈ ਹੈਗਾ ਆ। ਜੇ ਮੈਂ ਕੋਈ ਚੰਗੀ ਕੰਮ ਕਰਦੀ ਸੀ ਤੇ ਮੈਨੂੰ ਲੱਗਦਾ ਸੀ ਹਾਂ ਇਹਦਾ ਵਜ਼ਨ ਵੱਧ ਗਿਆ, ਤੇ ਜੇ ਕੋਈ ਗਲਤ ਹੋ ਜਾਂਦਾ ਸੀਗਾ ਤੇ ਲੱਗਦਾ ਸੀ ਲੈ ਅੱਜ ਤੇ ਲਿਖੀ ਗਈ ਇਹ ਗੱਲ, ਇਹਦਾ ਹਿਸਾਬ ਪਤਾ ਨੀ ਕਿੱਥੇ ਚੁਕਾਉਣਾ ਪੈਣਾ। ਔਰ ਇਸ ਤੋਂ ਇਲਾਵਾ ਸਾਖੀਆਂ, ਕਹਾਣੀਆਂ ਇਹੋ ਜਿਹੀਆਂ ਉਹਨਾਂ ਨੇ ਸੁਣਾਉਣੀਆਂ ਪਈ ਜਿਹਦੇ ਨਾਲ ਇਹ ਹੁੰਦਾ ਸੀਗਾ ਕਿ ਇੱਕ ਡਰ ਵੀ ਮਨ ਚ ਹੁੰਦਾ ਸੀਗਾ ਕਿ ਨਹੀਂ ਚੰਗੇ ਕੰਮ ਹੀ ਕਰਨੇ ਆ, ਔਰ ਚੰਗੇ ਕੰਮ ਕੀ ਹੁੰਦੇ ਆ ਜੀ ਇਹਦੀ ਤੇ ਹਰ ਕਿਸੇ ਦੀ ਆਪਣੀ ਆਪਣੀ ਪਰਿਭਾਸ਼ਾ ਹੁੰਦੀ ਹੈ। ਸੋ ਬਿਲਕੁਲ ਜਿਸ ਤਰ੍ਹਾਂ ਘੁੰਮਣ ਅੰਕਲ ਨੇ ਵੀ ਪਹਿਲਾਂ ਮੈਸੇਜ ਕੀਤਾ ਪੀ ਕਿਸੇ ਲਈ ਦਾੜੀ ਖੁੱਲੀ ਰੱਖਣੀ ਚੰਗਾ ਕੰਮ ਹੈ ਤੇ ਕਿਸੇ ਲਈ ਉਹ ਵਾਲ ਵੀ ਮੁਨਾ ਦੇਣੇ ਉਹ ਚੰਗਾ ਕੰਮ ਹੈ, ਹੈ ਨਾ, ਕਿਸੇ ਲਈ ਸੂਰ ਮਾਰਨਾ ਮਾੜਾ ਤੇ ਕਿਸੇ ਲਈ ਗਾਂ ਮਾਰਨੀ ਚੰਗੀ ਹੈ। ਸੋ ਇਹੀ ਹਿਸਾਬ ਹੈ ਜੀ, ਇਹ ਪਤਾ ਨੀ ਹੁਣ ਕਿਹਦੇ ਕਰਮ ਕਿੱਧਰ ਜਾਂਦੇ ਆ। ਹੁਣ ਮੈਂ ਇਹੀ ਸੋਚਦੀ ਹੁੰਦੀ ਆ ਵੀ ਜੇ ਉਹ ਸੱਚੀ ਮੁੱਚੀ ਦੋ ਜਣੇ ਲਿਖਣ ਵਾਲੇ ਹੋਣ ਸਾਡੇ ਦੋਨੇ ਮੋਢਿਆਂ ਤੇ ਕਿੱਦਾਂ ਹਿਸਾਬ ਲਿਖਦੇ ਹੋਣਗੇ, ਕਿਉਂਕਿ ਇੱਕ ਕੰਮ ਕਿਸੇ ਲਈ ਚੰਗਾ ਹੁੰਦਾ ਤੇ ਦੂਸਰਾ ਉਹੀ ਕੰਮ ਕਿਸੇ ਲਈ ਮਾੜਾ ਹੁੰਦਾ। ਸੋ ਚਲੋ ਜੀ, ਦੂਸਰੇ ਵਹਿਣ ਚ ਵਹਿ ਤੁਰੀ ਮੈਂ ਗੱਲ ਕਰਨੀ ਆ ਜੀ ਅਸੀਂ ਆਪਣੀਆਂ ਯਾਦਾਂ ਦੀ, ਹੈ ਨਾ। ਸੋ ਤੁਹਾਡਾ ਸਾਂਝ ਜਿਹੜੀ ਮੇਰੇ ਨਾਲ ਬਣ ਰਹੀ ਹੈ, ਸੋ ਗੁਰਦੀਪ ਸਿੰਘ ਹੁਣਾਂ ਨੇ ਮੈਸੇਜ ਕੀਤਾ ਸੀ ਜੀ, ਸੋ ਉਹ ਬਰਾੜ ਸਾਹਿਬ ਚਲੇ ਗਏ, ਸੋ ਮੈਨੂੰ ਲੱਗਦਾ ਕੋਈ ਗੱਲ ਨੀ, ਪਰ ਜਿਹੜੇ ਉਹਨਾਂ ਨੇ ਤੁਹਾਨੂੰ ਇੱਕ ਸਾਈਟ ਦੱਸੀ ਆ ਉਹਦੇ ਉੱਤੇ ਜਾ ਕੇ ਜ਼ਰੂਰ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਾਓ। ਤੇ ਜੋਗਿੰਦਰ ਸਿੰਘ ਸੋਹੀ ਹੁਣੀ ਵੀ ਆ ਗਏ ਆ ਜੀ, ਸਿਡਨੀ ਤੋਂ ਰੌਣਕਾਂ ਲੱਗ ਗਈਆਂ, ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਪਰਿਵਾਰ ਨੂੰ, ਬਹੁਤ ਬਹੁਤ ਸ਼ੁਕਰੀਆ ਜੀ, ਆਜੋ ਲੰਘੀਆਂ ਰੌਣਕਾਂ ਤੁਹਾਡੇ ਸਾਰਿਆਂ ਦੇ ਨਾਲ ਹੀ ਲੱਗਣੀਆਂ। ਤੇ ਲਓ ਜੀ ਜਗਤਾਰ ਗਿੱਲ ਭਾਜੀ ਵੀ ਆ ਗਏ ਆ, ਸੋ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ। ਸੋ ਬਿਲਕੁਲ ਏਦਾਂ ਹੀ ਲੱਗਦਾ ਹੁੰਦਾ ਕਿ ਵਿਹੜੇ ਚ ਬੈਠੀ ਆ ਤੇ ਦਰਵਾਜ਼ਾ ਖੁੱਲਾ ਤੇ ਸਾਰੇ ਹੀ, ਕਦੀ ਬੱਚੇ ਆ ਜਾਂਦੇ ਆ, ਕਦੀ ਵੱਡੇ ਆ ਜਾਂਦੇ ਆ, ਤੇ ਅਸੀਂ ਸਾਰੇ ਰਲ ਮਿਲ ਕੇ ਫਿਰ ਰੌਣਕਾਂ ਲਾ ਲੈਂਦੇ ਆ, ਹਨਾ। ਸੋ ਜਗਤਾਰ ਭਾਜੀ ਨੇ ਅੱਜ ਦੇਖੀਏ ਕਿਹੜਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਫੋਟੋ ਹਮੇਸ਼ਾ ਦੀ ਤਰ੍ਹਾਂ ਬੜੀ ਕਮਾਲ ਦੀ ਹੈ ਜਗਤਾਰ ਭਾਜੀ, ਦਿਲ ਕਰਦਾ ਆ ਕੇ ਦੇਖਣ ਨੂੰ ਜਿੱਥੇ ਤੁਸੀਂ ਰਹਿੰਦੇ ਹੋ, ਕਿਉਂਕਿ ਇੰਨੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਦੇ ਹੋ ਨਾ, ਫਿਰ ਮਜ਼ਾ ਆ ਜਾਂਦਾ ਹੈ। ਬਹੁਤ ਹੀ ਪਿਆਰੀਆਂ ਵਾਦੀਆਂ ਹੈ ਜੀ, ਔਰ ਉਹਦੇ ਅੱਗੇ ਇੱਕ ਬੂਟਾ ਜਿਹੜਾ ਉਹ ਦਿਸ ਰਿਹਾ ਹੈ, ਕੱਦ ਕੱਢਿਆ ਹੋਇਆ ਉਸ ਬੂਟੇ ਨੇ, ਜੋ ਅਜੇ ਰੁੱਖ ਨਹੀਂ ਬਣਿਆ ਪਰ ਫੇਰ ਵੀ ਦਿਸ ਰਿਹਾ ਹੈ। ਸੋ ਉਹਨਾਂ ਨੇ ਲਿਖਿਆ ਕਿ ਜਦੋਂ ਦਿਮਾਗ ਕਮਜ਼ੋਰ ਹੋਵੇ ਤਾਂ ਹਾਲਾਤ ਮੁਸ਼ਕਲ ਹੁੰਦੇ ਨੇ, ਦਿਮਾਗ ਸੰਤੁਲਨ ਚ ਹੋਵੇ ਤਾਂ ਹਾਲਾਤ ਇੱਕ ਚੁਣੌਤੀ ਹੁੰਦੇ ਨੇ, ਦਿਮਾਗ ਫਿੱਟ ਹੋਵੇ ਤਾਂ ਹਾਲਾਤ ਅਗਾਹ ਵਧਣ ਦਾ ਜ਼ਰੀਆ ਹੁੰਦੇ ਨੇ। ਵਾਹ ਜੀ ਵਾਹ, ਬਹੁਤ ਖੂਬਸੂਰਤ। ਸੋ ਇੱਕ ਵਾਰੀ ਫੇਰ ਤੋਂ ਤੁਹਾਨੂੰ ਸਾਰਿਆਂ ਲਈ ਮੈਂ ਇਹ ਮੈਸੇਜ ਪੜ੍ਹਦੀ ਹਾਂ, ਜਦੋਂ ਦਿਮਾਗ ਕਮਜ਼ੋਰ ਹੋਵੇ ਤਾਂ ਹਾਲਾਤ ਮੁਸ਼ਕਲ ਹੁੰਦੇ ਨੇ, ਦਿਮਾਗ ਸੰਤੁਲਨ ਚ ਹੋਵੇ ਤਾਂ ਹਾਲਾਤ ਇੱਕ ਚੁਣੌਤੀ ਹੁੰਦੇ ਨੇ, ਦਿਮਾਗ ਫਿੱਟ ਹੋਵੇ ਤੇ ਹਾਲਾਤ ਅਗਾਹ ਵਧਣ ਦਾ ਜ਼ਰੀਆ ਹੁੰਦੇ ਨੇ। ਸ਼ੁਭ ਸਵੇਰ, ਬਹੁਤ ਵਧੀਆ ਵਿਚਾਰ ਜਗਤਾਰ ਭਾਜੀ, ਬਿਲਕੁਲ ਸਹੀ ਗੱਲ ਹੈ। ਸਾਰੀ ਗੱਲ ਹੀ ਸਾਡੇ ਆਪਣੇ ਦਿਮਾਗ ਤੇ ਆ, ਸਾਡੀ ਆਪਣੀ ਸੋਚ ਤੇ ਟਿਕੀ ਹੁੰਦੀ ਹੈ ਭਾਈ, ਜੇ ਅਸੀਂ ਸਾਡੀ ਸੋਚ ਕਮਜ਼ੋਰ ਹੈ ਜਾਂ ਸਾਡੀ ਜਿਹੜੀ ਸੋਚ ਆ ਬੈਲੈਂਸ ਵਿੱਚ ਆ, ਔਰ ਜਾਂ ਫਿਰ ਸਾਡੀ ਸੋਚ ਜਿਹੜੀ ਚੜ੍ਹਦੀ ਕਲਾ ਵਾਲੀ ਹੈ। ਸੋ ਇਸੇ ਲਈ ਜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਔਰ ਬੀ ਪੋਜ਼ਿਟਿਵ। ਬਾਕੀ ਇੱਕ ਦੂਜੇ ਨੂੰ ਅਸੀਂ ਸਹਾਰਾ ਦੇਣ ਨੂੰ ਹੈਗੇ ਆ, ਵੀ ਜਦੋਂ ਕੋਈ ਡੋਲਦਾ ਤੇ, ਹਨਾ, ਉਹਨੂੰ ਥੋੜਾ ਪੁਸ਼ ਕਰ ਦੋ, ਫਿਰ ਕੋਈ ਗੱਲ ਨੀ, ਚੱਕ ਦੇਣੇ ਆ ਫੱਟੇ। ਤੇ ਉਸ ਤੋਂ ਬਾਅਦ ਹਰਜੀਤ ਘੁੰਮਣ ਹੁਣਾਂ ਨੇ ਕਿਹਾ, ਸੁਖ ਜੀ ਤੁਸੀਂ ਅੱਜ ਫੇਰ ਨਾਨੀ ਜੀ ਨੂੰ ਯਾਦ ਕੀਤਾ। ਬਿਲਕੁਲ ਜੀ, ਨਾਨੀ ਤਾਂ ਮੈਨੂੰ ਭੁੱਲਦੀ ਨੀ, ਉਹ ਤਾਂ ਮੈਂ ਰੋਜ਼ ਯਾਦ ਕਰਦੀ ਹਾਂ ਉਹਨਾਂ ਨੂੰ। ਜਿਵੇਂ ਦੱਸਿਆ ਕਿ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਬੰਦੇ ਮਰ ਜਾਂਦੇ ਆ ਤੇ ਉਹ ਤਾਰਾ ਬਣ ਜਾਂਦੇ ਆ, ਬੇਸ਼ੱਕ ਮੈਂ ਹੁਣ ਉਹਨਾਂ ਤਾਰਿਆਂ ਤੇ ਜਾ ਕੇ ਥੋੜੀ ਦੇਖਿਆ ਵੀ ਉਹ ਰੌਕਸ ਹੈ, ਉਹ ਪੱਥਰ ਆ, ਉਹ ਚਟਾਨਾ ਆ, ਮੇਰੇ ਲਈ ਤੇ ਉਹ ਮੇਰੀਆਂ ਵਿਛੜੀਆਂ ਰੂਹਾਂ ਆ ਜੀ। ਸੋ ਉਹਨਾਂ ਤਾਰਿਆਂ ਦੇ ਵਿੱਚ ਜ਼ਰੂਰ ਮੈਂ ਆਪਣੇ ਨਾਨੀ ਜੀ ਨੂੰ ਅੱਜ ਵੀ ਯਾਦ ਕਰਦੀ ਆ। ਸੋ ਧਨੀ ਸਾਹਿਬ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਧਨੀ ਜੀ, ਆਓ ਆਓ ਲੰਘੇ ਆਓ। ਤੇ ਮੈਂ ਯਾਦ ਕਰਾ ਦਵਾਂ ਵੀ ਧਨੀ ਹੁਣਾਂ ਨੇ ਅੱਜ ਪ੍ਰਭੂ ਜੀ ਦੇ ਉੱਤੋਂ ਜਿਹੜਾ ਖੁਲਾਸਾ ਕਰਨਾ ਵੀ ਪ੍ਰਭੂ ਜੀ ਕੌਣ ਸੀ, ਕਈ 2 ਹਫ਼ਤੇ ਹੋ ਗਏ ਮੈਨੂੰ ਲੱਗਦਾ ਇਸ ਸਸਪੈਂਸ ਨੂੰ ਬਣਿਆ ਹੋਇਆ, ਔਰ ਬਸ ਮੈਂ ਮਨੋਰੰਜਨ ਦੇ ਜਿਹੜੇ ਸਾਧਨ ਹੈ ਉਹਨਾਂ ਦੀਆਂ ਯਾਦਾਂ ਇੱਕ ਵਾਰੀ ਯਾਦ ਕਰ ਲਾਂ ਤੇ ਤੁਹਾਨੂੰ ਇੱਕ ਵਾਰੀ ਪੰਜਾਬ ਪਹੁੰਚਾ ਦੇਵਾਂ, ਉਸ ਤੋਂ ਬਾਅਦ ਉੱਥੇ ਬੈਠ ਕੇ ਅਸੀਂ ਸੁਣਾਂਗੇ ਫਿਰ ਪ੍ਰਭੂ ਜੀ ਕੌਣ ਨੇ। ਸੋ ਜੀ ਐਸ ਚਾਹਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਚਨਕਿਆ ਸੇਜ ਡੋਂਟ ਗੋ ਟੂ ਅ ਪਲੇਸ ਵੇਅਰ ਯੂ ਆਰ ਨੋਟ ਗਿਵਨ ਰਿਸਪੈਕਟ। ਸੰਤਾ ਲਓ ਹੁਣ ਬੰਦਾ ਆਪਣੇ ਘਰ ਵੀ ਨਾ ਜਾਵੇ। ਠੀਕ ਆ ਠੀਕ ਆ, ਤੁਸੀਂ ਤਾਂ ਸਾਰੀ ਚੁਟਕੀਆ ਲੈ ਹੀ ਲਿਆ ਕਰੋ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਸੋ ਜੀ ਰੌਣਕਾਂ ਲੱਗ ਗਈਆਂ ਤੇ ਚਲੋ ਫਿਰ ਚੱਲਦੇ ਆ ਅਸੀਂ ਹੁਣ ਪੰਜਾਬ ਤੇ, ਦੇਖੀਏ ਯਾਦ ਕਰੋ ਤੁਸੀਂ ਵੀ ਯਾਦਾਂ ਦੇ ਦਰਵਾਜ਼ੇ ਖੋਲ ਕੇ ਪਿੱਛੇ ਝਾਤੀ ਮਾਰੋ ਜਰਾ ਤੇ ਸੋਚੋ ਵੀ ਜਦੋਂ ਇਹ ਇੰਟਰਨੈਟ ਨਹੀਂ ਹੁੰਦਾ ਸੀ, ਬਿਜਲੀ ਵੀ ਜਾਂਦੀ ਰਹਿੰਦੀ ਹੁੰਦੀ ਸੀ, 24 ਘੰਟਿਆਂ ਚ ਕੋਈ ਮਸੀਂ 18 ਘੰਟੇ ਬਿਜਲੀ ਰਹਿੰਦੀ ਹੁੰਦੀ ਸੀ, ਕੀ ਕਰਦੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ। ਹੁਣ 10 ਮਿੰਟ ਬਾਅਦ ਫੇਸਬੁੱਕ ਚੈੱਕ ਕਰਨੀ ਆ, 5 ਮਿੰਟ ਬਾਅਦ ਵਟਸਐਪ ਚੈੱਕ ਕਰਨਾ ਆ, ਇੰਸਟਾਗ੍ਰਾਮ ਆ ਗਿਆ, ਪਤਾ ਨੀ ਕਿੰਨੀਆਂ ਕੁ ਵੀਡੀਓ ਗੇਮਸ ਆ, ਜਿਨ੍ਹਾਂ ਨੂੰ ਦੇਖੇ ਬਿਨਾਂ ਹੁਣ ਮੈਂ ਕੀ ਕਵਾਂ ਵੀ ਬੰਦਾ ਸਵੇਰੇ ਸਵੇਰੇ ਟੋਇਲਟ ਵੀ ਨੀ ਜਾਂਦਾ, ਹੈ ਨਾ। ਸੋ ਇਹ ਹਾਲਾਤ ਹੋ ਗਏ ਆ, ਪਰ ਉਹ ਵੇਲੇ ਯਾਦ ਕਰੋ ਜਦੋਂ ਇਹ ਕੁਛ ਵੀ ਨੀ ਸੀ, ਉਦੋਂ ਕੀ ਕਰਦੇ ਹੁੰਦੇ ਸੀ ਤੁਸੀਂ? ਸੋ ਪਿਛਲੇ ਹਫਤੇ ਅਸੀਂ ਗੱਲਾਂ ਕੀਤੀਆਂ ਸੀ ਜੀ ਉਹਨਾਂ ਖੇਡਾਂ ਦੀਆਂ ਜੋ ਅਸੀਂ ਖੇਡਦੇ ਹੁੰਦੇ ਸੀ, ਤੇ ਹੁਣ ਅਸੀਂ ਗੱਲ ਕਰਦੇ ਹਾਂ ਉਹਨਾਂ ਮਨ ਪਰਚਾਵਿਆਂ ਦੀ, ਹੈਨਾ, ਉਹ ਮਨੋਰੰਜਨ ਦੇ ਸਾਧਨਾਂ ਦੀ। ਸੋ ਮੇਰੀ ਹੋਸ਼ ਸੰਭਾਲਣ ਤੱਕ ਵੈਸੇ ਜਿਹੜੇ ਟੀਵੀ ਆ ਟੈਲੀਵਿਜ਼ਨ ਉਹ ਆ ਗਏ ਸੀ, ਪਰ ਉਹਨਾਂ ਤੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੁੰਦੇ ਸੀ ਉਹ ਬੜੇ ਹੀ ਸੀਮਿਤ ਹੁੰਦੇ ਸੀ, ਹੈਨਾ, ਤੇ ਉਹ ਪ੍ਰੋਗਰਾਮ ਤਾਂ ਸੀਮਿਤ ਹੁੰਦੇ ਸੀ ਪਰ ਉਸ ਤੋਂ ਵੀ ਜ਼ਿਆਦਾ ਸੀਮਿਤ ਹੁੰਦਾ ਸੀ ਜੀ ਸਾਡਾ ਦੇਖਣ ਦਾ ਸਮਾਂ। ਬਸ ਹਫਤੇ ਚ ਇੱਕ ਫਿਲਮ ਲੈ ਦੇ ਕੇ ਉਹ ਬਿਕਰਮ ਬੇਤਾਲ ਆਉਂਦਾ ਹੁੰਦਾ ਸੀ ਜਾਂ ਰਾਮਾਇਣ ਆਉਂਦਾ ਹੁੰਦਾ ਸੀ, ਮਹਾਭਾਰਤ ਹੁੰਦਾ ਸੀ, ਹੈਨਾ, ਤੇ ਉਸ ਤੋਂ ਇਲਾਵਾ ਜਿਹੜੀਆਂ ਰਮਨ ਕੁਮਾਰ ਖਬਰਾਂ ਪੜ੍ਹਦਾ ਹੁੰਦਾ ਸੀ 7 ਵਜੇ ਵਾਲੀਆਂ ਨਾ, ਤੇ ਇਸ ਤੋਂ ਇਲਾਵਾ ਜਿਹੜੀਆਂ 2-4 ਮਸ਼ਹੂਰੀਆਂ ਹੁੰਦੀਆਂ ਸੀਗੀਆਂ ਉਹ ਵੀ ਅਸੀਂ ਬੜੇ ਸਵਾਦ ਨਾਲ ਦੇਖ ਲਈਦੀਆਂ ਸੀਗੀਆਂ ਵੀ ਚਲੋ ਕੁਛ ਤਾਂ ਦੇਖਣ ਨੂੰ ਮਿਲਿਆ। ਸੋ ਇੰਨੇ ਕ ਲਿਮਿਟਿਡ ਹੁੰਦੇ ਸੀ ਜੀ ਟੀਵੀ ਦੇ ਪ੍ਰੋਗਰਾਮ, ਤੁਹਾਨੂੰ ਸਭ ਨੂੰ ਯਾਦ ਹੋਣਾ ਹੈ। ਤੇ ਜਦੋਂ ਕਿਤੇ ਡੈਡੀ ਨੇ ਘਰ ਨਾ ਹੋਣਾ ਤਾਂ ਅਸੀਂ ਫੇਰ ਟੀਵੀ ਲਗਾ ਲੈਣਾ, ਭਾਵੇਂ ਮੇਰਾ ਪਿੰਡ ਮੇਰੇ ਖੇਤ ਹੀ ਆਉਂਦੇ ਹੋਣ, ਅਸੀਂ ਉਹ ਵੀ ਦੇਖ ਕੇ ਖੁਸ਼ ਹੋ ਜਾਈਦਾ ਸੀ ਵੀ ਚੱਲ ਕੁਛ ਤਾਂ ਦੇਖਿਆ। ਤੇ ਉਸ ਤੋਂ ਇਲਾਵਾ ਫੇਰ ਜਦੋਂ ਕਿਤੇ ਡੈਡੀ ਨਹੀਂ ਹੁੰਦੇ ਸੀ ਨਾ ਤਾਂ ਫੇਰ ਅਸੀਂ ਐਂਟੀਨਾ ਘੁਮਾ ਲਈਦਾ ਹੁੰਦਾ ਸੀਗਾ, ਐਂਟੀਨਾ ਘੁਮਾ ਕੇ ਫੇਰ ਅਸੀਂ ਪਾਕਿਸਤਾਨ ਦਾ ਕੋਈ ਡਰਾਮਾ ਦੇਖ ਲੈਣਾ, ਤੇ ਜਾਂ ਫਿਰ ਜਿਹੜੀਆਂ ਮਸ਼ਹੂਰੀਆਂ ਹੁੰਦੀਆਂ ਸੀ ਉਹ ਵੀ ਨਵੀਆਂ ਹੁੰਦੀਆਂ ਸੀਗੀਆਂ, ਉਹ ਹੀ ਦੇਖ ਕੇ ਖੁਸ਼ ਹੋ ਜਾਣਾ। ਪਰ ਇੱਕ ਗੱਲ ਆ ਵੀ ਜਿੰਨਾ ਸਮਾਂ ਅਸੀਂ ਪ੍ਰੋਗਰਾਮ ਜਾਂ ਉਹ ਪਾਕਿਸਤਾਨ ਦਾ ਕੋਈ ਡਰਾਮਾ ਦੇਖਣਾ ਹੁੰਦਾ ਸੀਗਾ ਨਾ, ਉਸ ਤੋਂ ਜ਼ਿਆਦਾ ਸਮਾਂ ਕਿਤੇ ਉਹ ਐਂਟੀਨੇ ਤੇ ਲੱਗ ਜਾਂਦਾ ਹੁੰਦਾ ਸੀ, ਉਹਦੀ ਫ੍ਰੀਕੁਐਂਸੀ ਕੈਚ ਹੁੰਦੇ ਨੂੰ ਤੁਹਾਨੂੰ ਪਤਾ ਹੀ ਆ ਜੀ। ਸੋ ਇੱਕ ਜਣੇ ਨੇ ਐਂਟੀਨੇ ਨਾਲ ਲਟਕੇ ਹੋਣਾ, ਇੱਕ ਨੇ ਛੱਤ ਤੇ ਖੜੇ ਹੋਣਾ, ਇੱਕ ਨੇ ਵਿਹੜੇ ਚ ਖੜੇ ਹੋਣਾ, ਤੇ ਇੱਕ ਜਣੇ ਨੇ ਫਿਰ ਟੀਵੀ ਤੇ ਖੜੇ ਕੋਲ ਬੈਠੇ ਹੋਣਾ। ਸੋ ਇਹ ਚੀਜ਼ਾਂ ਹੁੰਦੀਆਂ ਸੀਗੀਆਂ। ਟੀਵੀ ਵੀ ਯਾਦ ਹੈ ਕਿੱਦਾਂ ਦੇ ਹੁੰਦੇ ਸੀਗੇ? ਉਹ ਸਾਡੇ ਘਰ ਵੈਸਟਰਨ ਦਾ ਟੀਵੀ ਹੁੰਦਾ ਸੀਗਾ ਜੀ, ਉਹ ਸ਼ਟਰ ਵਾਲਾ ਜਿਹਨੂੰ 4 ਲੱਤਾਂ ਲੱਗੀਆਂ ਹੁੰਦੀਆਂ ਸੀਗੀਆਂ, ਜੋ ਪਹਿਲਾ ਟੀਵੀ ਘਰ ਚ ਮੈਂ ਦੇਖਿਆ ਹੋਇਆ। ਤੇ ਇਸ ਤੋਂ ਇਲਾਵਾ ਇੱਕ ਮੰਮੀ ਦੇ ਦਾਜ ਦਾ ਰੇਡੀਓ ਹੁੰਦਾ ਸੀਗਾ ਨਾ, ਤੇ ਇੱਕ ਹੁੰਦਾ ਸੀ ਜੀ ਟੇਪ ਰਿਕਾਰਡ ਘਰ ਦੇ ਵਿੱਚ, ਜਿਨ੍ਹਾਂ ਤੇ ਸਵੇਰੇ ਸ਼ਾਮ ਗੁਰਬਾਣੀ ਚਲਦੀ ਹੁੰਦੀ ਸੀ, ਜ਼ਰੂਰੀ ਹੁੰਦਾ ਸੀ। ਤੇ ਉਸ ਤੋਂ ਇਲਾਵਾ ਦਿਨ ਵੇਲੇ ਕਿਤੇ ਕਿਤੇ ਗਾਣਿਆਂ ਦੀ ਕੋਈ ਜਿਹੜੀ ਕੈਸੇਟ ਵੀ ਅਸੀਂ ਚਲਾ ਲਈ ਦੀ ਹੁੰਦੀ ਸੀ। ਬਚਪਨ ਚ ਤਾਂ ਇੰਨੀਆਂ ਕੋਈ ਨੀ ਖਾਸ ਹੁੰਦੀਆਂ ਸੀ, ਪਰ ਜਦੋਂ ਥੋੜੇ ਵੱਡੇ ਹੋਏ ਫਿਰ ਅਸੀਂ ਵੀ ਕੈਸਟਾਂ ਕੁਸਟਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ, ਹਨਾ, ਤੇ ਵਿੱਚ ਕਿਤੇ ਉਹ ਵੀ ਲਗਾ ਲਈਦੀਆਂ ਹੁੰਦੀਆਂ ਸੀਗੀਆਂ। ਸੋ ਕੁਛ ਸਮੇਂ ਬਾਅਦ ਫਿਰ ਜੀ ਉਸ ਤੋਂ ਬਾਅਦ ਸਮਾਂ ਥੋੜਾ ਹੋਰ ਬਦਲਿਆ ਤੇ ਆ ਗਏ ਸੀ ਜੀ VCR, ਹੈ ਨਾ। ਸੋ VCR ਵੀ ਜਿਹੜੇ ਹੁੰਦੇ ਸੀਗੇ ਉਹ ਜਦੋਂ ਤੱਕ ਆਏ ਅਸੀਂ ਵੀ ਉਦੋਂ ਤੱਕ ਕੁਝ ਵੱਡੇ ਹੋ ਗਏ ਸੀਗੇ, ਫਿਰ ਅਸੀਂ ਡੈਡੀ ਦੀਆਂ ਮਿੰਨਤਾਂ ਤਰਲੇ ਪਾ ਕੇ ਨਾ 3-4 ਮਹੀਨੇ ਬਾਅਦ VCR ਕਿਰਾਏ ਤੇ ਲੈ ਆਉਣਾ। ਸਾਡੇ ਲਈ ਵੱਡੀ ਗੱਲ ਇਹ ਸੀਗੀ ਕਿ ਸਾਡੇ ਮੰਮੀ ਨੂੰ ਵੀ ਫਿਲਮਾਂ ਦਾ ਸ਼ੌਂਕ ਹੁੰਦਾ ਸੀਗਾ, ਉਹਨਾਂ ਨੇ ਵੀ ਕਾਫੀ ਫਿਲਮਾਂ ਦੇਖੀਆਂ ਹੁੰਦੀਆਂ ਸੀ ਆਪਣੇ ਸਮੇਂ ਦੇ ਵਿੱਚ ਨਾ, ਈਵਨ ਥੀਏਟਰਸ ਦੇ ਵਿੱਚ ਜਾ ਕੇ। ਸੋ ਇਸ ਕਰਕੇ ਸਾਨੂੰ ਇੰਨੀ ਪਾਬੰਦੀ ਨਹੀਂ ਸੀ ਮੂਵੀਜ਼ ਦੇਖਣ ਦੇ ਉੱਤੇ, ਜਿੱਦਾਂ ਕਈ ਘਰਾਂ ਦੇ ਵਿੱਚ ਤੇ ਇਹ ਹੁੰਦਾ ਸੀਗਾ ਵੀ ਲੈ VCR ਦਾ ਨਾਂ ਹੀ ਨਹੀਂ ਲੈਣਾ, ਹਨਾ, ਫਿਲਮਾਂ ਦੇਖਣੀਆਂ ਹੀ ਨਹੀਂ ਬਸ। ਪਰ ਅਸੀਂ ਮੰਮੀ ਦੀਆਂ ਮਿੰਨਤਾਂ ਪਾ ਲਈਆਂ ਸੀਗੀਆਂ ਫਿਰ। ਸੋ ਜਿਹੜੀਆਂ VCR ਤੇ ਲਿਆ ਕੇ ਕਿਰਾਏ ਤੇ ਜਿਹੜੀਆਂ ਫਿਲਮਾਂ ਦੇਖੀ ਦੀਆਂ ਸੀ ਉਹਨਾਂ ਦਾ ਮਜ਼ਾ ਹੀ ਕੁਛ ਹੋਰ ਹੋਣਾ ਜੀ। ਤੁਹਾਡੇ ਚ ਸਾਰਿਆਂ ਨੇ ਜਾਂ ਕਾਫੀਆਂ ਨੇ ਜ਼ਰੂਰ ਦੇਖੀਆਂ ਹੋਣੀਆਂ। ਸੋ ਸਾਰੀ ਰਾਤ ਜਾਗੀ ਦਾ ਹੁੰਦਾ ਸੀਗਾ ਔਰ 5 ਫਿਲਮਾਂ ਗਾਣੇ ਫਾਰਵਰਡ ਕਰਕੇ 5 ਫਿਲਮਾਂ ਅਸੀਂ ਦੇਖ ਹੀ ਲਈਦੀਆਂ ਹੁੰਦੀਆਂ ਸੀਗੀਆਂ। ਤੇ ਮੈਨੂੰ ਇਹ ਲੱਗਦਾ ਵੀ ਉਹਨਾਂ ਕੁ ਦਿਨਾਂ ਤੋਂ ਹੀ ਜਿਹੜੀ ਆ ਟੈਕਨੋਲੋਜੀ ਨੇ ਜਿਹੜੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸੀ, ਹੈਨਾ। ਉਹ ਫਿਰ VCR ਆ ਗਿਆ ਸੀ ਤੇ ਇੱਕ ਫਿਰ ਥੋੜੀ ਦੇਰ ਬਾਅਦ ਉਹ ਮਾਰੀਓ ਵਾਲੀ ਜਿਹੜੀ ਵੀਡੀਓ ਗੇਮ ਆ ਗਈ ਸੀ। ਸ਼ੁਰੂ ਵਿੱਚ ਤਾਂ ਉਹ ਬੜੀਆਂ ਚੰਗੀਆਂ ਲੱਗੀਆਂ ਸੀ, ਪਰ ਇਹ ਨਹੀਂ ਸੀ ਪਤਾ ਜੀ ਇਹ ਤਾਂ ਸਪਾਈਡਰ ਨੇ ਹਜੇ ਤੱਕ ਥੋੜੇ ਜਿਹੇ ਧਾਗੇ ਪਾਏ ਆ ਜਾਲ ਤੇ, ਹਜੇ ਅੱਗੇ ਬੁਣ ਹੋਣਾ ਤੇ ਅਸੀਂ ਉਹਨਾਂ ਦੇ ਵਿੱਚ ਫਸਣਾ ਹੈ ਜੀ, ਤੇ ਫਸੇ ਪਏ ਆ ਹੁਣ। ਪਰ ਇਹ ਗੱਲ ਹੁੰਦੀ ਸੀਗੀ ਭਈ ਫੇਰ ਵੀ ਆਪਣੇ ਲਈ ਬਹੁਤ ਟਾਈਮ ਹੁੰਦਾ ਸੀਗਾ। ਰਾਤ ਨੂੰ ਮੰਜਿਆਂ ਤੇ ਪੈ ਕੇ ਰਾਕਟ ਲੱਭੀ ਦੇ ਹੁੰਦੇ ਸੀ, ਬਾਤਾਂ ਸਾਖੀਆਂ ਸੁਣੀ ਦੀਆਂ ਸੀਗੀਆਂ, ਤੇ ਇਹ ਸਭ ਸਾਡੇ ਬਚਪਨ ਵਿੱਚ ਮਨੋਰੰਜਨ ਦੇ ਸਾਧਨ ਸੀ, ਹਨਾ। ਸੋ ਇਸ ਤੋਂ ਇਲਾਵਾ ਅੱਛਾ ਪਿੰਡਾਂ ਦੇ ਵਿੱਚ ਕਦੀ ਕਦੀ ਉਹ ਮਦਾਰੀ ਵੀ ਆ ਜਾਂਦੇ ਹੁੰਦੇ ਸੀ, ਕਦੀ ਕਦੀ ਮਦਾਰੀ ਆਉਂਦਾ ਹੁੰਦਾ ਸੀ, ਸਪੇਰੇ ਵੀ ਆਉਂਦੇ ਹੁੰਦੇ ਸੀਗੇ, ਮੈਨੂੰ ਸਪਾ ਯਾਦ ਆ ਸਾਡੇ ਪਿੰਡ ਦੇ ਵਿੱਚ, ਤੇ ਅਸੀਂ ਘੇਰਾ ਪਾ ਕੇ ਖੜੇ ਹੋ ਜਾਣਾ ਫਿਰ, ਤੇ ਉਹਨਾਂ ਦੇ ਤਮਾਸ਼ੀ ਅੱਖਾਂ ਅੱਡ ਅੱਡ ਕੇ ਦੇਖੀ ਦੇ ਹੁੰਦੇ ਸੀ। ਫਿਰ ਬਦਲੇ ਵਿੱਚ ਉਹਨਾਂ ਨੂੰ ਅਸੀਂ ਦਾਣੇ ਦੇਈਦੇ ਹੁੰਦੇ ਸੀ ਜਾਂ ਪੈਸੇ ਦੇ ਦੇਣੇ ਥੋੜੇ ਬਹੁਤੇ। ਤੇ ਮੈਨੂੰ ਯਾਦ ਆ ਭਈ ਨਰਾਤੇ ਜਦੋਂ ਹੁੰਦੇ ਸੀ ਨਾ, ਨਰਾਤਿਆਂ ਦੇ ਦਿਨਾਂ ਦੇ ਵਿੱਚ ਇੱਕ ਬਹਿਰੂਪੀਆ ਵੀ ਆਉਂਦਾ ਹੁੰਦਾ ਸੀ ਸਾਡੇ ਪਿੰਡ, ਔਰ ਹਰ ਦਿਨ ਉਹਨੇ ਨਵਾਂ ਰੂਪ ਜਿਹੜਾ ਬਣਾਇਆ ਹੁੰਦਾ ਸੀ ਔਰ ਇੰਨਾ ਓਰਿਜਿਨਲ ਲੱਗਦਾ ਹੁੰਦਾ ਸੀਗਾ ਉਹ ਕਿ ਵਾਹ, ਮੈਂ ਕਹਿੰਦੀ ਆ ਭਈ ਕੀ ਫੈਂਸੀ ਡਰੈਸਿਸ ਹੁੰਦੀਆਂ ਅੱਜ ਕੱਲ, ਬਿਲਕੁਲ ਓਰਿਜਿਨਲ ਲੱਗਦਾ ਹੁੰਦਾ ਸੀ। ਕਦੀ ਉਹਨੇ ਪਾਗਲ ਬਣ ਕੇ ਆ ਜਾਣਾ ਤੇ ਅਸੀਂ ਡਰਦਿਆਂ ਨੇ ਅੰਦਰ ਵੜ ਜਾਣਾ, ਤੇ ਫਿਰ ਉਹ ਪੂਰੇ ਜਿੰਨੇ ਨਰਾਤੇ ਹੁੰਦੇ ਸੀ ਉਨੇ ਦਿਨ ਉਹਨੇ ਆਪਣਾ ਰੂਪ ਜਿਹੜਾ ਕੋਈ ਨਾ ਕੋਈ ਨਵਾਂ ਬਦਲ ਕੇ ਆਉਣਾ, ਤੇ ਉਹਦੇ ਬਦਲੇ ਚ ਵੀ ਫਿਰ ਉਹਨੂੰ ਪੈਸੇ ਜਾਂ ਦਾਣੇ ਦੇਈਦੇ ਹੁੰਦੇ ਸੀ ਨਾ। ਸ਼ਹਿਰਾਂ ਚ ਰਾਮਲੀਲਾ ਵੀ ਲੱਗਦੀ ਹੁੰਦੀ ਸੀਗੀ ਤੇ ਇਸ ਤੋਂ ਇਲਾਵਾ ਫਿਰ ਕਿਸੇ ਨਾ ਕਿਸੇ ਤਿਥ ਤਿਉਹਾਰ ਤੇ ਸਾਡੇ ਜਾਂ ਸਾਡੇ ਗੁਆਂਢੀ ਪਿੰਡਾਂ ਵਿਚ ਮੇਲੇ ਵੀ ਜਿਹੜੇ ਲੱਗਦੇ ਰਹਿੰਦੇ ਹੁੰਦੇ ਸੀਗੇ। ਸੋ ਮੈਨੂੰ ਯਾਦ ਆ ਭਈ ਜਦੋਂ ਦੁਸਹਿਰੇ ਦੇ ਮੇਲੇ ਸਾਡੇ ਪਿੰਡ ਤੱਕ ਹੀ ਲੱਗਦੇ ਹੁੰਦੇ ਸੀ, ਭਈ ਓਨਾ ਕੁ ਪਿੰਡ ਹੁੰਦਾ ਸੀਗਾ ਓਨੇ ਹੀ ਜਾਣਾ ਹੁੰਦਾ ਸੀਗਾ। ਸੋ ਉਹ ਓਨੇ ਕੁ ਲੋਕ ਹੁੰਦੇ ਸੀਗੇ ਤੇ ਕਿੱਥੇ ਰਾਵਣ ਦੇ ਪੁਤਲੇ ਥੋੜੀ ਬਣਾਉਂਦੇ ਹੁੰਦੇ ਸੀਗੇ। ਓਹਦੇ ਵਿਚ ਉਹਨਾਂ ਨੇ ਕੜਬ ਦੀਆਂ ਜਿਹੜੀਆਂ ਤਿੰਨ ਭਰੀਆਂ ਖੜੀਆਂ ਕਰ ਦਿੰਦੇ ਹੁੰਦੇ ਸੀਗੇ ਤੇ ਓਹਨੂੰ ਕੁੰਭਕਰਨ ਮੇਘਨਾਥ ਤੇ ਰਾਵਣ ਬਣਾ ਕੇ ਸਾੜ ਦਿੰਦੇ ਹੁੰਦੇ ਸੀਗੇ। ਮੈਨੂੰ ਲੱਗਦਾ ਭੀ ਇੱਕ ਤਾਂ ਪਰਾਲੀ ਦਾ ਮਸਲਾ ਹੱਲ ਹੋ ਜਾਂਦਾ ਸੀਗਾ, ਹੁਣ ਮੈਨੂੰ ਇਹ ਲੱਗਦਾ ਹੈ ਨਾ, ਤੇ ਦੂਜਾ ਚੱਲ ਨਾਲ ਦੀ ਨਾਲ ਰਾਵਣ ਦੇ ਸਿਰ ਤੇ ਭਾਂਡਾ ਭੰਨ ਕੇ ਆਪਣੀ ਜਿਹੜੀ ਕੜਬ ਪਰਾਲੀ ਆ ਉਹ ਸਾੜ ਦਿੰਦੇ ਹੁੰਦੇ ਸੀਗੇ। ਤੇ ਸਰੂਪ ਨਖਾ ਦਾ ਵੀ ਨੀ ਪਤਾ ਹੁੰਦਾ ਸੀ, ਕਹਿੰਦੇ ਹੁੰਦੇ ਸੀ ਜੀ ਇੱਕ ਨੱਕ ਵੱਡੀ ਆਉਣੀ ਆ ਮੇਲੇ ਦੇ ਵਿਚ, ਤੇ ਬਸ ਇਹੋ ਜਿਹੇ ਮੇਲੇ ਗੇਲੇ ਹੁੰਦੇ ਸੀਗੇ। ਪਰ ਮੈਨੂੰ ਯਾਦ ਆ ਕਿ ਇਸ ਤੋਂ ਇਲਾਵਾ ਸਾਡੇ ਪਿੰਡ ਦੇ ਨਾਲ ਹੀ ਟਾਹਲੀ ਸਾਹਿਬ ਤੇ ਗਰਨਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰੇ ਹੈਗੇ ਆ ਜੀ ਉਹ, ਤੇ ਉੱਥੇ ਮੇਲੇ ਲੱਗਦੇ ਹੁੰਦੇ ਸੀ। ਵਿਸਾਖੀ ਦਾ ਮੇਲਾ ਲੱਗਦਾ ਹੁੰਦਾ ਸੀ, ਮਾਘੀ ਦਾ ਮੇਲਾ ਜਿਹੜਾ ਉਹ ਲੱਗਦਾ ਹੁੰਦਾ ਸੀਗਾ। ਤੇ ਮੈਨੂੰ ਯਾਦ ਹੈ ਕਿ ਜਦੋਂ ਮਾਘੀ ਦਾ ਮੇਲਾ ਲੱਗਦਾ ਹੁੰਦਾ ਸੀ ਜਾਂ ਵਿਸਾਖੀ ਦਾ ਵੀ, ਹਾਂ ਜਿੰਨੇ ਵੀ ਹੁੰਦੇ ਸੀ, ਤੇ ਇਹ ਹੁੰਦਾ ਸੀਗਾ ਵੀ ਸਵੇਰੇ ਸਵੇਰੇ ਜਾ ਕੇ ਉੱਥੇ ਅੰਮ੍ਰਿਤ ਵੇਲੇ ਜਿਹੜੇ ਸਰੋਵਰ ਆ ਉੱਥੇ ਇਸ਼ਨਾਨ ਕਰਨੇ ਆ, ਔਰ ਫਿਰ ਅਸੀਂ ਸਾਡੇ ਪਿੰਡ ਤੋਂ ਰਾਤ ਨੂੰ 12-1 ਵਜੇ ਜਿਹੜੀਆਂ ਟਰਾਲੀਆਂ ਆ ਉਹ ਚੱਲ ਪੈਂਦੀਆਂ ਹੁੰਦੀਆਂ ਸੀਗੀਆਂ, ਤੇ ਫਿਰ ਅਸੀਂ ਟਰਾਲੀਆਂ ਚ ਬੈਠ ਕੇ ਜਾਈਦਾ ਹੁੰਦਾ ਸੀ ਜੀ ਉਹਨਾਂ ਧਾਰਮਿਕ ਸਥਾਨਾਂ ਤੇ ਉੱਥੇ ਇਸ਼ਨਾਨ ਕਰਨ ਲਈ। ਤੇ ਉੱਥੇ ਫਿਰ ਜਾ ਕੇ ਉਹ ਚੰਡੋਲ ਜਿਹੜੇ ਝੂਟਣੇ ਆ, ਮੈਂ ਤਾਂ ਕੀ ਝੂਟਦੀ ਹੁੰਦੀ ਸੀ, ਮੈਂ ਤਾਂ ਵਾਹਲੀ ਡਰਪੋਕ ਸੀਗੀ, ਹੁਣ ਵੀ ਹੈਗੀ ਆ ਵੈਸੇ ਤੇ। ਸੋ ਚੀਜ਼ਾਂ ਖਰੀਦਣੀਆਂ ਜੀ ਉੱਥੋਂ, ਚਾਟ ਪਾਪੜੀਆਂ, ਗੋਲ ਗੱਪੇ, ਗਰੂਨੇ, ਮਰੂੰਡਾ, ਇਹੋ ਜਿਹੀਆਂ ਚੀਜ਼ਾਂ ਲਈਦੀਆਂ ਹੁੰਦੀਆਂ ਸੀਗੀਆਂ। ਸੋ ਇਹ ਹੁੰਦੇ ਸੀ ਜੀ ਸਾਡੇ ਮਨੋਰੰਜਨ ਦੇ ਸਾਧਨ, ਹੋਰ ਵੀ ਬਹੁਤ ਸਾਧਨ ਸੀਗੇ, ਪਰ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਤੇ ਇੱਕ ਗੀਤ ਸੁਣ ਲਈਏ ਹਨਾ, ਔਰ ਇਸ ਗੀਤ ਤੋਂ ਬਾਅਦ ਫਿਰ ਮੈਂ ਅੱਗੇ ਯਾਦ ਕਰਾਉਣੀ ਆ ਤੁਹਾਨੂੰ ਹੋਰ ਵੀ ਸਾਡੇ ਕਿਹੜੇ ਕਿਹੜੇ ਮਨੋਰੰਜਨ ਦੇ ਸਾਧਨ ਸੀ। ਸੋ ਸਰਬਜੀਤ ਭਾਜੀ ਇੱਕ ਫਰਮਾਇਸ਼ ਵੀ ਆਈ ਹੋਈ ਹੈ ਦਵਿੰਦਰ ਹੁਣਾਂ ਦੀ, ਜੇ ਉਹ ਗੀਤ ਹੁਣ ਲਗਾ ਸਕਦੇ ਹੋ ਨਖਰੋ ਜਾਂ ਜਿਹੜਾ ਵੀ ਗੀਤ ਤੁਸੀਂ ਕੱਢਿਆ ਹੋਇਆ ਪ੍ਰੋਗਰਾਮ ਦੇ ਵਿੱਚ ਚਲਾ ਦੋ ਤੇ ਸੁਣਦੇ ਹਾਂ ਜੀ ਆਓ ਰਲ ਕੇ ਇਹ ਗੀਤ।
ਪ੍ਰੇਰਨਾ ਕਹੀ ਵੇ ਮੈਨੂੰ ਦੱਸਿਆ ਨਹੀਂ ਜੱਟੀ ਵਿਗੜੀ ਸੂਟ ਨਾ ਆਉਣੀ ਫੇਰ ਨਾ ਕਹੀ ਵੇ ਮੈਨੂੰ ਦੱਸਿਆ ਨਹੀਂ ਜੱਟੀ ਵਿਗੜੀ ਸੂਟ ਨਾ ਆਉਣੀ
ਲਓ ਜੀ ਜੱਟੀ ਵਿਗੜੀ ਸੂਤ ਨਾ ਆਉਣੀ ਸੋ ਵਿਗਾੜਨੀ ਕਾਹਨੂੰ ਹੈ ਜੀ ਸਾਰੇ ਆਪਣੀਆਂ ਆਪਣੀਆਂ ਜੱਟੀਆਂ ਨੂੰ ਸੰਭਾਲ ਕੇ ਰੱਖੋ ਪਿਆਰ ਨਾਲ ਰੱਖੋ ਬਿਲਕੁਲ ਸਹੀ ਗੱਲ ਆ ਵਿਗੜਦੀ ਗੱਲ ਵਿਗੜੀ ਜਾਂਦੀ ਹੈ ਸੋ ਬਿਲਕੁਲ ਜੀ ਪ੍ਰੋਗਰਾਮ ਦੇ ਵਿੱਚ ਕੋਈ ਸਾਡੇ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਰਿਹਾ ਪਰ ਗੱਲਾਂ ਜਿਹੜੀਆਂ ਮੇਰੀਆਂ ਉਹ ਕਿੱਥੇ ਮੁੱਕਣ ਚਾਹੁੰਦੀਆਂ ਹੁੰਦੀਆਂ ਪਰ ਤੁਸੀਂ ਵੀ ਯਾਦ ਕਰਾਓ ਨਾ ਮੈਂ ਹੀ ਬੋਲਦੀ ਰਹਿੰਦੀ ਹਾਂ ਯਾਦ ਕਰਾਓ ਵੀ ਕਿਹੜੇ ਕਿਹੜੇ ਮਨੋਰੰਜਨ ਦੇ ਸਾਧਨ ਹੁੰਦੇ ਸੀਗੇ ਹਨਾ ਸੋ ਬਹੁਤ ਇਹੋ ਜਿਹੀਆਂ ਗੱਲਾਂ ਹੋਣੀਆਂ ਜੋ ਮੇਰੇ ਦਿਮਾਗ ਚੋਂ ਸਕਿੱਪ ਹੋ ਜਾਂਦੀਆਂ ਨਹੀਂ ਯਾਦ ਰਹਿੰਦਾ ਇੰਨਾ ਹਨਾ ਪਰ ਜ਼ਰੂਰ ਮੈਨੂੰ ਯਾਦ ਕਰਵਾ ਦਿਆ ਕਰੋ ਜੀ ਤੁਸੀਂ ਅੱਛਾ ਤੇ ਗੱਲ ਹੋ ਗਈ ਜੀ ਮੇਲੇ ਗੇਲੇ ਵੀ ਘੁੰਮੇ ਆਏ ਅਸੀਂ ਹਨਾ ਤੇ ਉਸ ਤੋਂ ਪਹਿਲਾਂ ਮਦਾਰੀ ਤੇ ਜਿਹੜੇ ਸਪੇਰੇ ਆਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਉਹ ਵੀ ਹੋ ਕੇ ਚਲੇ ਗਏ ਤੇ ਹੁਣ ਸੋਚਦੇ ਆ ਵੀ ਹੋਰ ਮਨੋਰੰਜਨ ਦੇ ਸਾਧਨ ਕਿਹੜੇ ਹੁੰਦੇ ਸੀ ਸਕੂਲ ਜਾਈਦਾ ਹੁੰਦਾ ਸੀ ਸਕੂਲ ਦੇ ਵਿੱਚ ਜਿਹੜੀ ਪ੍ਰਾਰਥਨਾ ਹੁੰਦੀ ਸੀ ਸਵੇਰੇ ਸਵੇਰੇ ਹਨਾ ਜਿਹੜੀ ਤੇ ਉਹਦੇ ਵਿੱਚ ਵੀ ਕਈ ਵਾਰੀ ਹੁੰਦਾ ਸੀ ਵੀ ਕੋਈ ਗਾਣਾ ਗੁਣਾ ਸੁਣਾ ਦਿੰਦਾ ਹੁੰਦਾ ਸੀਗਾ ਜਾਂ ਇੱਕ ਵਿਚਾਰ ਹੁੰਦਾ ਸੀਗਾ ਜਿਹੜਾ ਸਵੇਰੇ ਸਾਂਝੇ ਕਰਦੇ ਹੁੰਦੇ ਸੀ ਉਸ ਤੋਂ ਇਲਾਵਾ ਜਿਹੜੀ ਪ੍ਰੇਅਰ ਹੁੰਦੀ ਸੀਗੀ ਹਾਏ ਕਿੰਨਾ ਮਜ਼ਾ ਆਉਂਦਾ ਹੁੰਦਾ ਸੀਗਾ ਅੱਜ ਕੱਲ ਇੱਥੇ ਮੈਂ ਜਦੋਂ ਆਪਣੇ ਬੱਚਿਆਂ ਨੂੰ ਦੱਸਦੀ ਹਾਂ ਵੀ ਸਾਡੀ ਜਿਹੜੀ ਸਵੇਰ ਆ ਉਹ ਏਦਾਂ ਸ਼ੁਰੂ ਹੁੰਦੀ ਸੀ ਸਕੂਲ ਦੀ ਔਰ ਇਹ ਤਾਂ ਕਈ ਵਾਰੀ ਲੇਟ ਵੀ ਹੋ ਜਾਂਦੇ ਤਾਂ ਕੋਈ ਚੱਕਰ ਨੀ ਨਾ ਤੇ ਮੈਂ ਉਹਨੂੰ ਦੱਸਦੀ ਹੁੰਦੀ ਹਾਂ ਫਿਰ ਆਪਣੀ ਬੇਟੀ ਨੂੰ ਮੈਂ ਕਿਹਾ ਵੀ ਅਸੀਂ ਇਹ ਜਾਈਦਾ ਹੁੰਦਾ ਸੀ ਸਕੂਲ ਨਾਲ ਤੇ ਜੇ ਲੇਟ ਹੋ ਜਾਈਦਾ ਸੀ ਤਾਂ ਐਡੀ ਗਰਾਊਂਡ ਦੇ ਪਹਿਲਾਂ ਚੱਕਰ ਕੱਢਣੇ ਪੈਂਦੇ ਹੁੰਦੇ ਸੀਗੇ ਤੇ ਫਿਰ ਉਹ ਸਵੇਰੇ ਸਵੇਰੇ ਪ੍ਰਾਰਥਨਾ ਹੁੰਦੀ ਹੁੰਦੀ ਸੀਗੀ ਔਰ ਉਸ ਤੋਂ ਬਾਅਦ ਅੱਧੀ ਛੁੱਟੀ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ ਸੀਗੀਆਂ ਹਨਾ ਉਹ ਵੀ ਸਾਡਾ ਮਨੋਰੰਜਨ ਦਾ ਸਾਧਨ ਹੁੰਦਾ ਸੀ ਤੇ ਇਸ ਤੋਂ ਇਲਾਵਾ ਚਲੋ ਖੇਡਾਂ ਦੀ ਤੇ ਗੱਲ ਅਸੀਂ ਕਰ ਹੀ ਲਈ ਸੀਗੀ ਉਸ ਤੋਂ ਇਲਾਵਾ ਬਾਲ ਸਭਾ ਲੱਗਦੀ ਹੁੰਦੀ ਸੀ ਯਾਦ ਹੈ ਸਕੂਲ ਦੇ ਵਿੱਚ ਉਹ ਬਾਲ ਸਭਾ ਲੱਗਦੀ ਹੁੰਦੀ ਸੀਗੀ ਸ਼ਨੀਵਾਰ ਨੂੰ ਲੱਗਦੀ ਹੁੰਦੀ ਸੀ ਮੈਨੂੰ ਲੱਗਦਾ ਨਾ ਤੇ ਉਹਦੇ ਵਿੱਚ ਫਿਰ ਅਸੀਂ ਗਾਣੇ ਸੁਣਾਉਣੇ ਸਾਰਿਆਂ ਨੇ ਚੁਟਕਲੇ ਸੁਣਾਉਣੇ ਅੱਛਾ ਇੱਕ ਗੱਲ ਆ ਵੀ ਉਹ ਐਵੇਂ ਜਿਹੇ ਚੁਟਕਲੇ ਸੁਣ ਕੇ ਅਸੀਂ ਕਿੰਨਾ ਹੱਸੀ ਦਾ ਹੁੰਦਾ ਸੀਗਾ ਯਾਦ ਕਰੋ ਹਨਾ ਉਹ ਆਮ ਜੇ ਮਾਮੂਲੀ ਚੁਟਕਲੇ ਹੁੰਦੇ ਸੀ ਪਰ ਅਸੀਂ ਫਿਰ ਵੀ ਇੰਨਾ ਲਿਟ ਜਾਈਦਾ ਹੁੰਦਾ ਸੀ ਹੱਸਦੇ ਰਹਿਣਾ ਕਿਉਂਕਿ ਦਿਮਾਗ ਜਿਹੜਾ ਹੁੰਦਾ ਸੀ ਉਹਦੇ ਤੇ ਕੋਈ ਹੋਰ ਏਡੇ ਬੋਝ ਨਹੀਂ ਹੁੰਦੇ ਸੀ ਜ਼ਿੰਦਗੀ ਬੜੀ ਸਿੰਪਲ ਸੀ ਆਮ ਜਿਹੀ ਸੀ ਔਰ ਇਹ ਸਾਰੀ ਖੇਡ ਬਿਲਕੁਲ ਜੀ ਦਿਮਾਗ ਦੀ ਹੈ ਘੁੰਮਣ ਅੰਕਲ ਨੇ ਵੀ ਲਿਖਿਆ ਕਹਿੰਦੇ ਸਾਰਾ ਕੰਟਰੋਲ ਦਿਮਾਗ ਤੇ ਹੈ ਗੱਡੀ ਦਾ ਕੰਟਰੋਲ ਸਟੀਅਰਿੰਗ ਤੇ ਹੈ ਬਿਲਕੁਲ ਠੀਕ ਹੈ ਜੀ ਸਾਰਾ ਕੁਝ ਤਾਂ ਦਿਮਾਗ ਤੇ ਹੈ ਕਿਉਂਕਿ ਇੰਨੀ ਹਲਕੀ ਫੁਲਕੀ ਜ਼ਿੰਦਗੀ ਹੁੰਦੀ ਸੀ ਵੀ ਥੋੜੀ ਜਿਹੀ ਵੀ ਚੀਜ਼ ਹਿੱਟ ਕਰਦੀ ਸੀ ਤੇ ਬੜੇ ਖੁਸ਼ ਹੋ ਜਾਈਦਾ ਹੁੰਦਾ ਸੀਗਾ ਤੇ ਸਾਡੇ ਪਿੰਡ ਦੇ ਲਾਗੇ ਪੈਂਦੇ ਸ਼ਹਿਰ ਦੇ ਵਿੱਚ 2-3 ਸਾਲ ਬਾਅਦ ਅੱਪੂ ਸਰਕਸ ਲੱਗਦੀ ਹੁੰਦੀ ਸੀ ਮੈਨੂੰ ਯਾਦ ਆ ਹਾਂ ਹਰ ਸਾਲ ਤਾਂ ਨੀ ਲੱਗਦੀ ਸੀ 3 ਸਾਲ ਬਾਅਦ ਹੀ ਲੱਗਦੀ ਨੀ ਸੀ ਤੇ ਫਿਰ ਅਸੀਂ ਅੱਪੂ ਸਰਕਸ ਵੀ ਦੇਖਣ ਜਾਈਦਾ ਹੁੰਦਾ ਸੀ ਬੜੇ ਚਾਅ ਨਾਲ ਜਾਈਦਾ ਸੀ ਜਦੋਂ ਸਰਕਸ ਲੱਗਦੀ ਹੁੰਦੀ ਸੀਗੀ ਤੇ ਫਿਰ ਜਦੋਂ ਉਹ ਤਾਂ ਸਰਕਸ ਤਾਂ ਲੱਗਦੀ ਸੀ ਜਿਹੜੀ ਦੇਖ ਲੈਣਾ ਉਹ ਤਾਂ ਆ ਕੇ ਫਿਰ ਜਿਹੜੀਆਂ ਕਈ ਦਿਨ ਤੱਕ ਉਹਨਾਂ ਦੀਆਂ ਗੱਲਾਂ ਚੱਲਦੀਆਂ ਹੁੰਦੀਆਂ ਸੀਗੀਆਂ ਨਾ ਆਪਣੀਆਂ ਸਹੇਲੀਆਂ ਨਾਲ ਜਾਂ ਹੋਰ ਬੱਚਿਆਂ ਨਾਲ ਪਈ ਜਿਨ੍ਹਾਂ ਨੇ ਦੇਖੀ ਨੀ ਹੁੰਦੀ ਸੀਗੀ ਫਿਰ ਵਾਹ ਵਾਹ ਉਹਨਾਂ ਨੂੰ ਤਾਂ ਅਸੀਂ ਏਦਾਂ ਦਿਖਾਈ ਦੀ ਹੁੰਦੀ ਸੀਗੀ ਨਾ ਫਿਰ ਉਹ ਬੇਚਾਰੇ ਵੀ ਐਂ ਹੋ ਜਾਂਦੇ ਸੀ ਵੀ ਹਾਏ ਅਸੀਂ ਦੇਖ ਕੇ ਵੱਡੀ ਚੀਜ਼ ਦੇ ਸੋ ਹਾਲੇ ਲਾ ਲਾ ਕਿੰਨਾ ਕਰੀ ਦੀ ਸੀ ਉਹ ਵੀ ਤਾਂ ਜੀ ਸਾਡੇ ਮਨੋਰੰਜਨ ਦੇ ਸਾਧਨ ਤੇ ਕਈ ਵਾਰੀ ਫਿਰ ਮੰਮੀ ਡੈਡੀ ਦੇ ਨਾਲ ਸ਼ਹਿਰ ਜਾ ਕੇ ਸਿਨੇਮਾ ਵੀ ਵੇਖਾਈਦਾ ਹੁੰਦਾ ਸੀਗਾ ਜੀ ਜਲੰਧਰ ਹੁੰਦਾ ਸੀ ਉਸ ਤੋਂ ਬਾਅਦ ਦੇ ਲਾਗੇ ਸ਼ਹਿਰ ਜਾਂਦਾ ਹੁੰਦਾ ਸੀਗਾ ਉੱਥੇ ਵੀ ਜਦੋਂ ਮੰਮੀ ਹੋਣਾ ਨਾਲ ਸਿਨੇਮਾ ਵੀ ਜਾਈਦਾ ਸੀ ਤੇ ਉਹ ਇਲਾਵਾ ਜੇ ਮੈਂ ਮਨ ਪਰਚਾਵੇ ਦੀ ਗੱਲ ਕਰਾਂ ਤੇ ਭੁੱਲ ਜਾਵਾਂ ਆਪਣੇ ਖੇਤ ਇਹ ਕਿੱਦਾਂ ਹੋ ਸਕਦਾ ਜੀ ਕਿਉਂਕਿ ਸਭ ਤੋਂ ਵੱਡਾ ਮਨ ਪਰਚਾਵੇ ਦਾ ਜਿਹੜਾ ਮੇਰਾ ਹੁੰਦਾ ਸੀ ਉਹ ਸਾਡੇ ਖੇਤ ਹੁੰਦੇ ਸੀਗੇ ਸੋ ਉਹਨਾਂ ਖੇਤਾਂ ਦੇ ਵਿੱਚ ਜਾ ਕੇ ਇੱਕ ਅਜੀਬ ਜਿਹਾ ਸਕੂਨ ਮਿਲਦਾ ਹੁੰਦਾ ਹੈ ਨਾ ਖੇਤ ਹੋਣਾ ਜਾਂ ਕੋਈ ਮਜ਼ਦੂਰਾਂ ਨੇ ਨਾਲ ਹੋਣਾ ਤੇ ਉੱਥੇ ਫਿਰ ਰੋਟੀ ਲੈ ਕੇ ਜਾਣਾ ਆਪ ਵੀ ਤੋਂ ਘੱਟ ਰੋਟੀ ਖਾਣੀ ਉਹ ਟਿਊਬਵੈਲ ਤੋਂ ਠੰਡਾ ਠੰਡਾ ਪੀਣਾ ਆਨੰਦ ਹੀ ਆ ਜਾਂਦਾ ਹੁੰਦਾ ਸੀ ਹਨਾ ਸੋ ਗੋਡੀ ਕਰਨ ਜਾਈਦਾ ਹੁੰਦਾ ਸੀਗਾ ਡੈਡੀ ਨਾਲ ਕਈ ਵਾਰੀ ਡੈਡੀ ਨੇ ਸਾਨੂੰ ਵੀ ਲਵਾ ਲੈਣਾ ਜਾਂ ਜਦੋਂ ਕਿਤੇ ਮੱਕੀ ਬੀਜਣੀ ਹੁੰਦੀ ਸੀ ਜਾਂ ਕੋਈ ਹੋਰ ਚੀਜ਼ ਬੀਜਣੀ ਦੀ ਸੀ ਫਿਰ ਸਾਨੂੰ ਲੈ ਕੇ ਜਾਣਾ ਵੀ ਇਹ ਧੀਆਂ ਆ ਨਾ ਇਹਨਾਂ ਕੁੜੀਆਂ ਤੋਂ ਇਹਨਾਂ ਧੀਆਂ ਤੋਂ ਜਿਹੜੇ ਆ ਇਹ ਦਾਣੇ ਸਟਾਉਣੇ ਆ ਖੇਤਾਂ ਦੇ ਵਿੱਚ ਤੇ ਅਸੀਂ ਉਸ ਸਿਰ ਆਪਣੇ ਆਪ ਨੂੰ ਬਹੁਤ ਵੱਡੇ ਸਮਝੀਦਾ ਹੁੰਦਾ ਸੀ ਵੀ ਹਾਂ ਅਸੀਂ ਪਤਾ ਨੀ ਕੀ ਦੇਵੀਆਂ ਆ ਨਾ ਤੇ ਫਿਰ ਅਸੀਂ ਉਹ ਦਾਣੇ ਬੀਜਣੇ ਔਰ ਇੱਕ ਮੈਨੂੰ ਗੱਲ ਆਈ ਇਸੇ ਤੋਂ ਹੀ ਕਿ ਜਦੋਂ ਡੈਡੀ ਘਰ ਦੇ ਵਿੱਚ ਕੋਈ ਨਵਾਂ ਕੱਪੜਾ ਪਾਉਂਦੇ ਹੁੰਦੇ ਸੀਗੇ ਨਾ ਉਦੋਂ ਵੀ ਸਾਡੇ ਪੈਰਾਂ ਨੂੰ ਲਾਉਂਦੇ ਹੁੰਦੇ ਸੀਗੇ ਤੇ ਉਦੋਂ ਵੀ ਅਸੀਂ ਬੜਾ ਪ੍ਰਾਊਡ ਫੀਲ ਕਰੀਦਾ ਸੀਗਾ ਵੀ ਹਾਂ ਵੀ ਸਾਡੇ ਪੈਰਾਂ ਨੂੰ ਕੱਪੜਾ ਲਾਇਆ ਡੈਡੀ ਨੇ ਨਵਾਂ ਸੋ ਪਤਾ ਨੀ ਉਹਦੇ ਪਿੱਛੇ ਕੀ ਸੋਚ ਹੁੰਦੀ ਸੀ ਕੀ ਚੀਜ਼ ਹੁੰਦੀ ਸੀ ਉਹ ਅੱਛਾ ਚਲੋ ਜੀ ਉਹ ਟਿਊਬਵੈਲਾਂ ਤੋਂ ਠੰਡਾ ਠੰਡਾ ਪਾਣੀ ਵੀ ਪੀ ਲਿਆ ਤੇ ਹੁਣ ਅੱਗੇ ਵੱਧਦੇ ਹਾਂ ਤੇ ਉਹ ਤੁਹਾਨੂੰ ਮੈਂ ਪਹਿਲੇ ਹੀ ਦੱਸ ਚੁੱਕੀ ਹਾਂ ਜੀ ਜਿਹੜਾ ਮੇਰਾ ਫੇਵਰੇਟ ਕੰਮ ਹੁੰਦਾ ਸੀ ਵਗੇ ਖੇਤਾਂ ਦੇ ਵਿੱਚ ਪਗ ਡੰਡੀਆਂ ਬਣਾਉਣੀਆਂ ਆਪਣੀ ਭੈਣ ਨਾਲ ਰੱਖ ਕੇ ਹਨਾ ਸੋ ਬਾਕੀ ਹਰ ਸਾਲ ਛੁੱਟੀਆਂ ਦੇ ਵਿੱਚ ਕਦੀ ਮਨੀਕਰਨ ਸਾਹਿਬ ਚਲੇ ਜਾਣਾ ਤੇ ਜਾਂ ਫਿਰ ਖੇਮਕੁੰਟ ਸਾਹਿਬ ਵੀ ਬਹੁਤ ਵਾਰੀ ਗਏ ਆ। ਉਸ ਤੋਂ ਇਲਾਵਾ ਡੈਡੀ ਜ਼ਿਆਦਾ ਸਾਨੂੰ ਬਾਕੀ ਗੁਰਦੁਆਰੇ ਘੁਮਾਉਣੀ ਲੈ ਕੇ ਜਾਂਦੇ ਹੁੰਦੇ ਸੀ। ਪੰਜਾਬ ਦੇ ਗੁਰਦੁਆਰੇ ਹੁੰਦੇ ਸੀ, ਗੁਰੂ ਗੋਬਿੰਦ ਸਿੰਘ ਮਾਰਗ ਹੋ ਗਿਆ ਜਿਸ ਤਰ੍ਹਾਂ, ਹੈ ਨਾ। ਉਸ ਤੋਂ ਇਲਾਵਾ ਦਿੱਲੀ ਦੇ ਗੁਰਦੁਆਰੇ ਹੋ ਗਏ, ਹੋਰ ਬਾਕੀ ਗੁਰਦੁਆਰੇ ਡੈਡੀ ਨੇ ਸਾਨੂੰ ਕਹਿਣਾ। ਇਹ ਗੱਲ ਜਿਹੜੀ ਉਹਨਾਂ ਦੀ ਬੜੀ ਵਧੀਆ ਹੁੰਦੀ ਹੈ, ਉਹਨਾਂ ਨੇ ਸਾਨੂੰ ਕਿਸੇ ਏਦਾਂ ਯਾਤਰਾ ਤੇ ਜਾਂ ਅਸੀਂ ਕਿਸੇ ਟ੍ਰਿਪ ਤੇ ਜਾਈਦਾ ਹੁੰਦਾ ਨੂੰ ਸਾਰਿਆਂ ਨੂੰ ਉਹਨਾਂ ਨੇ ਛੋਟਾ ਡਰੀਜ਼ ਲੈ ਦੇਣੀਆਂ ਤੇ ਉਹਨਾਂ ਨੇ ਕਹਿਣਾ ਵੀ ਤੁਸੀਂ ਜਿਸ ਗੁਰਦੁਆਰੇ ਚ ਵੀ ਜਾਇਆ, ਜਿੱਥੇ ਵੀ ਜਾਈਦਾ ਸੀ ਉੱਥੇ ਖੜੇ ਹੋ ਕੇ ਉਹਨਾਂ ਨੇ ਉਸ ਗੁਰੇ ਦਾ ਚਿਹੜਾ। ਔਰ ਫਿਰ ਉਹਨਾਂ ਨੇ ਸਾਨੂੰ ਕਹਿ ਦੋ ਮੈਂ ਵਾਪਸ ਤੁਹਾਡੀਆਂ ਰਾਈਜ਼ ਕਰਨੀਆਂ, ਜਿਨ੍ਹਾਂ ਦੇ ਉੱਤੇ ਤੁਸੀਂ ਇਹ ਲਿਖਣਾ ਵੀ ਤੁਸੀਂ ਕਿਹੜੇ ਕਿਹੜੇ ਗੁਰਦੁਆਰੇ ਦੇਖੇ, ਉਹਨਾਂ ਦਾ ਕੀ ਇਤਿਹਾਸ ਸੀਗਾ, ਤੁਹਾਨੂੰ ਕਿੱਦਾਂ ਦਾ ਲੱਗਾ। ਸੋ ਇਹ ਸਾਰੀਆਂ ਚੰਗੀਆਂ ਆਦਤਾਂ ਜਿਹੜੀਆਂ ਉਹਨਾਂ ਨੇ ਸਾਨੂੰ ਪਾਈਆਂ ਹੋਈਆਂ ਸੀ। ਔਰ ਅਫਸੋਸ ਹੁੰਦਾ ਹੈ ਜੀ, ਮੈਨੂੰ ਲੱਗਦਾ ਵੀ ਮੈਂ ਉਨੀ ਵਧੀਆ ਮਾਂ ਵੀ ਨੀ ਹੈਗੀ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੈਗਾ ਬੱਚਿਆਂ ਦੇ ਲਈ। ਹੁਣ ਸੋਚ ਕੇ ਦੇਖੋ ਵੀ ਪੇਰੈਂਟਸ ਆਪਣੇ ਵੀ ਕੰਮਾਂ ਕਾਰਾਂ ਵਾਲੇ ਹੁੰਦੇ ਸੀ, ਮੰਮੀ ਡੈਡੀ ਮੇਰੇ ਤੇ ਦੋਨੇ ਜੋਬ ਕਰਦੇ ਹੁੰਦੇ ਸੀ, ਪਰ ਉਸ ਤੋਂ ਇਲਾਵਾ ਸਾਡੇ ਲਈ ਕਿੰਨਾ ਸਮਾਂ ਕੱਢ ਲੈਂਦੇ ਸੀ। ਸਾਡੇ ਲਈ ਸਮਾਂ ਕੱਢਣ ਤੋਂ ਇਲਾਵਾ ਉਹ ਜਿਹੜੇ ਬਾਕੀ ਰਿਸ਼ਤੇ ਹੁੰਦੇ ਸੀਗੇ, ਕਿੰਨੀ ਦੂਰ ਦੂਰ ਤੱਕ ਦੇ ਰਿਸ਼ਤੇ ਹੁੰਦੇ ਸੀਗੇ, ਉਹ ਵੀ ਨਿਭਾਉਂਦੇ ਹੁੰਦੇ ਸੀਗੇ। ਔਰ ਆਉਣ ਜਾਣ ਲਈ ਇਹ ਨਹੀਂ ਸੀ ਵੀ ਕਾਰਾਂ ਹੀ ਹੁੰਦੀਆਂ ਸੀਗੀਆਂ, ਸਕੂਟਰ ਵੀ ਮੇਰੀ ਹੋਸ਼ ਚ ਘਰ ਵਿੱਚ ਆਇਆ, ਔਰ ਸਾਈਕਲਾਂ ਉੱਤੇ ਹੀ ਆਪਣੀ ਉਹ ਰਿਸ਼ਤੇਦਾਰੀ ਵੀ ਨਿਭਾਉਂਦੇ ਹੁੰਦੇ ਸੀਗੇ। ਸੋ ਹੈਰਾਨੀ ਹੁੰਦੀ ਹੈ ਜੀ, ਸਾਡਿਆ ਵੀ ਉਹੀ ਸਰੀਰ ਹੈ, ਉਹੀ ਕਪੈਸਿਟੀ ਹੈ, ਪਰਮਾਤਮਾ ਨੇ ਸੁੱਖ ਨਾਲ ਉਸ ਤੋਂ ਕਿਤੇ ਜ਼ਿਆਦਾ ਸਹੂਲਤਾਂ ਦਿੱਤੀਆਂ ਹੋਈਆਂ, ਪਰ ਫਿਰ ਵੀ ਅਸੀਂ ਆਪਣੇ ਆਪ ਦੇ ਵਿੱਚ ਕਿਤੇ ਸੁੰਗੜਦੇ ਜਾਂਦੇ ਪਏ ਹਾਂ, ਛੋਟੇ ਹੁੰਦੇ ਜਾਂਦੇ ਪਏ ਹਾਂ। ਕੱਲ ਹੀ ਗੱਲ ਹੋ ਰਹੀ ਸੀ, ਸਿਸਟਰ ਦਾ ਫੋਨ ਆਇਆ ਸੀ ਮੇਰੇ ਅੰਦਰ, ਤੇ ਅਸੀਂ ਇਹੀ ਗੱਲ ਕਰ ਰਹੇ ਸੀ ਵੀ ਰਿਸ਼ਤਿਆਂ ਦਾ ਜਿਹੜਾ ਇਹ ਸਾਰਾ ਫਤੀਰਾ ਕਿਸ ਤਰ੍ਹਾਂ ਬਦਲਿਆ। ਅਸੀਂ ਬਚਪਨ ਚ ਦੇਖਦੇ ਹੁੰਦੇ ਸੀ ਵੀ ਸਾਡੀ ਦਾਦੀ ਵੀ ਆਪਣੇ ਪੇਕਿਆਂ ਦੇ ਘਰ ਰਹਿਣ ਜਾਂਦੀ ਹੁੰਦੀ ਸੀ। ਸੋ ਬਹੁਤ ਵੱਡੀ ਗੱਲ ਹੈ ਜੀ, ਤੀਸਰੀ ਪੀੜ੍ਹੀ ਜਦੋਂ ਤੁਸੀਂ ਇੰਨਾ ਵਰਤਾਰਾ ਹੁੰਦਾ ਸੀ, ਜਾਂ ਸਾਡੇ ਡੈਡੀ ਦੀਆਂ ਜਿਹੜੀਆਂ ਭੂਆ ਹੁੰਦੀਆਂ ਸੀ ਉਹ ਜਦੋਂ ਸਾਡੇ ਘਰ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਦਾ ਬੜਾ ਰਿਗਾਰਡ ਹੁੰਦਾ ਸੀਗਾ, ਬੜਾ ਇੱਕ ਡਰ ਹੁੰਦਾ ਸੀਗਾ ਸਾਨੂੰ ਵੀ ਉਹ ਫੁੱਫੜ ਜੀ ਨੇ ਆਉਣਾ ਆ, ਔਰ ਇੱਕ ਫੁੱਫੜ ਵਾਲੀ ਇਮੇਜ ਹੁੰਦੀ ਸੀ ਉਹਨਾਂ ਦੀ। ਸੋ ਹਰ ਇੱਕ ਰਿਸ਼ਤੇ ਦਾ ਆਪਣਾ ਪਿਆਰ ਹੁੰਦਾ ਸੀ, ਮਾਮੀ ਦਾ ਆਪਣਾ ਨਿੱਘ ਹੁੰਦਾ ਸੀਗਾ, ਭੂਆ ਦਾ ਆਪਣਾ ਪਿਆਰ ਹੁੰਦਾ ਸੀ, ਮਾਮਿਆਂ ਨਾਲ ਆਪਣੀ ਗੱਲਬਾਤ ਹੁੰਦੀ ਸੀ। ਸੋ ਹਰ ਇੱਕ ਰਿਸ਼ਤੇ ਦੀ ਆਪਣੀ ਆਪਣੀ ਤਸਵੀਰ ਹੁੰਦੀ ਸੀ ਔਰ ਆਪਣਾ ਆਪਣਾ ਮੋਹ ਪਿਆਰ ਹੁੰਦਾ ਸੀ, ਔਰ ਉਹ ਚੀਜ਼ਾਂ ਬਹੁਤ ਘੱਟ ਗਈਆਂ। ਬਾਕੀਆਂ ਦਾ ਨੀ ਕਹਿੰਦੀ, ਮੈਂ ਆਪਣੀ ਵੀ ਗੱਲ ਕਰਾਂ, ਮੈਨੂੰ ਲੱਗਦਾ ਵੀ ਮੈਂ ਉਨੀ ਚੰਗੀ ਮਾਮੀ ਨੀ ਜਿੰਨੇ ਚੰਗੀ ਮਾਮੀਆਂ ਮੇਰੀਆਂ ਸੀ, ਉਨੀ ਚੰਗੀ ਸ਼ਾਇਦ ਮੈਂ ਭੂਆ ਵੀ ਨੀ ਜਿੰਨੀਆਂ ਚੰਗੀਆਂ ਭੂਆ ਮੇਰੀਆਂ ਸੀ, ਔਰ ਸ਼ਾਇਦ ਮੈਂ ਉਨੀ ਚੰਗੀ ਮਾਂ ਵੀ ਨੀ ਬਣ ਸਕੀ ਜਿੰਨੀ ਚੰਗੀ ਮਾਂ ਮੇਰੀ ਸੀ। ਸੋ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਜਿਹੜਾ ਹੈ ਜਿਹੜਾ ਸਾਡੇ ਹੱਥਾਂ ਚੋਂ ਨਿਕਲਦਾ ਜਾ ਰਿਹਾ ਆ। ਸੋ ਗੱਲ ਕਰ ਰਹੀ ਸੀ ਜੀ ਸਮੇਂ ਦੀ, ਉਹੀ ਵੀ ਪੇਰੈਂਟਸ ਕਿੰਨਾ ਸਮਾਂ ਦਿੰਦੇ ਹੁੰਦੇ ਸੀਗੇ ਸਾਨੂੰ, ਇਸੇ ਲਈ ਸ਼ਾਇਦ ਜਿਹੜੀਆਂ ਸੋਚ ਜਿਹੜੀ ਆ ਉਹਦਾ ਦਾਇਰਾ ਤੁਹਾਡਾ ਵੱਡਾ ਹੋ ਜਾਂਦਾ। ਚਲੋ ਜੀ, ਉਸ ਤੋਂ ਬਾਅਦ ਖੇਤਾਂ ਦੀ ਗੱਲ ਕਰ ਰਹੀ ਸੀ। ਖੇਤਾਂ ਦੇ ਵਿੱਚ ਇੱਕ ਹੋਰ ਬੜੀ ਮਜ਼ੇਦਾਰ ਚੀਜ਼ ਕਰੀ ਦੀ ਹੁੰਦੀ ਸੀ ਵੀ ਜਦੋਂ ਉਹ ਸਰੋਂ ਦੇ ਫੁੱਲ ਜਿਹੜੇ ਲੱਗੇ ਹੁੰਦੇ ਸੀ ਨਾ, ਉਹਨਾਂ ਸਰੋਂ ਦੇ ਫੁੱਲਾਂ ਦੇ ਨਾਲ ਗਹਿਣੇ ਬਣਾਈ ਦੇ ਹੁੰਦੇ ਸੀਗੇ। ਮੈਨੂੰ ਯਾਦ ਆ ਵੀ ਅਸੀਂ ਇੱਕ ਦੂਜੇ ਨੂੰ ਵੀ ਸਜਾਉਣਾ, ਜਿਹੜੀਆਂ ਭੈਣਾਂ ਹੁੰਦੀਆਂ ਸੀ ਤੇ ਅਸੀਂ ਆਪ ਵੀ ਸਰੋਂ ਦੇ ਫੁੱਲਾਂ ਦੇ ਇੱਕ ਨੂੰ ਕਦੀ ਕੰਨਾਂ ਚ ਪਾ ਲੈਣਾ, ਕਦੀ ਮੱਥੇ ਤੇ ਲਾ ਕੇ ਟਿੱਕਾ ਬਣਾ ਲੈਣਾ। ਤੇ ਇੱਕ ਗੱਲ ਜਿਹੜੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਅੱਜ, ਉਹ ਹੈ ਜੀ ਡੇਕਾਂ ਦੇ ਫੁੱਲ। ਪਤਾ ਨੀ ਡੇਕਾਂ ਦੇ ਫੁੱਲਾਂ ਦੇ ਨਾਲ ਮੇਰਾ ਕੋਈ ਇੰਨਾ ਮੇਰਾ ਅੰਦਰੋਂ ਹੀ ਕੋਈ ਰਿਸ਼ਤਾ ਆ। ਹੁਣ ਵੀ ਅੱਜ ਕੱਲ ਇੱਥੇ ਐਡੀਲੇਡ ਦੇ ਵਿੱਚ ਜਿਹੜੀਆਂ ਡੇਕਾਂ ਨੂੰ ਫੁੱਲ ਆਏ ਹੋਏ ਆ, ਔਰ ਉਹਨਾਂ ਡੇਕ ਦੇ ਫੁੱਲਾਂ ਨੂੰ ਦੇਖ ਕੇ ਮਨ ਇੰਨਾ ਖਿੜ ਜਾਂਦਾ ਮੇਰਾ, ਔਰ ਇੱਕ ਦਾਰ ਫਿਰ ਤੋਂ ਬੱਚੀ ਹੋ ਜਾਂਦੀ ਆ। ਉਹੀ ਯਾਦ ਆ ਜਾਂਦਾ ਵੀ ਉਹ ਡੇਕ ਦੇ ਫੁੱਲਾਂ ਨੂੰ ਤੋੜ ਕੇ ਅਸੀਂ ਕਿੱਦਾਂ ਸੱਜੀ ਦਾ ਹੁੰਦਾ ਸੀ, ਉਹਨਾਂ ਦੇ ਗਹਿਣੇ ਬਣਾਈ ਦੇ ਹੁੰਦੇ ਸੀਗੇ, ਔਰ ਸਾਡੇ ਘਰ ਚ ਸ਼ਾਇਦ ਇੱਕ ਡੇਕ ਹੁੰਦੀ ਸੀ, ਇਸ ਕਰਕੇ ਮੇਰਾ ਇੰਨਾ ਮੋਹ ਆ ਇਹਨਾਂ ਡੇਕਾਂ ਦੇ ਨਾਲ। ਸੋ ਇਹ ਡੇਕਾਂ ਦੇ ਉੱਤੇ ਤਾਂ ਮੈਂ ਜੀ ਇੱਕ ਆਰਟੀਕਲ ਲਿਖ ਸਕਦੀ ਹਾਂ, ਔਰ ਸੋਚਦੀ ਆ ਵੀ ਜ਼ਰੂਰ ਲਿਖਾਂ। ਚਲੋ ਜੀ ਅੱਗੇ ਚੱਲਦੇ ਹਾਂ, ਤੁਸੀਂ ਵੀ ਦੱਸੋ ਵੀ ਤੁਹਾਡਾ ਫੇਵਰੇਟ ਕਿਸੇ ਦਾ, ਕੋਈ ਨਾ ਕੋਈ ਇਹੋ ਜਿਹੀ ਚੀਜ਼ ਹੁੰਦੀ ਆ ਜਿਹੜੀ ਫੇਵਰੇਟ ਹੁੰਦੀ ਆ। ਉਹ ਸਿਰਫ ਹੀਰੋ ਹੀਰੋਇਨ ਹੀ ਨਹੀਂ ਹੁੰਦੇ ਜੀ, ਤੇ ਮੇਰਾ ਫੇਵਰੇਟ ਹੀਰੋ ਏ ਤੇ ਫੇਵਰੇਟ ਹੀਰੋਇਨ ਏ, ਇਸ ਤੋਂ ਇਲਾਵਾ ਵੀ ਬਹੁਤ ਕੁਝ ਫੇਵਰੇਟ ਹੁੰਦਾ ਹੈ ਨਾ। ਤੁਸੀਂ ਕੀ ਖਾਣਾ ਪਸੰਦ ਕਰਦੇ ਹੋ, ਤੁਹਾਡੇ ਘਰ ਦਾ ਹੀ ਕੋਈ ਇਹੋ ਜਿਹਾ ਕੋਨਾ ਹੋਊਗਾ ਜਿਹੜਾ ਫੇਵਰੇਟ ਹੋਊਗਾ। ਸੋਚੋ ਕਿਸ ਕੋਨੇ ਤੇ ਬੈਠ ਕੇ ਤੁਹਾਨੂੰ ਵਧੀਆ ਲੱਗਦਾ, ਜਾਂ ਬਚਪਨ ਦੇ ਵਿੱਚ ਇਹੋ ਜਿਹਾ ਕਿਹੜਾ ਟਿਕਾਣਾ ਸੀ ਘਰ ਦੇ ਵਿੱਚ ਤੁਹਾਡਾ ਜਿੱਥੇ ਬੈਠ ਕੇ ਤੁਹਾਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ, ਜਿੱਥੇ ਤੁਸੀਂ ਬਹੁਤ ਖੁਸ਼ ਹੁੰਦੇ ਸੀ ਜਾਂ ਉਦਾਸ ਹੁੰਦੇ ਸੀ। ਸੋਚ ਕੇ ਨਹੀਂ ਜਾਂਦੇ ਸੀ, ਤੁਹਾਡੇ ਪੈਰ ਆਪਣੇ ਆਪ ਤੁਹਾਨੂੰ ਉੱਥੇ ਲੈ ਜਾਂਦੇ ਹੁੰਦੇ ਸੀ, ਹੈ ਨਾ। ਸੋ ਇੱਕ ਕੋਈ ਰਿਸ਼ਤਾ ਹੁੰਦਾ ਜਿਹੜਾ ਬੜਾ ਨਿੱਘਾ ਹੁੰਦਾ, ਜਿੱਦਾਂ ਜੇ ਮੈਂ ਗੱਲ ਕਰਦੀ ਹਾਂ ਤੇ ਮੇਰੇ, ਮੈਂ ਰਿਸ਼ਤਿਆਂ ਦੀ ਗੱਲ ਕਰਾਂ ਤਾਂ ਮੇਰੇ ਵਿੱਚ ਸਭ ਤੋਂ ਪਹਿਲਾਂ ਉੱਠ ਕੇ ਮੇਰੇ ਨਾਨੀ ਨਾਨਾ ਜੀ ਆਉਂਦੇ ਆ, ਹਨਾ। ਸੋ ਇਹੋ ਜਿਹਾ ਕਿਹੜਾ ਰਿਸ਼ਤਾ ਜਿਹੜਾ ਤੁਹਾਨੂੰ ਬਹੁਤ ਪਿਆਰਾ ਮਿਲਦਾ। ਸੋ ਇਹੋ ਜਿਹੀਆਂ ਚੀਜ਼ਾਂ ਦੇਖਿਆ ਕਰੋ, ਕਿਹੜਾ ਉਹ ਸੋ ਜਗਤਾਰ ਭਾਜੀ ਨੇ ਗੱਲ ਮੈਸੇਜ ਕੀਤਾ, ਕਹਿੰਦੇ ਇੱਕ ਮਸ਼ਹੂਰੀ ਆਉਂਦੀ ਹੁੰਦੀ ਸੀ ਜੀ ਵੀਕੋ ਵਜਰਦੰਤੀ ਦੀ, ਅਸੀਂ ਤਿੰਨ ਚਾਰ ਜਣੇ ਇਕੱਠੇ ਪੜ੍ਹਦੇ ਹੁੰਦੇ ਸੀ, ਜੇ ਬਿਜਲੀ ਚੜੀ ਜਾਣੀ ਤੇ ਹਨੇਰੇ ਚ ਇੱਕ ਦੂਜੇ ਦੇ ਚੂੰਡੀਆਂ ਵੱਟਦੇ ਹੁੰਦੇ ਸੀ। ਬਿਲਕੁਲ ਬਿਲਕੁਲ ਹਾਂ, ਵੀਕੋ ਵਜਰਦੰਤੀ ਦੀ ਆਉਂਦੀ ਹੁੰਦੀ ਸੀਗੀ ਭਾਜੀ, ਮਸ਼ਹੂਰੀ ਬੜੀ ਦੇਖੀ ਦੀ ਹੁੰਦੀ ਸੀਗੀ। ਲਾਈਫ ਬੁਆਏ ਦੀ ਆਉਂਦੀ ਹੁੰਦੀ ਸੀ, ਓਕੇ ਨਹਾਨੇ ਕਾ ਬੜਾ ਸਾਬੁਨ, ਉਹ ਵੀ ਆਉਂਦੀ ਹੁੰਦੀ ਸੀ। ਫਿਰ ਉਸ ਤੋਂ ਬਾਅਦ ਵਾਸ਼ਿੰਗ ਪਾਊਡਰ ਨਿਰਮਾ ਆ ਗਈ, ਫਿਰ ਸਰਫ ਆ ਗਈ ਸੀਗੀ, ਹਨਾ। ਸਫਕੀ ਖਰੀਦਾਰੀ ਮੇਂ ਹੀ ਸਮਝਦਾਰੀ ਹੈ, ਕਾਇੰਡ ਆਫ ਇੱਕ ਮਸ਼ਹੂਰੀ ਤੁਹਾਨੂੰ ਯਾਦ ਹੋਵੇ ਤਾਂ ਆਉਂਦੀ ਹੁੰਦੀ ਸੀ ਜੀ, ਹੌਕਿੰਸ ਕੀ ਸਿਟੀ ਬਜੀ, ਜੋ ਮੇਰੀ ਫੇਵਰੇਟ ਮਸ਼ਹੂਰੀ ਹੁੰਦੀ ਸੀ ਬਚਪਨ ਦੇ ਵਿੱਚ। ਔਰ ਮੈਂ ਉਹ ਗਾਉਂਦੀ ਵੀ ਬਹੁਤ ਹੁੰਦੀ ਸੀ, ਯਾਨੀ ਜੇ ਮੈਂ ਸੋਚਾਂ ਵੀ ਮੈਂ ਕਿੱਥੋਂ ਗਾਉਣਾ ਸ਼ੁਰੂ ਕੀਤਾ ਤੇ ਸ਼ਾਇਦ ਉਹ ਮਸ਼ਹੂਰੀ ਤੋਂ ਗਾਉਣਾ ਸ਼ੁਰੂ ਕੀਤਾ ਹੁੰਦਾ ਸੀ। ਉਹ ਏਦਾਂ ਹੁੰਦੀ ਸੀ, ਚਲੋ ਮੈਂ ਤੁਹਾਨੂੰ ਸੁਣਾਉਂਦੀ ਹਾਂ। ਹੌਕਿੰਸ ਕੀ ਸਿਟੀ ਬਜੀ ਖੁਸ਼ਬੂ ਹੀ ਖੁਸ਼ਬੂ, ਡੀ ਮਜ਼ੇਦਾਰ ਲਜ਼ੇਦਾਰ, ਖਾਣਾ ਹੈ ਤਿਆਰ, ਹਾਂਜੀ ਖਾਣਾ ਹੈ ਤਿਆਰ, ਯਾਦ ਹੈ ਤੁਹਾਨੂੰ? ਇਹ ਵਾਲੀ ਮਸ਼ਹੂਰੀ ਮੈਂ ਬਹੁਤ ਸੁਣਦੀ ਹੁੰਦੀ ਸੀ, ਜਦੋਂ ਕੋਈ ਆਉਂਦਾ ਹੁੰਦਾ ਸੀ ਘਰ ਤੇ, ਜਦੋਂ ਮੈਨੂੰ ਕੋਈ ਕਹਿੰਦਾ ਹੁੰਦਾ ਸੀ ਨਾ ਆਪਾਂ ਕੁਛ ਸੁਣਾ, ਤੇ ਮੈਂ ਇਹ ਮਸ਼ਹੂਰੀ ਸੁਣਾਉਂਦੀ ਹੁੰਦੀ ਸੀਗੀ। ਹੋਰ ਸਾਡੇ ਟਾਈਮ ਤੇ ਕਿਹੜਾ ਕੋਈ ਏਡੇ ਏਡੇ ਸਿੰਗਰ ਹੁੰਦੇ ਸੀ ਵੀ ਅਸੀਂ ਉਹਨਾਂ ਦਾ ਗਾਣੇ ਸੁਣਾ ਦਿੰਦੇ ਹਨਾ। ਸੋ ਉਸ ਤੋਂ ਬਾਅਦ ਭਾਜੀ ਨੇ ਲਿਖਿਆ ਜੀ, ਕਹਿੰਦੇ ਕਿ ਮਾਤਾ ਨੇ ਸਵੇਰੇ ਪੜ੍ਹਨ ਲਈ ਜਗਾਉਣਾ ਤਾਂ ਚਾਹ ਦੇ ਨਾਲ, ਰਾਤ ਦੀ ਲੁਕਾ ਕੇ ਮੱਕੀ ਦੀ ਰੋਟੀ ਬਿਸਕੁਟਾਂ ਵਾਂਗ ਭੋਰ ਭੋਰ ਕੇ ਖਾਣੀ, ਹੋਏ ਹੋਏ ਸਹੀ ਗੱਲ ਆ। ਪੇਪਰਾਂ ਦੇ ਦਿਨਾਂ ਵਿੱਚ ਮਾਂ ਨੇ ਮਿੱਠੇ ਵਾਲਾ ਦਹੀਂ ਖਵਾਉਣਾ। ਨਛੱਤਰ ਮਾਸਟਰ ਜੀ ਦਾ ਗੁਰਦਿਆਲ ਭੈਣ ਜੀ ਨਾਲ ਘੁਸਰ ਮੁਸਰ ਦੀ ਸਮਝ ਵੀ ਕਈ ਸਾਲਾਂ ਬਾਅਦ ਆਈ ਸੀ। ਹਾਂ, ਸਫੇਦਿਆਂ ਦੀ ਛਾਂ ਚ ਬਹਿ ਕੇ ਟਾਕਾ ਕਰਦੇ ਹੁੰਦੇ ਸੀ, ਖੇਤ ਚ ਖਾਲ ਚ ਵਗਦੇ ਪਾਣੀ ਚ ਕੀੜਾ ਫੜ ਕੇ ਛੱਡਣਾ ਤੇ ਕਈ ਵਾਰ ਡੱਕੇ ਨਾਲ ਬਾਹਰ ਕੱਢਣਾ, ਸ਼ਾਮ ਨੂੰ ਲਲਿਤ ਹੁਣਾਂ ਨਾਲ ਮੇਲੇ ਟਿਕਟੀਲੋ ਖੇਡਣੀ। ਇਹ ਹੁਣ ਤੁਹਾਨੂੰ ਮੈਨੂੰ ਕਾਲ ਕਰਕੇ ਦੱਸਣਾ ਪੈਣਾ ਵੀ ਟਿਕਟੀਲੋ ਕੀ ਹੁੰਦੀ ਸੀ, ਕਿਉਂਕਿ ਮੇਰੇ ਤੋਂ ਤਾਂ ਨਾਂ ਵੀ ਨੀ ਲਿਆ ਜਾਂਦਾ ਜੋ ਸਾਡੇ ਲਈ ਨਵੀਂ ਸੀ। ਬਹੁਤ ਬਹੁਤ ਸ਼ੁਕਰੀਆ ਭਾਜੀ, ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਜਿਹੜੀਆਂ ਤੁਸੀਂ ਯਾਦ ਕਰਵਾ ਦਿੱਤੀਆਂ। ਸਹੀ ਗੱਲ ਆ, ਉਹ ਜਿਹੜੀ ਰਾਤ ਦੀ ਬਚੀ ਰੋਟੀ ਹੁੰਦੀ ਸੀ ਸਵੇਰ ਨੂੰ, ਉਹਦੇ ਲਈ ਲੜਾਈ ਹੁੰਦੀ ਸੀ ਵੀ ਮੈਂ ਖਾਣੀ ਆ ਮੈਂ ਖਾਣੀ ਆ, ਹਨਾ। ਤੇ ਬਿਲਕੁਲ ਉਹ ਪੇਪਰਾਂ ਦੇ ਦਿਨਾਂ ਦੇ ਵਿੱਚ ਜਿਹੜਾ ਦਹੀਂ ਵਿੱਚ ਮਿੱਠਾ ਰਲਾ ਕੇ ਦਿੰਦੇ ਹੁੰਦੇ ਸੀ। ਅੱਛਾ, ਤੇ ਸਾਡੇ ਦਾਦੀ ਜੀ ਸਾਨੂੰ ਇੱਕ ਨਾ ਧਨੀਆ ਦਿੰਦੇ ਹੁੰਦੇ ਸੀਗੇ ਨਾਲ, ਉਹਨਾਂ ਨੇ ਬੰਨ ਕੇ ਨਾ ਧਨੀਆ ਬੰਨ ਕੇ ਦੇਣਾ ਵੀ ਇਹ ਵੀ ਨਾਲ ਲੈ ਕੇ ਜਾਓ, ਬੜੇ ਵੱਡਾ ਟਾਈਮ ਹੁੰਦਾ ਸੀ ਉਹਨਾਂ ਲਈ। ਔਰ ਕਿੰਨਾ ਖਿਆਲ ਹੁੰਦਾ ਸੀ ਛੋਟੀਆਂ ਛੋਟੀਆਂ ਚੀਜ਼ਾਂ ਤੇ, ਅੱਜ ਮੇਰੇ ਖਿਆਲ ਚ ਅਸੀਂ ਇਹ ਕੁਛ ਵੀ ਨੀ ਕਰਦੇ, ਹਨਾ। ਅਸੀਂ ਕਈ ਚੀਜ਼ਾਂ ਨੂੰ ਤਾਂ ਅੰਧ ਵਿਸ਼ਵਾਸ ਕਹਿ ਕੇ, ਇਹੋ ਜਿਹੀਆਂ ਚੀਜ਼ਾਂ ਕਹਿ ਕੇ ਬਿਲਕੁਲ ਹੀ ਆਪਣੀ ਜ਼ਿੰਦਗੀ ਚੋਂ ਕੱਢ ਦਿੱਤੀਆਂ, ਜਦਕਿ ਉਹ ਚੀਜ਼ਾਂ ਸਾਡੀ ਜ਼ਿੰਦਗੀ ਚ ਬਹੁਤ ਮਿਠਾਸ ਘੋਲਦੀਆਂ ਹੁੰਦੀਆਂ ਸੀ, ਹੈਨਾ। ਇੱਕ ਏਦਾਂ ਲੱਗਦਾ ਹੁੰਦਾ ਸੀ ਵੀ ਹਾਂ, ਜੇ ਅੱਜ ਮਿੱਠੇ ਵਾਲਾ ਦਹੀਂ ਖਿਲਾਉਣਾ ਤਾਂ ਅੱਜ ਤੱਕ ਦਿਲ ਚ ਯਾਦ ਆ ਵੀ ਜੇ ਘਰੋਂ ਜਾਣਾ ਕੋਈ ਚੰਗੀ ਚੀਜ਼ ਲਈ ਤੇ ਮਿੱਠੇ ਵਾਲਾ ਦਹੀਂ ਖਾ ਕੇ ਜਾਓ। ਸੋ ਮੈਨੂੰ ਲੱਗਦਾ ਇਹੋ ਜਿਹੇ ਚਾਹੇ ਅੰਧ ਵਿਸ਼ਵਾਸ ਹੀ ਆ, ਇਹਨਾਂ ਨੂੰ ਮੰਨਣ ਦੇ ਵਿੱਚ ਕੋਈ ਹਰਜ਼ ਤਾਂ ਨਹੀਂ ਹੈਗਾ। ਇੱਕ ਪਰੰਪਰਾ ਆ, ਇੱਕ ਪਿਆਰ ਆ, ਇੱਕ ਟ੍ਰੈਡੀਸ਼ਨ ਆ ਜਿਹੜਾ ਜੋ ਅਸੀਂ ਕਰਦੇ ਸੀ ਅੱਗੇ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ। ਸੋ ਬਾਕੀ ਹਰ ਕਿਸੇ ਦੀ ਆਪਣੀ ਸੋਚ, ਪਰ ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਪਿਆਰੀਆਂ ਪਿਆਰੀਆਂ ਯਾਦਾਂ ਜਿਹੜੀਆਂ ਤੁਸੀਂ ਵੀ ਯਾਦ ਕਰਵਾਈਆਂ। ਤੇ ਹਰਜਿੰਦਰ ਘੁੰਮਣ ਅੰਕਲ ਕਹਿੰਦੇ, ਕਹਿੰਦੇ ਬਾਜ਼ੀਗਰ ਬਾਜ਼ੀਆਂ ਪਾਉਂਦੇ ਸੀ, ਨਕਲੀਏ ਰਾਸ ਪਾਉਂਦੇ ਸੀ, ਸਾਡੇ ਵਾਸਤੇ ਖੇਤ ਪਿਕਨਿਕ ਮਨਾਉਣ ਲਈ ਹੁੰਦੇ ਸੀ। ਬਿਲਕੁਲ ਠੀਕ ਆ, ਹੁਣ ਵਾਲੇ ਨਹੀਂ ਸਨ, ਆਵਾਜਾਈ ਦੇ ਸਾਧਨ ਘੱਟ ਸਨ ਉਦੋਂ, ਤੇ ਉਦੋਂ ਵਾਲੀ ਲੱਛੀ ਵੀ ਨਹੀਂ ਹੁਣ ਹੈ। ਲੱਛੀ ਕਿਹੜੀ ਭਾਜੀ ਅੰਕਲ, ਮੈਨੂੰ ਲੱਛੀ ਨੀ ਸਮਝ ਆਈ, ਕੀ ਗੱਲ ਕੀਤੀ ਤੁਸੀਂ ਇਹ? ਪਰ ਬਿਲਕੁਲ ਸਹੀ ਗੱਲ ਆ ਜੀ, ਖੇਤ ਸਾਡੇ ਲਈ ਪਿਕਨਿਕ ਮਨਾਉਣ ਵਾਲੀ ਗੱਲ ਹੀ ਹੁੰਦੀ ਸੀਗੀ, ਕਈ ਵਾਰੀ ਤੇ ਖੇਤਾਂ ਚ ਜਾ ਕੇ ਪੜੀ ਦਾ ਵੀ ਹੁੰਦਾ ਸੀਗਾ। ਔਰ ਖੇਤਾਂ ਦੇ ਵਿੱਚ ਲੱਗੇ ਸ਼ਲਗਮ, ਗਾਜਰਾਂ, ਮੂਲੀਆਂ ਪੱਟ ਕੇ ਉੱਥੇ ਮੋਟਰ ਤੇ ਧੋ ਕੇ ਪਾਣੀ ਦੇ ਵਿੱਚ, ਆੜ ਦੇ ਪਾਣੀ ਚ ਧੋ ਕੇ ਖਾਣ ਦਾ ਜਿਹੜਾ ਮਜ਼ਾ ਹੁੰਦਾ ਸੀ, ਆਹ ਜਿਨ੍ਹਾਂ ਨੇ ਖਾਧੀਆਂ ਨਾ ਉਹਨਾਂ ਦੇ ਮੂੰਹ ਚ ਹੁਣ ਪਾਣੀ ਜ਼ਰੂਰ ਆ ਗਿਆ ਹੋਣਾ। ਤੇ ਵਚਿੱਤਰ ਮੌਰ ਫੁੱਲਰ ਭਾਜੀ ਹੁਣੀ ਵੀ ਆ ਗਏ, ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ। ਕਹਿੰਦੇ ਗੁੱਡ ਮਾਰਨਿੰਗ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਭੈਣ ਜੀ ਉਹ ਟਾਈਮ ਵਧੀਆ ਸੀ, ਹੁਣ ਤਾਂ ਪਰਿਵਾਰਾਂ ਚ ਪੈਸੇ ਦੀ ਦੌੜ ਤੇ ਪਿਆਰ ਖਤਮ ਕਰ ਦਿੱਤਾ ਤੇ ਨਫ਼ਰਤ ਵੱਧ ਗਈ ਹੈ। ਬਿਲਕੁਲ ਸਹੀ ਕਿਹਾ, ਪਤਾ ਨੀ ਕਿਹੜੀ ਚੀਜ਼ ਆ ਜਿਹਦੇ ਪਿੱਛੇ ਦੌੜੇ ਹੋਏ ਆ ਜੀ, ਉਹੀ ਚੀਜ਼ ਦੀ ਤੇ ਸਮਝ ਨੀ ਲੱਗਦੀ। ਸ਼ਾਇਦ ਇਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਆ ਜੀ, ਉਹ ਚੀਜ਼ ਦਿਸਦੀ ਨੀ ਪਰ ਹਰ ਕੋਈ ਉਹਦੇ ਪਿੱਛੇ ਪਾਗਲ ਹੋਇਆ ਦੌੜਾ ਫਿਰਦਾ ਆ, ਔਰ ਜੋ ਸਾਡੇ ਕੋਲ ਹੈਗਾ ਆ ਉਹਨੂੰ ਵੀ ਨੀ ਦੇਖ ਰਹੇ ਅਸੀਂ। ਤੇ ਅੱਛਾ, ਇੱਕ ਹੁੰਦੀ ਸੀ ਜੀ ਗੱਲ ਜੇ ਮੈਂ ਯਾਦ ਕਰਾਂ, ਉਹ ਇੱਕ ਬੜਾ ਫੇਵਰੇਟ ਟਾਈਮ ਹੁੰਦਾ ਸੀਗਾ, ਵੈਸੇ ਤਾਂ ਸਾਰੀ ਬਚਪਨ ਹੀ ਬੜਾ ਫੇਵਰੇਟ ਹੁੰਦਾ ਸੀ ਮੇਰਾ, ਪਰ ਇੱਕ ਗੱਲ ਜੇ ਮੈਂ ਤੁਹਾਨੂੰ ਵੀ ਯਾਦ ਕਰਾਉਂਗੀ ਤੇ ਤੁਸੀਂ ਐਗਰੀ ਕਰੋਗੇ, ਉਹ ਹੁੰਦਾ ਸੀ ਪ੍ਰਭਾਤ ਫੇਰੀ ਦਾ, ਹੈ ਨਾ। ਗੁਰਪੁਰਬ ਤੋਂ ਪਹਿਲਾਂ ਜਿਹੜੀਆਂ ਪ੍ਰਭਾਤ ਫੇਰੀਆਂ ਨਿਕਲਦੀਆਂ ਹੁੰਦੀਆਂ ਸੀ, ਆਹ ਹਾ ਵਾਹ ਵਾਹ ਵਾਹ, ਓਦਾਂ ਸਵੇਰ ਨੂੰ ਉੱਠਣਾ ਬੜਾ ਔਖਾ ਲੱਗਦਾ ਹੁੰਦਾ ਸੀਗਾ। ਪਰ ਰਾਤ ਨੂੰ ਕਹਿ ਕੇ ਸੌਂਦੀ ਹੁੰਦੀ ਸੀਗੀ ਮੈਂ ਜ਼ਿਆਦਾਤਰ ਪ੍ਰਭਾਤ ਫੇਰੀਆਂ ਮੈਂ ਆਪਣੇ ਨਾਨੀ ਜੀ ਨਾਲ ਹੀ ਗਈ ਹੋਈ ਆ ਕਿਉਂਕਿ ਬਚਪਨ ਚ ਕਾਫੀ ਸਮਾਂ ਉਹਨਾਂ ਕੋਲ ਸੀ ਸੋ ਉਹਨਾਂ ਨੂੰ ਰਾਤ ਨੂੰ ਕਹਿ ਕੇ ਸੋਣਾ ਮੈਨੂੰ ਸਵੇਰੇ ਉਠਾ ਦਿਓ ਤੁਸੀਂ ਉਹਨਾਂ ਨੇ ਕਹਿਣਾ ਤੂੰ ਉੱਠਦੀ ਤਾਂ ਹੈ ਨੀ ਮੈਂ ਕਹਿਣਾ ਨਹੀਂ ਨਹੀਂ ਮੈਂ ਉੱਠੂਗੀ ਤੁਸੀਂ ਮੈਨੂੰ ਉਠਾਇਓ ਜ਼ਰੂਰ ਕਈ ਵਾਰੀ ਤੇ ਮੈਂ ਸੁੱਤੀ ਰਹਿ ਜਾਂਦੀ ਹੁੰਦੀ ਸੀ ਪਰ ਬਹੁਤੀ ਵਾਰੀ ਮੈਂ ਉਹਨਾਂ ਦੇ ਨਾਲ ਸਵੇਰ ਨੂੰ ਪ੍ਰਭਾਤ ਫੇਰੀ ਚ ਜਾਂਦੀ ਹੁੰਦੀ ਸੀਗੀ ਔਰ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦੇ ਗੁਰਪੁਰਬ ਦੀ ਜਿਹੜੀ ਪ੍ਰਭਾਤ ਫੇਰੀ ਹੁੰਦੀ ਸੀ ਉਹ ਤੇ ਠੰਡ ਵੀ ਕਾਫੀ ਹੁੰਦੀ ਸੀ ਸਵੇਰੇ ਸਵੇਰੇ ਠੁਰ ਠੁਰ ਕਰਦਿਆਂ ਨੇ ਇੰਨੇ ਕੁ ਕੱਪੜੇ ਕੋਟੀਆਂ ਸਕਾਫ ਬੰਨ ਕੇ ਚੱਲ ਪੈਣਾ ਹਨਾ ਪਰ ਜਿੱਦਾਂ ਹੀ ਤੁਸੀਂ ਸ਼ਬਦ ਬੋਲਣੇ ਸ਼ੁਰੂ ਕਰ ਦੇਣੇ ਜਾਂ ਉੱਚੀ ਉੱਚੀ ਹਨਾ ਸੰਗਤ ਦੇ ਨਾਲ ਤੁਰਦੇ ਹੁੰਦੇ ਸੀ ਤੇ ਆਪ ਹੀ ਉਹ ਗਰਮਾਇਸ਼ ਜਿਹੜੀ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦੀ ਹੁੰਦੀ ਸੀਗੀ ਔਰ ਫਿਰ ਪਹਿਲਾਂ ਚਾਰ ਪੰਜ ਘਰ ਹੁੰਦੇ ਸੀਗੇ ਹਨਾ ਕਿਤੇ ਬੂੰਦੀ ਸੇਵੀਆਂ ਮਿਲਣੀਆਂ ਕਿਤੇ ਪਕੌੜੇ ਮਿਲਣੇ ਕਿਤੇ ਉਹ ਕਾਲੇ ਛੋਲਿਆਂ ਦੇ ਨਾਲ ਪੂਰੀਆਂ ਮਿਲਣੀਆਂ ਔਰ ਬਾਕੀ ਗੱਲ ਇਹ ਹੁੰਦੀ ਸੀ ਕਿ ਉਹ ਪ੍ਰਭਾਤ ਫੇਰੀ ਦੇ ਵਿੱਚ ਸਕੂਲ ਦੀਆਂ ਆਪਣੀਆਂ ਸਹੇਲੀਆਂ ਵੀ ਮਿਲ ਜਾਂਦੀਆਂ ਹੁੰਦੀਆਂ ਸੀ ਸੋ ਉਹ ਵੀ ਇੱਕ ਮਨੋਰੰਜਨ ਦਾ ਹੀ ਸਾਧਨ ਹੁੰਦਾ ਸੀ ਨਾਲੇ ਉਹਨਾਂ ਨਾਲ ਗੱਲਾਂ ਮਾਰ ਲੈਣੀਆਂ ਨਾਲੇ ਖਾ ਪੀ ਲੈਣਾ ਨਾਲੇ ਸ਼ਬਦ ਪੜ੍ਹ ਲੈਣੇ ਸੋ ਉਹ ਸ਼ਬਦਾਂ ਦੀ ਜਿਹੜੀ ਗੂੰਜ ਆ ਜੀ ਅਜੇ ਤੱਕ ਵੀ ਜ਼ਿਹਨ ਦੇ ਵਿੱਚ ਚੱਲਦੀ ਹੈ ਔਰ ਉਹ ਇਹ ਯਾਦ ਕਰਾਂ ਤੇ ਉਹ ਸ਼ਬਦ ਅੱਜ ਵੀ ਸਾਰੇ ਯਾਦ ਆ ਜਾਂਦੇ ਆ ਸੋ ਇੱਕ ਤੁਹਾਡੇ ਸਾਰਿਆਂ ਨਾਲ ਹੋਰ ਗੱਲ ਕਰਦੀ ਹਾਂ ਅੱਜ ਕੱਲ ਮੇਰੇ ਦਿਮਾਗ ਦੇ ਵਿੱਚ ਜਿਹੜਾ ਫੁਰਨਾ ਫੁਰਿਆ ਹੋਇਆ ਆ ਉਹ ਇਹ ਹੈ ਭਈ ਪ੍ਰਭਾਤ ਫੇਰੀ ਕੱਢਣੀ ਆ ਮੈਂ ਇੱਥੇ ਮੈਂ ਐਕਚੁਅਲੀ ਹੋਇਆ ਇਹ ਕਿ ਮੈਂ ਆਪਣੀ ਬੇਟੀ ਨਾਲ ਜਦੋਂ ਗੱਲ ਕਰ ਰਹੀ ਸੀ ਤੇ ਉਹਨੇ ਮੈਨੂੰ ਉਹ ਕਦੀ ਪ੍ਰਭਾਤ ਫੇਰੀ ਚ ਨਹੀਂ ਗਈ ਤੇ ਉਹਨੇ ਮੈਨੂੰ ਪੁੱਛਿਆ ਵੀ ਮੰਮਾ ਹੁੰਦੀ ਕੀ ਆ ਪ੍ਰਭਾਤ ਫੇਰੀ ਫਿਰ ਮੈਂ ਉਹਨੂੰ ਦੱਸਿਆ ਏਦਾਂ ਏਦਾਂ ਹੁੰਦੀ ਆ ਸੋ ਉਹਨੂੰ ਹੋ ਗਿਆ ਭੀ ਅੱਛਾ ਕਿੰਨੀ ਵਧੀਆ ਚੀਜ਼ ਆ ਤੁਸੀਂ ਕਿੰਨਾ ਇੰਜੋਏ ਕਰਦੇ ਹੁੰਦੇ ਸੀ ਸੋ ਹੁਣ ਗੁਰਪੁਰਬ ਆ ਰਿਹਾ ਜੀ ਗੁਰੂ ਨਾਨਕ ਦੇਵ ਜੀ ਦਾ ਤੇ ਮੇਰਾ ਬੜਾ ਮਨ ਹੈ ਕਿ ਪ੍ਰਭਾਤ ਫੇਰੀ ਕਰਾਂ ਚਲੋ ਉਸੇ ਹਿਸਾਬ ਨਾਲ ਓਡੀ ਵੱਡੀ ਤੇ ਨਹੀਂ ਹੋ ਸਕਦੀ ਪਰ ਫੇਰ ਵੀ ਇੱਥੇ ਜਿਹੜੇ ਲਾਗੇ ਇੱਕ ਦੋ ਪੰਜਾਬੀ ਪਰਿਵਾਰ ਹੈ ਮੇਰਾ ਮਨ ਹੈ ਕਿ ਉਹਨਾਂ ਨਾਲ ਰਾਬਤਾ ਕਾਇਮ ਕਰਾਂ ਉਹਨਾਂ ਨੂੰ ਪੁੱਛਾਂ ਔਰ ਜੇ ਅਸੀਂ ਦੋ ਕੁ ਘਰ ਜਿਹੜੇ ਆ ਇੱਕ ਘਰ ਤੋਂ ਦੂਜੇ ਦੂਜੇ ਤੋਂ ਤੀਜੇ ਆਪਣੇ ਜਿੰਨੀਆਂ ਕੁ ਵੀ ਥੋੜੀਆਂ ਜਿਹੀਆਂ ਫੈਮਿਲੀਜ਼ ਆ ਉਹ ਪ੍ਰਭਾਤ ਫੇਰੀ ਕੱਢੀਏ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਪ੍ਰਭਾਤ ਫੇਰੀ ਕੀ ਹੁੰਦੀ ਹੈ ਔਰ ਉਸ ਤੋਂ ਇਲਾਵਾ ਉਹ ਗੁਰੂਆਂ ਦੀ ਜਿਹੜੀ ਇੰਪੋਰਟੈਂਸ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਹ ਕੀ ਹੈਗੀ ਆ ਮੈਨੂੰ ਲੱਗਦਾ ਗੁਰਦੁਆਰੇ ਜਾ ਕੇ ਮੱਥਾ ਟੇਕ ਆਉਂਦੇ ਆ ਗੁਰਪੁਰਬ ਤੇ ਵੀ ਲੰਗਰ ਛੱਕ ਕੇ ਘਰ ਆ ਜਾਓ ਉਹਦੇ ਨਾਲ ਬੱਚਿਆਂ ਨੂੰ ਕੁਛ ਜ਼ਿਆਦਾ ਸਿੱਖ ਨਹੀਂ ਪਾਉਂਦੇ ਮਨ ਹੈ ਘਰ ਦੇ ਵਿੱਚ ਕੁਛ ਇਹੋ ਜਿਹਾ ਹੋਵੇ ਜਿੱਥੇ ਬੱਚਿਆਂ ਨੂੰ ਹਰ ਇੱਕ ਫੈਮਿਲੀ ਦੀ ਰਿਸਪੋਂਸੀਬਿਲਟੀ ਹੋਵੇ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਕੋਈ ਸਾਖੀ ਸੁਣਾਉਣੀ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਔਰ ਇਸ ਤੋਂ ਇਲਾਵਾ ਬੱਚਿਆਂ ਨੂੰ ਸਾਡੇ ਬਚਪਨ ਦੇ ਵਿੱਚ ਤੇ ਮੈਨੂੰ ਯਾਦ ਹੈ ਭਈ ਸਾਨੂੰ ਐਸੇ ਰਾਈਟਿੰਗ ਇੰਨੀਆਂ ਹੁੰਦੀਆਂ ਸੀਗੀਆਂ ਵੀ ਉਹਦੇ ਵਿੱਚ ਹੀ ਕਾਫੀ ਪਤਾ ਲੱਗ ਜਾਂਦਾ ਹੁੰਦਾ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਐਸੇ ਹੁੰਦਾ ਸੀ ਉਸ ਤੋਂ ਇਲਾਵਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਇਹਦੇ ਉੱਤੇ ਚਾਰ ਪੇਜ ਲਿਖ ਲਈਦੇ ਹੁੰਦੇ ਸੀ ਇਸ ਤੋਂ ਇਲਾਵਾ ਮਨ ਜੀ ਤੇ ਜਗਜੀਤ ਹੁੰਦਾ ਸੀ ਸੋ ਇਹੋ ਜਿਹੀਆਂ ਗੁਰਬਾਣੀ ਦੇ ਵਿੱਚ ਕੋਟਸ ਹੁੰਦੇ ਸੀਗੇ ਜਿਹਨਾਂ ਦੇ ਉੱਤੇ ਸਮਝ ਹੁੰਦੀ ਸੀ ਵੀ ਇਹਨਾਂ ਦਾ ਮਤਲਬ ਕੀ ਆ ਸੋ ਇਹ ਚੀਜ਼ਾਂ ਜ਼ਰੂਰ ਆਪਣੇ ਬੱਚਿਆਂ ਨੂੰ ਵੀ ਸਿਖਾਈਏ ਉਹਨਾਂ ਦੇ ਜ਼ਿਹਨ ਚ ਵੀ ਪਾਈਏ ਇਹ ਚੀਜ਼ਾਂ ਤਾਂ ਕਿ ਉਹਨਾਂ ਨੇ ਤੇ ਕੁਛ ਨਾ ਕੁਛ ਤਾਂ ਉਹ ਜ਼ਰੂਰ ਅੱਗੇ ਲੈ ਕੇ ਚੱਲ ਸਕਣ ਤਾਂ ਕਿ ਸਾਡੀ ਤੀਸਰੀ ਪੀੜ੍ਹੀ ਤੱਕ ਗੱਲ ਬਿਲਕੁਲ ਖਤਮ ਨਾ ਹੋ ਕੇ ਰਹਿ ਜਾਏ ਚਲੋ ਜੀ ਗੱਲ ਪ੍ਰਭਾਤ ਫੇਰੀ ਤਾਂ ਸ਼ੁਰੂ ਹੋਈ ਸੀਗੀ ਸੋ ਪ੍ਰਭਾਤ ਫੇਰੀ ਦੀਆਂ ਜਿਹੜੀਆਂ ਮੌਜਾਂ ਕੀਤੀਆਂ ਹੋਣੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣੀਆਂ ਜੀ ਅੱਛਾ ਉਸ ਤੋਂ ਇਲਾਵਾ ਜਿਹੜੀ ਇੱਕ ਖੇਡ ਹੁੰਦੀ ਸੀਗੀ ਬੜੀ ਖੇਡੀ ਦੀ ਹੁੰਦੀ ਸੀ ਉਹ ਹੁੰਦੀ ਸੀ ਅੰਤਾਕਸ਼ਰੀ ਜਦੋਂ ਕਿਤੇ ਕੁਛ ਨੀ ਹੁੰਦਾ ਸੀਗਾ ਕੋਲ ਟਾਈਮ ਤੇ ਚਲੋ ਜੀ ਫਿਰ ਬੈਠ ਕੇ ਅਸੀਂ ਅੰਤਾਕਸ਼ਰੀ ਖੇਡਣ ਲੱਗ ਜਾਂਦੀ ਹੁੰਦੀ ਸੀ ਤਾਸ਼ ਵੀ ਬਹੁਤ ਖੇਡੀ ਦੀ ਹੁੰਦੀ ਸੀ ਅਸੀਂ ਸਾਡੇ ਘਰ ਤਾਸ਼ ਤੇ ਕੋਈ ਇਹੋ ਜਿਹੀ ਪਾਬੰਦੀ ਨੀ ਹੁੰਦੀ ਸੀ ਮੰਮੀ ਡੈਡੀ ਵੀ ਖੇਡਦੇ ਹੁੰਦੇ ਸੀ ਤੇ ਅਸੀਂ ਕਈ ਵਾਰੀ ਮੰਮੀ ਡੈਡੀ ਨਾਲ ਵੀ ਖੇਡਦੇ ਹੁੰਦੇ ਸੀਗੇ ਤੇ ਅਸੀਂ ਬੱਚੇ ਭਾਵੇਂ ਉਦੋਂ ਸੀਪ ਲਾਉਣਾ ਤੇ ਨਹੀਂ ਜਾਣਦੇ ਸੀਗੇ ਛੋਟੇ ਹੁੰਦੇ ਪਰ ਉਹਨਾਂ ਨੂੰ ਖੇਡਦੇ ਦੇਖੀਦਾ ਹੁੰਦਾ ਸੀਗਾ ਤੇ ਇਹ ਹੁੰਦਾ ਸੀ ਵੀ ਹਾਂ ਕਿੰਨੀ ਔਖੀ ਖੇਡ ਆ ਤੇ ਅਸੀਂ ਤਾਂ ਬਸ ਉਹ ਲਾਟਰੀ ਪੁੱਟ ਗਈ ਜਾਂ ਉਹ ਦੁੱਖੀ ਤੇ ਦੁੱਖੀ ਸਰ ਬਣ ਗਈ ਉਹ ਖੇਡ ਕੇ ਖੁਸ਼ ਹੋ ਜਾਈਦਾ ਹੁੰਦਾ ਸੀਗਾ ਜੀ ਹੋਰ ਵੀ ਕਈ ਖੇਡਾਂ ਤੇ ਮਨੋਰੰਜਨ ਦੇ ਸਾਧਨ ਹੋਣੇ ਆ ਜੀ ਜੋ ਮੈਨੂੰ ਯਾਦ ਨੀ ਹੁਣ ਕਿਉਂਕਿ ਹਨਾ ਉਹ ਸਾਰਾ ਕੁਛ ਇੰਨਾ ਵਿਸ਼ਾਲ ਸੀ ਹਰ ਆਏ ਦਿਨ ਕੋਈ ਆਪਣੇ ਮਨੋਰੰਜਨ ਦਾ ਸਾਧਨ ਕੱਢ ਲਈਦਾ ਸੀ ਆਪਣੀ ਖੇਡ ਬਣਾ ਲਈਦੀ ਸੀਗੀ ਸੋ ਇੰਨਾ ਕੁਛ ਤੇ ਨਹੀਂ ਯਾਦ ਪਰ ਮਨ ਪਰਚਾਵਿਆਂ ਦੀ ਗੱਲ ਕਰਦਿਆਂ ਮੈਨੂੰ ਇਹ ਮਹਿਸੂਸ ਹੋਇਆ ਕਿ ਉਹਨੇ ਦਿਨੀ ਮਨ ਨੂੰ ਪਰਚਾਉਣਾ ਜਿਹੜਾ ਨਾ ਉਹ ਕੋਈ ਔਖਾ ਨਹੀਂ ਸੀ ਆਪਣਾ ਮਨ ਹੀ ਇੰਨਾ ਸਾਦਾ ਸੀ ਇੰਨਾ ਸੱਚਾ ਜਿਹਾ ਇੰਨਾ ਭੋਲਾ ਮਨ ਹੁੰਦਾ ਸੀ ਵੀ ਜਿਵੇਂ ਪਰਚਾਓ ਮੰਨ ਜਾਂਦਾ ਹੁੰਦਾ ਸੀ ਹੈਨਾ ਅੱਜ ਮਨ ਨੂੰ ਪਰਚਾਉਣ ਤੇ ਭਰਮਾਉਣ ਦੇ ਲਈ ਸਾਧਨਾਂ ਦੀ ਭਰਮਾਰ ਲੱਗੀ ਹੋਈ ਹੈ ਵੰਨ ਸਵੰਨੇ ਖਿਡੌਣੇ ਆ ਜੀ ਸ਼ੋਪਸ ਦੇ ਉੱਤੇ ਬਾਕੀ ਆ ਆਧੁਨਿਕਰਨ ਦੀਆਂ ਜਿੰਨੀਆਂ ਦਾਤਾਂ ਉਹਨਾਂ ਦੇ ਵਿੱਚ ਪਤਾ ਨੀ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਸਾਡੀ ਲਾਈਫ ਨੂੰ ਲਗਜ਼ਰੀਜ਼ ਕਹਿ ਲਓ ਉਹਨਾਂ ਨੂੰ ਉਹ ਹੈਗੀਆਂ ਸਾਡੇ ਕੋਲ ਹੈਨਾ ਪਰ ਜਿਹੜਾ ਮਨ ਆ ਉਹ ਫੇਰ ਵੀ ਨੀ ਪਰਚਦਾ ਸੋ ਐਕਚੁਅਲ ਵਿੱਚ ਇਹ ਮਨ ਚਾਹੁੰਦਾ ਕੀ ਹੈ ਜੀ ਇਹੀ ਵੱਡੀ ਗੱਲ ਹੈ ਸਾਨੂੰ ਵੀ ਨੀ ਪਤਾ ਔਰ ਬਸ ਦੌੜੀ ਜਾ ਰਹੇ ਆ ਬਾਕੀ ਇਹ ਗੱਲ ਆ ਵੀ ਮੈਂ ਏਦਾਂ ਵੀ ਨੀ ਵੀ ਅੱਜ ਕੱਲ ਦੀ ਤਰੱਕੀ ਆ ਜੋ ਅੱਜ ਕੱਲ ਦਾ ਵਿਕਾਸ ਆ ਮੈਂ ਉਹਦੇ ਖਿਲਾਫ ਆ, ਬਲਕਿ ਮੈਂ ਖੁਦ ਉਹਨਾਂ ਨੂੰ ਬਹੁਤ ਮਾਣਦੀ ਆ, ਉਹਨਾਂ ਚੀਜ਼ਾਂ ਨੂੰ ਹੰਡਾਉਣੀ ਆ, ਪਰ ਅੰਨੇਵਾਹ ਇਹਨਾਂ ਦੇ ਪਿੱਛੇ ਮੈਨੂੰ ਲੱਗਦਾ ਤੁਰਨਾ ਥੋੜਾ ਜਿਹਾ ਅਜੀਬ ਲੱਗਦਾ। ਸੋ ਇਹ ਖੇਡਾਂ ਜੋ ਅਸੀਂ ਖੇਡੀਆਂ, ਜ਼ਰੂਰੀ ਨਹੀਂ ਕਿ ਅੱਜ ਦਾ ਹਰ ਬੱਚਾ ਉਹ ਖੇਡਾਂ ਖੇਡੇ, ਉਹ ਮਨੋਰੰਜਨ ਦੇ ਸਾਧਨ ਜੋ ਸਾਡੇ ਸੀ, ਜ਼ਰੂਰੀ ਨਹੀਂ ਹੈ ਕਿ ਅੱਜ ਦੇ ਬੱਚਿਆਂ ਦੇ ਵੀ ਉਹੀ ਹੋਣ। ਸੋ ਪਰ ਕੁਛ ਅਜਿਹਾ ਜ਼ਰੂਰ ਹੋਣਾ ਚਾਹੀਦਾ ਜੋ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦੇ ਵਿਅਕਤਿਤਵ ਜਿਹੜਾ ਆ ਉਹਨਾਂ ਦੇ ਲਈ ਮੀਲ ਪੱਥਰ ਸਾਬਿਤ ਹੋ ਸਕੇ, ਕਿਉਂਕਿ ਜਿਹੜੀਆਂ ਖੇਡਾਂ ਅਸੀਂ ਖੇਡੀਆਂ ਹੋਈਆਂ ਆ ਉਹ ਸਾਡੀ ਜ਼ਿੰਦਗੀ ਦਾ ਮੀਲ ਪੱਥਰ ਹੈ। ਤੁਸੀਂ ਮੰਨਦੇ ਹੋਵੋਗੇ ਇਸ ਗੱਲ ਨੂੰ। ਵੀਡੀਓ ਗੇਮਾਂ ਦੇ ਵਾਧੇ ਪੁੱਸ ਨਾਲ ਉਹ ਮੈਨੂੰ ਲੱਗਦਾ ਵੀ ਕਿਤੇ ਨਿਆਣੇ ਇਕੱਲੇ ਜੇ ਤਾਂ ਨਹੀਂ ਹੋ ਰਹੇ, ਉਹ ਟੁੱਟ ਤਾਂ ਨਹੀਂ ਹੋ ਰਹੇ, ਉਹ ਤੇ ਉਹਨਾਂ ਦਾ ਇੱਕ ਇਲਿਊਜ਼ਨ ਜਿਹੜੀ ਉਹ ਗੇਮ ਆ, ਸਿਰਫ ਉਹ ਆ, ਉਹਨਾਂ ਨੂੰ ਨੀ ਪਤਾ ਵੀ ਆਲੇ ਦੁਆਲੇ ਕੀ ਹੋ ਰਿਹਾ ਆ, ਕੀ ਚੱਲ ਰਿਹਾ ਆ, ਸੂਰਜ ਢਲਦਾ ਚੜ੍ਹਦਾ ਕਿੱਦਾਂ ਦਾ ਲੱਗਦਾ, ਤੇ ਜਦੋਂ ਸੂਰਜ ਢਲਦਾ ਆ ਉਦੋਂ ਉਹਦੀ ਲਾਲੀ ਕਿੱਦਾਂ ਦੀ ਹੁੰਦੀ ਆ, ਰਾਤ ਨੂੰ ਤਾਰੇ ਜਿਹੜੇ ਕਿੱਦਾਂ ਚਮਕਦੇ ਆ, ਜਿਹੜਾ ਚੰਦ ਆ ਉਹ ਕਿੱਧਰੋਂ ਚੜ ਕੇ ਕਿੱਧਰ ਡੁੱਬਦਾ ਆ, ਕਿਹੜੇ ਦਿਨ ਛੋਟਾ ਹੁੰਦਾ, ਕਿੱਦਾਂ ਉਹ ਚੰਦ ਵੱਡਾ ਹੁੰਦਾ ਆ। ਅੱਜ ਕੱਲ ਦੇ ਬੱਚਿਆਂ ਨੇ ਕਿੱਥੇ ਦੇਖਿਆ ਹੋਣਾ, ਕੱਲ ਵੀ ਜਦੋਂ ਮੈਂ ਘਰ ਆਈ ਸ਼ਾਮ ਨੂੰ ਤੇ ਮੈਂ ਦੇਖਿਆ ਬਾਹਰ ਵੱਡਾ ਚੰਦ ਸੀਗਾ, ਪੂਰਨਮਾਸ਼ੀ ਦੇ ਦਿਨ ਲਾਗੇ ਛਾਗੇ, ਹੈਨਾ, ਤੇ ਫਿਰ ਮੈਂ ਉਹਨੂੰ ਦੱਸਿਆ ਆਪਣੇ ਬੱਚਿਆਂ ਨੂੰ ਵੀ ਹਾਂ ਦੇਖੋ ਬਾਹਰ ਜਾ ਕੇ ਚੰਦ ਕਿੱਡਾ ਵੱਡਾ ਆ ਅੱਜ, ਤੇ ਉਹਨਾਂ ਨੇ ਦੇਖਿਆ। ਔਰ ਮੈਨੂੰ ਇੱਕ ਗੱਲ ਉਹੀ ਚੰਦ ਦੀ ਗੱਲ ਕੀਤੀ ਤੇ ਹੋਰ ਯਾਦ ਆ ਗਈ, ਜਦੋਂ ਜਿਹੜਾ ਨਵਾਂ ਚੰਦ ਜਿਹਾ ਜਦੋਂ ਚੜ੍ਹਦਾ ਹੁੰਦਾ ਸੀ, ਹਨਾ, ਉਹਨੂੰ ਪਤਾ ਨੀ ਹੁਣ ਮੈਨੂੰ ਕਿਹੜਾ ਦਿਨ ਕਹਿੰਦੇ ਹੁੰਦੇ ਆ। ਸੋ ਇੱਕ ਬਰੀਕ ਜਿਹੀ ਲਾਈਨ ਹੀ ਹੁੰਦੀ ਆ ਚੰਦ ਦੀ, ਉਹ ਜਿਸ ਦਿਨ ਅਸੀਂ ਦੇਖਦੇ ਹੁੰਦੇ ਸੀਗੇ ਤੇ ਸਾਰਾ ਪਰਿਵਾਰ, ਇੱਕ ਸਾਡੇ ਘਰ ਦੇ ਵਿੱਚ ਇਹ ਚੀਜ਼ ਹੁੰਦੀ ਸੀ ਵੀ ਸਾਰਿਆਂ ਨੇ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ, ਉਹ ਚੰਦ ਦੇਖ ਕੇ ਅਸੀਂ ਸਾਰਿਆਂ ਨੇ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਕਹਿਣੀ, ਔਰ ਮੇਰੇ ਮੰਮੀ ਨੇ ਉਹ ਚੰਦ ਦੇਖ ਕੇ ਮੇਰੇ ਦਾਦੀ ਜੀ ਦੇ ਪੈਰਾਂ ਨੂੰ ਹੱਥ ਲਾਉਣਾ, ਔਰ ਇੱਕ ਉਹ ਚੰਦ ਦੇ ਨਾਲ ਇੱਕ ਪਰਿਵਾਰ ਇਕੱਠਾ ਹੁੰਦਾ ਸੀ। ਉਦੋਂ ਮੈਨੂੰ ਨੀ ਪਤਾ ਵੀ ਕਿਉਂ ਇਹ ਰਿਵਾਜ਼ ਸੀ, ਪਰ ਮੈਨੂੰ ਹੁਣ ਇਹ ਲੱਗਦਾ ਪਿਆ ਕਿ ਸ਼ਾਇਦ ਉਹ ਨਿਊ ਬਿਗਨਿੰਗ, ਇੱਕ ਨਵੀਂ ਸ਼ੁਰੂਆਤ, ਜੋ ਪਿੱਛੇ ਹੋ ਗਿਆ ਉਹਨੂੰ ਛੱਡ ਕੇ ਉਹ ਨਵੇਂ ਚੰਦ ਦੇ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੀਏ, ਜੋ ਰੋਸੇ ਗਿਲੇ ਆ ਉਹਨਾਂ ਨੂੰ ਭੁੱਲ ਕੇ ਫਿਰ ਤੋਂ ਸਤਿ ਸ਼੍ਰੀ ਅਕਾਲ ਬੁਲਾ ਕੇ ਉਸ ਪਰਮਾਤਮਾ ਦਾ ਨਾਮ ਲੈ ਕੇ ਫਿਰ ਤੋਂ ਸ਼ੁਰੂ ਕਰੀਏ ਜੀ ਉਸ ਮਹੀਨੇ ਨੂੰ। ਸੋ ਇਹੀ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਅੰਧ ਵਿਸ਼ਵਾਸ ਮੰਨ ਕੇ ਛੱਡਿਆ ਹੋਇਆ ਹੈ ਜੀ, ਸੋਚ ਕੇ ਦੇਖੀਏ ਤਾਂ ਉਹਨਾਂ ਦੇ ਵਿੱਚ ਬੜੀਆਂ ਡੂੰਘੀਆਂ ਗੱਲਾਂ ਲੁਕੀਆਂ ਹੋਈਆਂ। ਸੋ ਅੰਧ ਵਿਸ਼ਵਾਸਾਂ ਨੂੰ ਵੀ ਅੰਨੇਵਾਹ ਨਹੀਂ ਛੱਡਣਾ ਚਾਹੀਦਾ, ਉਹਨਾਂ ਨੂੰ ਵੀ ਸੋਚ ਸਮਝ ਕੇ ਹੀ ਛੱਡਣਾ ਚਾਹੀਦਾ ਹੈ ਜੀ। ਸੋ ਬੱਚਿਆਂ ਦੀ ਗੱਲ ਜੀ ਉਹੀ, ਉਹਨਾਂ ਨੂੰ ਇਹਨਾਂ ਖੇਡਾਂ ਦੇ ਨਾਲ, ਇਹਨਾਂ ਮਨੋਰੰਜਨ ਦੇ ਸਾਧਨਾਂ ਨਾਲ, ਬੇਸ਼ੱਕ ਉਹ ਲਾਟਰੀ ਪੁੱਟਣਾ ਹੋਵੇ ਜਾਂ ਚਿੜੀ ਉਡਕਾਂ ਉਡ ਖੇਡਣੀ ਹੋਵੇ ਜਾਂ ਲੁੱਕੜ ਮਿਚਾਈ ਖੇਡਣੀ ਹੋਵੇ ਜਾਂ ਹੋਰ ਗੱਲਾਂ ਜੋ ਬਚਪਨ ਦੇ ਵਿੱਚ ਅਸੀਂ ਕਰਦੇ ਸੀ, ਜਿਨ੍ਹਾਂ ਨਾਲ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਤੇ ਕੁਛ ਚੰਗਾ ਇੰਪ੍ਰੈਸ਼ਨ ਪੈ ਸਕਦਾ, ਉਹ ਉਹਨਾਂ ਨੂੰ ਜ਼ਰੂਰ ਸਿਖਾਉਣੀਆਂ ਚਾਹੀਦੀਆਂ, ਉਹਨਾਂ ਨਾਲ ਕਰਾਉਣੀਆਂ ਚਾਹੀਦੀਆਂ। ਅੱਜ ਕੱਲ ਦੇ ਨਿਆਣੇ ਇਕੱਲੇ ਜਿਹੇ ਹੋ ਗਏ ਆ ਇਹਨਾਂ ਵੀਡੀਓ ਗੇਮਾਂ ਦੇ ਨਾਲ, ਇਹ ਫੋਨ ਉਹਨਾਂ ਦੇ ਹੱਥਾਂ ਚ ਫੜੇ ਹੋਏ ਆ, ਔਰ ਇਹ ਖੇਡ ਖੇਡਣ ਲਈ ਉਹਨਾਂ ਨੂੰ ਨਾ ਤਾਂ ਆਪਣੇ ਦੋਸਤਾਂ ਦੀ ਲੋੜ ਹੈ, ਨਾ ਹੀ ਉਹਨਾਂ ਨੂੰ ਪੁੱਗੇ ਦਾ ਪਘਾਟਾ ਕਰਾਉਣ ਦੀ ਲੋੜ ਪੈਂਦੀ ਹੈ, ਤੇ ਨਾ ਹੀ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਸੋ ਸੋਚ ਕੇ ਦੇਖੋ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਜ਼ਿੰਦਗੀ ਦੇ ਬਹੁਤ ਵੱਡੇ ਫਲਸਫੇ ਲੁਕੇ ਹੋਏ ਸੀ, ਉਹ ਵਾਰੀ ਦੇਣੀ, ਵਾਰੀ ਲੈਣੀ, ਉਹ ਵੇਟ ਕਰਨੀ, ਉਹ ਪੇਸ਼ੈਂਸ ਕਿ ਆਪਣੀ ਵਾਰੀ ਦੀ ਉਡੀਕ ਕਰਨੀ, ਔਰ ਪੁੱਗੇ ਦਾ ਪਘਾਟਾ, ਉਹ ਇੱਕ ਸਿਰਫ ਖੇਡ ਨਹੀਂ ਹੈ ਜੀ, ਉਹ ਇੱਕ ਮੰਨਣਾ ਵੀ ਹਾਂ ਜੇ ਹੋ ਗਿਆ ਤੇ ਮੈਂ ਬਾਹਰ ਆ, ਇਹ ਦੋਨੇ ਵਿੱਚ ਆ। ਸੋ ਇਹ ਚੀਜ਼ਾਂ ਸਿਰਫ ਇੱਕ ਖੇਡ ਨਹੀਂ ਹੁੰਦੀਆਂ, ਤੁਹਾਡੀ ਜ਼ਿੰਦਗੀ ਨੂੰ ਸਵਾਰਦੀਆਂ ਜੋ ਸਾਰੀ ਉਮਰ ਤੱਕ ਤੁਹਾਡੇ ਨਾਲ ਚੱਲਣਗੀਆਂ, ਔਰ ਬਿਲਕੁਲ ਮਰਦੇ ਦਮ ਤੱਕ ਮੇਰੇ ਨਾਲ ਤਾਂ ਜ਼ਰੂਰ ਚੱਲਣਗੀਆਂ ਜੀ। ਸੋ ਇਹ ਯਾਦਾਂ ਦੀਆਂ ਜੋ ਗੱਲਾਂ ਮੈਂ ਤੁਹਾਡੇ ਨਾਲ ਕਰਦੀ ਹਾਂ, ਇਹਦੇ ਵਿੱਚ ਮੇਰੇ ਬਚਪਨ ਦੀਆਂ ਜਿਹੜੀਆਂ ਯਾਦਾਂ ਜੁੜੀਆਂ ਹੁੰਦੀਆਂ ਉਹ ਹੀ ਸਾਂਝੀਆਂ ਕਰਦੀ ਹਾਂ, ਪਰ ਜੇ ਇਹ ਗੱਲਾਂ ਦੇ ਨਾਲ ਕਿਤੇ ਤੁਸੀਂ, ਤੁਹਾਡੇ ਵਿੱਚੋਂ ਕੋਈ ਆਪਣੇ ਉਸ ਪਿੰਡ, ਆਪਣੇ ਬਚਪਨ ਨਾਲ ਜੁੜਦਾ ਹੈ ਔਰ ਉੱਥੇ ਉਹਨਾਂ ਜੜ੍ਹਾਂ ਨੂੰ ਮਹਿਸੂਸ ਕਰਦਾ ਜਿੱਥੋਂ ਅਸੀਂ ਹਾਂ, ਤੇ ਉਸ ਤੋਂ ਬਾਅਦ ਅਸੀਂ ਫੇਰ ਤੋਂ ਨਵੀਂ ਪਨੀਰੀ ਆ ਜਿਹੜੀ ਉਹਨੂੰ ਉਹੀ ਪਾਣੀ ਪਾਉਣਾ ਸ਼ੁਰੂ ਕਰਦੇ ਹਾਂ, ਤੇ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਹੈ ਜੀ। ਸੋ ਸਿਰਫ ਲਹਿਰਾਂ ਦਾ ਇਹ ਪ੍ਰੋਗਰਾਮ ਇੱਕ ਮੈਂ ਸਿਰਫ ਗੱਲਾਂ ਕਰਨ ਲਈ ਹੀ ਨਹੀਂ ਕਰਦੀ, ਜਾਂ ਇਹ ਯਾਦਾਂ ਸਿਰਫ ਇਸ ਕਰਕੇ ਨਹੀਂ ਯਾਦ ਕਰਦੀ ਵੀ ਹਾਂ, ਜਾਂ ਮੈਂ ਤੁਹਾਨੂੰ ਸਿਰਫ ਇਸ ਕਰਕੇ ਨਹੀਂ ਦੱਸਦੀ ਵੀ ਅਸੀਂ ਆਹ ਕੀਤਾ ਜੀ, ਅਸੀਂ ਆਹ ਕੀਤਾ, ਇਹਦਾ ਮਕਸਦ ਸਿਰਫ ਇੰਨਾ ਨਹੀਂ, ਉਸ ਤੁਹਾਨੂੰ ਸਾਰਿਆਂ ਨੂੰ ਉਹ ਨਾਨੀਆਂ ਦਾਦੀਆਂ ਦੀਆਂ ਕਹਾਣੀਆਂ ਸਾਖੀਆਂ ਯਾਦ ਕਰਾਉਣ ਦਾ ਹੁੰਦਾ, ਉਹ ਖੇਡਾਂ, ਉਹ ਰਿਸ਼ਤੇ ਯਾਦ ਕਰਾਉਣ ਦਾ ਹੁੰਦਾ, ਉਹ ਪਿੰਡ ਦੀਆਂ ਰਾਹਾਂ, ਉਹਨਾਂ ਰਾਹਾਂ ਤੇ ਤੁਰਦੇ ਉਹ ਸਾਦੇ ਸਾਧ ਮੁਰਾਦੇ ਜਿਹੇ ਲੋਕ, ਉਹਨਾਂ ਨੂੰ ਯਾਦ ਕਰਾਉਣ ਦਾ ਮੰਤਵ ਹੁੰਦਾ, ਉਹ ਖੇਤ, ਉਹਨਾਂ ਖੇਤਾਂ ਦੇ ਵਿੱਚ ਜੋ ਖੁਸ਼ਹਾਲੀ ਹੁੰਦੀ ਸੀ, ਉਹ ਚੀਜ਼ਾਂ ਯਾਦ ਕਰਾਉਣ ਦਾ ਮੇਰਾ ਸਿਰਫ ਮੋਟਿਵ ਹੁੰਦਾ। ਸੋ ਇਸ ਤੋਂ ਇਲਾਵਾ ਬਿਲਕੁਲ ਜੀ, ਆਪਣੀ ਪੜਾਸ ਜਿਹੜੀ ਮੈਂ ਕੱਢਣੀ ਹੁੰਦੀ ਆ ਉਹ ਤਾਂ ਫਿਰ ਮੈਂ ਕੱਢ ਹੀ ਲੈਂਦੀ ਹਾਂ। ਸੋ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਸਾਥ ਦਾ, ਔਰ ਤੁਹਾਡੇ ਇਸ ਸਾਥ ਦੇ ਨਾਲ ਜਿਹੜਾ ਇਹ ਕਾਫਲਾ ਯਾਦਾਂ ਦਾ ਬਣਿਆ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ, ਜਿੱਥੇ ਤੁਹਾਡੇ ਨਾਲ ਇਹ ਗੱਲਾਂ ਦੀ ਸਾਂਝ ਪਾਉਂਦੀ ਹਾਂ। ਬਿਲਕੁਲ, ਉਸ ਤੋਂ ਬਾਅਦ ਮੈਨੂੰ ਕਈ ਗੱਲਾਂ ਹੋਰ ਯਾਦ ਆਉਂਦੀਆਂ ਹਨਾ ਕਿ ਹਾਏ ਆਹ ਗੱਲ ਤੇ ਮੈਂ ਕੀਤੀ ਨੀ, ਆਹ ਗੱਲ ਤੇ ਮੈਂ ਦੱਸੀ ਨੀ, ਔਰ ਇਸੇ ਤਰ੍ਹਾਂ ਤੁਹਾਡੇ ਨਾਲ ਵੀ ਜ਼ਰੂਰ ਹੁੰਦਾ ਹੋਵੇਗਾ ਮੈਨੂੰ ਲੱਗਦਾ ਇਹ ਚੀਜ਼, ਔਰ ਤੁਸੀਂ ਤੁਹਾਨੂੰ ਵੀ ਉਹ ਗੱਲਾਂ ਬਾਅਦ ਵਿੱਚ ਯਾਦ ਜ਼ਰੂਰ ਆਉਂਦੀਆਂ ਹੋਣੀਆਂ, ਔਰ ਤੁਸੀਂ ਕਹਿੰਦੇ ਹੁਣੇ ਲੈ ਮੇਰੇ ਤੋਂ ਮੈਸੇਜ ਤੇ ਕਰ ਹੀ ਨੀ ਹੋਇਆ। ਪਰ ਚਲੋ ਕੋਈ ਗੱਲ ਨੀ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਕੇ ਮੈਨੂੰ ਕੋਈ ਯਾਦ ਜਿਹੜੀਆਂ ਉਹ ਯਾਦ ਕਰਵਾ ਦਿੰਦੇ ਆ, ਜਾਂ ਚੁੱਪ ਚਾਪ ਜਿਹੜੇ ਇਹ ਯਾਦਾਂ ਸੁਣਦੇ ਰਹਿੰਦੇ ਆ ਉਹਨਾਂ ਦਾ ਵੀ। ਸੋ ਬਚਿੱਤਰ ਮੋਰ ਹੁਣਾ ਭੁੱਲਰ ਹੁਣਾਂ ਨੇ ਜੀ ਇੱਕ ਫੋਟੋ ਭੇਜੀ ਹੈ, ਬੜੇ ਹੀ ਪਿਆਰੇ ਪਿਆਰੇ ਬੱਚੇ ਆ ਜੀ, ਬੜੇ ਹੀ ਪਿਆਰੇ ਪਿਆਰੇ ਉਹੀ ਮਾਸੂਮੀਆ ਤੋਂ ਪੰਜਾਬ ਦੇ ਬੱਚਿਆਂ ਦੀ ਫੋਟੋ, ਔਰ ਮੈਨੂੰ ਲੱਗਦਾ ਕੋਈ ਬੂਟੇ ਲਗਾ ਰਹੇ ਆ ਜੀ, ਇਹ ਦਰਖਤ ਲਗਾ ਰਹੇ ਆ। ਸੋ ਇਹ ਬਹੁਤ ਵੱਡੀ ਜ਼ਿੰਮੇਦਾਰੀ ਹੈ ਜੀ, ਇਹ ਜ਼ਿੰਮੇਦਾਰੀ ਮੈਨੂੰ ਲੱਗਦਾ ਵੀ ਅਸੀਂ ਤਾਂ ਵਿੱਚੋਂ ਛੱਡ ਕੇ ਦੌੜ ਆਏ ਆ ਜੇ ਸਹੀ ਗੱਲ ਕਰਾਂ ਤੇ। ਉਹ ਜ਼ਿੰਮੇਦਾਰੀਆਂ ਜੋ ਅਸੀਂ ਪੂਰੀਆਂ ਕਰਨੀਆਂ ਸੀ ਉੱਥੇ, ਉੱਥੋਂ ਛੱਡ ਕੇ ਘਬਰਾ ਕੇ ਦੌੜ ਕੇ ਅਸੀਂ ਤਾਂ ਬਾਹਰ ਆ ਗਏ ਆ ਜੀ, ਇੱਥੇ ਬਹੁਤ ਸੇਫ ਮਹਿਸੂਸ ਕਰਦੇ ਹਾਂ, ਬਹੁਤ ਕੁਛ ਮਿਲ ਗਿਆ ਇੱਥੇ ਆ ਕੇ, ਪਰ ਫਿਰ ਵੀ ਇੱਕੋ ਗਿਲਟ ਰਹਿੰਦਾ ਜੋ ਅਸੀਂ ਪੰਜਾਬ ਵਿੱਚ ਕਰਨਾ ਸੀ, ਜੋ ਪੰਜਾਬ ਅਸੀਂ ਮਾਣਿਆ ਸੀ, ਉਹੋ ਜਿਹਾ ਪੰਜਾਬ ਅੱਗੇ ਅਸੀਂ ਅਗਲੀ ਜਿਹੜੀ ਜਨਰੇਸ਼ਨ ਆ ਉਹਨੂੰ ਨਹੀਂ ਦੇ ਸਕੇ। ਪਰ ਪਰਮਾਤਮਾ ਸੁੱਖ ਰੱਖੇ, ਮੈਨੂੰ ਲੱਗਦਾ ਜੀ ਜਿਹੜੀ ਸਾਡੀ ਛੋਟੀ ਪੀੜ੍ਹੀ ਹੈ ਹੁਣ ਉੱਥੇ ਜਿਹੜੀ ਇਹਨਾਂ ਦੇ ਮੋਢਿਆਂ ਤੇ ਇਹ ਭਾਰ ਹੈ, ਇੱਕ ਵਾਰੀ ਮੈਨੂੰ ਲੱਗਦਾ ਇਹਨਾਂ ਨੇ ਹੀ ਜੋਸ਼ ਦਿਖਾਉਣਾ ਹੈ, ਔਰ ਫਿਰ ਤੋਂ ਸਾਡਾ ਉਹੀ ਪੰਜਾਬ ਜੋ ਸਾਡੀਆਂ ਯਾਦਾਂ ਚ ਵਸਦਾ ਹੈ ਉਹ ਫਿਰ ਤੋਂ ਉੱਥੇ ਵਸਣਾ ਹੈ। ਸੋ ਜੀ ਉਮੀਦ ਰੱਖੋ, ਉਮੀਦ ਤੇ ਦੁਨੀਆ ਕਾਇਮ ਹੈ, ਔਰ ਹਰ ਪਿੰਡ ਦੇ ਵਿੱਚ ਜੇ ਮੈਂ ਦੇਖਾਂ ਆਪਣੇ ਪਿੰਡ ਦੀ ਵੀ ਗੱਲ ਕਰਾਂ ਤੇ ਇੱਕ ਵਟਸਐਪ ਗਰੁੱਪ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਬਣਾਇਆ ਹੋਇਆ, ਉਸ ਪਿੰਡ ਦੇ ਜਿੰਨੇ ਵੀ ਲੋਕਾਂ ਨੂੰ ਇਕੱਠਾ ਕਰ ਸਕੀ ਉਹਨਾਂ ਨੂੰ ਕੀਤਾ ਹੋਇਆ, ਚਾਹੇ ਕੋਈ ਇੰਗਲੈਂਡ ਆ, ਕੋਈ ਇਟਲੀ ਆ, ਜਰਮਨ ਆ, ਆਸਟ੍ਰੇਲੀਆ ਤੋਂ ਹੈ, ਜਿੰਨੇ ਵੀ ਲੋਕ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਕਰ ਸਕੀਏ, ਔਰ ਉਹ ਲੋਕ ਜੋ ਪਿੰਡ ਦੇ ਵਿੱਚ ਕੁਛ ਚੰਗਾ ਕਰਨਾ ਚਾਹੁੰਦੇ ਆ ਔਰ ਜੋ ਕਰ ਰਹੇ ਆ ਉਹ ਵੀ ਉਸ ਗਰੁੱਪ ਦੇ ਵਿੱਚ ਆ, ਔਰ ਉਹ ਸਾਨੂੰ ਅਪਡੇਟਸ ਦਿੰਦੇ ਰਹਿੰਦੇ ਆ ਕਿ ਹਾਂ ਇਸ ਅਸੀਂ ਹੁਣ ਪਿੰਡ ਦੇ ਸਕੂਲ ਜਿਹੜਾ ਉਹਦੀ ਹਾਲਤ ਦਿਖਾਈ ਤੇ ਰੋਣ ਹੀ ਆ ਗਿਆ ਭਈ, ਜਿੱਦਾਂ ਦਾ ਅਸੀਂ ਛੱਡ ਕੇ ਆਏ ਸੀਗੇ ਉਸ ਤੋਂ ਬਾਅਦ ਜਿੱਦਾਂ ਉੱਥੇ ਸਫੈਦੀ ਵੀ ਨੀ ਹੋਈ ਹੁੰਦੀ, ਵਾਈਟ ਵਾਸ਼ ਵੀ ਨੀ ਹੋਇਆ ਉਸ ਤੋਂ ਬਾਅਦ ਉਸ ਸਕੂਲ ਦੇ ਵਿੱਚ, ਉਹ ਖੰਡਰ ਬਣਨ ਦੀ ਹਾਲਾਤ ਦੇ ਵਿੱਚ ਆ। ਸੋ ਸਾਰੇ ਜਿੰਨਾ ਕੁ ਹੁੰਦਾ ਫਿਰ ਆਪਣੇ ਥੋੜੀ ਬਹੁਤੀ ਮਾਲੀ ਸਹਾਇਤਾ ਜਿਹੜੀ ਆ ਬਾਹਰਲੇ ਲੋਕ ਉਹ ਕਰਦੇ ਆ, ਤੇ ਉੱਥੇ ਜਿਹੜਾ ਅਸੀਂ ਪਿੰਡ ਨੂੰ ਸੁਧਾਰਨ ਦਾ ਥੋੜਾ ਬਹੁਤਾ ਕੰਮ ਚੁੱਕਿਆ, ਉਹਦੇ ਨਾਲ ਉੱਥੇ ਦੇ ਚਾਹੇ ਸਕੂਲ ਹੋਣ, ਚਾਹੇ ਦਰਖਤ ਲਾਉਣ ਦਾ ਕੰਮ ਹੋਵੇ, ਜਾਂ ਹੋਰ ਜਿਹੜੀਆਂ ਸਿਹਤ ਸੰਬੰਧੀ ਕੁਛ ਜਿਹੜੀਆਂ ਸਹੂਲਤਾਂ ਆ ਉਹਦੇ ਨਾਲ ਉਹਨਾਂ ਦੇ ਵਿੱਚ ਵੀ ਕੁਛ ਇੰਪਰੂਵਮੈਂਟ ਹੋਈ ਆ। ਸੋ ਜੀ ਬੂੰਦ ਬੂੰਦ ਨਾਲ ਹੀ ਗਾਗਰ ਭਰਦੀ ਆ, ਬਿਲਕੁਲ ਇਹੋ ਜਿਹੇ ਅਸੀਂ ਉਪਰਾਲੇ ਆਪਣੇ ਪਿੰਡਾਂ ਤੋਂ ਸ਼ੁਰੂ ਕਰੀਏ, ਔਰ ਤਾਂ ਕਿ ਜਦੋਂ ਪਿੰਡ ਵਾਪਸ ਚੜੀਏ ਜਾਈਏ ਤਾਂ ਉਹ ਗਿਲਟ ਨਾ ਮਹਿਸੂਸ ਹੋਵੇ ਵੀ ਇਹ ਪਿੰਡਾਂ ਨੂੰ ਅਸੀਂ ਛੱਡ ਕੇ ਦੌੜ ਗਏ ਸੀ, ਸੋ ਇਹ ਲੱਗੇ ਵੀ ਨਹੀਂ ਜੀ ਕੁਛ ਕਮਾਇਆ ਵੀ ਤੇ ਕੁਛ ਲਾਇਆ ਵੀ ਇਹਨਾਂ ਪਿੰਡਾਂ ਦੇ ਉੱਤੇ। ਜਗਤਾਰ ਗਿੱਲ ਭਾਜੀ ਨੇ ਕਿਹਾ, ਕਹਿੰਦੇ ਸਾਡੇ ਸਮੇਂ ਚ ਸਾਡੇ ਧਰਮਸ਼ਾਲਾ ਚ ਸਾਂਝਾ ਅਖੰਡ ਪਾਠ ਹੁੰਦਾ ਸੀ, ਸਾਡੇ ਲਈ ਤਾਂ ਉਹ ਵੱਡਾ ਮੇਲਾ ਹੁੰਦਾ ਸੀ, ਸਾਰੀ ਸਾਰੀ ਰਾਤ ਧਰਮਸ਼ਾਲਾ ਚ ਪਾਠੀਆਂ ਲਈ ਚਾਹ ਬਣਾਉਣ ਲਈ ਤਤਪਰ ਰਹਿਣਾ, ਸ਼ਾਮ ਦੇ ਟਾਈਮ ਹਵੇਲੀ ਤੇ ਗੁੱਡੇ ਚੜਾਉਣਾ, ਸੁਭਾਸ਼ ਦਾ ਡੋਰ ਨੂੰ ਕੱਚ ਲਾਉਣਾ, ਪਤੰਗਬਾਜ਼ੀ ਚ ਪਤੰਗ ਕੱਟ ਕੇ ਹਲੋ ਹਲੋ ਕਰਨੀ, ਫਿਰ ਦਾਦੀ ਤੋਂ ਖੁੰਡੀ ਦੀ ਮਾਰ ਖਾਣੀ, ਉਹ ਖੁੰਡੀ ਸਾਡੇ ਲਈ ਦੈਂਤ ਸੀ ਜੋ ਡਰਾਇੰਗ ਰੂਮ ਦੀ ਕੰਧ ਚ ਐਂਟੀਕ ਬਣ ਕੇ ਟੰਗੀ ਹੋਈ ਆ। ਬਿਲਕੁਲ ਜੀ, ਉਹ ਸਿਰਫ ਖੁੰਡੀ ਨਹੀਂ ਆ, ਤੁਹਾਡੀ ਦਾਦੀ ਦੀਆਂ ਦਾਦੀ ਦੇ ਸੰਸਕਾਰ ਜਿਹੜੇ ਆ ਉਹ ਤੁਹਾਡੇ ਡਰਾਇੰਗ ਰੂਮ ਦੀ ਕੰਧ ਦੇ ਐਂਟੀਕ ਬਣ ਕੇ ਲੱਗੇ ਹੋਏ ਆ, ਨਹੀਂ ਤਾਂ ਉਹ ਖੁੰਡੀ ਤਾਂ ਪਤਾ ਨੀ ਕੋਈ ਹੋਰ ਹੁੰਦਾ ਤੇ ਸ਼ਾਇਦ ਚੁੱਲ੍ਹੇ ਚ ਹੀ ਬਲੀ ਹੁੰਦੀ ਅੱਜ ਤੱਕ ਨੂੰ, ਪਰ ਉਹ ਖੁੰਡੀ ਨਹੀਂ ਜੀ, ਤੁਹਾਡੇ ਸੰਸਕਾਰ ਆ ਜੋ ਤੁਸੀਂ ਅੱਜ ਵੀ ਸਜਾਏ ਹੋਏ ਆ ਆਪਣੇ ਘਰ ਦੇ ਵਿੱਚ, ਔਰ ਉਹ ਸੰਸਕਾਰ ਤੁਹਾਡੀ ਜ਼ਿੰਦਗੀ ਚ ਵੀ ਦਿਸਦੇ ਆ। ਸੋ ਬਿਲਕੁਲ, ਜਿੱਦਾਂ ਤੁਸੀਂ ਯਾਦ ਕਰਾਇਆ ਧਰਮਸ਼ਾਲਾ ਚ, ਜਿੱਦਾਂ ਤੁਸੀਂ ਕਿਹਾ ਤੁਹਾਡੇ ਅਖੰਡ ਪਾਠ ਚੱਲਦਾ ਹੁੰਦਾ ਸੀ, ਤੇ ਸਾਡੇ ਵੀ ਏਦਾਂ ਹੀ ਚਲੋ ਗੁਰਦੁਆਰਿਆਂ ਦੇ ਵਿੱਚ ਤੇ ਹੁੰਦਾ ਹੀ ਹੁੰਦਾ ਸੀ, ਜੋ ਗੁਰਪੁਰਬ ਵਗੈਰਾ ਹੁੰਦੇ ਸੀ ਜਾਂ ਪ੍ਰਭਾਤ ਫੇਰੀ ਹੁੰਦੀ ਸੀ। ਉਸ ਤੋਂ ਇਲਾਵਾ ਸਾਡੇ ਪਿੰਡ ਚ ਹੁੰਦਾ ਸੀ ਜੀ ਇੱਕ ਜੰਡ ਹੁੰਦੇ ਸੀ ਜਠੇਰੇ, ਸੈਣੀ ਜਿਹੜੇ ਪਰਿਵਾਰ ਉਹਨਾਂ ਦੇ ਜਠੇਰੇ ਹੁੰਦੇ ਸੀਗੇ, ਸੋ ਉੱਥੇ ਬਹੁਤ ਵੱਡਾ ਜੰਡ ਦਾ ਇੱਕ ਦਰਖਤ ਹੁੰਦਾ ਸੀਗਾ, ਉੱਥੇ ਜਨਮ ਅਸ਼ਟਮੀ ਨੂੰ ਮੇਲਾ ਲੱਗਦਾ ਹੁੰਦਾ ਸੀ, ਉੱਥੇ ਲੋਕ ਝੰਡੀਆਂ ਚੜਾਉਂਦੇ ਹੁੰਦੇ ਸੀ ਜਿਨ੍ਹਾਂ ਦੇ ਵਿਆਹ ਹੋਏ ਹੁੰਦੇ ਸੀਗੇ, ਜਿਨ੍ਹਾਂ ਦੇ ਬੱਚੇ ਹੁੰਦੇ ਸੀਗੇ, ਸੋ ਉਹ ਵੀ ਬਹੁਤ ਵੱਡਾ ਮੇਲਾ ਹੁੰਦਾ ਸੀ ਜੀ। ਅੱਛਾ, ਉਹ ਜੰਡ ਤੇ ਜਾ ਕੇ ਬਾਅਦ ਵਿੱਚ ਉਹ ਜੰਡ ਤੇ ਜਿਹੜੀਆਂ ਝੰਡੀਆਂ ਲੱਗੀਆਂ ਹੁੰਦੀਆਂ ਸੀ ਉਹਨਾਂ ਨਾਲ ਕਈ ਵਾਰੀ ਗੇਂਦਾਂ ਵੀ ਵੱਜੀਆਂ ਹੁੰਦੀਆਂ ਸੀਗੀਆਂ, ਫਿਰ ਬਾਅਦ ਵਿੱਚ ਜਿਹੜੇ ਮੁੰਡੇ ਹੁੰਦੇ ਸੀ ਉਹਨਾਂ ਨੇ ਉਹ ਝੰਡੀਆਂ ਲਾ ਲੈਣੀਆਂ ਤੇ ਉਹ ਗੇਂਦਾਂ ਨਾਲ ਖੇਡਣਾ, ਸੋ ਇਹ ਬੜੀਆਂ ਰਿਸਪੈਕਟਫੁਲ ਜਿਹੀਆਂ ਜਗ੍ਹਾ ਹੁੰਦੀਆਂ ਸੀ। ਔਰ ਇਸ ਤੋਂ ਇਲਾਵਾ ਇੱਕ ਪੰਜ ਪੀਰਾਂ ਦੀ ਜਗ੍ਹਾ ਹੁੰਦੀ ਸੀਗੀ, ਉਹ ਹੁੰਦੀ ਸੀ ਜਿਹੜਾ ਪ੍ਰਾਇਮਰੀ ਸਕੂਲ ਹੁੰਦਾ ਸੀ ਪਿੰਡ ਦਾ, ਉਹਦੇ ਬਿਲਕੁਲ ਸਾਹਮਣੇ ਹੁੰਦੀ ਸੀ ਉਹ ਪੰਜ ਪੀਰਾਂ ਦੀ ਜਗ੍ਹਾ, ਹੁਣ ਤੇ ਚਲੋ ਉੱਥੇ ਕਮਰਾ ਕੁਮਰਾ ਬਣ ਗਿਆ, ਪਰ ਜਦੋਂ ਅਸੀਂ ਜਾਈਦਾ ਹੁੰਦਾ ਸੀ ਤੇ ਉੱਥੇ ਦੋ ਮੱਟੀਆਂ ਉਹ ਮੱਟੀਆਂ ਤੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਗੁਰਦੁਆਰਾ ਜਦੋਂ ਅਸੀਂ ਪ੍ਰਾਰਥਨਾ ਕਰੀਦੀ ਸੀ ਉਹ ਮੱਟੀਆਂ ਦੇ ਸਾਹਮਣੇ ਇੱਕ ਬਹੁਤ ਵੱਡਾ ਬੋਰਡ ਦਾ ਦਰਖਤ ਹੁੰਦਾ ਸੀਗਾ, ਉਹਦੇ ਥੱਲੇ ਸਾਡੀ ਜਿਹੜੀ ਰੋਜ਼ ਪ੍ਰਾਰਥਨਾ ਹੁੰਦੀ ਸੀ ਸਵੇਰੇ ਸਕੂਲ ਦੀ, ਤੇ ਜਦੋਂ ਕਿਤੇ ਪੇਪਰ ਹੁੰਦੇ ਸੀਗੇ ਤੇ ਫੇਰ ਅਸੀਂ ਉਹ ਪੰਜਾਂ ਪੀਰਾਂ ਦੇ ਬੜੇ ਮੱਥੇ ਟੇਕੀ ਦੇ ਹੁੰਦੇ ਸੀਗੇ, ਹਨਾ ਉਹੀ ਗੱਲ ਕਰਦੀ ਹਾਂ। ਭੋਲਾ ਮਨ ਉਦੋਂ ਇਹ ਨੀ ਮਨ ਵਿੱਚ ਹੁੰਦਾ ਸੀਗਾ ਵੀ ਗੁਰਦੁਆਰੇ ਮੱਥਾ ਟੇਕਣਾ ਜਾ ਕੇ ਜਾਂ ਮੰਦਿਰ ਚ ਟੇਕਣਾ ਜਾਂ ਪੰਜ ਪੀਰਾਂ ਦੇ ਟੇਕਣਾ, ਜਿੱਥੇ ਵੀ ਉਹ ਰੱਬ ਨਜ਼ਰ ਆ ਜਾਂਦਾ ਹੁੰਦਾ ਸੀਗਾ ਉੱਥੇ ਮੱਥਾ ਟੇਕ ਲਈਦਾ ਸੀ। ਔਰ ਘਰਦਿਆਂ ਨੇ ਵੀ ਕਦੀ ਇਹੋ ਜਿਹੀ ਚੀਜ਼ ਲਈ ਵਰਜਿਆ ਨਹੀਂ ਹੁੰਦਾ ਸੀ ਵੀ ਮੁਸਲਮਾਨਾਂ ਦੀ ਮੱਟੀਆਂ ਦੇ ਮੱਥਾ ਨੀ ਟੇਕਣਾ, ਉੱਥੇ ਨੀ ਟੇਕਣਾ, ਜਿੱਥੇ ਰੱਬ ਦਿਸਦਾ ਉੱਥੇ ਮੱਥਾ ਟੇਕ ਲੋ। ਸੋ ਇੱਕ ਹੋਰ ਗੱਲ ਤੁਹਾਨੂੰ ਮੈਂ ਸੁਣਾਵਾਂ, ਉਹ ਪੰਜ ਪੀਰਾਂ ਦੇ ਨਾਲ ਮੈਨੂੰ ਯਾਦ ਆ ਗਿਆ। ਯਾਦ ਆ ਜਿਹੜੇ ਸਫੇਦਿਆਂ ਨੂੰ ਸਫੇਦਿਆਂ ਤੋਂ ਛੋਟੇ ਛੋਟੇ ਡਿੱਗਦੇ ਹੁੰਦੇ ਸੀ, ਕੂਨ ਜੇ ਹੁੰਦੇ ਸੀ, ਛੋਟੇ ਛੋਟੇ ਫੁੱਲ ਪੈਂਦੇ ਹੁੰਦੇ ਸੀ, ਫੁੱਲਾਂ ਤੋਂ ਬਾਅਦ ਉਹ ਛੋਟੇ ਛੋਟੇ ਤਿਕੋਨੀ ਜੇ ਨਾ ਕੂਨ ਜੇ ਡਿੱਗਦੇ ਹੁੰਦੇ ਸੀਗੇ ਉੱਥੇ, ਤੇ ਅਸੀਂ ਉਹ ਉਹਨਾਂ ਨੂੰ ਇਕੱਠੇ ਕਰਕੇ ਫਿਰ ਉਹਨਾਂ ਦੀ ਇੱਕ ਮਾਲਾ ਬਣਾਈ ਦੀ ਸੀ, ਉਹਦਾ ਹਾਰ ਬਣਾਈਦਾ ਹੁੰਦਾ ਸੀਗਾ ਹੱਥੀ, ਤੇ ਉਹ ਹਾਰ ਫਿਰ ਅਸੀਂ ਉਹ ਸਫੇਦੇ ਦੇ ਫੁੱਲਾਂ ਦੇ ਜਿਹੜੇ ਕੂਨ ਜੇ ਹੁੰਦੇ ਸੀ ਛੋਟੇ ਛੋਟੇ, ਉਹਨਾਂ ਦਾ ਹਾਰ ਸੀ ਪੰਜਾਂ ਪੀਰਾਂ ਦੇ ਚੜਾਈ ਦਾ ਹੁੰਦਾ ਸੀਗਾ ਵੀ ਹਾਂ ਬਾਬਾ ਜੀ ਸਾਡੇ ਨੰਬਰ ਬਹੁਤ ਵਧੀਆ ਆ ਜਾਣ। ਸੋ ਇਹੋ ਜਿਹੀਆਂ ਰਿਸ਼ਵਤਾਂ ਦਿੰਦੇ ਹੁੰਦੇ ਸੀ, ਪਰ ਕਿੰਨੀਆਂ ਪਿਆਰੀਆਂ ਕਿੰਨੀਆਂ ਸਿੰਪਲ ਜਿਹੀਆਂ ਰਿਸ਼ਵਤਾਂ ਹੁੰਦੀਆਂ ਸੀਗੀਆਂ ਜੀ। ਉਹ ਅੱਜ ਤੇ ਗੱਲ ਲੱਖਾਂ ਲੱਖਾਂ ਦੇ ਰੁਮਾਲਾ ਸਾਹਿਬ ਤੇ ਆ ਕੇ ਰੁਕ ਗਈ ਹੈ, ਜਾਂ ਕਰੋੜਾਂ ਦੀਆਂ ਡੈਕੋਰੇਸ਼ਨ ਹੁੰਦੀਆਂ ਆ, ਪਤਾ ਨੀ ਰੱਬ ਫੇਰ ਵੀ ਸੁਣਦਾ ਜਾਂ ਨਹੀਂ, ਪਰ ਮੈਨੂੰ ਯਕੀਨ ਹੈ ਜੀ ਸਾਡੀਆਂ ਉਹ ਛੋਟੀਆਂ ਛੋਟੀਆਂ ਜਿਹੜੀਆਂ ਤੋਹਫੇ ਹੁੰਦੇ ਸੀ ਜੋ ਰੱਬ ਨੂੰ ਦੇਈਦੇ ਹੁੰਦੇ ਸੀਗੇ ਅਸੀਂ ਚੋਰੀ ਚੋਰੀ, ਉਹਨਾਂ ਤੇ ਰੱਬ ਜ਼ਰੂਰ ਮੁਸਕਰਾਉਂਦਾ ਹੋਵੇਗਾ। ਸੋ ਲਓ ਜੀ ਯਾਦਾਂ ਦੀ ਹੁਣ ਕਿਤਾਬ ਮੈਂ ਇੱਥੇ ਬੰਦ ਕਰਾਂ, ਹਨਾ ਅਗਲੇ ਹਫਤੇ ਫੇਰ ਰੱਖਣੀ ਆ ਕੁਛ। ਅਗਲੇ ਹਫਤੇ ਦੇਖੋ ਯਾਦਾਂ ਕਿਸ ਕਰਵਟ ਬਦਲਦੀਆਂ ਔਰ ਕਿਹੜੀ ਗੱਲ ਯਾਦ ਆਉਂਦੀ ਹੈ। ਸੋ ਤੁਹਾਨੂੰ ਵੀ ਮੈਂ ਹਮੇਸ਼ਾ ਗੁਜ਼ਾਰਿਸ਼ ਕਰਦੀ ਹਾਂ ਕਿ ਕੋਈ ਯਾਦ ਇਹੋ ਜਿਹੀ ਜਾਂ ਕੋਈ ਇਹੋ ਜਿਹਾ ਸਿਰਾ ਜਿਹੜਾ ਤੁਸੀਂ ਯਾਦਾਂ ਦਾ ਉਧੇੜਨਾ ਚਾਹੁੰਦੇ ਹੋ ਮੇਰੇ ਨਾਲ ਬੈਠ ਕੇ, ਉਹ ਤੁਸੀਂ ਮੇਰੇ ਨਾਲ ਜ਼ਰੂਰ ਕਰੋ। ਸੋ ਮੈਨੂੰ ਏਦਾਂ ਲੱਗਦਾ ਹੁੰਦਾ ਜੀ ਵੀ ਯਾਦ ਹੈ ਜਿੱਦਾਂ ਉਹ ਅੱਟੀ ਨੀ ਹੁੰਦੀ ਸੀਗੀ ਮੰਮੀ ਨੇ ਗੋਡਿਆਂ ਤੇ ਚੜਾ ਲੈਣੀ ਤੇ ਸਾਨੂੰ ਸ਼ੌਕ ਹੁੰਦਾ ਸੀ ਵੀ ਅਸੀਂ ਉਹਦਾ ਗੋਲਾ ਬਣਾਉਣਾ ਆ, ਉਸੇ ਤਰ੍ਹਾਂ ਉਹ ਯਾਦਾਂ ਜਿਹੜੀਆਂ ਗੁਲਝੀਆਂ ਉਲਝਣਾਂ ਪਈਆਂ ਹੋਈਆਂ ਜੀ ਉਹਨਾਂ ਨੂੰ ਅਸੀਂ ਖਿਲਾਰ ਕੇ ਉਹਨਾਂ ਦਾ ਗੋਲਾ ਬਣਾ ਕੇ ਰੱਖਦੇ ਪਏ ਆ ਇਹ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਲਹਿਰਾਂ। ਸੋ ਪਰਮਾਤਮਾ ਸੁੱਖ ਰੱਖੇ ਜੀ, ਰਾਜੀ ਖੁਸ਼ੀ ਰਹੋ, ਹੱਸਦੇ ਵਸਦੇ ਰਹੋ, ਹੱਸਦਾ ਵਸਦਾ ਰਹੇ ਸਾਡਾ ਹਰਮਨ ਪਰਿਵਾਰ, ਇਹ ਸਾਰੀ ਸਾਰਾ ਸੰਸਾਰ, ਔਰ ਜੋ ਵੀ ਕੋਈ ਹੈ ਚਾਹੇ ਉਹ ਕਿਸੇ ਵੀ ਕਮਿਊਨਿਟੀ ਤੋਂ ਬਿਲੋਂਗ ਕਰਦਾ, ਕਿਸੇ ਵੀ ਦੇਸ਼ ਤੋਂ ਬਿਲੋਂਗ ਕਰਦਾ, ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ ਤਾਂ ਹੀ ਮੈਨੂੰ ਲੱਗਦਾ ਉਹ ਹੱਸਦਾ ਮੁਸਕਰਾਉਂਦਾ ਰਹਿ ਸਕਦਾ ਹੈ ਜੀ। ਸੋ ਧਨੀ ਸਾਹਿਬ ਹੁਣਾਂ ਨੇ ਮੈਨੂੰ ਕਿਹਾ ਵੀ ਬਹੁਤ ਵਧੀਆ ਪ੍ਰੋਗਰਾਮ, ਠੀਕ ਹੈ ਧਨੀ ਸਾਹਿਬ ਤੁਸੀਂ ਵੀ ਸੁਣਦੇ ਰਹਿ ਗਏ, ਹੁਣ ਮੈਨੂੰ ਲੱਗਦਾ ਪ੍ਰਭੂ ਜੀ ਦਾ ਸਸਪੈਂਸ ਅਸੀਂ ਅਗਲੀ ਵਾਰੀ ਖੋਲਾਂਗੇ। ਇਹ ਪ੍ਰਭੂ ਜੀ ਦਾ ਸਸਪੈਂਸ ਜਿਹੜਾ ਬਹੁਤ ਵੱਡਾ ਹੁੰਦਾ ਜਾ ਰਿਹਾ, ਆਖਿਰ ਹੈ ਕੌਣ ਇਹ ਪ੍ਰਭੂ। ਹਾਂ ਕੁਲਦੀਪ ਕੌਰ ਨੀ ਆਈ, ਮੈਂ ਤਾਂ ਉਹਦੀ ਵੇਟ ਕਰਦਾ ਸੀ। ਹਾਂ ਕੁਲਦੀਪ ਅੱਜ ਨੀ ਆਈ, ਪਤਾ ਨੀ ਠੀਕ ਹੋਵੇ ਜੀ। ਚਲੋ ਪਹਿਲਾਂ ਵੀ ਕਿਹਾ ਸੀ ਵੀ ਵਿਆਹੀ ਵਰੀ ਗਈ, ਹੁਣ ਉਹਦੀਆਂ ਆਪਣੀਆਂ ਜ਼ਿੰਮੇਦਾਰੀਆਂ ਕੁਛ ਹੋਰ ਹੋ ਗਈਆਂ, ਸੋ ਪੇਕਿਆਂ ਦੇ ਰੋਜ਼ ਗੇੜਾ ਨੀ ਲੱਗਦਾ ਹੁਣ, ਪਰ ਕੋਈ ਗੱਲ ਨੀ, ਅਗਲੀ ਵਾਰ ਮੈਨੂੰ ਲੱਗਦਾ ਜ਼ਰੂਰ ਆਊਗੀ ਤੇ ਫਿਰ ਅਸੀਂ ਪ੍ਰਭੂ ਦੀ ਗੱਲ ਵੀ ਜਿਹੜੀ ਜ਼ਰੂਰ ਤਾਂ ਨਹੀਂ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਪਿਆਰ ਸਾਥ ਦੇ ਲਈ, ਔਰ ਅੱਜ ਦਾ ਪ੍ਰੋਗਰਾਮ ਇੱਥੇ ਹੀ ਬੰਦ ਕਰਦੀ ਹਾਂ ਜੀ। ਕੋਈ ਮੈਸੇਜ ਜਾਂ ਮੇਰੇ ਤੋਂ ਨਾ ਲਿਆ ਗਿਆ ਹੋਵੇ ਜਾਂ ਮੇਰੇ ਤੋਂ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਮੈਂ ਉਹਦੇ ਲਈ ਮਾਫੀ ਚਾਹੁੰਦੀ ਹਾਂ। ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ, ਅਗਲੇ ਹਫਤੇ ਫੇਰ ਮਿਲਾਂਗੇ ਜੀ ਕੁਛ ਹੋਰ ਯਾਦਾਂ ਦੇ ਨਾਲ, ਕੁਛ ਹੋਰ ਵਿਚਾਰਾਂ ਦੇ ਨਾਲ ਤੇ ਇਸੇ ਹੀ ਸਾਂਝ ਦੇ ਨਾਲ। ਸੋ ਉਦੋਂ ਤੱਕ ਲਈ ਜੀ ਚੜ੍ਹਦੀ ਕਲਾ ਤੇ ਰੱਬ ਰਾਖਾ।
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।
ਉਹ ਚੜ ਚੜ ਚੰਦਾ ਸੋਹਣਿਆ ਤੂੰ ਕਰ ਰੁਸ਼ਨਾਈਆਂ ਹੋਏ, ਉਹ ਚੜ ਚੜ ਚੰਦਾ ਸੋਹਣਿਆ ਤੂੰ ਕਰ ਰੁਸ਼ਨਾਈਆਂ ਹੋਏ, ਵੇਖ ਕੇ ਤੈਨੂੰ ਵਤਨ ਦੀਆਂ ਕੁਝ ਯਾਦਾਂ ਆਈਆਂ ਤੋਂ ਮੈਂ ਸਦਕੇ ਜਾਵਾਂ ਵੇ, ਸੋਹਣੇ ਦੇਸ ਪੰਜਾਬ ਤੋਂ ਮੈਂ ਸਦਕੇ ਜਾਵਾਂ ਵੇ, ਉਹ ਸੋਹਣੇ ਦੇਸ ਪੰਜਾਬ ਤੋਂ ਮੈਂ ਸਦਕੇ ਜਾਵਾਂ।